ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਆਪ ਸਭ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਿੱਥੇ ਵੀ ਤੁਸੀਂ ਵਿਚਰ ਰਹੇ ਹੋ, ਕੰਮ ਕਾਜ ਕਰ ਰਹੇ ਹੋ, ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਓ ਆਪਾਂ ਸਾਰੇ ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ, ਕੌਫ ਸਾਰਬਰ ਸਟੂਡੀਓ ਤੋਂ। ਸਾਡੇ ਆਸਟ੍ਰੇਲੀਆ ਦੇ ਵਿੱਚ ਅੱਜ ਦਿਨ ਐਤਵਾਰ ਚੜ੍ਹ ਚੁੱਕਾ ਹੈ, 8 ਜੂਨ ਹੋ ਚੁੱਕੀ ਹੈ, 2025 ਸਨ ਚੱਲ ਰਿਹਾ ਹੈ, ਸੰਮਤ 557 ਦਾ 25 ਜੇਠ ਮਹੀਨਾ, ਜੇਠ 25 ਤਰੀਕ, ਦੇਸੀ ਮਹੀਨਾ ਵੀ ਅਸੀਂ ਨਾਲ ਦੱਸਦੇ ਹਾਂ ਤਾਂ ਕਿ ਇਹ ਕੈਰੀ ਔਨ ਚੱਲਦਾ ਰਹੇ। ਦੇਸੀ ਮਹੀਨਿਆਂ ਦਾ ਬੜਾ ਮਹੱਤਵ ਹੈ, ਬੜੇ ਇਹਦੇ ਹਿਸਟਰੀ ਆ, ਬੜੇ 12 ਮਾਹੇ ਆ, ਸੋ ਇਹ ਵੀ ਨਾਲ ਜ਼ਰੂਰੀ ਆ। ਸੋ ਅੱਜ ਦੀ ਤਰੀਕ ਦੇ ਵਿੱਚ ਇਸ ਵੇਲੇ ਸਿਡਨੀ ਦੇ ਵਿੱਚ 8:02 ਹੋ ਚੁੱਕੇ ਨੇ। ਸੋ ਐਤਵਾਰ ਦੀ ਸਵੇਰ ਚੜ੍ਹ ਚੁੱਕੀ ਆ। ਦੁਨੀਆ ਭਰ ਦੇ ਵਿੱਚ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪੈ ਰਹੇ ਨੇ ਸ਼ਹੀਦਾਂ ਦੇ ਨਿਮਿੱਤ, ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਨਿਮਿੱਤ, ਔਰ ਸਮੂਹ 1984 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸ਼ਹੀਦ ਹੋਏ ਨੇ ਉਹਨਾਂ ਦੇ ਨਿਮਿੱਤ। ਸੋ ਅੱਜ ਐਤਵਾਰ ਵਾਲੇ ਦਿਨ ਸਾਰੀਆਂ ਸੰਗਤਾਂ ਜਿੰਨੇ ਵੀ ਹੈਗੇ ਨੇ ਗੁਰੂ ਘਰ ਜ਼ਰੂਰ ਜਾਂਦੇ ਹੋਣਗੇ, ਜਾਣਗੇ। ਅਤੇ ਉੱਧਰ ਗ੍ਰਿਫਿਥ ਦੇ ਵਿੱਚ ਸ਼ਹੀਦਾਂ ਦੇ ਨਿਮਿੱਤ ਸ਼ਹੀਦੀ ਟੂਰਨਾਮੈਂਟ 23-24 ਸਾਲ ਹੋ ਗਏ ਨੇ ਉਹ ਚੱਲ ਰਿਹਾ, ਉਹ ਵੀ ਪੂਰੇ ਜੋਬਨ 'ਤੇ ਆ। ਉਸਦੀਆਂ ਤਸਵੀਰਾਂ, ਵੀਡੀਓ, ਗੱਲਾਂ ਬਾਤਾਂ ਅਸੀਂ ਦੇਖ ਰਹੇ ਹਾਂ, ਆ ਰਹੀਆਂ ਸਾਡੇ ਸਾਹਮਣੇ। ਅੱਜ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੋਂ ਦੇ ਮੇਲੇ ਨਾਲ ਜੁੜੀਆਂ ਹੋਈਆਂ, ਜੋੜ ਮੇਲੇ ਨਾਲ ਜੁੜੀਆਂ ਹੋਈਆਂ ਗੱਲਾਂ, ਤਸਵੀਰਾਂ, ਵੀਡੀਓ ਤੁਹਾਡੇ ਨਾਲ ਸਾਂਝੇ ਕਰੀਏ। ਅਤੇ ਹਾਲ ਚਾਲ ਆਪਾਂ ਪੁੱਛ ਹੀ ਲਿਆ ਇੱਕ ਵਾਰੀ ਫਿਰ, ਜਿਹੜੇ ਹੁਣੇ ਹੁਣੇ ਸਾਡੇ ਨਾਲ ਸਰੋਤੇ ਜੁੜੇ ਨੇ ਐਤਵਾਰ ਵਾਲੇ ਦਿਨ, ਉਹਨਾਂ ਦਾ ਇੱਕ ਵਾਰੀ ਫਿਰ ਹਾਲ ਚਾਲ ਪੁੱਛ ਲੈਂਦੇ ਹਾਂ, ਜੀ ਆਇਆਂ ਕਹਿੰਦੇ ਹਾਂ। ਸਾਡੇ ਨਾਲ ਜੁੜਨ ਦੇ ਤਰੀਕੇ ਬਹੁਤ ਨੇ, ਤੁਸੀਂ ਵਟਸਐਪਾਂ ਦੋਨੋਂ ਹੀ ਚੱਲਦੀਆਂ ਨੇ, ਮੇਰੀਆਂ ਵੀ ਅਤੇ ਮੇਰੀ ਵੀ ਅਤੇ ਰੇਡੀਓ ਦੀ ਵੀ। ਇਸ ਤੋਂ ਇਲਾਵਾ ਟੈਲੀਗ੍ਰਾਮ, ਈਮੇਲ, ਫੇਸਬੁੱਕ, ਯੂਟਿਊਬ, ਕੋਈ ਬਹਾਨਾ ਨਹੀਂ ਹੈਗਾ। ਪਰ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਹੁੰਦਾ ਕਿ ਅਗਰ ਤੁਸੀਂ ਡਰਾਈਵ ਕਰ ਰਹੇ ਹੋ ਜਾਂ ਬਹੁਤ ਇੱਕ ਕਿਸੇ ਅੱਤ ਜ਼ਰੂਰੀ ਕੰਮ 'ਤੇ ਹੋ ਜਿੱਥੇ ਤੁਸੀਂ ਫੋਨ ਨਹੀਂ ਵਰਤ ਸਕਦੇ ਸਕਰੀਨ, ਤਾਂ ਗੁਰੇਜ਼ ਕਰਿਆ ਕਰੋ ਕਿਸੇ ਵੀ ਵੇਲੇ। ਇੱਦਾਂ ਨਹੀਂ ਵੀ ਰੇਡੀਓ 'ਤੇ ਮੈਸੇਜ ਦੇਣ ਨੂੰ, ਕਿਸੇ ਵੀ ਵੇਲੇ ਜਿਹੜਾ ਫੋਨ ਦੀ ਬੜੀ ਸੁਚੱਜੀ ਵਰਤੋਂ ਜਿਹੜੀ ਕਰਨੀ ਚਾਹੀਦੀ ਆ। ਪਰ ਹਾਂ, ਅਗਰ ਤੁਸੀਂ ਸਾਨੂੰ ਦੇਖ ਸੁਣ ਰਹੇ ਹੋ ਤਾਂ ਇੱਕ ਸਕਿੰਟ ਲੱਗਣਾ ਹੈ ਮੈਸੇਜ ਭੇਜਣ ਨੂੰ, ਹੈਲੋ, ਹਾਏ, ਸਤਿ ਸ਼੍ਰੀ ਅਕਾਲ, ਜ਼ਰੂਰ ਭੇਜੋ। ਸਾਡਾ ਮਨੋਬਲ ਵੱਧਦਾ ਹੈ ਇਹਦੇ ਨਾਲ, ਕਿਸੇ ਵੀ ਪ੍ਰਜੈਂਟਰ ਦਾ ਜਿਹਨੂੰ ਤੁਸੀਂ ਸੁਣ ਰਹੇ ਹੁੰਦੇ ਆ, ਉਹਦੇ ਸ਼ਮੂਲੀਅਤ, ਸਤਿ ਸ਼੍ਰੀ ਅਕਾਲ ਫਤਿਹ ਜ਼ਰੂਰ ਬੁਲਾਇਆ ਕਰੋ। ਉਹਦੇ ਨਾਲ ਇਕੱਲੇ ਪ੍ਰਜੈਂਟਰ ਨੂੰ ਨਹੀਂ, ਸਾਰੇ ਜਿੰਨੇ ਵੀ ਸਰੋਤੇ ਦਰਸ਼ਕ ਨੇ ਉਹਨਾਂ ਨੂੰ ਵੀ ਫਤਿਹ ਪਹੁੰਚ ਜਾਂਦੀ ਆ। ਚਲੋ ਅੱਜ ਸ਼ੁਰੂਆਤ ਕਰਦੇ ਹਾਂ ਜੀ ਮੌਸਮ ਦੀ ਜਾਣਕਾਰੀ ਤੋਂ। ਅਤੇ ਅੱਜ ਇਸ ਵੇਲੇ ਸਿਡਨੀ ਦੇ ਵਿੱਚ ਤਕਰੀਬਨ 13 ਡਿਗਰੀ ਤਾਪਮਾਨ ਮੰਡਰਾ ਰਿਹਾ, ਠੰਡ ਕੱਲ੍ਹ ਨੂੰ ਕੰਮ ਚੱਲ ਰਿਹਾ। ਹੁਣ ਦੇਖੋ ਮਹੀਨਾ ਜੂਨ ਸ਼ੁਰੂ ਹੋ ਗਿਆ, ਠੰਡ ਤਾਂ ਪੈਣੀ ਪੈਣੀ ਆ, ਆਪਾਂ ਇਹਦੇ ਬਾਰੇ ਕੁਛ ਨਹੀਂ ਕਰ ਸਕਦੇ। ਮੈਲਬਨ 8.6 ਡਿਗਰੀ ਆ। ਕੱਲ੍ਹ ਸ਼ੈਪਟਨ ਗੱਲ ਹੋਈ ਸੀ ਕਰਨਵੀਰ ਉਹਨਾਂ ਨਾਲ, ਮੌਸਮ ਥੋੜ੍ਹਾ ਵਿਗੜਿਆ ਹੋਇਆ ਸੀ ਸ਼ਾਮ ਦਾ। 11.3 ਬ੍ਰਿਸਬੇਨ 'ਚ ਆ, ਪਰਥ ਦੇ ਵਿੱਚ 7.9 ਆ। ਸੋ ਉੱਧਰ ਵੀ ਠੰਡ ਹੈ, ਸੋ ਠੰਡ ਇੱਧਰ ਨੂੰ ਹੋਰ ਆਉਣੀ ਹੈ। ਐਡਲੇਟ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ, ਜਿਹੜਾ ਕਿ ਕਾਫੀ ਲੋਡ ਹੈ ਉਹਨਾਂ ਇਲਾਕਿਆਂ ਦੇ ਵਿੱਚ, 7.2। ਕੈਨਬਰਾ ਦੇ ਵਿੱਚ 5.1 ਤਾਪਮਾਨ ਹੈ। ਹੋਬਰਟ ਦੇ ਵਿੱਚ ਵੀ ਮੀਂਹ ਆ, 7.8। ਡਾਰਵਿਨ ਦੇ ਵਿੱਚ 20.7 ਡਿਗਰੀ ਤਾਪਮਾਨ ਹੈ ਇਸ ਵੇਲੇ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਅਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਸ ਵੇਲੇ 31 ਡਿਗਰੀ ਤਾਪਮਾਨ ਹੈ, ਲਾਈਵ ਅੰਕੜੇ ਦਿਖਾ ਰਹੇ ਨੇ, ਅਤੇ 31 ਡਿਗਰੀ ਅੱਧੀ ਰਾਤ ਨੂੰ ਹੈ, ਅਤੇ ਦਿਨਾਂ ਨੂੰ ਦੇਖ ਲਓ ਵੀ ਕਿੰਨਾ ਹੁੰਦਾ ਹੋਊਗਾ, ਸਾਹ ਘੁੱਟਦਾ ਹੋਣਾ। ਜਿਨ੍ਹਾਂ ਦੇ ਏਸੀ ਨਹੀਂ, ਜੇ ਏਸੀ ਹੈਗੇ ਆ, ਜਿਨ੍ਹਾਂ ਦੇ ਬਿਜਲੀ ਨਹੀਂ ਕੱਟ ਲੱਗੇ ਹੋਏ ਨੇ, ਜਾਂ ਜਿਨ੍ਹਾਂ ਦੇ ਇਨਵਰਟਰ ਨਹੀਂ ਹੈਗੇ, ਏਸੀ ਇਨਵਰਟਰ ਦੇ ਘੱਟੇ ਹੀ ਚੱਲਦੇ ਆ, ਥੋੜ੍ਹੀ ਦੇਰ ਤਾਂ ਠੀਕ ਰਹਿੰਦੇ ਆ। ਕਾਫੀ ਮਤਲਬ ਮੈਂ ਜਾ ਕੇ ਆਇਆ ਪਿਛਲੇ ਸਾਲ, ਤਕਰੀਬਨ 2 ਸਾਲ ਪਹਿਲਾਂ ਗਰਮੀਆਂ ਦੇ ਵਿੱਚ, ਬਈ ਪਤਾ ਨਹੀਂ ਉਦੋਂ ਰਹਿੰਦੇ ਹੁੰਦੇ ਸੀਗੇ ਜਦੋਂ ਅਸੀਂ ਉੱਥੇ ਜਵਾਨੀ 'ਚ ਸੀਗੇ, ਮੈਂ 20-21 ਸਾਲ ਦਾ ਸੀ ਜਦੋਂ ਆਇਆ, ਪਰ ਉਦੋਂ ਵੀ ਬਹੁਤ ਮਾਨਸਿਕ ਪਰੇਸ਼ਾਨੀ ਹੁੰਦੀ ਸੀ, ਟਰੋਮਾ ਜਿਹਨੂੰ ਕਹਿੰਦੇ ਆ, ਟਰੋਮੇ 'ਤੇ ਗੱਲ ਕਰਾਂਗੇ ਅੱਜ ਅਮਰੀਕ ਭਾਜੀ ਨਾਲ। ਟਰੋਮਾ ਹੁੰਦਾ ਸੀ, ਉਹ ਟਰੋਮਾ ਜਿਹੜਾ ਕੈਰੀ ਔਨ ਚੱਲ ਰਿਹਾ ਆ ਗਰਮੀਆਂ ਦਾ, ਬਰਸਾਤਾਂ ਦਾ। ਹਾਂ, ਸਰਦੀਆਂ ਦਾ ਕੋਈ, ਮੈਨੂੰ ਸਰਦੀਆਂ ਬੜੀਆਂ ਪਸੰਦ ਸੀ। ਖੈਰ, ਆਪਣੀ ਆਪਣੀ ਚੋਇਸ ਹੈ ਸਾਰਿਆਂ ਦੀ, ਅਤੇ ਜਿਸ ਤਰ੍ਹਾਂ ਵੀ ਕੋਈ ਰਹਿਣਾ ਚਾਹੁੰਦਾ ਆ, ਜਿੱਥੇ ਚਾਹੁੰਦਾ, ਕਈਆਂ ਨੂੰ ਗਰਮੀ ਬਹੁਤ ਪਸੰਦ ਹੈ, ਲਾਈਕ ਕਰਦੇ ਨੇ। ਸੋ ਪਿਆਰਿਓ, ਪ੍ਰੋਗਰਾਮ ਦੇ ਵਿੱਚ ਅੱਜ ਮੈਂ ਕੋਸ਼ਿਸ਼ ਕਰਾਂਗਾ ਕਿ ਕਰਨਵੀਰ ਹੋਣਾ ਨੂੰ ਆਪਾਂ ਨਾਲ ਲਈਏ, ਕਿਉਂਕਿ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਹੈ, ਅਤੇ ਉਹਨਾਂ ਤੋਂ ਪੁੱਛਣਾ ਕਿ ਸ਼ੈਪਰਟਨ ਦੇ ਵਿੱਚ ਕਾਫੀ ਸੇਵਾ ਚੱਲ ਰਹੀ ਹੈ, ਸੰਗਤਾਂ ਉੱਥੋਂ ਪਾਸ ਕਰ ਰਹੀਆਂ, ਲੰਘ ਰਹੀਆਂ, ਗ੍ਰਿਫਿਥ ਨੂੰ ਆ ਜਾ ਰਹੀਆਂ, ਅਤੇ ਰਾਹ ਦੇ ਵਿੱਚ ਸ਼ੈਪਰਟਨ ਦੀ ਸੰਗਤ ਨੇ ਉਹਨਾਂ ਲਈ ਚਾਹ ਅਤੇ ਲੰਗਰ ਦਾ ਪ੍ਰਬੰਧ ਕੀਤਾ ਹੋਇਆ, ਜਿਹੜਾ ਕਿ ਇੱਕ ਸ਼ਲਾਘਾਯੋਗ ਕੰਮ ਹੈ। ਉਸ ਦੇ ਬਾਰੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਦੋਂ ਉਹ ਸਾਡੇ ਨਾਲ ਜੁਆਇਨ ਕਰਨਗੇ। ਅਤੇ ਹੁਣ ਥੋੜ੍ਹੀ ਜਿਹੀ ਜਾਣਕਾਰੀ ਲੈ ਲਈਏ ਕਿ ਸਾਡੇ ਆਸ ਪਾਸ ਦੀਨ ਦੁਨੀਆ ਦੇ ਵਿੱਚ ਕੀ ਹੋ ਰਿਹਾ ਆ। ਹੋ ਇਹ ਰਿਹਾ ਆ ਕਿ ਕਬੂਤਰਬਾਜ਼ ਫੜੇ ਨੇ, ਕਬੂਤਰਬਾਜ਼ ਤਾਂ ਇੱਕ, ਜਦ ਆਪਾਂ ਦੇਖਦੇ ਹਾਂ ਤਾਂ ਆਪਾਂ ਉਹਨਾਂ ਨੂੰ ਕਬੂਤਰਬਾਜ਼ ਕਹਿੰਦੇ ਹਾਂ ਜਿਹੜੇ ਲੋਕ ਲੰਘਾਉਂਦੇ ਨੇ ਇੱਧਰ ਉੱਧਰ ਦੂਸਰੇ ਕੰਟਰੀਆਂ ਦੇ ਵਿੱਚ, ਪਰ ਇਹ ਅਸਲੀ ਕਬੂਤਰਬਾਜ਼ ਫੜੇ ਨੇ। ਇਹ ਵੀ ਇੱਕ ਖਬਰ ਹੈ, ਇਹਦੀ ਖਬਰ ਘੱਟ ਆਉਂਦੀ ਹੈ ਅਤੇ ਦੂਜੇ ਕਬੂਤਰਬਾਜ਼ਾਂ ਦੀ ਖਬਰ ਜ਼ਿਆਦਾ ਆਉਂਦੀ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕਬੂਤਰਬਾਜ਼ੀ ਦੇ 30 ਤੋਂ ਵੱਧ ਗੈਰ ਕਾਨੂੰਨੀ ਮੁਕਾਬਲੇ ਰੋਕੇ ਗਏ, ਅਤੇ ਇਹ ਖਬਰ ਹੈ ਜੀ। ਅਤੇ ਇਹ ਅਸਲ ਦੇ ਵਿੱਚ ਜਿਹੜਾ ਡਿਪਾਰਟਮੈਂਟ ਬਣਿਆ ਹੋਇਆ ਹੈ, ਐਥੀਕਲ ਟ੍ਰੀਟਮੈਂਟ ਆਫ ਐਨੀਮਲਸ, ਉਹਨਾਂ ਨੇ ਪੁਲਿਸ ਨੂੰ ਨਾਲ ਲੈ ਕੇ ਗ੍ਰਿਫਤਾਰੀਆਂ ਕੀਤੀਆਂ ਨੇ। ਅਤੇ ਹੁਣ ਤੁਹਾਨੂੰ ਯਾਦ ਹੋਏਗਾ ਕਿ ਜਿਹੜੇ ਸੋਨੀਆ ਗਾਂਧੀ ਨੇ, ਸੋਨੀਆ ਨਹੀਂ, ਮੇਨਕਾ ਗਾਂਧੀ ਨੇ ਕੈਂਪੇਨ ਚਲਾਈ ਸੀ ਕਿ ਜਿਹੜੇ ਆ ਰਿੱਛ ਹੈ ਜਾਂ ਹੋਰ ਜਾਨਵਰ ਹੈ, ਬਾਂਦਰ, ਇਹਨਾਂ ਦੇ ਸ਼ੋਅ ਬੰਦ ਕਰੋ। ਗੱਡੀਆਂ ਦੀਆਂ ਦੌੜਾਂ ਵੀ ਬੰਦ ਹੋ ਗਈਆਂ ਸੀ ਕਿਲ੍ਹਾ ਰਾਏਪੁਰ ਦੇ ਵਿੱਚ। ਸੋ ਬਹੁਤ ਸਾਰੀ ਜਿਹੜੀ ਇਹੋ ਜਿਹੀ, ਚਲੋ ਠੀਕ ਹੈ, ਐਨੀਮਲ ਰਾਈਟਸ ਹੋਣੇ ਚਾਹੀਦੇ, ਪਰ ਉਹਦੇ ਨਾਲ ਕੀ ਹੈ ਕਿ ਜਿੱਦਾਂ ਹੁਣ ਆਵਾਰਾ ਕੁੱਤੇ ਆ, ਉਹ ਵੱਧ ਗਏ ਆ, ਉਹਨਾਂ ਨੂੰ ਤੁਸੀਂ ਮਾਰ ਨਹੀਂ ਸਕਦੇ, ਕਲੀਨਅਪ ਨਹੀਂ ਕਰ ਸਕਦੇ, ਸੋ ਇਹ ਸਮੱਸਿਆਵਾਂ ਜਿਹੜੀਆਂ ਪੈਦਾ ਹੋ ਗਈਆਂ। ਪਰ ਕਬੂਤਰਬਾਜ਼ੀ ਦੀ ਗੱਲ ਕਰੀਏ, ਇੱਕ ਬਹੁਤ ਹੀ ਭੈੜਾ ਸ਼ੌਂਕ ਹੈ, ਮਤਲਬ ਤੁਹਾਡਾ ਗੁੱਡ ਟਾਈਮ ਆਫ ਲਾਈਫ ਜਿਹੜਾ ਹੈ ਉਹ ਇਹਦੇ ਵਿੱਚ ਲੰਘ ਜਾਂਦਾ, ਅਤੇ ਕੱਢਣ ਪਾਉਣ ਨੂੰ ਇਨ ਦਾ ਐਂਡ ਕੁਛ ਨਹੀਂ ਹੁੰਦਾ। ਬਹੁਤ ਨੌਜਵਾਨ ਇੱਧਰ ਨੂੰ ਪੈ ਜਾਂਦੇ ਨੇ, ਅਤੇ ਫਿਰ ਜੂਆ ਵੀ ਚੱਲ ਪੈਂਦਾ ਆ, ਬੇਕਾਰੀ, ਨਿਕੰਮਾਪਣ, ਕੰਮ ਤੋਂ ਭੱਜਣਾ, ਕੰਮ ਕਰਨਾ ਹੀ ਨਹੀਂ, ਸੋ ਇੱਦਾਂ ਦੇ ਕੰਮ ਵੀ ਬਹੁਤ ਚੱਲਦੇ ਨੇ। ਆਸਟ੍ਰੇਲੀਆ ਦੇ ਵਿੱਚ ਵੀ ਇਹੋ ਜਿਹੇ ਹੁੰਦੇ ਨੇ, ਵੱਡੇ ਵੱਡੀਆਂ ਲੰਬੀਆਂ ਲੰਬੀਆਂ ਕਬੂਤਰਾਂ ਦੀਆਂ ਦੌੜਾਂ ਹੁੰਦੀਆਂ ਨੇ, ਅਤੇ ਪਰ ਇਹ ਤੋਂ ਗੁਰੇਜ਼ ਕਰਨਾ ਚਾਹੀਦਾ, ਕਿਉਂਕਿ ਇਹ ਵਿਹਲਿਆਂ ਬੰਦਿਆਂ ਦੇ ਕੰਮ ਹੈ, ਨਿਕੰਮੇ ਬੰਦਿਆਂ ਦੇ ਕੰਮ ਹੈ, ਸੋ ਇਸ ਕਰਕੇ ਇਹਦੇ 'ਤੇ ਪੈਸਾ ਜ਼ਾਇਆ ਨਹੀਂ ਕਰਨਾ ਚਾਹੀਦਾ। ਅਤੇ ਉਸ ਤੋਂ ਅੱਗੇ ਚੱਲਦੇ ਹਾਂ ਜੀ, ਮੋਗਾ ਪਿੰਡ ਦੇ ਵਿੱਚ ਇੱਕ ਵਧੀਆ ਖਬਰ ਆ ਰਹੀ ਹੈ। ਮੋਗੇ ਦੇ ਪਿੰਡ ਦੇ ਨਸ਼ਾ ਪੀੜਤਾਂ ਦੇ ਪਰਿਵਾਰਾਂ ਨੂੰ 11,000 ਰੁਪਏ ਦੀ ਪੇਸ਼ਕਸ਼, ਇਹ ਬਹੁਤ ਵਧੀਆ ਗੱਲ ਹੈ ਕਿ ਉਹਨਾਂ ਉੱਥੇ ਇੱਕ ਪਿੰਡ ਹੈ ਅਤੇ ਰਣਸੀ ਕਲਾਂ, ਨਿਹਾਲ ਸਿੰਘ ਵਾਲਾ ਸਬ ਡਿਵੀਜ਼ਨ ਦੇ ਪਿੰਡ ਰਣਸੀ ਕਲਾਂ ਦੇ ਵਿੱਚ ਨਾ, ਪੰਚਾਇਤ ਨੇ 1 ਸਾਲ ਲਈ ਵਜ਼ੀਫੇ ਟਾਈਪ ਦੇਣ ਦੀ ਸਲਾਹ ਕੀਤੀ ਹੈ ਕਿ ਜਿਹੜਾ ਨਸ਼ਾ ਛੱਡੂਗਾ, ਪਿੰਡ 'ਚ ਪਤਾ ਹੀ ਹੁੰਦਾ ਵੈਸੇ ਨਸ਼ਾ ਕਰਦਾ ਕੌਣ ਹੈ ਅਤੇ ਕਿਹਨੇ ਛੱਡਤਾ ਅਤੇ ਕਿਹਨੇ ਨਹੀਂ ਛੱਡਿਆ, ਅਤੇ ਉਹਨਾਂ ਨੂੰ 11,000, ਮਤਲਬ 1,100 ਪ੍ਰਤੀ ਮਹੀਨਾ, ਅਤੇ ਤਕਰੀਬਨ 11,000 ਸਾਲ ਦਾ ਬਣਦਾ ਆ। ਅਤੇ ਇਸ ਦੇ ਸੰਬੰਧ ਵਿੱਚ ਪਰਿਵਾਰਾਂ ਨੂੰ, ਕਈਆਂ ਨੂੰ ਉਹਨਾਂ ਨੇ ਮਤਲਬ ਪੈਸੇ ਵੀ ਵੰਡੇ ਨੇ ਹੁਣ, ਜਿਹੜੇ ਜਿਹੜੇ ਆਲਰੇਡੀ ਇਹ ਕੰਮ ਕਰ ਰਹੇ ਆ। ਅਤੇ ਉਹਨਾਂ ਦੇ ਜਿਹੜੇ ਪਿੰਡ ਦੇ ਸਰਪੰਚ ਸੀ, ਉਹਨਾਂ ਦਾ ਨਾਮ ਵੀ ਮਿੰਟੂ ਜੀ ਆ, ਅਤੇ ਉਹਨਾਂ ਨੇ ਕਿਹਾ ਹੈ ਕਿ ਰੁੱਖ ਵੀ ਲਗਾਉਣਾ ਆ, ਵਾਤਾਵਰਣ ਵੀ ਬਚਾਉਣਾ ਆ, ਅਤੇ ਪੈਸਾ ਵੀ ਕਮਾਓ, ਪਿੰਡ ਦੇ ਵਿੱਚ ਕੰਮ ਕਰੋ, ਕਿਤਾਬਾਂ ਪੜ੍ਹੋ। ਸੋ ਬਹੁਤ ਵਧੀਆ ਸੋਚ ਰੱਖੀ ਹੈ ਸਰਪੰਚ ਨੇ ਜਾਂ ਇਹਨਾਂ ਦੀ ਕਮੇਟੀ ਨੇ ਜਾਂ ਸਾਰੇ ਪਿੰਡ ਨੇ। ਕਿਉਂਕਿ ਇੱਕ ਕਹਾਵਤ ਹੈ ਨਾ ਕਿ ਪਿੰਡਾਂ ਪਿੰਡ ਕਿੱਦਾਂ ਦੇ ਆ, ਜਦ ਅੱਗੇ ਕਹਿੰਦੇ ਹੁੰਦੇ ਸੀ ਸਿਆਣੇ ਵੀ ਪਿੰਡ ਕਿੱਦਾਂ ਦਾ ਆ, ਜਿੱਥੇ ਧੀ ਦੇਣੀ ਆ ਜਾਂ ਜਿੱਥੋਂ ਕੁੜੀ ਲਿਆਉਣੀ ਆ, ਨੂੰਹ ਲਿਆਉਣੀ ਆ, ਉਹ ਕਹਿੰਦੇ ਪਿੰਡ ਦੀ ਤਸੀਰ ਵਾਚੀ ਜਾਂਦੀ ਆ। ਅਤੇ ਉਹ ਪਿੰਡ ਦੀ ਤਸੀਰ ਤਾਂ ਪਹਿਲਾਂ ਕਹਿੰਦੇ ਗੁਹਾਰਿਆਂ ਤੋਂ ਹੀ ਲੱਗ ਜਾਂਦੀ ਹੈ, ਬਾਹਰੋਂ ਕੁੱਪਾਂ ਤੋਂ, ਗੁਹਾਰਿਆਂ ਤੋਂ, ਵੀ ਇਹਨਾਂ ਨੇ ਆਪਣਾ ਜਿਹੜਾ ਸਮਾਨ ਹੈ ਉਹ ਕਿੰਨਾ ਕੁ ਸੋਚ ਸਮਝ ਕੇ ਰੱਖਿਆ ਹੋਇਆ, ਉਹਨਾਂ ਦੇ ਕੁੱਪ ਕਿਹੋ ਜਿਹੇ ਨੇ, ਇਹਨਾਂ ਦੇ ਇਹਨਾਂ ਦੀਆਂ ਗੁਹਾਰੀਆਂ ਕਿਹੋ ਜਿਹੀਆਂ ਨੇ, ਕਲਾਕਾਰੀਆਂ ਕਿਹੋ ਜਿਹੀਆਂ ਨੇ, ਉਹ ਤੋਂ ਪਿੰਡ ਦੀ ਜਿਹੜੀ ਹੈ ਨਬਜ਼ ਪਛਾਣੀ ਜਾਂਦੀ ਆ। ਸੋ ਅਗਰ ਪਿੰਡ ਦੇ ਵਿੱਚ ਰੁੱਖ ਲੱਗੇ ਹੋਣਗੇ, ਵਧੀਆ ਸਫਾਈ ਹੋਏਗੀ, ਨਾਲੀਆਂ ਸਾਫ਼ ਹੋਣਗੀਆਂ, ਤਾਂ ਇਹ ਤੋਂ ਪਤਾ ਲੱਗੇਗਾ ਕਿ ਪਿੰਡ ਕਾਫ਼ੀ ਔਰਗਨਾਈਜ਼ਡ ਹੈ ਅਤੇ ਉੱਥੇ ਰਿਸ਼ਤੇ ਵੀ ਫਿਰ ਹੁੰਦੇ ਨੇ। ਸੋ ਇਸ ਕਰਕੇ ਚਲੋ ਬਹੁਤ ਵਧੀਆ ਗੱਲ ਹੈ ਜਿਹੜੀ ਇਹ ਪਿੰਡ ਕਰ ਰਿਹਾ, ਅਤੇ ਬਾਕੀ ਪਿੰਡਾਂ ਲਈ ਵੀ ਇੱਕ ਚਾਨਣ ਮੁਨਾਰਾ ਕਿ ਇਹ ਕੰਮ ਵੀ ਕੀਤੇ ਜਾਣੇ ਚਾਹੀਦੇ ਨੇ ਮੋਟੀਵੇਸ਼ਨ ਦੇਣ ਲਈ। ਕੈਨੇਡਾ ਭੇਜਣ ਦੇ ਨਾਂ 'ਤੇ 13 ਲੱਖ ਦੀ ਠੱਗੀ ਟਰੈਵਲ ਏਜੰਟ ਜੋੜੇ 'ਤੇ ਕੇਸ ਦਰਜ ਹੈ। ਅਤੇ ਇਹ ਠੱਗੀਆਂ ਜਿਹੜੀਆਂ ਨੇ, ਤੁਸੀਂ ਦੇਖਿਆ ਕਿ ਅੱਗੇ ਇਰਾਨ 'ਚ ਵੀ ਮੁੰਡੇ ਭੇਜੇ ਆ, ਇਹ ਵੀ ਸਮੱਸਿਆ ਆਈ ਜਾ ਰਹੀ ਹੈ। ਸੋ ਇਹੋ ਜਿਹੀਆਂ ਠੱਗੀਆਂ ਤੋਂ ਵੀ ਸੁਚੇਤ ਰਹਿਣਾ ਚਾਹੀਦਾ। ਅਤੇ ਹੁਣ ਗੱਲ ਕਰਦੇ ਹਾਂ ਯੂਟਿਊਬਰ ਜਾਨ ਮਾਲ ਦੀ, ਜਸਵੀਰ ਸਿੰਘ। ਅਤੇ ਇਹਨਾਂ ਦਾ 2 ਦਿਨ ਦਾ ਰਿਮਾਂਡ ਜਿਹੜਾ ਹੋਰ ਵਧਾ ਦਿੱਤਾ ਗਿਆ, ਪਹਿਲਾਂ 3 ਦਿਨ ਦਾ ਲਿਆ ਸੀ ਅਤੇ ਹੁਣ 2 ਦਿਨ ਦਾ ਇਹਨਾਂ ਦਾ ਹੋਰ ਵਧਾ ਦਿੱਤਾ ਗਿਆ। ਅੱਜ ਕੱਲ੍ਹ ਯੂਟਿਊਬਰਾਂ 'ਤੇ ਭੀੜ ਪਈ ਹੋਈ ਆ, ਅਤੇ ਰੱਖ ਲਓ ਕਿ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਪਬਲਿਕ ਜਰਨਲਿਜ਼ਮ ਹੋ ਰਿਹਾ ਉਹਨੂੰ ਤੰਗ ਕੀਤਾ ਜਾ ਰਿਹਾ। ਅਤੇ ਜੇ ਦੇਖਿਆ ਜਾਵੇ, ਮੇਰੀ ਆਪਣੀ ਰਾਏ ਆ, ਦਿਲ ਵਾਲੀ ਗੱਲ, ਕਿ ਉਹਨਾਂ 'ਤੇ ਕੋਈ ਨੱਥ ਨਹੀਂ ਜਿਹੜੇ ਕਰਾਚੀ ਵੀ ਢਾਹ ਗਏ ਸੀ, ਰਾਵਲਪਿੰਡੀ ਵੀ ਢਾਹ ਗਏ ਸੀ, ਇੰਨਾ ਕੁ ਉਹਨਾਂ ਨੇ ਜ਼ਹਿਰ ਘੋਲਿਆ, ਹੋਰ ਵੀ ਜ਼ਹਿਰ ਘੋਲਦੇ ਆ। ਉਹ ਜਿਹੜੀਆਂ ਮਿਨੋਰਟੀਜ਼ ਹੈ ਕੌਮਾਂ, ਉਹਨਾਂ ਨੂੰ ਅੱਤਵਾਦੀ, ਖਾਲਿਸਤਾਨੀ, ਮਾਓਵਾਦੀ, ਫਲਾਨਾਵਾਦੀ, ਉਹਨਾਂ ਨੂੰ ਲੇਬਲ ਲਾ ਲਾ ਕੇ ਦੇਸ਼ ਦੇ ਵਿੱਚ ਹੀ ਖੱਜਲ ਕਰ ਰਹੇ ਨੇ। ਉਹਨਾਂ 'ਤੇ ਕੋਈ ਸ਼ਿਕੰਜਾ ਨਹੀਂ, ਉਹਨਾਂ ਨੂੰ ਕੋਈ ਮਾਫ਼ੀ ਨਹੀਂ, ਕੋਈ ਉਹਨਾਂ ਦੀ ਪੇਸ਼ੀ ਨਹੀਂ, ਕੋਈ ਗ੍ਰਿਫਤਾਰੀ ਨਹੀਂ। ਪਰ ਜਿਹੜੇ ਮਤਲਬ ਆਪਣੀ ਰੋਜ਼ੀ ਰੋਟੀ ਵੀ ਉਹ 'ਚੋਂ ਕਮਾਉਂਦੇ ਨੇ, ਆਪਣਾ ਘਰ ਬਾਰ ਵੀ ਬਣਾਉਣ ਦੀ ਟਰਾਈ ਕਰ ਰਹੇ ਨੇ, ਉਹਨਾਂ 'ਤੇ ਬੇਲੋੜੇ ਸਮਨ, ਬੇਲੋੜੀਆਂ ਪੇਸ਼ੀਆਂ ਕੀਤੀਆਂ ਜਾ ਰਹੀਆਂ ਨੇ। ਅਤੇ ਜਿੱਥੇ ਤੱਕ ਜਾਨ ਮਾਲ ਦਾ ਸਵਾਲ ਆਉਂਦਾ ਹੈ, ਜਿੰਨੀ ਕੁ ਹਜੇ ਤੱਕ ਜਾਣਕਾਰੀ ਆਈ ਹੈ, ਕੱਲ੍ਹ ਇਹਨਾਂ ਦੀ ਪੇਸ਼ੀ ਸੀਗੀ ਅਤੇ ਪੁਲਿਸ ਨੇ ਕੁਛ ਵੀ ਉੱਥੇ ਪੇਸ਼ ਨਹੀਂ ਕੀਤਾ, ਕੋਈ ਐਵੀਡੈਂਸ ਪੇਸ਼ ਨਹੀਂ ਕੀਤੀ, ਨਥਿੰਗ ਵਟਸਐਵਰ। ਹੋ ਸਕਦਾ ਆਉਣ ਵਾਲੇ ਟਾਈਮ 'ਚ ਕਰ ਦੇਣ, ਪਰ ਜਿੰਨੇ ਇਲਜ਼ਾਮ ਸੋਸ਼ਲ ਮੀਡੀਆ 'ਤੇ ਜਾਂ ਅਖਬਾਰਾਂ ਦੇ ਵਿੱਚ ਲਾ ਰਹੇ ਸੀ, ਉਹਨਾਂ ਦੇ ਵਿੱਚੋਂ ਕੁਛ ਵੀ ਨਹੀਂ ਪੇਸ਼ ਕੀਤਾ। ਮੈਂ ਵਕੀਲ ਦੀ ਜਾਣਕਾਰੀ ਦੇਖ ਰਿਹਾ ਸੀਗਾ, ਅਤੇ ਇਨ ਦਾ ਐਂਡ ਕੁਛ ਵੀ ਨਹੀਂ ਨਿਕਲਣਾ, ਤੁਹਾਡੇ ਸਾਹਮਣੇ ਦੇਖ ਲਿਓ। ਇਹ PR ਪਬਲਿਕ ਰਿਲੇਸ਼ਨ ਦੇ ਲਈ ਜਿਹੜੀ ਪੰਜਾਬ ਸਰਕਾਰ ਹੈ ਉਹ ਪੁਲਿਸ ਦੇ ਰਾਹੀਂ ਇਹ ਕਰ ਰਹੀ ਹੈ ਕਿ ਅਸੀਂ ਵੀ ਕੁਛ ਕਰ ਰਹੇ ਹਾਂ। ਇਹ ਜਿਸ ਤਰ੍ਹਾਂ ਉੱਧਰ ਆਪਰੇਸ਼ਨ ਸੰਧੂਰ ਚੱਲ ਰਿਹਾ ਸੀ ਅਤੇ ਭਗਵੰਤ ਮਾਨ ਹੁਣੀ ਬਿਆਨ ਦੇ ਰਹੇ ਸੀ ਕਿ ਅਸੀਂ ਡਰੋਨ ਖਰੀਦਾਂਗੇ, ਇਹ ਉਹਨਾਂ ਦੇ ਡੋਮੇਨ 'ਚ ਹੀ ਹੈ ਨਹੀਂ ਇਹ ਕੰਮ। ਉਹ ਡਿਫੈਂਸ ਦਾ ਕੰਮ ਜਿਹੜਾ ਭਾਰਤ ਸਰਕਾਰ ਕੋਲ ਹੈ, ਪੰਜਾਬ ਸਰਕਾਰ ਕੋਲ ਨਹੀਂ ਹੈਗਾ। ਪੰਜਾਬ ਸਰਕਾਰ ਡਰੋਨ ਕਿਉਂ ਖਰੀਦੇਗੀ, ਇਹ ਭਾਰਤ ਦੀ ਆਰਮੀ ਦੀ ਜ਼ਿੰਮੇਵਾਰੀ ਆ। ਸੋ ਉਹ ਵੀ ਹਾਕੀ 'ਤੇ ਜਾਣਾ ਸੀ ਜੀ, ਮੈਨੂੰ ਜਾਣ ਨਹੀਂ ਦਿੰਦੇ, ਮੈਨੂੰ ਆਉਣ ਨਹੀਂ ਦਿੰਦੇ। ਹੁਣ ਇਹ ਜਸੂਸੀ ਵਾਲਾ, ਇਹਨਾਂ ਨੇ ਇੱਕ ਨਵਾਂ ਫੰਡਾ ਜਿਹੜਾ ਲੋਕਾਂ ਦਾ ਧਿਆਨ ਡਿਵਰਟ ਕਰਨ ਨੂੰ ਇਹ ਸ਼ੁਰੂ ਕੀਤਾ ਹੋਇਆ। ਅਤੇ ਹਾਂ, ਜਿਹੜੇ ਹੈਗੇ ਨੇ ਉਹ ਹੈਗੇ ਨੇ, ਪਰ ਗੱਲ ਇਹ ਆ ਵੀ ਹਰੇਕ ਨੂੰ ਸਮਨ ਭੇਜੀ ਜਾਣਾ, ਚੱਕ ਕੇ ਅੰਦਰ ਦੇਣਾ, ਇਨ ਦਾ ਐਂਡ ਅਗਲੇ ਨੂੰ ਡੀਫੇਮ ਕਰਨਾ, ਇਹ ਬਿਲਕੁਲ ਗਲਤ ਗੱਲਾਂ ਆ। ਮੀਡੀਆ ਦੇ ਵਿੱਚ ਲੈ ਕੇ ਆਉਣਾ, ਤੁਸੀਂ ਇਨਵੈਸਟੀਗੇਸ਼ਨ ਕਰੋ, ਚਾਰਜ ਕਰੋ, ਜਿਹੜੇ ਉਨਾ ਕੁ ਬਿਆਨ ਦਿਓ ਜਿੰਨਾ ਕੁ ਕੋਰਟ ਦੇ ਵਿੱਚ ਤੁਸੀਂ ਖੜ ਸਕੋ। ਹੁਣ ਕੋਰਟ ਦੇ ਵਿੱਚ ਖੜਨ ਦੀ ਗੱਲ ਇਹ ਆਉਂਦੀ ਆ ਕਿ ਮੈਂ ਵੀ ਕੱਲ੍ਹ ਇਹਨਾਂ ਦਾ ਬਿਆਨ ਪੜ੍ਹ ਰਿਹਾ ਸੀ ਪੰਜਾਬ ਪੁਲਿਸ ਦਾ, ਕਿ ਇਹ ਜੀ ਜਾਨ ਮਾਲ ਪਾਕਿਸਤਾਨ ਦਿੱਲੀ ਦੇ ਵਿੱਚ ਨਾ ਇੱਕ ਜਸ਼ਨ ਮਨਾਇਆ ਗਿਆ ਆਜ਼ਾਦੀ ਦਾ, 14 ਅਗਸਤ ਨੂੰ ਮਨਾਉਂਦੇ ਨੇ ਪਾਕਿਸਤਾਨ ਵਾਲੇ ਇੱਕ ਦਿਨ ਪਹਿਲਾਂ ਸਾਤੋਂ, ਉਹਦੇ ਵਿੱਚ ਇਹ ਸ਼ਾਮਲ ਹੋਇਆ। ਆਪਣਾ ਹੀ ਦੇਸ਼ ਹੈ ਦਿੱਲੀ, ਉਹਦੇ ਵਿੱਚ ਹੀ ਇਹ ਸ਼ਾਮਲ ਹੋਇਆ, ਉਹਦੇ ਵਿੱਚ ਹੋਰ ਡਿਗਨੇਟਰੀ ਨਹੀਂ ਸ਼ਾਮਲ ਹੁੰਦੇ, ਦਿੱਲੀ ਦੇ ਡਿਪਲੋਮੈਟ ਨਹੀਂ ਜਾਂਦੇ ਉੱਥੇ ਜੀ। ਫੌਜੀ ਅਫਸਰਾਂ ਨਾਲ ਇਹਨਾਂ ਗੱਲ ਕੀਤੀ, ਪਹਿਲੀ ਗੱਲ ਤਾਂ ਇਹ, ਉਹ ਫੌਜੀ ਅਫਸਰ ਦਿੱਲੀ ਆਏ ਕਿੱਦਾਂ? ਉਹਨਾਂ ਤੇ ਇੱਕ ਪਰਚਾ ਕਿਉਂ ਨਹੀਂ ਹੋਇਆ ਜਿਹਨੇ ਆਣ ਦਿੱਤੇ, ਵੀਜ਼ੇ ਦਿੱਤੇ? ਦੇਖੋ ਦਿੱਲੀ ਦੇ ਵਿੱਚ ਹੈ, ਆਪਣੇ ਹੀ ਦੇਸ਼ ਦੇ ਵਿੱਚ ਕਿਸੇ ਵੀ ਸਫਾਰਤਖਾਨੇ ਅਸੀਂ ਜਾ ਸਕਦੇ ਹਾਂ, ਕਿਸੇ ਵੀ ਅੰਬੈਸੀ ਜਾ ਸਕਦੇ ਹਾਂ, ਕਿਸੇ ਨਾਲ ਵੀ ਅਸੀਂ ਰਿਲੇਸ਼ਨ ਬਣਾ ਸਕਦੇ ਹਾਂ ਆਪਣੇ ਕੰਟਰੀ ਦੇ ਵਿੱਚ। ਸੋ ਚਾਰਜ ਦੇ ਵਿੱਚ ਇੱਕ ਇਹ ਵੀ ਆਇਆ ਇਲਜ਼ਾਮ ਦੇ ਵਿੱਚ ਕਿ ਉਹ ਦਿੱਲੀ ਦੇ ਵਿੱਚ ਇੱਕ ਪਾਕਿਸਤਾਨੀ ਆਜ਼ਾਦੀ ਦਿਵਸ ਦੇ ਵਿੱਚ ਉੱਥੇ ਗਿਆ। ਕਮਾਲ ਹੋ ਗਈ, ਇਹ ਕਿਹੜਾ ਚਾਰਜ ਹੋ ਗਿਆ, ਹੈ ਨਾ? ਸੋ ਇਹੋ ਜਿਹੇ ਹਾਸੋਹੀਣੇ ਨੇ ਜਿਹੜੇ ਬਿਆਨਬਾਜ਼ੀ ਕਰ ਰਹੇ ਨੇ। ਇੰਦਾ ਇੰਡੇ ਪੰਜਾਬ ਪੁਲਿਸ ਦੀ ਜਿਹੜੀ ਉਹ ਨਸ਼ਿਆਂ ਵਿਰੁੱਧ ਜਿਹੜੀ ਯੁੱਧ ਹੋਇਆ ਨਾ, ਉਹ ਹੁਣ ਘੱਟ ਗਿਆ ਹੈ ਉਹਦਾ ਪ੍ਰਕੋਪ, ਅਤੇ ਹੁਣ ਇੱਕ ਨਵਾਂ ਏਜੰਡਾ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਹੜਾ ਕਿ ਭਾਰਤੀ ਏਜੰਸੀਆਂ ਦਾ ਕੰਮ ਹੈ ਇਹ, ਰੋ ਵਰਗੀਆਂ ਏਜੰਸੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ, ਉਹਨਾਂ ਦੇ ਕੰਮ ਨੇ ਇਹ। ਅਤੇ ਉਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਏਜੰਸੀ ਇਹਨਾਂ ਨੂੰ ਬਿਆਨ ਵੀ ਕਿਉਂ ਦੇਣ ਦਿੰਦੀਆਂ ਹੈ, ਉਹ ਆਪ ਹੀ ਫਿਰ ਫਸੀ ਜਾਂਦੇ ਨੇ। ਖੈਰ ਇਹ ਮੇਰੀ ਆਪਣੀ ਰਾਏ ਆ। ਦੇਖੋ ਪੂਰੀ ਡਿਟੇਲ ਦੇ ਵਿੱਚ ਜਦੋਂ ਚਾਰਜਸ਼ੀਟ ਆਏਗੀ, ਚਾਰਜਸ਼ੀਟ ਦੇ ਵਿੱਚ ਆਉਣ ਦੇ ਲਈ ਖੜ੍ਹਨਾ ਵੀ ਪੈਂਦਾ ਆ, ਉਹਦੀ ਪੇਸ਼ੀਆਂ ਵੀ ਹੋਣੀਆਂ, ਉਹਦੇ ਬਿਆਨ ਵੀ ਮੂਹਰੇ ਆਉਣੇ ਆ, ਉਹਦੀ ਐਵੀਡੈਂਸ ਵੀ ਮੂਹਰੇ ਪੇਸ਼ ਕਰਨੀ ਪੈਣੀ ਆ। ਹਾਂ ਵੀ ਇਹਨੇ ਆਹ ਕੀਤਾ, ਜੇ ਐਵੀਡੈਂਸ ਕੋਈ ਨਹੀਂ, ਕੋਈ ਪਾਕਿਸਤਾਨ ਜਾਇਆ 20-20 ਵਾਰੀ ਵੀ ਜਾ ਕੇ ਆਏ ਨੇ ਲੋਕ ਪਾਕਿਸਤਾਨ, ਹੈਂ, ਹੋਰ ਕੰਟਰੀਆਂ ਜਾਂਦੇ ਨੇ, ਇਰਾਨ ਗਏ ਨੇ, ਹੁਣ ਅਫਗਾਨਿਸਤਾਨ ਵੀ ਗਏ ਹੋਣੇ, ਆਸਟ੍ਰੇਲੀਆ ਆਉਂਦੇ ਨੇ, ਇਹ ਕੀ ਹੈ, ਵਟ ਇਜ਼ ਦਿਸ? ਚਲੋ ਉਸ ਤੋਂ ਅੱਗੇ ਚੱਲਦੇ ਹਾਂ ਅਮਰੀਕਾ, ਜਿੱਥੇ ਕਾਟੋ ਕਲੇਸ਼ ਪਿਆ ਹੋਇਆ। ਜੇ ਡੀ ਵੈਂਸ ਨੇ ਕਿਹਾ ਕਿ ਐਲਨ ਮਸਕ ਟਰੰਪ ਪਿੱਛੇ ਲੱਗ ਕੇ ਵੱਡੀ ਗਲਤੀ ਕਰ ਰਹੇ ਨੇ, ਮਤਲਬ ਪਿੱਛੇ ਤਾਂ ਲੱਗਿਆ ਹੋਇਆ ਸੀ ਉਹਦੇ ਪਿੱਛੇ ਪਿੱਛੇ ਨਹੀਂ, ਉਹਨੂੰ ਅੱਗੇ ਲਾਇਆ ਹੋਇਆ ਸੀ, ਹੁਣ ਉਹ ਹੱਥ ਧੋ ਕੇ ਪਿੱਛੇ ਪੈ ਗਿਆ। ਇਹਨਾਂ ਦੀ ਆਪਸ ਦੇ ਵਿੱਚ ਖੜਕੀ ਆ, ਚੰਗੀ ਖੜਕੀ ਆ, ਅਤੇ ਅੱਖ ਵੀ ਕਾਲੀ ਹੋਈ ਸੀ ਪਿਛਲੀ ਵਾਰੀ ਦਿਖਾ ਲਿਆ ਸੀ, ਕੁੱਟ ਕਟਾਈ ਵੀ ਹੋਈ ਆ ਵਾਈਟ ਹਾਊਸ ਦੇ ਵਿੱਚ, ਇਹ ਹੋਣੀ ਸੀਗੀ ਕਿਉਂਕਿ ਅੱਤ ਅਤੇ ਖੁਦਾ ਦਾ ਵੈਰ ਹੁੰਦਾ ਆ। ਹੁਣ ਜਿੰਨੇ ਪ੍ਰੋਮਿਸ ਟਰੰਪ ਨੇ ਕੀਤੇ ਐਲਨ ਮਸਕ ਦੇ ਬਿਹਾਫ 'ਤੇ, ਐਲਨ ਮਸਕ ਨੇ ਕਿਹਾ ਵੀ ਇੰਨੇ ਪੈਸੇ ਬਚਾ ਲਾਂਗੇ, $1.3 trillion ਬਚਾ ਲਾਂਗੇ, ਅਸੀਂ ਕੱਟ ਕਰਾਂਗੇ, ਅਸੀਂ ਆਹ ਕਰਾਂਗੇ, ਅਸੀਂ ਉਹ ਕਰਾਂਗੇ, ਅਤੇ ਉਨਾ ਹੋਇਆ ਨਹੀਂ, ਮੇਰਾ ਖਿਆਲ 300 billion ਤੋਂ ਉੱਤੇ ਨਹੀਂ ਟੱਪਿਆ। ਅਤੇ ਉਹਦਾ ਹੀ ਫਿਰ ਖੜਕੀ ਜਿਹੜੀ ਹੈ ਫਾਈਨੈਂਸ ਸੈਕਟਰੀ ਦੇ ਨਾਲ, ਅਤੇ ਫਾਈਨੈਂਸ ਸੈਕਟਰੀ ਨੇ ਕਿਹਾ ਕਰ ਬਸ ਕਰ, ਬਹੁਤ ਹੋ ਗਿਆ, ਕਿੱਥੇ ਆ ਤੇਰੀਆਂ ਸਾਰੀਆਂ ਸੇਵਿੰਗਸ? ਅਤੇ ਉਹ ਖੜਕਣ ਦੇ ਨਾਲ ਫਿਰ ਟਰੰਪ ਨੇ ਆਪਣੇ ਜਿਹੜਾ ਫਾਈਨੈਂਸ ਸੈਕਟਰੀ ਆ ਉਹਦੀ ਸਾਈਡ ਲਈ, ਅਤੇ ਉੱਥੋਂ ਫਿਰ ਤੋੜ ਵਿਛੋੜਾ ਸ਼ੁਰੂ ਹੋਇਆ। ਅਤੇ ਬਾਹਰ ਆ ਕੇ ਫਿਰ 4-5 ਦਿਨ ਮਗਰੋਂ ਟਵਿੱਟਰ ਹੀ ਹੋਏ ਨੇ ਐਕਸ ਦੇ ਉੱਤੇ, ਅਤੇ ਬਿਆਨਬਾਜ਼ੀ ਵੀ ਹੋਈ ਆ। ਅਤੇ ਹੁਣ ਜੇ ਡੀ ਵੈਂਸ ਨੇ ਕਿਹਾ ਕਿ ਭਾਈ ਬਸ ਕਰ, ਬਹੁਤ ਨੁਕਸਾਨ ਹੋਏਗਾ ਕਿਉਂਕਿ EV ਸਬਸਿਡੀ ਜਿਹੜੀ ਆ ਉਹ ਬੰਦ ਕਰਨ ਦੀ ਗੱਲ ਕੀਤੀ ਆ, EV ਕਾਰਾਂ ਦੀ ਡੋਨਲਡ ਟਰੰਪ ਨੇ। ਹੁਣ ਇਸ ਸਬਸਿਡੀ ਤੋਂ ਬਿਨਾਂ ਅਮਰੀਕਾ ਦੇ ਵਿੱਚ ਜਾਂ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਸਬਸਿਡੀਆਂ ਤੋਂ ਬਿਨਾਂ ਨਹੀਂ ਚੱਲ ਸਕਦਾ ਕੰਮ, ਮਹਿੰਗਾ ਹੀ ਇੰਨਾ ਕੰਮ ਹੋ ਜਾਂਦਾ ਕਿਉਂਕਿ ਭਾਏ ਇੰਨੇ ਵਧਾਏ ਹੋਏ ਨੇ ਉਹਨਾਂ ਨੇ, ਪਹਿਲਾਂ ਹੀ ਰੇਟਸ ਬਹੁਤ ਜ਼ਿਆਦਾ ਨੇ, ਮਾਰਜਿਨ ਬਹੁਤ ਰੱਖੇ ਹੋਏ ਨੇ, ਵੇਜ ਰੇਟ ਬਹੁਤ ਜ਼ਿਆਦਾ ਹੋ ਗਿਆ ਆ। ਸੋ ਇਸ ਕਰਕੇ ਅਮਰੀਕਾ ਵਰਗੇ ਜਾਂ ਆਸਟ੍ਰੇਲੀਆ ਵਰਗੇ ਪੱਛਮੀ ਦੇਸ਼ਾਂ ਯੂਰਪ ਦੇ ਵਿੱਚ ਫੈਕਟਰੀਆਂ ਲਾਉਣੀਆਂ ਕੋਈ ਸੌਖਾ ਕੰਮ ਨਹੀਂ ਹੈਗਾ, ਵਰਕ ਫੋਰਸ ਨਹੀਂ ਮਿਲਦੀ, ਕੰਸਿਸਟੈਂਟ ਹੈ ਨਹੀਂ, ਲੋਕ ਕੰਮ ਕਰਕੇ ਰਾਜ਼ੀ ਨਹੀਂ ਹੈਗੇ, ਜੇ ਕੋਈ ਫੈਕਟਰੀ ਲੱਗਦੀ ਆ ਤਾਂ ਵੀ ਬਾਹਰੋਂ ਹੀ ਲਿਆਉਣੇ ਪੈਂਦੇ ਨੇ ਬੰਦੇ ਕੰਮ ਕਰਨ ਨੂੰ। ਸੋ ਕਾਫੀ ਨੁਕਸਾਨ ਹੋਏਗਾ, $150 billion ਦਾ ਤਾਂ ਨੁਕਸਾਨ ਹੋਇਆ ਆ ਐਲਨ ਮਸਕ ਦਾ। ਸੋ ਕਾਫੀ ਪ੍ਰੋਬਲਮ ਚੱਲ ਰਹੀ ਹੈ। ਅਤੇ ਉੱਧਰ ਯੂਕਰੇਨ ਨੇ ਹਮਲਾ ਕੀਤਾ ਸੀ ਓਪਰੇਸ਼ਨ ਸਪਾਈਡਰਸ ਵੈੱਬ, ਉਸ ਦੇ ਵਿੱਚ ਕਈ ਰੂਸੀ ਬੰਬਾਰ ਜਿਹੜੇ ਨੇ ਜਹਾਜ਼ ਉਹ ਤਬਾਹ ਹੋਏ ਨੇ। ਉਸ ਤੋਂ ਬਾਅਦ ਗੁੱਸੇ 'ਚ ਆ ਕੇ ਰਸ਼ੀਆ ਨੇ ਮੁੜ ਹਮਲਾ ਕੀਤਾ, 2 ਵਾਰੀ ਕੀਤਾ, ਅਤੇ ਰਾਜਧਾਨੀ ਦੇ ਉੱਤੇ ਵੀ ਹਮਲਾ ਕੀਤਾ, ਕੀਵ ਦੇ ਉੱਤੇ, ਅਤੇ ਜਿਹੜਾ ਡੋਨੈਸਕ ਦਾ ਸਾਰਿਆਂ ਨਾਲੋਂ ਵੱਡਾ ਸ਼ਹਿਰ ਹੈ ਖਾਰਕੀਵ, ਉਸ ਦੇ ਉੱਤੇ ਵੀ ਹਮਲਾ ਕੀਤਾ, ਅਤੇ 40 ਤੋਂ ਵੱਧ ਧਮਾਕੇ ਜਿਹੜੇ ਨੇ ਉਹ ਖਾਰਕੀਵ ਦੇ ਵਿੱਚ ਹੀ ਦਿਖਾਈ ਅਤੇ ਸੁਣਾਈ ਦਿੱਤੇ ਨੇ, ਔਰ ਇਸ ਦੇ ਵਿੱਚ ਤਕਰੀਬਨ 6 ਵਿਅਕਤੀ ਮਾਰੇ ਗਏ ਨੇ। ਸੋ ਪਿਆਰਿਓ, ਇਹ ਗੱਲਾਂ ਜਿਹੜੀਆਂ ਨੇ ਮਤਲਬ ਆਪਾਂ ਕਰ ਰਹੇ ਹਾਂ, ਖਬਰਾਂ ਸਾਂਝੀਆਂ ਕਰ ਰਹੇ ਹਾਂ, ਉਸ ਦੇ ਸੰਬੰਧ ਦੇ ਵਿੱਚ ਤੁਸੀਂ ਕੁਛ ਕਹਿਣਾ ਚਾਹੋ ਤਾਂ ਜ਼ਰੂਰ, ਅਤੇ ਮੇਰੀ ਜਿੱਥੇ ਵੀ ਆਵਾਜ਼ ਸੁਣਦੇ ਹੋਣ ਕਰਨਵੀਰ ਸ਼ੈਪਟਰ ਨਾਲੇ ਤਾਂ ਜੁਆਇਨ ਕਰਨ ਦੀ ਕੋਸ਼ਿਸ਼ ਕਰਨ, ਸਮਾਂ ਕਾਫੀ ਹੋ ਗਿਆ ਔਰ ਵਕਤ ਦੀ ਪਾਬੰਦੀ ਜਿਹੜੀ ਹੈ ਉਹ ਜ਼ਰੂਰੀ ਹੈ। ਸੋ ਜ਼ਰੂਰ ਸਾਡੇ ਨਾਲ ਸ਼ਾਮਿਲ ਹੋਣ। ਸੋ ਪਿਆਰੇ ਉਸ ਤੋਂ ਬਾਅਦ ਤਸਵੀਰਾਂ ਮੈਂ ਸ਼ੇਅਰ ਕਰਨਾ ਚਾਹੁੰਦਾ ਹਾਂ ਗ੍ਰਿਫਿਥ ਦੀਆਂ। ਬਹੁਤ ਸਾਰੇ ਸਾਡੇ ਮਿੱਤਰ ਸੱਜਣ ਸਰੋਤੇ ਜਿਹੜੇ ਨੇ ਉਹ ਸ਼ਾਮਿਲ ਹੋਏ ਹੋਏ ਨੇ, ਉੱਥੇ ਪਹੁੰਚੇ ਹੋਏ ਨੇ ਅਤੇ ਆਪਣੀ ਆਪਣੀ ਤਸਵੀਰਾਂ ਵੀ ਖਿੱਚ ਰਹੇ ਨੇ, ਤਾਂ ਉੱਥੋਂ ਵੀਡੀਓ ਵੀ ਪਾ ਰਹੇ ਨੇ। ਸੋ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ, ਕਿਉਂਕਿ ਕੱਲ੍ਹ ਸੋਹੀ ਸਾਹਿਬ ਨੇ ਕਾਫੀ ਵੀਡੀਓ ਸਾਡੇ ਨਾਲ ਸ਼ੇਅਰ ਕੀਤੇ ਸੀ ਅਤੇ ਉਹਨਾਂ ਦੇ ਵਿੱਚੋਂ ਕੁਛ ਤਸਵੀਰਾਂ ਸਾਡੇ ਸਰੋਤਿਆਂ ਦੀ ਵੀ ਆ। ਦੇਖੋ ਵਿਜੇ ਵਿਰਦੇ ਜੀ, ਮੇਰਾ ਖਿਆਲ ਗਿਆਨੀ ਜੀ ਤੋਂ ਆਟੋਗ੍ਰਾਫ ਲੈ ਰਹੇ ਨੇ ਮੈਨੂੰ ਜਿੱਥੇ ਤੱਕ ਲੱਗਦਾ ਆ, ਅਤੇ ਜਾਂ ਕਿਤਾਬ ਨਹੀਂ ਕਿਤਾਬ ਦੇ ਉੱਤੇ ਲਿਖ ਰਹੇ ਨੇ। ਸੋ ਕਿਤਾਬ ਦੇਣਗੇ ਗਿਆਨੀ ਜੀ ਵਿਜੇ ਵਿਰਦੀ ਜੀ ਨੂੰ। ਤੋ ਉਸ ਤੋਂ ਬਾਅਦ ਜਿਹੜੀ ਤਸਵੀਰ ਆਈ ਸੀ ਸ਼ੈਪਟਨ ਤੋਂ ਆਈ ਸੀ, ਇਹ ਪਾਈ ਸੀਗੀ ਸਾਡੇ ਬਿੱਕਰ ਬਾਈ ਫੂਲ ਵਾਲਿਆਂ ਨੇ, ਅਤੇ ਇਹ ਵੀ ਚਾਹ ਪੀ ਕੇ ਗਏ ਨੇ ਅਤੇ ਇਹਨਾਂ ਦੇ ਮਿੱਤਰ ਅਤੇ ਨਾਲ ਕਰਨਵੀਰ ਹੋਣੀ ਉਹ ਦੇਖੋ ਖੜ੍ਹੇ ਨੇ ਕੇਸਰੀ ਭਰਨੇ ਵਾਲੇ। ਬਾਈ ਜੀ ਗੱਡੀ ਆ, ਇਹ ਗੱਡੀ ਹੈਗੀ ਆ ਮੇਰਾ ਖਿਆਲ ਹੈ ਬਿੱਕਰ ਬਾਈ ਦੀ। ਅਤੇ ਉਸ ਤੋਂ ਬਾਅਦ ਤਸਵੀਰਾਂ ਸਾਂਝੀਆਂ ਹੋਈਆਂ ਸੀ ਗ੍ਰਿਫਿਥ ਦੀਆਂ, ਇਹ ਹਰਿਮੰਦਰ ਕੰਗ ਦੀ ਵੋਲ ਤੋਂ ਮੈਂ ਚੱਕੀ ਆ, ਅਤੇ ਉਹ ਵੀ ਅੱਜ ਕੋਸ਼ਿਸ਼ ਕਰਨਗੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੀ। ਅੱਜ ਵੈਸੇ ਪ੍ਰੋਗਰਾਮ ਦੇ ਵਿੱਚ ਜੀ ਐਸ ਚਾਹਲ ਵੀ ਆ ਰਹੇ ਨੇ, ਮਨ ਦੇ ਵਿੱਚ ਕਈ ਗੱਲਾਂ ਨੇ, ਦਿਲ ਦੀਆਂ ਗਹਿਰਾਈਆਂ ਤੋਂ ਗੱਲਾਂ ਕਰਾਂਗੇ ਉਹਨਾਂ ਨਾਲ ਵੀ। ਅਮਰੀਕ ਭਾਅ ਜੀ ਤਾਂ ਆ ਹੀ ਰਹੇ ਨੇ, ਅਤੇ ਇਹ ਹੈਗੇ ਸਾਡੇ ਮਿੱਤਰ ਮਨਿੰਦਰਪਾਲ ਜੀ, ਇਹ ਖਾਲਸਾ ਚੌਂਕ ਦੇ ਵਿੱਚ ਕੋਲ ਖੜ੍ਹ ਕੇ ਸਾਈਨ ਬੋਰਡ ਦੇ ਉਹਨਾਂ ਨੇ ਇਹ ਫੋਟੋ ਭੇਜੀ ਆ। ਇਹ ਵੀ ਇੱਕ ਬੜੇ ਮਾਣ ਵਾਲੀ ਗੱਲ ਹੈ ਕਿ ਗ੍ਰਿਫਿਥ ਕੌਂਸਲ ਦੇ ਵਿੱਚ ਮਨਜੀਤ ਸਿੰਘ ਲਾਲੀ ਹੋਣੀ ਅਤੇ ਹੋਰ ਸਾਡੇ ਸੁਹਿਰਦ ਸੱਜਣਾਂ ਨੇ ਮਿਹਨਤ ਕਰਕੇ ਇਸ ਚੌਂਕ ਦਾ ਨਾਮ ਖਾਲਸਾ ਚੌਂਕ ਰੱਖਿਆ ਆ। ਇਸ ਦਾ ਵਿਰੋਧ ਵੀ ਹੋਇਆ ਸੀ, ਲੋਕਲ ਕੀਤਾ ਸੀ, ਪਰ ਕਿਉਂਕਿ ਸੰਗਤ ਕਾਫੀ ਹੈ, ਗੁਰਦੁਆਰੇ ਵਾਲਾ ਚੌਂਕ ਹੈ ਜੀ, ਗੁਰਦੁਆਰਾ ਸਾਹਿਬ ਜਿਸ ਰੋਡ 'ਤੇ ਆ। ਸੋ ਬਹੁਤ ਵਧੀਆ ਉਪਰਾਲਾ, ਅਤੇ ਇਹ ਫੋਟੋ ਦੇਖ ਲਓ ਵੀ ਸਾਈਨ ਰੰਗੀ ਮਨਿੰਦਰਪਾਲ ਨੇ ਪੱਗ ਬੰਨ੍ਹ ਕੇ ਸਾਡੇ ਨਾਲ ਸ਼ੇਅਰ ਕੀਤੀ ਹੈ, ਅਤੇ ਇਹ ਫੋਟੋ ਸਾਡੇ ਨਾਲ ਸ਼ੇਅਰ ਕੀਤੀ ਸੀ ਸੋਹੀ ਸਾਹਿਬ ਨੇ। ਇੱਥੇ ਢਾਡੀ ਜਥਾ ਪਹੁੰਚਿਆ ਹੋਇਆ ਸੀ, ਕਵੀਸ਼ਰੀ ਕਰ ਰਿਹਾ ਸੀਗਾ, ਮਾਫ਼ ਕਰਨਾ, ਕਵੀਸ਼ਰੀ ਜਥਾ 'ਤੇ ਪਹੁੰਚਿਆ ਹੋਇਆ ਸੀ, ਅਤੇ ਉਹਨਾਂ ਨੇ ਇਹ ਸਾਡੇ ਨਾਲ ਤਸਵੀਰ ਸਾਂਝੀ ਕੀਤੀ ਆ। ਉਹ ਬੜੇ ਰੰਗ ਬੰਨੇ, ਅਤੇ ਇਹ ਦੇਖੋ ਗਿਆਨੀ ਸੰਤੋਖ ਸਿੰਘ ਜੀ, ਇਹ ਮੇਰਾ ਖਿਆਲ ਥੱਕ ਗਏ ਪ੍ਰੋਗਰਾਮ ਕਰਕੇ ਅਤੇ ਰੈਸਟ ਫਰਮਾ ਰਹੇ ਨੇ, ਅਤੇ ਬਹੁਤ ਵਧੀਆ ਇਹਨਾਂ ਨੇ ਸ਼ਮੂਲੀਅਤ ਕੀਤੀ ਆ। ਸੋ ਇਹ ਸੀ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀ, ਅਤੇ ਹੋਰ ਵੀ ਅਗਰ ਤੁਸੀਂ ਕੋਈ ਤਸਵੀਰ ਮੈਸੇਜ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਜੀ। ਸੋ ਪਿਆਰੇ ਬਹੁਤ ਸਾਰੇ ਸੁਨੇਹੇ ਵੀ ਆ ਰਹੇ ਨੇ, ਉਹ ਵੀ ਆਪਾਂ ਲੈਣੇ ਆ, ਅਤੇ ਪ੍ਰੋਗਰਾਮ ਦੇ ਵਿੱਚ ਸਾਨੂੰ ਵਿਟਸੰਡੇ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸੰਧੂ ਸਾਹਿਬ, ਕੀ ਹਾਲ ਚਾਲ ਹੈ ਪਿਆਰੇ, ਠੀਕ ਠਾਕ ਹੋ? ਸੁਖਵਿੰਦਰ ਸੌਂਦ ਭਾਅ ਜੀ ਸਾਡੇ ਨਾਲ ਜੁੜ ਚੁੱਕੇ ਨੇ ਕੁਇਕਰ ਦਿਲ ਤੋਂ, ਉਹ ਵੀ ਫਤਿਹ ਬੁਲਾ ਰਹੇ ਨੇ, ਅਤੇ ਦਿਲ ਵਾਲੀ ਗੱਲ ਦੇ ਵਿੱਚ ਬਰਿੰਦਰ ਐਲਬਰੀ ਵਾਲੇ ਜਿਹੜੇ ਐਲਬਰੀ ਰਹਿੰਦੇ ਹੁੰਦੇ ਸੀ ਅਤੇ ਹੁਣ ਉਹ ਮੈਲਬਨ ਹੈ, ਅਤੇ ਉਹ ਵੀ ਜਾ ਰਹੇ ਨੇ, ਅਤੇ ਬਾਕੀ ਕਹਿੰਦੇ ਮਿੱਸੇ ਪਰੌਂਠੇ ਚਾਹ ਬਿਸਕੁਟ ਸ਼ੈਪਟਨ ਦੇ ਵਿੱਚ ਛੱਕ ਲਏ ਨੇ ਅਤੇ ਗ੍ਰਿਫਿਥ ਨੂੰ ਜਾ ਰਹੇ ਨੇ। ਬਹੁਤ ਵਧੀਆ ਮੈਨੇਜਮੈਂਟ ਚੱਲ ਰਹੀ ਹੈ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਸਾਡੇ ਨਾਲ ਸਾਂਝ ਪਾਈ ਸੀ ਨਗਿੰਦਰ ਨਵਾਣਾ ਜੀ ਨੇ ਇਟਲੀ ਤੋਂ, ਗੁਰਫਤਿਹ ਬੁਲਾਈ ਆ ਅਤੇ ਅੱਜ ਐਤਵਾਰ ਆ ਗਿਆ ਜੀ, ਕਹਿੰਦੇ ਟੀਮ ਨੇ ਸਦਾ ਹੀ ਦੀ ਅਰ ਲਈ ਅਰਦਾਸ ਹੈ ਕਿ ਖੁਸ਼ ਰਹੋ, ਤੰਦਰੁਸਤ ਰਹੋ, ਸਦਾ ਚੜ੍ਹਦੀ ਕਲਾ ਦੇ ਵਿੱਚ ਰਹੋ। ਬਹੁਤ ਬਹੁਤ ਤੁਹਾਡਾ ਧੰਨਵਾਦ। ਅਤੇ ਉਸ ਤੋਂ ਬਾਅਦ ਸਾਡੇ ਕੋਲ ਮੈਸੇਜ ਪਹੁੰਚੇ ਨੇ ਜੀ ਐਸ ਚਾਹਲ ਦੇ ਲਈ, ਅਤੇ ਉਹਨਾਂ ਨੇ ਵੀ ਇੱਕ ਗੱਲ ਸ਼ੇਅਰ ਕੀਤੀ, ਹਾਂਜੀ ਇੱਕ ਖਬਰ ਸ਼ੇਅਰ ਕੀਤੀ ਹੈ ਕਿ 5 ਬੱਚੇ ਜਿਹੜੇ ਨੇ ਉਹ ਪਟਿਆਲਾ ਦੇ ਵਿੱਚ ਮਾਰੇ ਗਏ ਨੇ ਐਕਸੀਡੈਂਟ ਦੇ ਦੌਰਾਨ, ਪਟਿਆਲਾ ਸਮਾਣਾ ਰੋਡ ਦੇ ਉੱਤੇ, ਅਤੇ ਇੱਕ ਐਸ ਯੂ ਵੀ ਅਤੇ ਰੇਤੇ ਨਾਲ ਭਰਿਆ ਟਰੱਕ ਜਿਹੜਾ ਉਹਦੇ ਆਪਸ ਦੇ ਵਿੱਚ ਐਕਸੀਡੈਂਟ ਹੋਇਆ, ਅਤੇ ਇਸਦੇ ਵਿੱਚ 6 ਵਿਅਕਤੀ ਜਿਹੜੇ ਨੇ ਉਹ 6 ਬੱਚੇ ਉਹ ਮਾਰੇ ਗਏ ਨੇ। ਤਾਂ ਇੱਕ ਹੋਰ ਟਿੱਪਣੀ ਉਹਨਾਂ ਨੇ ਕੀਤੀ ਹੈ, ਮਿੰਟੂ ਗੁਰਸਰੀਆ ਕਾਫੀ ਵੱਡਾ ਨਾਮ ਹੈ ਜਿਨ੍ਹਾਂ ਨੇ ਜਰਨਲਿਜ਼ਮ ਕੀਤਾ ਹੈ, ਉਹਨਾਂ ਨੇ ਮਾਨ ਸਾਹਿਬ ਨੂੰ ਮੁਖਾਤਿਬ ਹੋ ਕੇ ਕਿਹਾ ਹੈ ਕਿ ਮਾਨ ਸਾਹਿਬ ਪਟਿਆਲਾ ਤੁਹਾਡਾ ਹੈ ਅਤੇ ਸਮਾਣੇ ਆਉਣਾ ਤੁਹਾਡਾ ਬਣਦਾ ਸੀ, ਦੇਰ ਨਾਲ ਹੀ ਸਹੀ ਤੁਸੀਂ ਆਏ, ਸ਼ੁਕਰੀਆ। ਪਰ ਜਿਸ ਟਿੱਪਰ ਨੇ ਸਕੂਲੀ ਅਨੋਵਾ ਨੂੰ ਖਤਮ ਕਰਕੇ ਅੱਧੇ ਦਰਜਨ ਘਰਾਂ ਦੇ ਚਿਰਾਗ ਗੁੱਲ ਕੀਤੇ ਆ, ਉਹਦਾ ਫਿਟਨੈਸ ਸਰਟੀਫਿਕੇਟ ਫਰਵਰੀ 2024 'ਚ ਖਤਮ ਹੋ ਚੁੱਕਾ ਸੀ। ਪ੍ਰਦੂਸ਼ਣ ਸਰਟੀਫਿਕੇਟ 2023 ਦਾ ਸੀ, ਟੈਕਸ ਵੀ 2023 ਤੱਕ ਸੀ, ਬੀਮਾ ਜਨਵਰੀ 2025 'ਚ ਖਤਮ ਹੋ ਗਿਆ ਸੀ। ਇਸ ਤੋਂ ਇਲਾਵਾ ਇਸ ਟਿੱਪਰ ਦਾ ਹਰਿਆਣੇ 'ਚ 2022 'ਚ ਹੋਇਆ ਚਲਾਣ ਹਲੇ ਤੱਕ ਨਹੀਂ ਸੀ ਭਰਿਆ। ਇਹ ਤੁਹਾਡੇ ਆਪਣੇ ਪਟਿਆਲੇ 'ਚ ਕਿਵੇਂ ਚੱਲੀ ਗਿਆ? ਇਸ ਦਾ ਜਵਾਬ ਤਾਂ ਮੰਗੇ ਤਾਂ ਕਿ ਕੌਣ ਮੰਗੇ, ਜੋ ਇਸ ਨੂੰ ਚੱਲਣ ਦੇ ਰਹੇ ਸੀ ਉਹ ਕੌਣ ਸੀ, ਜੋ ਚਲਵਾ ਰਹੇ ਸੀ ਉਹ ਕੌਣ ਸੀ? ਸੋ ਇਹ ਟਿੱਪਣੀ ਕੀਤੀ ਆ। ਤਾਂ ਲਖਵੀਰ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਰਾਜਨਦੀਪ ਕੈਨਬਰਾ ਤੋਂ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਕੁਲਵੀਰ ਸਿੰਘ ਸੰਧੂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਾਡੇ ਨਾਲ ਜੁਆਇਨ ਕਰ ਗਏ ਨੇ ਐਡਮਿੰਟਨ ਤੋਂ। ਅਤੇ ਸਾਡੇ ਸਤਿਕਾਰਯੋਗ ਭਾਅ ਜੀ ਜੈਜ਼ ਗਿੱਲ ਸਾਡੇ ਨਾਲ, ਜੈਜ਼ ਸੰਧੂ ਜੀ ਸਿੱਧੂ ਸਾਡੇ ਨਾਲ ਪ੍ਰੋਗਰਾਮ 'ਚ ਜੁੜ ਗਏ ਨੇ, ਜੈਜ਼ ਪੌਲੀ ਵਾਲੇ, ਅਤੇ ਜਸਜੋਤ ਸਿੰਘ, ਸੋਰੀ ਮਾਫ਼ੀ ਚਾਹੁੰਦਾ, ਅਤੇ ਇਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਭੁਪਿੰਦਰ ਚੰਡੂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ। ਜੀ ਆਇਆਂ ਨੂੰ ਜੀ ਆਪ ਸਭ ਦਾ। ਫੇਸਬੁੱਕ ਯੂਟਿਊਬ ਦੇ ਜ਼ਰੀਏ ਵੀ ਕਾਫੀ ਕਮੈਂਟ ਆ ਰਹੇ ਨੇ। ਦਰਸ਼ਨ ਮਾਂਗਟ ਅੰਕਲ ਸਾਡੇ ਸਿਡਨੀ ਤੋਂ ਜੁਆਇਨ ਕਰ ਗਏ ਨੇ, ਅਤੇ ਮੈਨੂੰ ਲੱਗਦਾ ਇਹ ਅੱਜ ਐਤਕੀ ਗਏ ਨਹੀਂ ਹੈਗੇ ਗ੍ਰਿਫਿਥ। ਅਤੇ ਮਨਮੋਹਨ ਸਿੰਘ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਸਿਡਨੀ ਤੋਂ ਆ ਗਏ ਨੇ। ਜੀ ਆਇਆਂ ਨੂੰ ਜੀ। ਅਤੇ ਪਰਮਦੀਪ ਨਰਾਇਣ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ, ਅਤੇ ਇਹ ਵੀ ਮੈਨੂੰ ਰੜਕੇ ਨਹੀਂ ਫੋਟੋਆਂ ਦੇ ਵਿੱਚ ਗ੍ਰਿਫਿਥ 'ਚ, ਦੇਖਿਓ ਜ਼ਰਾ। ਜਗਤਾਰ ਗਿੱਲ ਭਾਅ ਜੀ ਵੀ ਸ਼ਾਮਿਲ ਹੋ ਗਏ ਨੇ ਹੋਂਗਕੋਂਗ ਤੋਂ। ਗੁਰਮੀਤ ਸਿੰਘ ਬਦਨੀ ਕਲਾਂ ਹੋਂਗਕੋਂਗ ਤੋਂ ਆ ਗਏ ਨੇ। ਰਣਸੀ ਕਲਾਂ ਮੇਰਾ ਗੁਆਂਢੀ ਪਿੰਡ ਹੈ, ਬਹੁਤ ਸ਼ਾਨਦਾਰ ਪਿੰਡ ਹੈ, ਇੱਥੋਂ ਦੇ ਸਰਪੰਚ ਸਾਹਿਬ ਮਿੰਟੂ ਜੀ ਦਾ ਨਾਮ ਬਹੁਤ ਮਸ਼ਹੂਰ ਹੈ। ਹਾਂਜੀ, ਫਿਰ ਕੰਮ ਵੀ ਵਧੀਆ ਕਰ ਰਹੇ ਨੇ ਨਾ, ਅਤੇ ਜਿਹੜਾ ਆ ਰੁੱਖ ਲਗਾਓ ਵਾਲਾ, ਪੜ੍ਹਨ ਵਾਲਾ, ਕੰਮ ਵਾਲਾ, ਇੰਪਲੋਇਮੈਂਟ ਵਾਲਾ, ਅਤੇ ਨਸ਼ੇ ਛੁਡਾਉਣ ਦੇ ਲਈ ਜਿਹੜੇ ਇਹਨਾਂ ਨੇ ਵਜ਼ੀਫੇ ਸ਼ੁਰੂ ਕੀਤੇ ਆ, ਉਹ ਸ਼ਲਾਘਾਯੋਗ ਨੇ ਜੀ। ਅਮਰਜੀਤ ਕੌਰ ਜੀ ਸਾਡੇ ਨਾਲ ਜੁੜੇ ਨੇ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸੁਖਵੰਤ ਬਾਈ ਜੀ ਸਾਡੇ ਨਾਲ ਸ਼ਾਮਿਲ ਹੋਏ ਨੇ, ਸੱਤ ਸੱਤ ਪ੍ਰਣਾਮ ਐਡਲੇਡ ਤੋਂ, ਜੀ ਆਇਆਂ ਨੂੰ। ਰਾਜ ਲਾਂਬਾ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਅਤੇ ਸਾਡੇ ਮਾਸੜ ਜੀ ਯੂਕੇ ਤੋਂ, ਸਤਪਾਲ ਸਾਧੜਾ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗੁਰਪ੍ਰੀਤ ਸਿੰਘ ਬੁੱਟਰ, ਬੁੱਟਰ ਸਾਹਿਬ ਕੀ ਹਾਲ ਚਾਲ ਹੈ? ਕੈਲਗਰੀ ਕਹਿੰਦੇ ਕਨੇਡਾ 25 ਡਿਗਰੀ, ਕਿਆ ਬਾਤ ਹੈ, ਫਿਰ ਤਾਂ ਬਹੁਤ ਗਰਮੀ ਪੈ ਰਹੀ ਹੈ ਤੁਹਾਡੇ, ਬਹੁਤ ਜ਼ਿਆਦਾ ਹੀ ਗਰਮੀ ਪੈ ਰਹੀ ਹੈ, 25 ਡਿਗਰੀ ਕੈਲਗਰੀ ਲਈ ਮੈਨੂੰ ਲੱਗਦਾ ਥੋੜ੍ਹਾ ਜ਼ਿਆਦਾ ਨਹੀਂ ਹੋ ਗਿਆ। ਅਤੇ ਧਰਮਜੀਤ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਅਤੇ ਇਹਨਾਂ ਦਾ ਵੀ ਆਪਾਂ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ। ਦੇਖੋ ਕਰਨਵੀਰ ਦੀ ਮੈਨੂੰ ਲੱਗਦਾ ਛੁੱਟੀ ਅੱਜ ਹੋ ਗਈ ਹੈ, ਅਤੇ ਉਹਨੂੰ ਜ਼ਿਆਦਾ ਚੇਤਾ ਹੀ ਨਹੀਂ ਹੈਗਾ, ਜਾਂ ਉਹਨੂੰ ਦੇਖਿਆ ਹੀ ਨਹੀਂ ਹੈਗਾ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਕਹਿੰਦੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਭੁਪਿੰਦਰ ਸਿੰਘ ਹੁਣੀ ਸਾਡੇ ਨਾਲ ਸਾਂਝ ਪਾ ਰਹੇ ਨੇ, ਅਤੇ ਸਾਡੇ ਨਾਲ ਹੋਰ ਵੀ ਸੱਜਣ ਮਿੱਤਰ ਪਿਆਰੇ ਜੁੜੇ ਨੇ। ਜਸਵੰਤ ਰਾਏ ਮੈਲਬਨ ਤੋਂ ਸਾਡੇ ਨਾਲ ਸ਼ਾਮਿਲ ਹੋ ਗਏ ਨੇ। ਜੀ ਆਇਆਂ ਨੂੰ ਜੀ, ਸਭ ਸਰੋਤਿਆਂ ਦਾ, ਸੱਜਣਾ ਮਿੱਤਰਾਂ ਦਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਅਤੇ ਗੱਲਾਂ ਬਾਤਾਂ ਚੱਲ ਰਹੀਆਂ, ਦਿਲ ਵਾਲੀਆਂ ਗੱਲਾਂ ਆਪਾਂ ਕਰਾਂਗੇ। ਅਮਰੀਕ ਫਲੋਰਾ ਭਾਅ ਜੀ ਬੜੀ ਛੇਤੀ ਹੀ ਆਉਂਦੇ ਹੋਣਗੇ, ਅਤੇ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ। ਪਰ ਮਾਫ਼ੀ ਚਾਹੁੰਦੇ ਹਾਂ ਕਿ ਕਰਨਵੀਰ ਜੁਆਇਨ ਨਹੀਂ ਕਰ ਸਕੇ, ਪਤਾ ਨਹੀਂ ਲੇਟ ਕਰਨਗੇ ਜਾਂ ਉਹਨੇ ਮੈਸੇਜ ਨਹੀਂ ਦੇਖਿਆ, ਕਿਉਂਕਿ ਉੱਥੇ ਸੇਵਾ ਬਹੁਤ ਚੱਲ ਰਹੀ ਹੈ। ਮੈਂ ਰਾਤੀ ਵੀ ਜਦੋਂ ਫੋਨ ਕੀਤਾ ਸੀ ਤਾਂ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਕਈ ਜਦੋਂ ਸ਼ਨਿਚਰਵਾਰ ਨੂੰ ਵਾਪਸ ਚਲ ਜਾਂਦੀਆਂ, ਇੱਕ ਦਿਨ ਹੀ ਆਉਂਦੀਆਂ ਨੇ, ਟਰੈਵਲ ਬਹੁਤ ਕਰਦੀਆਂ ਨੇ, ਅਕੋਮੋਡੇਸ਼ਨ ਦੀ ਪ੍ਰੋਬਲਮ ਰਹਿੰਦੀ ਹੈ ਉੱਥੇ। ਅਤੇ ਕਈਆਂ ਨੇ ਜਿੱਦਾਂ ਹੁਣ ਅੱਜ ਸਵੇਰੇ ਹੀ ਜਾਣਾ ਆ, ਸੰਧੂ ਬੱਸ ਸਰਵਿਸ ਵਾਲਿਆਂ ਨੇ ਵੀ ਬੱਸਾਂ ਲੈ ਕੇ ਜਾਣੀਆਂ ਨੇ, ਉਹ ਫਿਰ 2-2.5 ਘੰਟੇ ਬਾਅਦ ਸ਼ੈਪਟਨ ਜਿਹੜਾ ਪਰਫੈਕਟ ਪਲੇਸ ਹੈ ਕਿ ਉੱਥੇ ਰੁਕ ਕੇ ਚਾਹ ਪਾਣੀ ਛੱਕ ਕੇ, ਸਵੇਰ ਦਾ ਲੰਗਰ ਵੀ ਉੱਥੇ ਹੀ ਜ਼ਿਆਦਾ ਛੱਕ ਲੈਂਦੇ ਨੇ, ਕਿਉਂਕਿ ਉੱਥੇ ਜ਼ਿਆਦਾ ਗ੍ਰਿਫਿਥ ਦੇ ਵਿੱਚ 11:30-12 ਵਜੇ ਲੰਗਰ ਸ਼ੁਰੂ ਹੁੰਦਾ ਅਤੇ ਲਾਈਨਾਂ ਕਾਫੀ ਲੱਗ ਜਾਂਦੀਆਂ। ਸੋ ਜਿਹੜਾ ਸ਼ਰਧਾਲੂ ਜਾਂ ਯਾਤਰੀ ਸਵੇਰ ਦਾ ਨਿਕਲਿਆ ਹੋਇਆ ਆ ਮੈਲਬਨ ਤੋਂ 4-5 ਵਜੇ ਦਾ, ਅਤੇ ਉਹਦੇ ਲਈ ਪਰੌਂਠਾ ਛਕਣਾ ਸ਼ੈਪਟਨ ਦੇ ਵਿੱਚ ਤਾਂ ਇੱਕ ਵਰਦਾਨ ਵਾਲੀ ਗੱਲ ਹੈ। ਸੋ ਉਹ ਵੀ ਮਤਲਬ ਬੜੀ ਉੱਥੇ ਸੇਵਾ ਕਰ ਰਹੇ ਨੇ ਮੈਨੂੰ ਦੱਸ ਰਹੇ ਸੀਗੇ। ਅਤੇ ਨਾਲ ਦੀ ਨਾਲ ਹੁਣ ਵਰਿੰਦਰ ਹੋਣਾ ਦਾ ਵੀ ਮੈਸੇਜ ਆਇਆ ਕਿ ਉੱਥੇ ਮਿੱਸੇ ਪਰੌਂਠੇ ਅਤੇ ਚਾਹ ਪਾਣੀ ਸਾਰਾ ਕੁਛ ਉਹਨਾਂ ਨੇ ਛਕਿਆ, ਤੇ ਸਾਡੇ ਨਾਲ ਕੁਲਵਿੰਦਰ ਸਿੰਘ ਹੁਣੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵਾਹਿਗੁਰੂ ਮਿਹਰ ਕਰਨ। ਅਤੇ ਵਟਸਐਪ ਦਾ ਕਹਿੰਦੇ ਨੰਬਰ ਦੱਸਿਓ ਰੇਡੀਓ ਵਾਲਾ। ਹਾਂਜੀ, ਵਟਸਐਪ ਦਾ ਨੰਬਰ ਸਕਰੀਨ 'ਤੇ ਵੀ ਆ ਰਿਹਾ, ਅਤੇ ਉੱਦਾਂ ਹੈਗਾ ਸਾਡਾ +61 412 6549 27, 412 6549 27, ਇਹ ਸਾਡਾ ਵਟਸਐਪ ਦਾ ਨੰਬਰ ਹੈ। ਅਤੇ ਤੁਸੀਂ ਇਹ ਨੰਬਰ ਨੂੰ ਐਡ ਕਰਕੇ ਜੁਆਇਨ ਕਰ ਸਕਦੇ ਹੋ, ਸਾਡੇ ਨਾਲ ਮੈਸੇਜ ਭੇਜ ਸਕਦੇ ਹੋ। ਸੁਖਵੰਤ ਹੁਣੀ ਕਹਿ ਰਹੇ ਬਾਈ ਜੀ, ਪਾਕਿਸਤਾਨ ਗਏ ਯੂਟਿਊਬਰਾਂ, ਭਾਰਤ ਸਰਕਾਰ ਪੁੱਛ ਗਿੱਛ ਕਰ ਰਹੀ ਹੈ, ਇਸ ਬਾਬਤ ਕਰਿਓ ਥੋੜ੍ਹੀ ਜਿਹੀ ਗੱਲ, ਕਰਿਓ ਫਲੋਰਾ ਸਾਹਿਬ ਆਉਣ 'ਤੇ। ਆ ਗਏ ਨੇ ਫਲੋਰਾ ਸਾਹਿਬ, ਅਤੇ ਆਪਾਂ ਇਹ 'ਤੇ ਚਿੰਤਨ ਕਰਾਂਗੇ ਕਿ ਇਹ ਗੱਲ ਕੀ ਚੱਲ ਰਹੀ ਹੈ। ਗੱਲਾਂ ਕਈ ਡੂੰਘੀਆਂ ਚੱਲ ਰਹੀਆਂ ਨੇ, ਅਤੇ ਉਹ ਆਪਾਂ ਕਰਾਂਗੇ, ਦੋਨੋਂ ਪਾਸੇ ਚੱਲ ਰਿਹਾ ਕੰਮ। ਚਲੋ, ਫਲੋਰਾ ਸਾਹਿਬ ਆ ਹੀ ਗਏ ਨੇ, ਅਤੇ ਆਪਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਵਾ ਲਈਏ। ਸਤਿ ਸ਼੍ਰੀ ਅਕਾਲ ਭਾਅ ਜੀ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਅਮਨਦੀਪ, ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਕਈ ਦੇਸ਼ਾਂ ਵਿੱਚ ਸਾਨੂੰ ਸੁਣ ਰਹੇ ਆ। ਖਬਰ ਤਾਂ ਇਹ ਸਾਨੂੰ ਮਿਲਦੀ ਆ ਕਈ ਵਾਰੀ ਕਿ ਸਾਡੇ ਜਿਹੜੇ ਪ੍ਰੋਗਰਾਮ ਆ ਉਹ ਲਗਭਗ 77 ਦੇਸ਼ਾਂ ਵਿੱਚ ਸੁਣੇ ਜਾਂਦੇ ਆ, 77
ਅੱਛਾ
77 ਦੇਸ਼ਾਂ ਦੇ ਵਿੱਚ। ਤੇ
ਅੱਛਾ
ਇਹ ਜਿਹੜੇ ਪ੍ਰੋਗਰਾਮ ਆ ਅਮਰੀਕਾ ਦੇ ਵਿੱਚ ਪੀਕ ਟਾਈਮ 'ਤੇ ਸੁਣੇ ਜਾਂਦੇ ਆ, ਕੈਨੇਡਾ ਵਿੱਚ ਪੀਕ ਟਾਈਮ 'ਤੇ ਸੁਣੇ ਜਾਂਦੇ ਆ, ਤੇ ਉਹਨਾਂ ਦੇਸ਼ਾਂ ਦੇ ਵਿੱਚ ਕਈਆਂ ਦੇ ਦੇਸ਼ਾਂ ਵਿੱਚ ਪੀਕ ਟਾਈਮ ਹੁੰਦਾ ਜਿਹੜਾ ਸਾਨੂੰ ਪਤਾ ਨਹੀਂ ਹੈ। ਆਸਟ੍ਰੇਲੀਆ ਵਿੱਚ ਤਾਂ ਪੀਕ ਟਾਈਮ ਹੈਗਾ ਹੀ ਆ, ਨਿਊਜ਼ੀਲੈਂਡ ਦੇ ਵਿੱਚ ਪੀਕ ਟਾਈਮ ਹੈਗਾ ਆ, ਤੇ ਬਾਕੀ ਜਿਹੜੇ ਦੇਸ਼ ਆ ਉਹ ਸਾਡੇ ਪੋਡਕਾਸਟ ਦੇ ਵਿੱਚ ਸੁਣਦੇ ਆ। ਜਿਹੜੇ ਸਾਡੇ ਬਹੁਤ ਜ਼ਿਆਦਾ ਅੱਛੇ ਦੀਵਾਨੇ ਲੋਕ ਆ ਉਹ ਤੜਕੇ ਉੱਠ ਕੇ ਵੀ ਸੁਣਦੇ ਆ ਇਸ ਨੂੰ। ਜੇ ਦੀਵਾਨਗੀ ਹੋਵੇ ਨਾ ਕਿਸੇ ਚੀਜ਼ ਦੇ ਵਿੱਚ ਤਾਂ ਇਹ ਫਿਰ ਸਮਾਂ ਨਹੀਂ ਦੇਖਿਆ ਜਾਂਦਾ, ਫਿਰ ਉਹ ਇਹ ਨਹੀਂ ਦੇਖਿਆ ਜਾਂਦਾ ਕਿ ਕਿੰਨੀਆਂ ਮੁਸ਼ਕਲਾਂ ਆ ਜਾਂ ਕੀ ਉਹਨਾਂ ਉਹਨਾਂ ਦੇ ਸਿਹਤ 'ਤੇ ਕੀ ਪ੍ਰਭਾਵ ਪਊਗਾ। ਚਲੋ ਉਹ ਟਾਈਮ ਕੱਢ ਕੇ ਸਾਡੇ ਪ੍ਰੋਗਰਾਮ ਇੰਡੀਆ ਤੋਂ ਵੀ ਦੇਖਦੇ ਆ, ਕਈ ਲੋਕ ਸਾਡੇ ਪ੍ਰੋਗਰਾਮ ਪਾਕਿਸਤਾਨ ਤੋਂ ਵੀ ਦੇਖਦੇ ਆ, ਤੇ ਉਦੋਂ ਸੋਹਣਾ ਲੱਗਦਾ। ਲੇਕਿਨ ਇੱਕ ਗੱਲ ਅਮਨਦੀਪ ਮੈਂ ਭੁੱਲ ਗਿਆ ਸਵੇਰੇ ਸਵੇਰੇ ਕਰਨ ਵਾਲੀ, ਕਿ ਜਿਹੜੇ ਸਾਡੇ ਸਰੋਤੇ ਇਸ ਵੇਲੇ ਸਾਡੇ ਪ੍ਰੋਗਰਾਮ ਸੁਣ ਰਹੇ ਆ, ਅਤੇ ਤੁਸੀਂ ਵੀ ਜਿਹੜੇ ਬ੍ਰੌਡਕਾਸਟ ਬਰਾਹ ਰਾਸਤ ਕਰ ਰਹੇ ਆ ਕੋਪਸ ਹਾਰਬਰ ਤੋਂ, ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ, ਅਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਜਿਹੜਾ ਬਹੁਤ ਸੋਹਣਾ ਲੰਘਿਆ ਹੋਵੇਗਾ ਅਤੇ ਖੁਸ਼ੀਆਂ ਖੇੜੇ ਜਿਹੜੇ ਉਹ ਲਾਰ ਲਾਰ ਕੇ ਮਾਣ ਰਹੇ ਹੋਣਗੇ, ਅਤੇ ਬਹੁਤ ਚੰਗਾ ਲੱਗਦਾ ਜਿਸ ਵੇਲੇ ਉਹ ਸ਼ਮੂਲੀਅਤ ਕਰਦੇ, ਕੋਈ ਸਵਾਲ ਪੁੱਛਦੇ ਆ। ਹੁਣ ਪਹਿਲਾ ਹੀ ਸਵਾਲ ਆ ਗਿਆ ਕਿ ਯੂਟਿਊਬਰਾਂ ਨਾਲ ਬੜੀ ਇੱਦਾਂ ਗਲਤ ਚੀਜ਼ਾਂ ਹੋ ਰਹੀਆਂ ਆ, ਇਹ ਠੀਕ ਆ ਉਹਨਾਂ ਨਾਲ ਹੋ ਰਹੀਆਂ ਆ, ਪਰ ਤਾਂ ਮੈਂ ਅਮਨਦੀਪ ਇਹ ਕਹੂੰਗਾ ਕਿ ਜੋ ਸੌਖਾ ਰਸਤਾ ਹੁੰਦਾ ਆ ਉਹ 'ਤੇ ਤੁਹਾਨੂੰ ਥੋੜ੍ਹਾ ਗੁਰੇਜ਼ ਕਰਨਾ ਚਾਹੀਦਾ, ਉਹ ਸੌਖਾ ਰਸਤਾ ਆਪਣੀ ਰੋਜ਼ੀ ਰੋਟੀ ਲਈ ਅਪਣਾਉਣਾ ਨਹੀਂ ਚਾਹੀਦਾ। ਰੋਜ਼ੀ ਰੋਟੀ ਲਈ ਉਹ ਰਸਤੇ ਅਪਣਾਉਣੇ ਚਾਹੀਦੇ ਆ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਸਕਿੱਲ ਹੋਵੇ, ਆਪਣੇ ਸਕਿੱਲ ਤੁਸੀਂ ਡਿਵੈਲਪ ਕਰ ਲਓ, ਉਹਨਾਂ ਵਿੱਚ ਕਾਫੀ ਗਰੋਥ ਕਰ ਲਓ, ਕੋਈ ਕੰਮ ਸਿੱਖ ਲਓ। ਜਿੱਦਾਂ ਪਹਿਲਾਂ ਤੁਸੀਂ ਗੱਲ ਕੀਤੀ ਸੀ ਪਿਛਲੇ ਹਫ਼ਤੇ ਕਿ ਬੁਲਸ਼ਿਟ ਜੌਬਸ ਜਿਹੜੀਆਂ ਆ ਉਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਮੈਂ ਤਾਂ ਇਹ ਵੀ ਕਹੂੰਗਾ ਕਿ ਜਿਹੜਾ ਛੋਟਾ ਮੋਟਾ ਜਰਨਲਿਜ਼ਮ ਆ ਇਹਦੇ ਤੋਂ ਤੁਹਾਨੂੰ PR ਮਿਲਦੀ, PR ਮਿਲਦੀ ਕਿ ਕੀ ਕਹਿੰਦੇ ਹੁੰਦੇ ਉਹ ਜਿਹੜੇ
TRP
TRP ਮਿਲਦੀ ਆ, ਉਹ TRP ਨੂੰ ਛੱਡੋ, ਇੱਦਾਂ ਦੇ ਕੰਮ ਕਰੋ ਜਿਹੜੇ ਕੰਮ ਕਰਨ ਦੇ ਨਾਲ ਨਾ ਤੁਸੀਂ ਸ਼ਾਮ ਨੂੰ ਆਪਣੇ ਘਰ ਆਓ ਤੇ ਘਰ ਵਾਲੀ ਵੀ ਖੁਸ਼, ਨਿਆਣੇ ਵੀ ਖੁਸ਼, ਵਾਤਾਵਰਨ ਵੀ ਖੁਸ਼, ਤੁਸੀਂ ਵੀ ਖੁਸ਼, ਆ ਕੇ ਚਾਹ ਦਾ ਕੱਪ ਪੀਓ ਆਪਣਾ ਕੰਮ ਕਾਰ ਕਰਕੇ ਜਦੋਂ ਵੀ ਆ ਰਹੇ ਤੁਸੀਂ, ਤੇ ਜਦ ਜਿਸ ਵੇਲੇ ਤੁਸੀਂ ਚਾਹ ਦਾ ਕੱਪ ਪੀਂਦੇ ਆ ਨਾ ਜਿਹੜੀ ਉਹਦੇ ਵਿੱਚੋਂ ਤਸੱਲੀ ਮਿਲਦੀ ਆ, ਮੈਨੂੰ ਉਮੀਦ ਨਹੀਂ ਉਹ ਮੈਨੂੰ ਉਮੀਦ ਨਹੀਂ ਹੈ ਉਹ ਕਰੋਨਾ ਜਿਹੜੀ ਤੁਸੀਂ ਕਹਿੰਦੇ TRP ਲੈ ਕੇ ਮਿਲਦੀ ਹੋਊਗੀ। ਫੈਮਿਲੀ ਦੇ ਵਿੱਚ ਰਹੋ, ਫੈਮਿਲੀ ਨੂੰ ਬਾਹਰ ਘੁਮਾਉਣ ਲੈ ਕੇ ਜਾਓ, ਤੇ ਉਹਦੇ ਵਿੱਚੋਂ ਜਿਹੜਾ ਆਨੰਦ ਮਿਲਦਾ ਅਮਨਦੀਪ ਉਹ ਕਿਤੇ ਹੋਰ ਨਹੀਂ ਮਿਲਦਾ। ਮੈਂ ਤਾਂ ਇਹੀ ਕਹੂੰਗਾ ਕਿ ਜਿਹੜੇ ਯੂਟਿਊਬਰ ਆ ਨਾ, ਕਈ ਯੂਟਿਊਬਰ ਬਹੁਤ ਅੱਛੇ ਵੀ ਆ ਜਿਹੜੇ ਕਿ ਬਹੁਤ ਅੱਛੀਆਂ ਖਬਰਾਂ ਦਿੰਦੇ ਆ, ਪਰ ਮੁਸੀਬਤ ਤਾਂ ਉਹਨਾਂ 'ਤੇ ਵੀ ਆਉਂਦੀ ਆ। ਜਿਸ ਵੇਲੇ ਤੁਸੀਂ ਸਰਕਾਰ ਦੇ ਖਿਲਾਫ਼ ਕੋਈ ਗੱਲ ਕਰੋਗੇ, ਕਿਸੇ ਐਸਟੈਬਲਿਸ਼ਮੈਂਟ ਦੇ ਖਿਲਾਫ਼ ਕੋਈ ਗੱਲ ਕਰੋਗੇ, ਕਿਸੇ ਬੰਦੇ ਦੇ ਖਿਲਾਫ਼ ਕੋਈ ਗੱਲ ਕਰੋਗੇ, ਫਿਰ ਤਾਂ ਉਹਨੇ ਖੁਰ ਚੱਕ ਕੇ ਤੁਹਾਨੂੰ ਪੈਣਾ ਹੀ ਪੈਣਾ ਆ। ਇਹਦਾ ਗੱਲ ਜਿਹੜੀ ਸਮਾਜ ਦੇ ਵਿੱਚ ਪ੍ਰਚਲਿਤ ਹੈਗੀ ਆ ਔਰ ਸਥਾਪਿਤ ਹੈ, ਇਸ ਨੂੰ ਅਮਨਦੀਪ ਟੈਕਲ ਕਰਨ ਦੇ ਲਈ ਮੇਰਾ ਤਾਂ ਇਹੀ ਰਹਿੰਦਾ ਕਿ ਜਿੰਨਾ ਹੋ ਸਕੇ ਤੁਸੀਂ ਨਾ ਇਹ ਜਿਹੜੇ ਯੂਟਿਊਬ ਹੈ ਤਾਂ ਦੂਰੇ ਰਹੋ, ਇਹਨੂੰ ਦੇਖੇ ਵੀ ਥੋੜ੍ਹਾ ਘੱਟ ਕਰੋ, ਮਰਜ਼ੀ ਹੈ ਵੈਸੇ ਤਾਂ ਤੁਹਾਡੀ, ਦੇਖੋ ਜਾਂ ਨਾ ਦੇਖੋ, ਤੇ ਮੇਰੀ ਤਾਂ ਇਹੀ ਬੇਨਤੀ ਰਹੂਗੀ ਆਪਣੇ ਜਿਹੜੇ ਨੌਜਵਾਨ ਆ ਸਾਡੇ ਮਿਹਨਤ ਕਰਦੇ ਆ
ਬਹੁਤ ਲੋਕ ਨੌਜਵਾਨ ਮੈਂ ਸਵੇਰੇ ਦੇਖਦਾ ਜਿਵੇਂ ਮੈਂ ਕੰਮ ਤੇ ਜਾਂਦਾ, ਬੜੀ ਸਖਤ ਮਿਹਨਤ ਕਰਦੇ ਆ ਉਹ। ਕਈ ਵਾਰੀ ਤਾਂ
ਭਾਜੀ
ਟਰੱਕ ਚਲਾ ਲੈਂਦੇ ਆ, ਸਾਰੀ ਸਾਰੀ ਰਾਤ ਟਰੱਕ ਚਲਾ ਕੇ ਆ ਕੇ ਫਿਰ ਚਾਹ ਦਾ ਕੱਪ ਪੀ ਕੇ ਫਿਰ ਬੜੇ ਚੰਗੇ ਸੁਭਾਅ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਦੇ ਆ। ਕਈ ਮੈਂ ਦੇਖੇ ਲੜਕੇ ਜਿਹੜੇ ਇੱਥੇ ਆਸਟ੍ਰੇਲੀਆ 'ਚ ਆ ਕੇ, ਲੜਕੀਆਂ ਵੀ ਮਿਹਨਤ ਬੜੀ ਕਰਦੇ ਆ, ਟਰਾਲੀਆਂ ਢੋਂਦੇ ਆ, ਕਿਉਂਕਿ ਜਦੋਂ 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 ਤੁਸੀਂ ਪਹਿਲਾਂ ਪਹਿਲਾਂ ਇੱਥੇ ਆਉਂਦੇ ਆ ਤੁਹਾਨੂੰ ਇੱਦਾਂ ਦੇ ਕੰਮ ਕਰਨੇ ਪੈਂਦੇ ਆ ਜਿਹੜੇ ਕਾਫੀ ਮਿਹਨਤ ਆ ਉਹਨਾਂ ਵਿੱਚ, ਕਾਫੀ ਤੁਹਾਡੀ ਫਿਜ਼ੀਕਲ ਸਟਰੈਂਥ ਦੀ ਉਹ ਚਾਹੀਦੀ ਹੁੰਦੀ ਆ। ਜਿੱਦਾਂ ਜਿੱਦਾਂ ਟਰਾਲੀਆਂ ਢੋਂਦੇ ਆ, ਜਿੱਦਾਂ ਕਾਰ ਵਾਸ਼ ਕਰਦੇ ਆ, ਹੋਰ ਕਈ ਇੱਦਾਂ ਸਿਕਿਉਰਿਟੀ ਦੇ ਕੰਮ ਕਰਦੇ ਆ ਜਿਹਨਾਂ 'ਚ ਕਾਫੀ ਮਸ਼ਕਤ ਕਰਨੀ ਪੈਂਦੀ ਆ, ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਲਾਮ ਆ। ਅਤੇ ਉਹ ਜਿਹੜੇ ਲੋਕ ਹੁੰਦੇ ਆ ਨਾ, ਉਹ ਜਿਹੜੇ ਲੜਕੇ ਲੜਕੀਆਂ ਹੁੰਦੇ ਆ, ਉਹ ਬੜੇ ਕਾਮਯਾਬ ਹੁੰਦੇ ਆ ਕਿਉਂਕਿ ਉਹਨਾਂ ਨੇ ਟਰੋਮੇ ਦੇਖੇ ਹੁੰਦੇ ਆ। ਅਸੀਂ
ਭਾਜੀ
ਟਰੋਮੇ 'ਤੇ ਵੀ ਕਰਨੀ
ਟਰੋਮੇ
ਆ।
ਟਰੋਮੇ ਤੇ ਵੀ ਗੱਲ ਕਰਨੀ ਹੈ, ਤੇ ਕੁਝ ਟਿੱਪਣੀਆਂ ਵੀ ਨਾਲ ਦੀ ਨਾਲ ਹੀ ਆ ਗਈਆਂ ਤੁਹਾਡੇ ਤੇ, ਕਿਉਂਕਿ ਉਹ ਇੱਕ ਤਾਂ ਗੱਲ ਇਹ ਵੀ ਕਹਿੰਦੇ ਤੁਸੀਂ ਵੀ ਤਾਂ YouTube ਤੇ ਹੀ ਲੱਗੇ ਹੋ ਹੁਣ।
ਨਹੀਂ ਉਹ ਤਾਂ ਗੱਲ ਮੰਨੀ, ਪਰ ਛੱਲੀ ਕਿਉਂ ਭੰਨੀ?
ਆ ਤੁਸੀਂ ਸ਼ੇਰ ਵਾਲਾ ਕੱਪ ਜਿਹੜਾ, ਮੈਂ ਇਹਨੂੰ ਪਿਛਲੀ ਵਾਰੀ ਸ਼ੇਰ ਵਾਲੀ ਗੱਲ ਸੁਣਾਈ ਸੀਗੀ ਤੇ
ਚੂਹੇ ਨੂੰ ਹਾਥੀ ਮਿਲ ਪਿਆ, ਉਹ ਕਹਿੰਦਾ ਕੱਲ ਤਾਂ ਮੈਂ ਕਹਿੰਦਾ ਨਾ ਹਾਥੀ ਨਾਲ ਗੱਲ ਕੀਤੀ, ਸ਼ੇਰ ਨਾਲ ਗੱਲ ਕੀਤੀ ਸੀ, ਅੱਜ ਕਹਿੰਦਾ ਤੂੰ ਅਸਿਸਟੈਂਟ ਅਸਿਸਟੈਂਟ ਕਹਿ ਗਿਆ, ਕਹਿੰਦਾ ਤੂੰ ਅੱਜ ਆ ਗਿਆ ਇੱਧਰ ਵੀ ਤੇਰੇ ਨਾਲ ਵੀ ਗੱਲ ਕਰਨੀ ਆ, ਕਹਿੰਦਾ ਮੈਂ ਤਾਂ ਰੱਖੀ ਉਹ ਬੋਤਲ। ਉਹ ਹਾਥੀ ਨੂੰ ਪੁੱਛਦਾ ਵੀ ਚੂਹਾ ਸਾਹਿਬ ਵੀ ਤੂੰ ਆਹ ਬੋਤਲ ਰੱਖੀ ਉਹ ਆ, ਤੂੰ ਪੀ ਜਾਂਦਾ, ਆਹ ਡਰਮ ਕਾਹਦੇ ਰੱਖਿਆ ਆ? ਉਹ ਕਹਿੰਦਾ ਹਾਥੀ ਸਾਹਿਬ ਡਰਮ ਇਹ ਇਸ ਲਈ ਰੱਖਿਆ ਆ, ਅਸੀਂ ਤਾਂ ਬੋਤਲ ਪੀ ਸਕਦੇ ਹਾਂ, ਇਹ ਤੁਹਾਡੇ ਲਈ ਡਰਮ ਰੱਖਿਆ, ਬਾਲਟੀ ਭਰ ਕੇ ਇੱਕ ਪੈਗ ਪੀ ਲਿਆ ਕਰੋ ਇਹ ਚੋ ਵੀ, ਕਦੇ ਕਦੇ ਲੰਘਦੇ ਜਾਂਦੇ। ਤਾਂ ਕਹਿੰਦਾ ਜਿਹੜੇ ਬੜੇ ਬੰਦੇ ਹੁੰਦੇ ਆ ਨਾ, ਉਹਨਾਂ ਦੀ ਉਹਨਾਂ ਦੇ ਬਰਤਨ ਉਹਨਾਂ ਦਾ ਸੁਭਾਅ ਉਹ ਵੱਡਾ ਹੀ ਹੁੰਦਾ, ਉਹ ਹੈ ਹੁੰਦੇ ਪੈਸੇ, ਉਹ ਵੀ ਡਰਾਮੇ 'ਚ ਹੀ ਆ ਕਈ ਵਾਰੀ।
ਭਾਜੀ ਦੀਵਾਨਿਆਂ ਦੀ ਗੱਲ ਚੱਲੀ ਸੀ, ਤੁਸੀਂ ਦੀਵਾਨੇ ਗਿਆ ਸੀ ਤੇ ਸੁਖਵੰਤ ਸਿੰਘ ਐਡ ਰਹਿ ਗਏ, ਹਮ ਵੀ ਆਪਕੇ ਦੀਵਾਨੋ ਮੇਂ ਸ਼ਾਮਿਲ ਹੋ ਗਏ ਫਲੋਰਾ ਸਾਹਿਬ, ਤੇ
ਬਿਲਕੁਲ ਬਿਲਕੁਲ ਗੱਲ
ਦੀਵਾਨ
ਠੀਕ ਹੈ ਜੀ।
ਜਦੋਂ ਦੀਵਾਨੇ ਦੀ ਗੱਲ ਆਉਂਦੀ ਹੈ ਨਾ ਭਾਜੀ, ਦੀਵਾਨੀ ਜਿਹੜਾ ਅੱਖਰ ਹੈ ਇਹਦੇ ਬਾਰੇ ਵੀ ਚਲੋ ਹੁਣ ਆਪਾਂ ਥੋੜ੍ਹੀ ਗੱਲ ਕਰ ਲੈਂਦੇ ਹਾਂ। ਸਾਡੇ ਨਾਲ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਜੁੜ ਚੁੱਕੇ ਨੇ, ਫਤਿਹ ਬੁਲਾ ਰਹੇ ਨੇ ਸਾਰਿਆਂ ਨੂੰ। ਇਹ ਜਾਣਦੇ ਹੋਣਗੇ ਇਹਨਾਂ ਦੇ ਪਿੰਡ ਇੱਕ ਜਗ੍ਹਾ ਆ ਭਾਈ ਹਰੀਏ ਦੀ, ਅਤੇ ਉਹਦੇ ਬਾਰੇ ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ ਅਤੇ ਕੁਦਰਤੀ ਤੌਰ 'ਤੇ ਭਾਈ ਹਰੀਆ ਜੀ ਦਾ ਇੱਕ ਪੂਰਾ ਚੈਪਟਰ ਆ ਗਿਆ। ਇੱਕ ਪਰੰਪਰਾ ਹੋਈ ਆ ਜੀ ਦੀਵਾਨਿਆਂ ਦੀ, ਅਤੇ ਇਹ ਉਹਨਾਂ ਦੇ ਤਕਰੀਬਨ ਮੋਢੀਆਂ 'ਚੋਂ ਸੀ। ਇਹ ਦੋ ਭਰਾ ਸੀ, ਸਿੱਧੂ ਭਰਾ ਸੀਗੇ ਮੁਕਤਸਰ ਵੱਲ ਦੇ, ਅਤੇ ਇਹ ਨਾ ਗੁਰੂ ਅਰਜਨ ਪਾਤਸ਼ਾਹ ਜੀ ਤੋਂ ਬੜੇ ਪ੍ਰਭਾਵਿਤ ਸੀਗੇ। ਅਤੇ ਗੁਰਬਾਣੀ ਦੇ ਵਿੱਚ ਵੀ ਆਉਂਦਾ ਆ, ਕੋਈ ਆਖੇ ਭੂਤਨਾ ਕੋਈ ਬੌਰਾਨਾ ਹੈ, ਅਤੇ ਉਹ ਕਹਿੰਦੇ ਨੇ ਕਿ ਨਾਨਕ ਦੀਵਾਨ ਹੈ ਨਾ, ਹੁਣ ਮੈਨੂੰ ਪੂਰੀ ਪੰਕਤੀ ਨਹੀਂ ਯਾਦ, ਪਰ ਦੀਵਾਨੇ ਦਾ ਮਤਲਬ ਇਹ ਹੁੰਦਾ ਆ ਕਿ ਇੱਕ ਪੂਰੀ ਤਰ੍ਹਾਂ ਸਮਰਪਿਤ ਹੋ ਜਾਣਾ। ਭਗਤ ਵਾਲਾ ਹੀ ਇਹ ਅੱਖਰ ਸੀਗਾ। ਹੁਣ ਅੱਜ ਕੱਲ੍ਹ ਤਾਂ ਇਹ ਆਸ਼ਕ ਦੀ ਦੀਵਾਨੇ ਹੋ ਗਏ ਨਾ, ਜਿਹੜੇ ਆਸ਼ਕੀ ਫਿਲਮ ਆਈ, ਦੀਵਾਨਾ ਫਿਲਮ ਆਈ, ਉਹ ਆਸ਼ਕੀ ਨਾਲ ਜੋੜ ਦਿੱਤਾ ਕੁੜੀ ਮੁੰਡੇ ਦੇ ਨਾਲ, ਪਰ ਇਹ ਜਿਹੜਾ ਦੀਵਾਨਾ ਅੱਖਰ ਸੀ ਇਹ ਪਹਿਲਾਂ ਸੂਫੀਜ਼ਮ ਦਾ ਅੱਖਰ ਸੀਗਾ ਵੀ ਤੁਸੀਂ ਦੀਵਾਨੇ ਹੋ ਗਏ ਹੋ ਅਕਾਲ ਪੁਰਖ ਦੇ, ਰੱਬ ਦੇ, ਅੱਲਾ ਦੇ। ਅਤੇ ਉਹ ਦੀਵਾਨੇ ਦਾ ਮਤਲਬ ਇਹ ਹੈ ਕਿ ਤੁਹਾਨੂੰ ਕੋਈ ਸ਼ੁੱਧ ਬੁੱਧ ਨਹੀਂ ਹੈਗੀ, ਤੁਸੀਂ ਸਿਰਫ ਅਤੇ ਸਿਰਫ ਜਿੱਦਾਂ ਭਗਤ ਹੈ ਵੀ ਤੇਰੀ ਭਗਤ ਨਾ ਛੋਡੂੰ ਭਾਵੇਂ ਲੋਕ ਹੱਸੇ। ਦੀਵਾਨੇ ਦਾ ਬਿਲਕੁਲ ਐਗਜੈਕਟਲੀ ਆਹੀ ਮਤਲਬ ਸੀਗਾ, ਅਤੇ ਅਸੀਂ ਮਤਲਬ ਤੁਹਾਡੇ ਦੀਵਾਨੇ ਹਾਂ, ਤਾਂ ਚਾਹੇ ਤੁਸੀਂ ਮਾਰੋ, ਚਾਹੇ ਨਫ਼ਰਤ ਕਰੋ, ਸਾਨੂੰ ਛੱਡੋ, ਚਾਹੇ ਗਲੇ ਲਾਓ, ਅਸੀਂ ਤਾਂ ਬਸ ਤੁਹਾਡੇ ਲਈ ਕਮਿਟਡ ਹੈ। ਕਮਿਟਮੈਂਟ ਇਹਦਾ ਨਾਂ ਦੀਵਾਨੇ ਆ। ਖੈਰ ਭਾਈ ਹਰੀਆ ਜੀ ਦੀ ਗੱਲ ਕਰ ਰਹੇ ਹਾਂ, ਪਿੰਡ ਹੇੜੀਆਂ ਦੇ, ਉਹਨਾਂ ਦੀ ਬੈਕਗਰਾਉਂਡ ਦੀਵਾਨਿਆਂ 'ਚੋਂ ਹੈ, ਉਹਨਾਂ ਦੇ ਮੇਰੇ ਕੋਲ ਪਏ ਵੀ ਥੋੜ੍ਹੇ ਡਾਕੂਮੈਂਟਸ ਵੀ ਪਏ ਨੇ, ਅਤੇ ਬਾਕੀ ਸਾਡੇ ਨਾਲ ਹੋਰ ਵੀ ਸੱਜਣ ਮਿੱਤਰ ਜੁੜ ਰਹੇ ਨੇ। ਜੁਝਾਰ ਸਿੰਘ ਜੀ ਸਾਡੇ ਪੇਂਡੂ, ਸਾਡੇ ਗ੍ਰਾਈ ਨਿਊਜ਼ੀਲੈਂਡ ਤੋਂ ਬੜੇ ਸਤਿਕਾਰਤ ਸ਼ਖਸੀਅਤ ਨੇ, ਇਹ ਵੀ ਫਤਿਹ ਦੀ ਸਾਂਝ ਬੁਲਾ ਰਹੇ ਨੇ, ਗੁੱਡ ਮੋਰਨਿੰਗ ਬੁਲਾ ਰਹੇ ਨੇ। ਜਸਵੀਰ ਭੁੱਲਰ ਜੀ ਟਿੱਪਣੀ ਕਰ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਭਾਅ ਜੀ, ਮਾੜੇ ਬਲੌਗਰਾਂ ਨੂੰ ਹੱਥ ਪਾ ਰਹੇ ਨੇ ਅਤੇ ਚੰਗਿਆਂ ਨੂੰ ਹੱਥ ਵੀ ਨਹੀਂ ਲਾ ਰਹੇ, ਇਹਦੇ ਬਾਰੇ ਵੀ ਕਰਦੇ ਹਾਂ ਗੱਲ। ਅਤੇ ਕਹਿੰਦੇ ਸਿਰਾ ਲਾ ਗਏ ਅੱਜ ਆਉਂਦੇ ਹੀ 2020 ਬੈਚ ਵਾਂਗਰ ਧੜਾ ਧੜ ਬੈਟਿੰਗ। ਅਤੇ ਅਮਰੀਕ ਭਾਅ ਜੀ ਉੱਧਰ ਚਾਹ ਸਾਹਿਬ ਕਹਿੰਦੇ ਕਹਿੰਦੇ ਚੱਕ ਤੁਸੀਂ ਵੀ ਹੋ ਜਾਣਾ, ਅਮਰੀਕ ਭਾਅ ਜੀ ਨੇ, ਬਾਕੀ ਤਾਂ ਕਹਿੰਦੇ ਸਾਰਾ ਕੁਛ ਠੀਕ ਹੈ ਭਾਅ ਜੀ। ਅਦਾਬ ਕਹਿ ਕੇ ਅਮਰੀਕ ਭਾਅ ਜੀ ਵੀ ਰਿਸਕ ਲੈ ਰਹੇ ਨੇ, ਦੇਖ ਲਓ।
ਗੱਲ ਵੈਸੇ ਇਹਨਾਂ ਦੀ ਫਾਇਦਾ ਰਿਹਾ, 16 ਨੇ ਠੀਕ ਆ, ਇਹ ਵੀ ਬੜੇ ਮਜ਼ੇ ਹੋਏ ਪੱਤਰਕਾਰ ਆ, ਇਹਨਾਂ ਦੇ ਰੇਡੀਓ ਤੇ ਵਿਚਾਰ ਸੁਣਦੇ ਆ, ਕਈ ਵਾਰੀ ਇਹਨਾਂ ਨੂੰ ਮਿਲਣ ਦਾ ਵੀ ਮੌਕਾ ਮਿਲਦਾ ਆ, ਚੰਗਾ ਲੱਗਦਾ ਜਿਸ ਵੇਲੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ। ਤੇ ਜਿਹੜੀ ਚੌਕਸੀ ਇਹਨੇ ਵਰਤਣ ਦੀ ਸਾਨੂੰ ਦੱਸੀ ਆ, ਉਹ ਚੌਕਸੀ ਅਸੀਂ ਜ਼ਰੂਰ ਵਰਤਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਗਰੇਜ ਕਰਾਂਗੇ ਕਿ ਜਿਹੜੀ ਸ਼ਬਦਾਵਲੀ ਅਸੀਂ ਯੂਜ ਕਰਦੇ ਹਾਂ ਫਿਲਹਾਲ ਜਿਸ ਵੇਲੇ ਭਾਰੀ ਪਈ ਹੋ ਯੂਟਿਊਬਰਸ ਤੇ, ਉੱਤੋਂ ਜਿਹੜਾ ਦੂਰ ਰਹੀਏ। ਅਮਨਦੀਪ, ਇੱਕ ਗੱਲ ਮੈਨੂੰ, ਇਹ ਗੱਲ ਵੈਸੇ ਮੈਂ ਜਿਹੜੇ ਸਾਡੇ ਹੇੜੀਆਂ ਵਾਲੇ ਸੱਜਣ ਹਨ ਜਿਹੜੇ ਸਾਡੇ ਸਰਦਾਰ ਜੀ, ਜਿਹਨਾਂ ਦਾ ਕੱਲ੍ਹ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਇਰਾਕ ਤੋਂ, ਇਰਾਕ
ਡਾਕਟਰ
ਦੇ ਬਾਰੇ ਦੱਸਿਆ ਸੀ।
ਹਾਂ, ਜਿਹੜੇ ਮਿੱਤਰ ਪਿਆਰੇ ਕੱਲ੍ਹ ਦਾ ਪ੍ਰੋਗਰਾਮ ਮਿਸ ਕਰ ਗਏ, ਮੈਂ ਕੱਟ ਕੇ ਪਾਵਾਂਗਾ ਡਾਕਟਰ ਕੁਲਦੀਪ ਸਿੰਘ
ਬਹੁਤ
ਏੜੀਆ।
ਹੀ ਸ਼ਾਨਦਾਰ ਪ੍ਰੋਗਰਾਮ ਸੀ।
ਬਗਦਾਦ ਗੁਰੂ ਘਰ ਦੇ ਬਾਰੇ, ਖੇਤੀ ਬਾਰੇ ਚਲੋ ਕੀਤੀ ਉਹਨਾਂ ਨੇ ਗੱਲ, ਜਿਹੜੀ ਬਗਦਾਦ ਗੁਰੂ ਘਰ ਦੀ ਗੱਲ ਕੀਤੀ ਨਾ ਕੱਲ੍ਹ ਦੇ ਪ੍ਰੋਗਰਾਮ 'ਚ, ਉਹ ਸਭ ਮੈਨੂੰ ਮੈਸੇਜ ਵੀ ਕਾਫੀ ਆ ਰਹੇ ਨੇ, ਅਤੇ ਉਹਦੀ ਕਟਿੰਗ ਮੈਂ ਦੁਬਾਰਾ ਹੋਰ ਪਾ ਰਿਹਾ, ਉਹ ਬਾ ਕਮਾਲ ਸੀ।
ਨਹੀਂ, ਬਹੁਤ ਵਧੀਆ ਗੱਲ ਉਹਨਾਂ ਨੇ ਕੀਤੀ। ਤੇ ਉਹਨਾਂ ਦਾ ਪਿੰਡ ਹੈਗਾ ਹੇੜੀਆਂ, ਤੇ
ਹਾਂਜੀ
ਮੈਨੂੰ ਹੇੜੀਆਂ ਦੇ ਬਾਰੇ ਯਾਦ ਆ ਰਿਹਾ, ਸਾਡੇ ਨਾ ਰਿਸ਼ਤੇਦਾਰੀ ਸੀ, ਹੈਗੀ ਹੁਣ ਵੀ, ਪਿੰਡ ਬੱਜੋਂ, ਬੱਜੋਂ ਦੇ ਨਾਲ ਆ ਇਹਨਾਂ ਦਾ ਪਿੰਡ ਹੇੜੀਆਂ, ਔੜ ਅਤੇ ਬੱਜੋਂ ਦੇ ਵਿਚਕਾਰ
ਹਾਂਜੀ
ਲੱਗਦਾ ਮੈਨੂੰ। ਅਸੀਂ
ਹਾਂਜੀ
ਉੱਥੇ ਛੋਟੇ ਛੋਟੇ ਹੁੰਦੇ ਹੁੰਦੇ ਜਾਂਦੇ ਹੁੰਦੇ ਸੀ, ਹੇੜੀਆਂ ਅਤੇ ਬੱਜੋਂ ਵਗੈਰਾ, ਤੇ ਇਹ ਮੈਨੂੰ ਯਾਦ ਨਹੀਂ ਆ ਰਿਹਾ ਸੀ, ਪਿੰਡ ਇਹਨਾਂ ਦਾ ਸੁਣਿਆ ਹੋਇਆ ਆ। ਤੇ ਚਲੋ ਠੀਕ ਹੈ, ਬਹੁਤ ਵਧੀਆ ਗੱਲ ਕਰਦੇ, ਅੱਜ
ਠੀਕ।
ਵੀ ਸ਼ਾਇਦ ਤੁਸੀਂ ਇਹਨਾਂ ਨੂੰ ਲੈ ਕੇ ਆਓਗੇ ਜਾਂ
ਨਹੀਂ
ਅਗਲੇ
ਨਹੀਂ ਅਗਲੇ
ਸੈਸ਼ਨ ਬਾਅਦ ਲੈ ਕੇ
ਅਗਲੇ ਹਫ਼ਤੇ
ਆਓਗੇ।
ਸੀਰੀਜ਼ ਚੱਲ ਰਹੀ ਹੈ ਇਹਨਾਂ ਦੀ।
ਅਗਲੇ ਹਫ਼ਤੇ ਸੀਰੀਜ਼ ਚੱਲ ਰਹੀ ਆ,
ਹਾਂਜੀ
ਤੇ
ਫਿਰ।
ਜਿੱਦਾਂ ਤੁਸੀਂ ਇਰਾਕ ਬਾਰੇ ਉਹਨਾਂ ਦੇ ਫੈਕਟਸ ਦੱਸੇ, ਉਹਨਾਂ ਨੇ ਕਿੱਦਾਂ ਕਿੱਦਾਂ ਕੰਮ ਕੀਤੇ ਉੱਥੇ ਜਾ ਕੇ, ਜਿਸ ਵੇਲੇ ਫਿਰ ਸ਼ੇਰਾਂ ਦਾ ਪੇੜ ਹੁੰਦਾ, ਉਹ ਮੈਨੂੰ ਗੱਲ ਬਹੁਤ ਵਧੀਆ ਲੱਗੀ, ਜਿਸ ਵੇਲੇ ਕਹਿੰਦੇ ਸ਼ੇਰਾਂ ਦਾ ਪੇੜ ਹੋ ਜਾਂਦਾ ਨਾ, ਫਿਰ ਉਹਨਾਂ ਨੂੰ ਸਮਝੌਤਾ ਕਰ ਲੈਣਾ ਚਾਹੀਦਾ। ਜਿੱਦਾਂ ਇਹਨਾਂ ਨੇ ਕਿਹਾ ਕੋਈ ਉੱਥੇ ਦਾ ਵੀ ਕੋਈ ਇੰਜੀਨੀਅਰ ਸੀਗਾ ਬਹੁਤ ਬੜਾ,
ਹਾਂ
ਉਹਨੇ ਫਿਰ ਇਹਨਾਂ ਨੂੰ ਕੁਝ ਕਿਹਾ ਆਪਣੀ ਇਰਾਕੀ ਲੈਂਗੁਏਜ ਦੇ ਵਿੱਚ, ਉਹਨਾਂ ਦਾ ਮਤਲਬ ਸੀ ਵੀ ਸ਼ੇਰਾਂ ਨੂੰ ਨਾ ਇੱਕ ਗੁਫਾ ਦੇ ਵਿੱਚ ਜੇ ਰਹਿਣਾ ਹੈ ਤਾਂ ਮਿਲ ਜੁਲ ਕੇ ਹੀ ਰਹਿਣਾ ਚਾਹੀਦਾ, ਤੇ ਇਹ ਵੀ ਸ਼ੇਰ ਹੋ ਗਿਆ ਸੀ, ਉੱਧਰ ਵੀ ਸ਼ੇਰ ਹੋਊਗਾ ਕੋਈ ਮਾੜਾ ਮੋਟਾ, ਤੇ ਫਿਰ ਇਹਨੀ ਤਾਂ ਉਹਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਫਿਰ ਜਿਹੜਾ ਭਲਵਾਨ ਸੀ ਨਾ, ਜਿੱਦਾਂ ਸ਼ੇਰ ਵੀ ਅਕਲਵੰਦ ਹੁੰਦੇ ਨੇ ਕਈ ਵਾਰੀ, ਵੀ ਇੱਦਾਂ ਕਰੋ ਅਸੀਂ ਇਕੱਠੇ ਹੀ ਰਹਿ ਲੈਂਦੇ, ਸਾਡੇ ਤੇ ਬਹੁਤੇ ਨਾਲ ਜਿੱਦਾਂ ਹਮਲੇ ਹੁਣ ਕਰੋ ਤੁਸੀਂ, ਵੀ ਥੋੜਾ ਬਹੁਤਾ ਸਾਨੂੰ ਵੀ ਉਹ ਚ ਮਤਲਬ ਸ਼ਮੂਲੀਅਤ ਸਾਡੀ ਵੀ ਕਰਾ ਲਓ। ਚੰਗੀ ਗੱਲ ਵੈਸੇ ਇਹਨਾਂ ਨੇ
ਚੰਗੀ
ਦੱਸੀ
ਗੱਲ।
ਆ, ਤੇ ਮਿਲ ਵਰਤ ਕੇ ਹੀ ਰਹਿਣਾ ਚਾਹੀਦਾ, ਜੇ ਤੁਸੀਂ ਬਹੁਤ ਜ਼ਿਆਦਾ ਚੰਗਾ ਕੰਮ ਕਰਦੇ ਆ ਨਾ, ਉਹਦੇ ਵਿੱਚੋਂ ਦੁਸ਼ਮਣ ਬਹੁਤ ਪੈਦਾ ਹੁੰਦੇ ਆ, ਇਹ ਤੁਹਾਨੂੰ ਇਹ
ਭਾਜੀ ਇੱਕ ਹੋਰ ਟਿੱਪਣੀ ਆਈ ਹੈ ਜਸਵੀਰ ਭੁੱਲਰ ਦੀ, ਕਹਿੰਦੇ ਅਮਰੀਕ ਭਾਜੀ ਦਿਨੋਂ ਦਿਨ ਜਵਾਨ ਹੋ ਰਹੇ ਨੇ, ਇਹਨਾਂ ਨੂੰ ਪੁੱਛੋ ਕਿ ਕਿਹੜਾ ਆਟਾ ਖਾਂਦੇ ਨੇ, ਗਰੇ ਵਾਲਾ ਆਟਾ ਜੀ
ਆਟਾ ਮਨਦੀਪ ਜਿਹੜਾ ਤੁਸੀਂ ਐਡ ਕਰਦੇ ਆ,
ਗਰੇ ਵਾਲਾ
ਜਿਹੜਾ ਤੁਸੀਂ ਐਡ ਕਰੇ ਬਸ ਏਦਾਂ ਹੀ ਆਟਾ ਖਾਂਦੇ, ਉਹ ਚ ਪਰੌਂਠੇ ਪਾ ਕੇ, ਉਹ ਚ ਪਰੌਂਠੇ ਪਾ ਕੇ ਕਹਿੰਦੇ, ਉਹ ਚ ਘੇ ਪਾ ਕੇ ਤੇ ਉਹਦੇ ਫਿਰ ਪਰੌਂਠੇ ਬਣਾਉਣੇ ਆ, ਪਰੌਂਠਿਆਂ ਨਾਲ ਆਲੂ ਪਾਲ ਕੇ ਉਹ ਚ ਲੂਣ ਮਿਰਚਾਂ ਪਾ ਕੇ ਖਾਂਦੇ ਆ, ਤਾਂ ਹੀ ਜਿਹੜੀ ਸਿਹਤ ਚੰਗੀ ਰਹਿੰਦੀ। ਵੈਸੇ ਅਮਨਦੀਪ, ਸਿਹਤ ਜੇ ਤਾਂ ਹੀ ਚੰਗੀ ਰਹਿੰਦੀ ਹੈ ਤੁਹਾਡੀ, ਜੇ ਤੁਸੀਂ ਕੋਈ ਨਾ ਕੋਈ ਆਪਣੀ ਕੰਮ ਕਰਦੇ ਰਹਿੰਦੇ ਆ, ਜਿੱਦਾਂ ਹੁਣ ਰੇਡੀਓ ਤੇ ਕੰਮ ਕਰ ਲਿਆ,
ਕ੍ਰੀਏਟਿਵ
ਥੋੜਾ
ਕ੍ਰੀਏਟਿਵ ਕੰਮ।
ਬਹੁਤਾ ਕ੍ਰੀਏਟਿਵਿਟੀ ਕਰ ਲਈ, ਜਿਸ ਵੇਲੇ ਤੁਸੀਂ ਈਵਨ ਰੇਲਵੇ ਸਟੇਸ਼ਨ ਤੇ ਵੀ ਬੈਠੇ ਹੁੰਦੇ ਆ, ਉੱਥੇ ਵੀ ਤੁਸੀਂ ਸੋਚੋ ਵੀ ਕੋਈ ਕ੍ਰੀਏਟਿਵ ਗੱਲ ਸੋਚੀ ਜਾਵੇ ਜਿਹੜੀ ਕਿ ਰੇਡੀਓ ਤੇ ਸੁਣਾਈ ਜਾਵੇ, ਜਾਂ ਇੱਦਾਂ ਦੀ ਗੱਲ ਸੋਚੋ ਜਿਹੜੀ ਕਿ ਮਹਿਫਲ 'ਚ, ਜੇ ਮਹਿਫਲ 'ਚ ਤਾਂ ਉੱਦਾਂ ਮੈਂ ਬਹੁਤ ਘੱਟ ਜਾਂਦਾ, ਮਹਿਫਲਾਂ 'ਚ ਸੁਣਾਈ ਜਾਵੇ, ਤੇ ਜਿਹੜੀ ਗੱਲ ਤੁਸੀਂ ਆਪਣੇ ਕੰਮ ਤੇ ਸੁਣਾਈ ਜਾਵੇ, ਕ੍ਰੀਏਟਿਵ ਹੋਵੇ, ਚੰਗੀ ਲੱਗੇ, ਕਿਸੇ ਦੇ ਵਿਰੁੱਧ ਨਾ ਹੋਵੇ। ਇੱਕ ਹੋਰ ਗੱਲ ਵੀ ਅਮਨਦੀਪ, ਮੈਂ ਤੁਹਾਨੂੰ ਇੱਥੇ ਕਹਿਣਾ ਚਾਹੁੰਦਾ ਹਾਂ ਕਿ ਵਰਕ ਪਲੇਸ ਤੇ, ਜਿਸ ਵੇਲੇ ਤੁਸੀਂ ਵਰਕ ਪਲੇਸ ਤੇ ਹੁੰਦੇ ਆ, ਟਰਾਮੇ ਵਾਲੀ ਗੱਲ ਅਸੀਂ ਥੋੜ੍ਹੀ ਹੋਰ ਤਰ੍ਹਾਂ ਕਰਦੇ ਹਾਂ, ਜਿਸ ਵੇਲੇ ਤੁਸੀਂ ਵਰਕ ਪਲੇਸ ਤੇ ਹੁੰਦੇ ਆ, ਉੱਥੇ ਬਿੰਜਿੰਗ ਨਾ ਕਦੇ ਕਰੋ, ਚੁਗਲੀ ਨਾ ਕਿਸੇ ਦੀ ਕਰੋ, ਤੇ ਆਪਣੇ ਜਿਹੜੇ ਬੋਸਸ ਆ ਤੇ ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਜਿਹੜੀ ਇੰਸਟਰਕਸ਼ਨ ਹੁੰਦੀਆਂ ਨਾ, ਉਹਨਾਂ ਨੂੰ ਫੋਲੋ ਕਰੋ। ਕਈ ਵਾਰੀ ਤੁਹਾਡੇ ਬੋਸਸ ਤੁਹਾਡੇ ਤੋਂ ਬਹੁਤ ਛੋਟੇ ਹੁੰਦੇ ਆ, ਤੇ ਉਹ ਤੁਹਾਨੂੰ ਕੋਈ ਗੱਲ ਦੱਸਦੇ ਆ, ਤੁਹਾਨੂੰ ਪਤਾ ਹੁੰਦਾ ਕਿ ਇਹ ਇੱਦਾਂ ਕਰਨਾ ਹੈ, ਫੇਰ ਵੀ ਉਹਨਾਂ ਦੀ ਗੱਲ ਬੜੇ ਠਰੰਮੇ ਨਾਲ ਸੁਣੋ, ਇੱਦਾਂ ਉਹਨਾਂ ਨੂੰ ਜ਼ਾਹਰ ਕਰੋ ਵੀ ਉਹਨੂੰ ਪਤਾ ਹੈ ਸਾਨੂੰ ਇਸ ਗੱਲ ਦਾ ਪਤਾ ਨਹੀਂ ਹੈ, ਤੂੰ ਸਿੱਖ ਰਹੇ ਆ, ਤੇ ਬੌਸ ਵੀ ਖੁਸ਼ ਰਹੂਗਾ, ਤੁਸੀਂ ਵੀ ਖੁਸ਼ ਰਹੂਗਾ, ਵਾਤਾਵਰਨ ਵੀ ਖੁਸ਼ ਰਹੂਗਾ, ਆਲੇ ਦੁਆਲੇ ਸਭ ਕੁਝ ਠੀਕੇ ਠਾਕ ਰਹੂਗਾ। ਜੇ ਤੁਸੀਂ ਨੁਕਤਾ 'ਚ ਨਹੀਂ ਲੱਭਿਆ ਕੰਨ, ਫੇਰ ਫਸ ਗਏ,
ਨਹੀਂ ਦੇਖੋ
ਤੇ ਬੌਸ ਵੀ ਨਾਰਾਜ਼ ਹੋਏ ਨਾ, ਵਾਤਾਵਰਨ ਵੀ ਨਾਰਾਜ਼ ਹੋਏ ਨਾ। ਹਾਂਜੀ
ਜਿਸ ਤਰ੍ਹਾਂ ਕੱਲ੍ਹ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਉਹਨਾਂ ਨੇ ਕੰਮ ਕੀਤਾ, ਉਹਨਾਂ ਦੇ ਸਬੋਰਡੀਨੇਟ ਸੀਗੇ ਇਰਾਕ ਵਾਲੇ, ਠੀਕ ਹੈ, ਤੇ ਉਹਨਾਂ ਨੇ ਆਪਸ ਦੇ ਵਿੱਚ ਗੱਲਬਾਤ ਕਰ ਲਈ, ਵਧੀਆ ਕੀਤਾ, ਕਨਵਰਸੇਸ਼ਨ ਕਰ ਲਈ, ਉਹਨਾਂ ਨੂੰ ਟਰੋਮਾ ਹੋ ਗਿਆ ਵੀ ਬਈ ਇਹ ਪੰਜਾਬ ਤੋਂ ਆ ਕੇ ਕੰਮ ਕਰ ਰਿਹਾ, ਅਤੇ ਉਹਨਾਂ ਦੀ ਸ਼ਲਾਘਾ ਵੀ ਹੋ ਰਹੀ ਸੀ, ਅਤੇ ਉਹਨਾਂ ਨੇ ਨਾ ਫਿਰ ਉਹ ਸ਼ੇਅਰ ਭੇਜਿਆ, ਸ਼ੇਅਰ ਨਹੀਂ ਮਤਲਬ ਜਿਹੜੀ ਗੱਲਬਾਤ ਭੇਜੀ ਹੈ, ਨਿਮਰ ਮਾਂ ਅਕੁਲ ਨਿਮਰ, ਤੇ ਜਿਹੜੇ
ਹਾਂਜੀ
ਸ਼ੇਰ ਸ਼ੇਰ ਨੂੰ ਨਹੀਂ ਮਾਰਨਾ ਚਾਹੀਦਾ, ਸ਼ੇਰ ਨੂੰ ਮਾਰਨਾ ਨਹੀਂ ਚਾਹੀਦਾ, ਆਪਸ ਮਿਲ ਕੇ ਰਹਿਣਾ ਚਾਹੀਦਾ। ਨਿਮਰ ਨਿਮਰ ਦਾ ਮੈਨੂੰ ਮਤਲਬ ਹੁੰਦਾ, ਮੈਨੂੰ ਇੱਦਾਂ ਲੱਗਦਾ ਹੈ ਕਿ ਨਿਮਰ ਦਾ ਮਤਲਬ ਨਿਮਰਤਾ ਸ਼ਾਇਦ ਇਹ ਵੀ ਹੋ ਸਕਦਾ, ਮਾਂ ਅਕੁਲ ਨਿਮਰ, ਜਾਂ ਨਿਮਰ ਦਾ ਮਤਲਬ ਸ਼ੇਰ ਹੋਊਗਾ, ਜਾਂ ਨਹੀਂ ਮਾਰਨਾ। ਤਾਂ ਇਹ ਅਰਬੀ ਦਾ ਅਜਾ ਅੱਖਰ ਹੈਗਾ ਤੇ ਸਾਡੇ
ਅਮਨ
ਨਾਲ।
ਜੀ, ਇੱਥੇ ਇੱਕ ਹੋਰ ਗੱਲ ਵੀ ਜ਼ਿਹਨ ਦੇ ਵਿੱਚ ਆਉਂਦੀ ਆ,
ਹਾਂਜੀ
ਜੇ ਤੁਸੀਂ ਲੜਨਾ ਹੈ ਨਾ ਆਪਣੇ ਬਰਾਬਰ ਦੇ ਨਾਲ, ਜਿੰਨਾ ਮਰਜ਼ੀ ਲੜੀ ਜਾਓ, ਥੱਪੜੋ ਥੱਪੜੀ ਹੋ ਲਓ ਜਾਂ ਗਾਲਾਂ ਕੱਢ ਲਓ ਜਾਂ ਜੋ ਵੀ ਆ ਕਿਰਪਾਨਾ ਚਲਾਓ, ਟਾਕੂਏ ਚਲਾ ਲਓ, ਜੇ ਤੁਹਾਨੂੰ ਤੁਹਾਡੇ ਤੋਂ ਤਾਕਤਵਰ ਨੇ ਤੁਹਾਨੂੰ ਕੁਛ ਕਹਿਤਾ ਤਾਂ ਕੋਈ ਗੱਲ ਖਾਸ ਨਹੀਂ ਹੁੰਦੀ, ਉਹ ਬੜਾ ਆ ਉਹਨੇ ਕਹਿਤਾ, ਚਲੋ ਜ਼ੋਰਾ ਮਾਰਿਆ। ਜੇ ਤੁਸੀਂ ਕਿਸੇ ਛੋਟੇ ਬੰਦੇ ਨੂੰ ਤੰਗ ਕਰਦੇ ਆ, ਛੋਟੇ ਬੰਦੇ ਨੂੰ ਜੇ ਕਿਤੇ ਖਿਝ ਆ ਜਾਵੇ, ਉਹ ਤੁਹਾਨੂੰ ਕੁਛ ਕਹਿ ਦੇਵੇ, ਤੁਹਾਡੇ ਥੱਪੜ ਮਾਰ ਦੇਵੇ ਜਾਂ ਕੁਛ ਹੋਰ ਕਹਿ ਦੇਵੇ, ਉਹਦਾ ਬੜਾ ਬੜਾ ਪ੍ਰਭਾਵ ਹੁੰਦਾ। ਤੁਹਾਨੂੰ ਇਹ ਖਿਆਲ ਰੱਖਣਾ ਚਾਹੀਦਾ ਜ਼ਿੰਦਗੀ ਵਿੱਚ ਕਿ ਆਪਣੇ ਤੋਂ ਛੋਟੇ ਨੂੰ, ਮਜਬੂਰ ਨੂੰ, ਗਰੀਬ ਨੂੰ ਕਦੇ ਵੀ ਕੋਈ ਏਦਾਂ ਦੀ ਗੱਲ ਨਹੀਂ ਕਹਿਣੀ ਚਾਹੀਦੀ ਜਿਹੜੀ ਕਿ ਉਹਨੂੰ ਟੁੰਬਦੀ ਹੋਵੇ। ਇਹ ਲੜ ਮੰਨ ਲੈਣੀ ਚਾਹੀਦੀ ਹੈ। ਸਾਨੂੰ ਸਿਆਣਿਆਂ ਵਿੱਚ ਬਹਿੰਦੇ ਹੁੰਦੇ ਛੋਟੇ ਛੋਟੇ, ਉਹ ਇੱਦਾਂ ਦੀ ਗੱਲਾਂ ਕਰਦੇ ਹੁੰਦੇ ਸੀ ਕਿ ਕਦੇ ਵੀ ਗਰੀਬ ਨੂੰ, ਜਿਹੜਾ ਆਵਾਜ਼ ਆ ਰਿਹਾ, ਜਿਹੜਾ ਕਿਸੇ ਚੀਜ਼ ਤੋਂ ਪਰੇਸ਼ਾਨ ਆ, ਉਹਨੂੰ ਤੰਗ ਨਹੀਂ ਕਰਨਾ ਚਾਹੀਦਾ, ਕੋਈ ਗੱਲ ਨਹੀਂ ਕਹਿਣੀ ਚਾਹੀਦੀ। ਤੁਸੀਂ ਉਹਨੂੰ ਜਿੰਨੀ ਮਰਜ਼ੀ ਗੱਲਾਂ ਕਹਿ ਲਓ, ਜੇ ਉਹਨੇ ਇੱਕ ਦੋ ਕਹਿ ਲਈਆਂ, ਝਿੜਕ ਦਿੱਤਾ ਤੁਹਾਨੂੰ, ਤੁਹਾਡੇ ਸਾਰੇ ਪਿੰਡ 'ਚ ਬੱਲੇ ਬੱਲੇ ਹੋ ਗਏ, ਫਲਾਣੇ ਨੇ ਫਲਾਣਾ ਝਿੜਕਦਾ, ਬੌਸ ਇਹ ਝਿੜਕਦਾ, ਜਿੱਦਾਂ ਸਰਪੰਚ ਇਹ ਝਿੜਕਦਾ, ਤੁਸੀਂ ਮੇਰੀ ਗੱਲ ਨਾਲ ਸਹਿਮਤ ਹੈਗੇ ਜਾਂਦੇ?
ਹਾਂਜੀ ਹਾਂਜੀ, ਇਹ ਜ਼ਿਆਦਾਤਰ ਦੇਖਿਆ ਜਾਂਦਾ ਕਿ ਇਹ ਤਾਂ ਗੁਰਬਾਣੀ ਦੇ ਵਿੱਚ ਵੀ ਸ਼ਬਦ ਆਉਂਦਾ, ਗਰੀਬਾਂ ਉੱਪਰ ਖਿੰਜੇ ਜੇ ਦਾੜੀ, ਸ਼ਾਇਦ ਭਾਈ ਗੁਰਦਾਸ ਜੀ ਦਾ, ਸੋ ਦਾੜੀ ਅਗਨ ਮੇਂ ਸਾੜੀ, ਹੈ ਨਾ, ਇਸ ਤਰ੍ਹਾਂ ਦੀਆਂ ਪੰਕਤੀਆਂ ਨੇ। ਸੋ ਇਹ ਤਾਂ ਸਾਨੂੰ ਸਿਆਣੇ ਬਹੁਤ ਦੇਰ ਤੋਂ ਹੀ ਇੱਦਾਂ ਹੀ ਸਮਝਾਉਂਦੇ ਆ ਵੀ ਜਿਹੜਾ ਆਪ ਤੋਂ ਨੀਵਾਂ ਆ ਉਹਦੇ ਨਾਲ ਥੋੜ੍ਹੀ ਹੋਰ ਤਰ੍ਹਾਂ ਸਹਿਜ ਨਾਲ ਗੱਲ ਕਰਨੀ ਚਾਹੀਦੀ ਆ, ਨਿਮਰਤਾ ਨਾਲ ਗੱਲ ਕਰ। ਨਿਮਰਤਾ ਵੈਸੇ ਤਾਂ ਇੱਕੋ ਹੀ ਫਾਰਮੂਲਾ ਆ, ਚਾਹੇ ਕੋਈ ਵੱਡਾ ਆ, ਚਾਹੇ ਕੋਈ ਛੋਟਾ ਆ, ਚਾਹੇ ਕੋਈ ਬਰਾਬਰ ਦਾ, ਜੇ ਇੱਕੋ ਹੀ ਭਾਜੀ ਫਾਰਮੂਲਾ ਰੱਖੋ ਨਾ ਵੀ ਤੁਸੀਂ ਗੱਲੇ ਹੀ ਨਿਮਰਤਾ ਨਾਲ ਕਰਨੀ ਆ, ਤਾਂ ਚੱਕਰ ਹੀ ਖਤਮ ਹੋ ਜਾਂਦਾ। ਤਾਂ ਸਾਨੂੰ ਮਲਟੀਪਲ ਜਾਂ ਬਹੁਤ ਸਾਰੀਆਂ ਚੀਜ਼ਾਂ ਚੇਤੇ ਰੱਖਣ ਦੀ ਲੋੜ ਹੀ ਨਹੀਂ ਹੈਗੀ, ਸੁਭਾਅ ਹੀ ਬਣਾ ਲੈਣਾ ਚਾਹੀਦਾ ਆਪਣਾ। ਇੱਕ ਬੰਦੇ 'ਚ ਹੁੰਦੇ ਨੇ ਅਵਗੁਣ, ਠੀਕ ਹੈ, ਵੀ ਹਮ ਅਵਗੁਣ ਭਰੇ ਏਕ ਗੁਣ ਨਹੀਂ, ਮੇਰੇ 'ਚ ਬਹੁਤ ਸਾਰੇ ਅਵਗੁਣ ਹੈ। ਉਹ ਪਹਿਲੀ ਗੱਲ ਤਾਂ ਬੰਦੇ ਨੂੰ ਆਪਣੇ ਆਪ ਹੀ ਆਈਡੈਂਟੀਫਾਈ ਕਰਨੇ ਚਾਹੀਦੇ ਕਿ ਮੇਰੇ 'ਚ ਅਵਗੁਣ ਕਿਹੜੇ ਕਿਹੜੇ ਆ। ਮੈਨੂੰ ਗੁੱਸਾ ਬੜੀ ਛੇਤੀ ਆਉਂਦਾ, ਮੇਰੇ 'ਤੇ ਮੂੰਹ 'ਚੋਂ ਗਾਲ ਨਿਕਲ ਜਾਂਦੀ ਆ, ਹੈਂ, ਮੈਂ ਮਤਲਬ ਪੈਨਿਕ ਹੋ ਜਾਂਦਾ ਹਾਂ, ਜਾਂ ਮੈਂ ਮਲਟੀਪਲ ਟ੍ਰੀਟਮੈਂਟ, ਜਿੱਦਾਂ ਕਿਸੇ ਨੂੰ ਕੋਈ ਟ੍ਰੀਟਮੈਂਟ ਕਰਦਾ, ਕਿਸੇ ਨੂੰ ਕੋਈ ਕਰਦਾ। ਸੋ ਇਸ ਕਰਕੇ ਅਸੀਂ ਵੀ ਇਹ ਸਿਆਣਿਆਂ ਤੋਂ ਇਹ ਗੱਲਾਂ ਸਿੱਖੀਆਂ ਆ ਵੀ ਇੱਕੋ ਹੀ ਪਰਸਨੈਲਿਟੀ ਰੱਖੋ ਔਰ ਗੁਣਾਂ ਵਾਲੀ ਪਰਸਨੈਲਿਟੀ ਕਰੋ। ਆਪਣੇ ਅਵਗੁਣ ਜਿਹੜੇ ਨੇ, ਜਿੱਦਾਂ ਜੇ ਤੁਸੀਂ ਮੈਨੂੰ ਭਾਅ ਜੀ ਦੱਸਦੇ ਆ ਵੀ ਅਮਨ ਤੇਰੇ 'ਚ ਆਹ ਅਵਗੁਣ ਹੈ, ਉਹ ਸੁਣ ਲੈਣਾ ਚਾਹੀਦਾ, ਫਿਰ ਉਹ 'ਤੇ ਅਸੈਸਮੈਂਟ ਕਰਨੀ ਚਾਹੀਦੀ ਵੀ ਇਹ ਸੱਚੀ ਮੇਰੇ 'ਚ ਅਵਗੁਣ ਹੈ। ਇੱਕ ਦੋ ਬੰਦਿਆਂ ਦੇ ਹੋਰ ਓਪੀਨੀਅਨ ਲੈ ਲਓ, ਫਿਰ ਉਹਨੂੰ ਦੂਰ ਕਰਨ ਦੇ ਲਈ ਤੁਸੀਂ ਉੱਤੇ ਕੰਮ ਕਰਨਾ ਸ਼ੁਰੂ ਕਰੋ, ਕਿਤਾਬਾਂ ਪੜ੍ਹੋ, ਗੁਰਬਾਣੀ ਪੜ੍ਹੋ, ਸਲਾਹ ਲਓ, ਈਵਨ ਕਿ ਕਾਉਂਸਲਰਾਂ ਨੂੰ ਵੀ ਤੁਸੀਂ ਜਾ ਕੇ ਕਰ ਸਕਦੇ ਹੋ, ਭਾਈ ਮੇਰੇ 'ਚ ਇਹ ਅਵਗੁਣ ਹੈ ਵੀ ਇਹਨੂੰ ਦੂਰ ਕਿੱਦਾਂ ਕੀਤਾ ਜਾ ਸਕਦਾ। ਇਹ ਤਾਂ ਕਿ ਟਰਾਈ, ਔਰ ਭਾਅ ਜੀ ਇੰਨੀ ਇੰਨੀ ਔਖੀ ਗੱਲ ਨਹੀਂ, ਅਵਗੁਣ ਜਿਹੜੇ ਨੇ ਮੈਂ ਕੁਛ ਦਿਨਾਂ ਦੇ ਵਿੱਚ ਵੀ ਸਹੀ ਹੁੰਦੇ ਦੇਖੇ ਨੇ, ਮਤਲਬ ਜਦੋਂ ਦੱਸਦੇ ਆ ਬੜਾ ਸੋਹਣਾ ਇੰਪਰੂਵਮੈਂਟ ਕਰਦੇ ਨੇ ਲੋਕ, ਠੀਕ ਹੈ, ਸਾਰੇ ਕਰਦੇ ਨੇ, ਅਸੀਂ ਮੈਂ ਆਪ ਕਰਦਾ ਹਾਂ, ਕੋਈ ਆਪਾਂ ਇੱਥੇ ਤੱਕ ਜਿਹੜੇ ਪਹੁੰਚੇ ਹਾਂ, ਆਪਣੇ ਗੁਣਾ ਗੁਣ ਤਾਂ ਆਏ ਆ ਜਦੋਂ ਸਾਡੇ ਅਵਗੁਣ ਅਸੀਂ ਦੂਰ ਕੀਤੇ ਆ, ਅਸੀਂ ਸਿੱਖ ਸਿੱਖ ਕੇ। ਜੀ
ਮੈਂ ਤੁਹਾਡੀ ਗੱਲ ਮੰਨਦਾ ਹੈ ਕਿ ਅਵਗੁਣ ਦੂਰ ਕੀਤੇ ਜਾ ਸਕਦੇ। ਹੁਣ ਨਿਮਰਤਾ ਤੇ ਦੁਬਾਰਾ ਆਈਏ, ਮਾੜੀ ਜਿਹੀ ਹੋਰ ਗੱਲ ਕਰ ਲਈਏ। ਨਿਮਰਤਾ ਵੀ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਨੈਚੁਰਲ ਨਿਮਰਤਾ ਹੁੰਦੀ ਹੈ, ਤਾਂ ਤੁਸੀਂ ਨਿਮਰਤਾ ਪ੍ਰਭਾਵ ਤੁਸੀਂ ਮਿਲਦੇ ਆ, ਨਿਮਰਤਾ ਨਾਲ ਮਿਲਦੇ ਆ, ਪਾਕਿਸਤਾਨ ਵਿੱਚ ਵੀ ਗਏ ਸੀ ਸਰ ਮੁਹੰਮਦ,
ਉਹ ਤੁਸੀਂ ਨਾਂ ਨਾ ਲਾਉਣ, ਤੁਸੀਂ ਉਹ ਪਾਕਿਸਤਾਨ ਨਾਲ ਤੁਸੀਂ ਸਾਨੂੰ ਚਕਾਉਣਾ ਆ,
ਉਹ ਜੁਦੀ ਗੱਲ ਆ। ਤਾਂ ਇੱਕ ਖੱਚਰੀ ਨਿਮਰਤਾ ਵੀ ਹੁੰਦੀ ਆ, ਆਓ ਭਾਜੀ ਬੈਠੋ, ਕਰ ਲਓ, ਸੁਣ ਲਓ, ਆ ਗਿਆ ਫਲਾਨ। ਉਹ ਖੱਚਰੀ ਨਿਮਰਤਾ ਤੋਂ ਥੋੜਾ ਬਚਣਾ ਚਾਹੀਦਾ। ਨਿਮਰਤਾ ਜਿਹੜੀ ਹੈ ਨਾ, ਉਹ ਨੋਰਮਲ ਹੋਣੀ ਚਾਹੀਦੀ
ਉਹ
ਆ,
ਵੀ ਉਹ ਵੀ
ਸੁਭਾਅ ਦੇ ਵਿੱਚ ਨੋਰਮੈਲਿਟੀ ਹੋਣੀ
ਉਹ ਵੀ
ਚਾਹੀਦੀ।
ਪਤਾ ਲੱਗ ਜਾਂਦਾ ਕੀ ਹਾਲ ਹੈ ਜੀ, ਬੈਠੋ ਜੀ, ਉਹ ਥੋੜੀ ਓਵਰ। ਹਾਂ
ਸਮੋਸਾ ਖਾਓਗੇ? ਸਮੋਸਾ ਹੁੰਦਾ ਹੈ ਹੀ ਨਹੀਂ ਕੋਲ। ਗੁਜੀਆ ਖਾਓਗੇ? ਹਾਂਜੀ ਹਾਂਜੀ ਹਾਂਜੀ, ਬਹੁਤ ਚੰਗਾ ਜੀ, ਤੁਸੀਂ ਸੁਣਾਓ ਕਿੱਦਾਂ? ਹਾਂਜੀ, ਇਹ ਤਾਂ ਬਹੁਤ ਅੱਛਾ,
ਇਹ ਤਾਂ
ਜਿੱਦਾਂ ਤੁਸੀਂ ਤੁਹਾਡੇ
ਇਹ ਤਾਂ
ਤੁਹਾਡੇ ਦਰਸ਼ਨ ਕਰਦੇ ਨੂੰ ਮਨ ਬੜਾ ਹੀ ਲੋਚਦਾ ਸੀਗਾ ਜਿੱਦਾਂ ਮਰਦੇ ਹੀ ਜਾਂਦੇ ਸੀ, ਤੁਸੀਂ ਆ ਗਏ ਨਾ, ਹੁਣ ਸਾਹ ਚ ਸਾਹ ਆ ਗਿਆ, ਏਦਾਂ ਦੇ ਵੀ ਹੁੰਦੇ ਆ ਬਦੀ,
ਨਹੀਂ
ਕਈ
ਇੱਕ
ਵਾਰੀ
ਨਹੀਂ
ਕਈ
ਹੈ,
ਨੈਚੁਰਲ ਹੁੰਦੇ ਆ
ਹੈਗੀ
ਬਦੀ।
ਨਿਮਰਤਾ। ਚਨਾਮਤ ਭਾਜੀ ਸੁਣਾਉਂਦੇ ਤਾਂ ਹੁੰਦੇ ਗੱਲ ਇੱਕ ਸੱਜਣ ਦੀ, ਉਹ ਕਹਿੰਦੇ ਉਹਨਾਂ ਨੂੰ ਇੰਨੀ ਕੁ ਨਿਮਰਤਾ, ਚਾਹ ਤੇ ਸੱਦੀ ਜਾਣਾ, ਤੁਸੀਂ ਚਾਹ ਪੀਣ ਜ਼ਰੂਰ ਆਇਓ ਜੀ, ਚਾਹ ਪੀਣ ਜ਼ਰੂਰ ਆਇਓ। ਅਤੇ ਉਹ ਜਦ ਚਾਹ ਪੀਣ ਚਲੇ ਗਏ, ਕਹਿੰਦੇ ਜੀ ਮੈਂ ਆ ਰਿਹਾ ਚਾਹ ਪੀਣ, ਤੁਸੀਂ ਬਹੁਤ ਚੇਤੇ ਕਰਦੇ ਹੁੰਦੇ ਸੀ। ਉਹ ਕਹਿੰਦੇ ਅੱਛਾ ਤੁਸੀਂ ਆ ਗਏ, ਕਿੱਥੇ ਕਹੋ ਤੁਸੀਂ? ਕਹਿੰਦਾ ਬਸ ਲੱਗ ਗਈ ਆ, 20 ਮਿੰਟਾਂ 'ਚ ਪਹੁੰਚ ਜਾਣਾ। ਉਹਨੇ ਆਵਾਜ਼ ਮਾਰੀ ਪਿੱਛੇ ਘਰ ਵਾਲੀ ਨੂੰ, ਉਹ ਸੁਣੀ ਤਾਂ ਹੈ ਨਹੀਂ। ਚਾਹ ਉਹਨੂੰ ਕਹਿੰਦੇ ਵੀ ਚਾਹ ਬਣਾ ਲਈ? ਕਹਿੰਦੇ ਹਾਂਜੀ ਬਣਾ ਲਈ। ਮੂਹਰਿਓ ਜਵਾਬ ਆਇਆ ਹਾਂਜੀ ਬਣਾ ਲਈ। ਅੱਛਾ ਭਾਅ ਜੀ, ਚਨਾਮਤ ਭਾਅ ਜੀ, ਉਹ ਮੇਰੀ ਮਿਸਿਜ ਪੁੱਛਦੇ ਆ ਤੁਸੀਂ ਚਾਹ ਫਿੱਕੀ ਪੀਂਦੇ ਹੋ ਜਾਂ ਮਿੱਠੀ ਪੀਂਦੇ ਹੋ, ਹੈ ਨਾ? ਅਤੇ ਉਹ ਕਹਿੰਦਾ ਜੀ ਮੈਂ ਤਾਂ ਕਹਿੰਦਾ ਮਿੱਠੀ ਪੀਂਦਾ ਹੈ। ਕਹਿੰਦਾ ਓ ਹੋ, ਤੁਸੀਂ ਜੀ ਫੇਰ ਕਿਤੇ ਆਉਣਾ? ਕਹਿੰਦੇ ਕੀ ਹੋਇਆ? ਕਹਿੰਦੇ ਹੁਣ ਤਾਂ ਫਿੱਕੀ ਚਾਹ ਬਣਾ ਲਈ ਆ।
ਬਣਾ ਲਈ ਹੈਗੀ ਹੈ।
ਕਹਿੰਦੇ ਫੇਰ ਕੀ ਆ, ਮੈਂ ਮਿੱਠਾ ਮਿੱਠਾ ਪਾ ਲਊਂਗਾ ਮਗਰੋਂ।
ਉਹ ਨਾ ਤਾਂ ਮਾਜੀ ਕਹਿੰਦੇ ਵੇਖੋ ਗੁੜ ਦੀ ਡੋਲੀ ਵਿੱਚ, ਗੁੜ ਦੀ ਰੇੜੀ ਵਿੱਚ ਜੇਬ 'ਚ ਪਾਈ ਉਹ ਫਿੱਕੀ ਰੱਖਦੇ
ਹੋ। ਉਹ ਕਹਿੰਦਾ ਕੋਈ ਜੇ ਕਹਿੰਦਾ ਮਿੱਠੀ 'ਚੋਂ ਮਿੱਠੀ ਚਾਹ 'ਚੋਂ ਮਿੱਠਾ ਕੱਢਣਾ ਔਖਾ ਆ, ਫਿੱਕੀ ਚਾਹ 'ਚ ਮਿੱਠਾ ਪਾਉਣਾ ਸੌਖਾ, ਤੁਸੀਂ ਫਿੱਕੀ ਬਣਾ ਲਈ ਆ, ਮੈਂ ਪਾ ਲਊਂਗਾ। ਉਹ ਨਹੀਂ ਵੀਰ ਜੀ, ਇੱਦਾਂ ਨਹੀਂ, ਇੱਦਾਂ ਨਹੀਂ, ਨਹੀਂ ਨਹੀਂ, ਚੰਗਾ ਨਹੀਂ ਲੱਗਦਾ। ਕਹਿੰਦੇ ਇੱਦਾਂ ਚੰਗਾ ਨਹੀਂ ਲੱਗਦਾ, ਤੁਸੀਂ ਵਾਧੂ ਐਕਸਟਰਾ ਮਿੱਠਾ ਪਾਓ। ਉਹ ਮਤਲਬ ਗੱਲ ਇਹ ਆ ਕਿ ਨਿਮਰਤਾ ਦਿਖਾ ਲੈਣ ਲਈ ਕੁਛ ਹੋਰ ਹੁੰਦੀ ਜਾਂ ਪ੍ਰੈਕਟੀਕਲ ਵਾਲੀ ਗੱਲ ਹੋਰ ਹੁੰਦੀ ਆ। ਖੈਰ ਭਾਅ ਜੀ, ਮੈਸੇਜ ਆਪਾਂ ਲੈਂਦੇ ਹਾਂ, ਸਾਡੇ ਨਾਲ ਜੋਗਿੰਦਰ ਸੋਈ ਭਾਅ ਜੀ ਗ੍ਰਿਫਿਥ ਤੋਂ ਜੁੜੇ ਹੋਏ ਨੇ, ਅਤੇ ਉਹ ਪਹੁੰਚੇ ਵੀ ਹੋਏ ਨੇ। ਵੈਰੀ ਕੋਲਡ ਵਿੰਡੀ ਵੈਦਰ ਹੀਅਰ ਟੂਡੇ, ਠੰਡ ਦਾ ਪ੍ਰਕੋਪ ਜਾਰੀ ਹੈ। ਇਹ ਵੈਸੇ ਕੱਲ ਮੈਨੂੰ ਸ਼ੈਪਟਨ ਤੋਂ ਵੀ ਕਰਨਵੀਰ ਹੋਣਾ ਦੱਸਿਆ ਕਿ ਕੋਲਡ ਫਰੰਟ ਪਹੁੰਚਿਆ ਹੋਇਆ। ਖੈਰ ਜੋੜ ਮੇਲਾ ਜਾਰੀ ਆ, ਤੁਸੀਂ ਸਾਰੇ ਜ਼ਰੂਰ ਉੱਥੇ ਪਹੁੰਚੋ। ਭਾਅ ਜੀ ਜਿਹੜੀ ਗੱਲ ਨਾ, ਹੁਣ ਆਪਾਂ ਯੂਟਿਊਬਰਾਂ 'ਤੇ ਆਉਣਾ ਆ, ਯੂਟਿਊਬਰ ਵਾਲੀ ਵੀ ਕਰਨੀ ਆ ਗੱਲ, ਇਹ ਵੀ ਆਪਾਂ ਹਜੇ ਸਿਰੇ ਨਹੀਂ ਲਾਈ, ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਅਸੀਂ ਖੁਦ ਵੀ ਕਈ ਵਾਰੀ ਯੂਟਿਊਬਰ ਹੁੰਦੇ ਹਾਂ, ਹੈ ਨਾ? ਅਤੇ ਕਿਉਂਕਿ ਯੂਟਿਊਬ 'ਤੇ ਵੀ ਚੱਲ ਰਿਹਾ, ਪਰ ਮੈਂ ਆਪਣੀ ਪਹਿਲਾਂ ਆਪਣੀ ਗੱਲ ਕਲੀਅਰ ਕਰਦਾ ਕਿ ਅਸੀਂ ਯੂਟਿਊਬ ਦੇ ਉੱਤੇ ਬਹੁਤ ਘੱਟ ਲਾਈਵ ਹੀ ਕਰੀਦਾ, ਫੇਸਬੁੱਕ 'ਤੇ ਵੀ ਡਿਪੈਂਡੈਂਟ ਨਹੀਂ ਹੈਗੇ। ਸਾਡਾ ਆਪਣਾ ਪਲੈਟਫਾਰਮ ਹੈ, ਆਪਣੇ ਸਾਡੇ ਸਰਵਰ ਹੈ, ਇੰਡੀਪੈਂਡੈਂਟ ਪਲੈਟਫਾਰਮ 25 ਸਾਲ ਤੋਂ ਚੱਲ ਰਿਹਾ। ਉਹ ਅਸੀਂ ਚਾਹੁੰਦੇ ਤਾਂ ਬਹੁਤ ਪਹਿਲਾਂ ਵੀ ਇਹ ਕੰਮ ਕਰ ਸਕਦੇ ਸੀ, ਪਰ ਹੁਣ ਵੀ ਅਸੀਂ ਇੰਨਾ ਫੋਕਸਡ ਨਹੀਂ ਹੈਗੇ ਯੂਟਿਊਬ ਵਗੈਰਾ 'ਤੇ। ਅਸੀਂ ਸਾਡੇ ਪਿਛਲੇ ਹਫ਼ਤੇ ਵੀ ਜੁਆਇੰਟ ਮੀਟਿੰਗ ਹੋਈ ਆ, ਅਤੇ ਉਹਦੇ ਵਿੱਚ ਵੀ ਇਹੀ ਤੱਤ ਕੱਢੇ ਨੇ ਇਸ ਘਟਨਾਕ੍ਰਮ ਤੋਂ ਬਾਅਦ ਕਿ ਯੂਟਿਊਬ ਕਿਸੇ ਵੇਲੇ ਵੀ ਤੁਹਾਡੀ ਸਵਿੱਚ ਆਫ ਕਰ ਸਕਦਾ ਹੈ, ਫੇਸਬੁੱਕ ਕਿਸੇ ਵੇਲੇ ਵੀ ਤੁਹਾਡੀ ਸਵਿੱਚ ਆਫ ਕਰ ਸਕਦਾ। ਹੁਣ ਇੱਥੋਂ ਤੱਕ ਦੇਖ ਲਓ ਕਿ ਵਟਸਐਪ 'ਤੇ ਮੇਰੀ ਇੰਡੀਆ ਨੂੰ ਕਾਲ ਨਹੀਂ ਲੱਗਦੀ, 1.5 ਹਫ਼ਤਾ ਪਹਿਲਾਂ ਬੰਦ ਰਹੀ ਆ, ਹੁਣ ਪਰਸੋਂ ਦੀ ਫੇਰ ਬੰਦ ਹੈ। ਮਤਲਬ ਕਾਲ ਇੱਦਾਂ ਦਾ ਕਹਿੰਦੇ ਮੈਨੂੰ ਆਸਟ੍ਰੇਲੀਆ ਤੋਂ ਸਾਰੀਆਂ ਕਾਲਾਂ ਆ ਰਹੀਆਂ, ਅਮਰੀਕਾ ਤੋਂ ਸਾਰੀਆਂ ਕਾਲਾਂ ਆ ਰਹੀਆਂ, ਜਾ ਰਹੀਆਂ, ਸੇਮ ਇੱਥੇ ਬੈਠੇ ਹੁੰਦੇ ਹਾਂ ਔਫਿਸ ਦੇ ਵਿੱਚ। ਇੰਡੀਆ ਤੋਂ ਮੇਰੇ ਪਿੰਡ ਤੋਂ ਹੀ ਮੈਨੂੰ ਮੇਰੇ ਔਫਿਸ 'ਚੋਂ ਕਾਲ ਆਉਂਦੀ ਆ, ਇੰਡੀਆ ਤੋਂ ਇੱਕ ਵੀ ਕਾਲ ਨਹੀਂ ਲੱਗਦੀ, 2 ਘੰਟੀਆਂ ਵੱਜਦੀਆਂ ਨੇ, ਕਨੈਕਟਿੰਗ 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 ਆਈ ਜਾਂਦਾ, ਮੈਂ ਕਰਦਾ ਹਾਂ ਕਨੈਕਟਿੰਗ ਕਨੈਕਟਿੰਗ ਆਈ ਜਾਂਦਾ। ਸੋ ਇੰਡੀਆ ਨੂੰ ਮੇਰੀ ਕਾਲ ਨਾ ਲੱਗਦੀ ਹੈ ਅਤੇ ਨਾ ਇੰਡੀਆ ਤੋਂ ਕਾਲ ਮੇਰੇ 'ਤੇ ਚੱਕ ਹੁੰਦੀ ਆ, ਠੀਕ ਹੈ? ਵਿੱਚ ਫਿਰ ਚਲਾ ਵੀ ਦਿੰਦੇ ਨੇ। ਸੇਮ ਟਾਈਮ ਦੇ ਉੱਤੇ ਮੇਰੀ ਵਾਈਫ ਦੇ ਫੋਨ ਦੇ ਉੱਤੋਂ ਮੈਂ ਸਰਵਿਸ ਨੂੰ ਕਾਲ ਕੀਤੀ, ਬੜੀ ਸੋਹਣੀ ਲੱਗ ਗਈ, ਸੇਮ ਨੈਟਵਰਕ ਹੈ, ਸੇਮ ਸਾਰਾ ਕੁਛ ਹੈ, ਫਿਰ ਟੈਲੀਗ੍ਰਾਮ ਚੱਲ ਰਹੀਆਂ ਨੇ, ਮੈਸੰਜਰ ਚੱਲ ਰਹੇ ਨੇ, ਪਰ ਵਟਸਐਪ ਨਹੀਂ ਚੱਲ ਰਹੀ। ਸੋ ਜਿਹੜੇ ਵੀ ਯੂਟਿਊਬਰਸ ਨੇ ਜਾਂ ਮੀਡੀਆ ਚਲਾਉਂਦੇ ਨੇ ਜਾਂ ਯੂਟਿਊਬ ਨੂੰ ਆਪਣੀ ਰੋਜ਼ੀ ਰੋਟੀ ਬਣਾਉਣਾ ਚਾਹੁੰਦੇ ਨੇ, ਇੱਕ ਵਾਰੀ ਮੈਂ ਦੱਸ ਦੇਵਾਂ ਉਹਨਾਂ ਨੂੰ, ਕਲੀਅਰ ਕਰਦਾ ਕਿ 25 ਸਾਲ ਦਾ ਸਾਡਾ ਤਜਰਬਾ ਆ, ਜਦੋਂ ਪਲੈਟਫਾਰਮ ਹੀ ਆਪਣਾ ਹੈ ਨਹੀਂ ਤਾਂ ਫਿਰ ਕੁਛ ਵੀ ਆਪਣਾ ਹੈ ਨਹੀਂ। ਯੂ ਆਰ ਲਿਟਰਲੀ, ਵੀ ਆਰ ਲਿਟਰਲੀ ਵਰਕਿੰਗ ਫੋਰ ਦੈਮ। ਫੇਸਬੁੱਕ 'ਤੇ ਉਹਨਾਂ ਦੀਆਂ ਐਡਾਂ ਚੱਲ ਰਹੀਆਂ, ਐਡਾਂ 'ਚ ਉਹ 2 ਜਾਂ 3% ਦਿੰਦੇ ਨੇ, ਉਹ ਵੀ ਕੋਈ ਨਾ ਕੋਈ ਬਹਾਨਾ ਲਾ ਕੇ ਸਟ੍ਰਾਈਕ ਮਾਰ ਕੇ ਉਹ ਵੀ ਖਾ ਜਾਂਦੇ ਨੇ, ਧੱਕਾ ਸ਼ਰੇਆਮ ਧੱਕਾ, ਕੋਈ ਸੁਣਵਾਈ ਨਹੀਂ, ਕੋਈ ਕੁਛ ਨਹੀਂ। ਸੋ ਕੰਟੈਂਟ ਸਾਡਾ ਆ, ਤੁਹਾਡਾ ਆ, ਕੰਮ ਕਰ ਰਹੇ ਹਾਂ, ਪੈਸੇ 95% ਉਹ ਕਮਾ ਰਹੇ ਨੇ, ਦੱਸੇ ਹੀ ਰਹੇ ਨੇ ਨਾ, ਹੁਣ ਉਹਦਾ ਕੋਈ ਪਤਾ ਨਹੀਂ ਕਿ ਕਿੰਨੇ ਵਿਊ ਆ, ਕਿੱਥੇ ਵਿਊ ਆ, ਜਦ ਮਰਜ਼ੀ ਔਨ ਕਰ ਦੇਣ ਜਾਂ ਮਰਜ਼ੀ ਔਫ ਕਰ ਦੇਣ, ਠੀਕ ਹੈ? ਸੋ ਇਸ ਕਰਕੇ ਜਦੋਂ ਬੇਗਾਨਾ ਪਲੈਟਫਾਰਮ ਹੈ ਤਾਂ ਉਹ ਸਰਕਾਰ ਦੇ ਨਾਲ ਉਹਨਾਂ ਨੂੰ ਚੱਲਣਾ ਪੈਣਾ ਆ। ਸਰਕਾਰ ਨੇ ਕਹਿਤਾ ਵੀ ਭਾਈ ਇਹਦੀ ਸਵਿੱਚ ਆਫ ਕਰ ਦਿਓ, ਇਹਨੂੰ ਬੰਦ ਕਰ ਦਿਓ, ਉਹਨਾਂ ਨੂੰ ਕਰਨਾ ਪੈਣਾ, ਨਹੀਂ ਤਾਂ ਉਹਨਾਂ ਦੀ ਲਾਇਸੈਂਸ ਕੈਂਸਲ ਹੈ। ਸੋ ਜੇ ਇੰਡੀਪੈਂਡੈਂਸ ਆਪਣੀ ਕਾਇਮ ਰੱਖਣੀ ਹੈ ਤਾਂ ਸਾਨੂੰ ਯੂਟਿਊਬਰਸ ਨੂੰ ਹੁਣ ਇਹ ਸੋਚਣਾ ਚਾਹੀਦਾ ਜਾਂ ਜਿਹੜੇ ਸੀਰੀਅਸਲੀ ਇਹ ਕੰਮ ਕਰਨਾ ਚਾਹੁੰਦੇ ਆ ਕਿ ਇੰਡੀਪੈਂਡੈਂਟ ਪਲੇਟਫਾਰਮ ਕਿੱਦਾਂ ਕ੍ਰੀਏਟ ਕੀਤਾ ਜਾਵੇ, ਗੱਲ ਫਿਰ ਉੱਥੇ ਆ ਜਾਣੀ ਹੈ। ਫਿਰ ਉਹਦੇ ਲਈ ਇਨਫਰਾਸਟ੍ਰਕਚਰ ਚਾਹੀਦਾ, ਉਹਦੇ ਲਈ ਰਿਸੋਰਸਿਸ ਚਾਹੀਦੇ ਆ, ਮੈਨੇਜਮੈਂਟ ਚਾਹੀਦੀ ਆ। ਦੈਟਸ ਐਗਜੈਕਟਲੀ ਅੱਜ ਤੋਂ ਜਿਹੜਾ 20 ਸਾਲ ਪਹਿਲਾਂ ਅਸੀਂ ਕੀਤਾ ਆ ਕਿ ਇਨਫਰਾਸਟ੍ਰਕਚਰ ਬਣਾਇਆ, ਇਹ ਤਾਂ ਹੀ ਚੱਲ ਰਿਹਾ ਹੁਣ ਤੱਕ। ਜੇ ਯੂਟਿਊਬ ਫੇਸਬੁੱਕ ਇੰਡੀਪੈਂਡੈਂਟ ਹੁੰਦੇ ਸੀ ਕਿਸੇ ਤਾਂ ਉਹਨੂੰ ਤਾਂ ਕਦੇ ਬੰਦ ਹੋਇਆ ਹੋਣਾ ਸੀ, ਬੰਦ ਕਰਾਇਆ ਹੋਣਾ ਸੀਗਾ। ਖੈਰ ਦੂਜੀ ਗੱਲ ਹੈਗੀ ਹੈ ਵੀ ਯੂਟਿਊਬ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਹਨੂੰ ਕਹਿੰਦੇ ਫਰੀਡਮ ਆਫ ਸਪੀਚ, ਇਹ ਪਲੇਟਫਾਰਮ ਬਣੇ ਸੀਗੇ ਫਰੀਡਮ ਆਫ ਸਪੀਚ ਲਈ ਵੀ ਤੁਸੀਂ ਖੁੱਲ੍ਹ ਕੇ ਗੱਲ ਕਰੋ, ਤੁਹਾਡੇ 'ਤੇ ਕੋਈ ਰੋਕ ਟੋਕ ਨਹੀਂ। ਅਤੇ ਫਰੀਡਮ ਆਫ ਸਪੀਚ ਦੀਆਂ ਧੱਜੀਆਂ ਉੱਡਦੀਆਂ ਹੁਣ ਤੁਸੀਂ ਖੁਦ ਦੇਖੋ ਕਿ ਇੱਕ ਤਾਂ ਯੂਟਿਊਬ ਖੁਦ ਹੀ ਅੜਾ ਰਿਹਾ, ਤੁਸੀਂ ਆਹ ਨਹੀਂ ਕਰ ਸਕਦੇ, ਤੁਸੀਂ ਉਹ ਨਹੀਂ ਕਰ ਸਕਦੇ, ਤੁਸੀਂ ਐਂ ਨਹੀਂ ਕਰ ਸਕਦੇ। ਮੈਂ ਇਹੋ ਜਿਹੇ ਬੰਦੇ, ਇਹੋ ਜਿਹੇ ਚੈਨਲ ਦੇਖੇ ਆ ਜਿਹੜੇ ਯਵੀ ਤਵੀ ਫੇਰਦੇ ਆ ਹਰੇਕ ਬੰਦੇ ਦੀ। ਔਰ ਤੁਸੀਂ ਕੋਈ ਮਾੜੀ ਜੀ ਤੁਸੀਂ ਅਦਾਬ ਕਹਿ ਦਿਓ, ਮੈਨੂੰ ਲੱਗਦਾ ਤੁਹਾਡਾ ਬਲੌਕ ਹੋ ਜਾਣਾ ਅਗਲਾ। ਹੁਣ ਫੇਸਬੁੱਕ ਦੀ ਗੱਲ ਲੈ ਲਓ, ਫੇਸਬੁੱਕ ਦੇ ਉੱਤੇ ਮੇਰੀ ਜਾਅਲੀ ਆਈਡੀ ਬੜੀ ਵਾਇਰਲ ਹੋਈ, ਓਮ ਓਮ ਦੇ ਨਾਂ ਦੀ ਬਣੀ, ਇੱਕ ਆਪਣੇ ਜਗਦੀਪ ਗਰਾਇਆ ਜੀ ਆ ਉਹਦੀ ਓਕੇ ਓਕੇ ਨਾਂ ਦੀ ਬਣੀ। ਘੱਟੋ ਘੱਟ 200 ਬੰਦੇ ਨੇ ਰਿਪੋਰਟ ਕੀਤੀ ਆ ਜਿਹੜੇ ਮੇਰੇ ਕੋਲ ਮੈਸੇਜ ਪਏ ਨੇ ਉਸ ਆਈਡੀ ਦੀ, ਮੈਂ ਖੁਦ ਰਿਪੋਰਟ ਕੀਤੀ ਆ। ਅੱਜ ਤੋਂ 6 ਦਿਨ ਪਹਿਲਾਂ ਉਹ ਆਈਡੀ ਬਣੀ ਸੀ ਔਰ ਅੱਜ ਵੀ ਚੱਲ ਰਹੀ ਆ, ਉਹ ਆਈਡੀ ਅੱਜ ਵੀ ਚੱਲ ਰਹੀ ਆ ਔਰ ਉਹ ਲੱਖ ਲੱਖ ਰੁਪਈਆ ਮੰਗ ਰਿਹਾ। ਠੀਕ ਹੈ, ਇੰਨੀਆਂ ਰਿਪੋਰਟਾਂ ਹੋਣ ਤੋਂ ਬਾਅਦ ਫੇਸਬੁੱਕ ਨੇ ਉਹ ਆਈਡੀ ਜਾਅਲੀ ਆਈਡੀ ਬੰਦ ਨਹੀਂ ਕੀਤੀ, ਮੇਰੀ ਫੋਟੋ ਚੱਕੀ ਹੋਈ ਆ ਮੇਰੇ ਨਾਂ 'ਤੇ, ਉਹ ਪ੍ਰਟੈਂਡ ਕਰ ਰਿਹਾ, ਉਹ ਸਾਰੀ ਚੈਟ ਹਿਸਟਰੀ ਉਹਨਾਂ ਦੇ ਕੋਲ ਹੈ। ਵਿਡੰਬਨਾ ਇਹ ਆ, ਸਮੱਸਿਆ ਇਹ ਆ ਕਿ ਹਰਮਨ ਰੇਡੀਓ 'ਤੇ ਭੁਪਿੰਦਰ ਸਿੰਘ ਉਹਨਾਂ ਦਾ ਗੀਤ ਚੱਲ ਰਿਹਾ, ਉਹ ਭੇਜਦੇ ਆ ਵੀਡੀਓ, ਅਸੀਂ ਉਹ ਗੀਤ ਲਾ ਕੇ ਹਜੇ ਹਟੀ ਦਾ ਹੀ ਆ ਅਤੇ ਨਾਲੇ ਸਟ੍ਰਾਈਕ ਆ ਜਾਂਦੀ ਆ ਵੀ ਭਾਈ ਤੈਂ ਇਹ ਕਾਪੀਰਾਈਟ ਗੀਤ ਚਲਾ ਤਾ। ਠੀਕ ਹੈ, ਹੁਣ ਤੁਸੀਂ ਦੇਖੋ ਫੇਸਬੁੱਕ ਤੋਂ ਹੀ ਮੇਰੀ ਫੋਟੋ ਚੱਕੀ ਉਹਨਾਂ ਦੇ ਡਾਟਾਬੇਸ 'ਚੋਂ, ਫੇਸਬੁੱਕ ਦੇ ਬੰਦੇ ਨੇ ਜਾਅਲੀ ਆਈਡੀ ਬਣਾਈ, ਫੇਸਬੁੱਕ 'ਤੇ ਹੀ ਉਹ ਚੈਟਾਂ 'ਤੇ ਪੈਸੇ ਮੰਗ ਰਿਹਾ ਔਰ ਉਹਨੂੰ 6 ਦਿਨ ਹੋ ਗਏ, ਆਈਡੀ ਉਹਦੀ ਹਜੇ ਵੀ ਚਾਲੂ ਹੈ ਬੰਦੇ ਦੀ। ਜੇ ਕਹਿੰਦੇ ਆ ਏ ਆਈ ਆ ਗਈ, ਆਰਟੀਫਿਸ਼ਲ ਆ ਗਈ ਇੰਟੈਲੀਜੈਂਸ, ਤਾਂ ਉਹਨਾਂ ਕੋਲ ਇੰਨੀ ਇੰਟੈਲੀਜੈਂਸ ਹੈ ਨਹੀਂ ਕਿ ਤੁਹਾਡੇ ਪਲੇਟਫਾਰਮ ਤੋਂ ਸੌਦਾ ਚੱਕ ਕੇ ਉਹ ਫਰੋਡ ਕਰ ਰਿਹਾ, ਉਹਦੇ ਬਾਰੇ ਤੁਹਾਨੂੰ ਕੋਈ ਚਿੰਤਾ ਨਹੀਂ ਹੈਗੀ। ਪਰ ਜੇ ਕਿਤੇ ਅਮਨਦੀਪ ਸਿੱਧੂ ਨੇ ਜਾਂ ਹਰਮਨ ਰੇਡੀਓ ਨੇ ਭੁਪਿੰਦਰ ਸਿੰਘ ਦਾ ਗੀਤ ਲਾ ਤਾ ਤਾਂ ਉਹਦੇ ਕਾਪੀਰਾਈਟ ਦੀ ਸਟ੍ਰਾਈਕ ਜ਼ਰੂਰ ਦੇਣੀ ਆ। ਇਹ ਕਿਹੜਾ ਮਤਲਬ ਐਥਿਕ ਹੋ ਗਿਆ, ਕਿੱਥੇ ਖੜੇ ਨੇ, ਕਿਤੇ ਵੀ ਨਹੀਂ ਖੜੇ। ਫਿਰ ਸ਼ੱਕ ਇਹ ਹੁੰਦੀ ਆ ਕਿ ਹੋ ਸਕਦਾ ਆ ਇਹ ਆਪ ਹੀ ਇਹ ਕੰਮ ਕਰਾਉਂਦੇ ਹੋਣ, ਜਿਹੜੀ ਕਿ ਮੋਸਟ ਲਾਈਕਲੀ ਡਾਇਰੈਕਸ਼ਨ ਇੱਧਰ ਨੂੰ ਜਾਂਦੀ ਆ, ਕਿਉਂਕਿ ਇਹਨਾਂ ਨੇ ਵੀ ਕਲਿੱਕ ਫਾਰਮ ਬਣਾਏ ਹੋਏ ਨੇ ਜਿਹੜੇ ਆ ਫਰੋਡ ਚੱਲ ਰਿਹਾ ਲਾਈਕਾਂ ਦਾ, ਲਾਈਕ ਖਰੀਦ ਲਓ ਜੀ, ਆਹ ਖਰੀਦ ਲਓ ਜੀ, ਹੈ ਨਾ, ਤੁਹਾਡੇ ਕੰਪਨੀਆਂ ਨੂੰ ਦੱਸਣਾ ਤੁਸੀਂ ਐਡ ਕਰੋ, ਤੁਹਾਡੇ ਦੇਖੋ ਕਿੰਨੀ ਰੀਚ ਪਹੁੰਚ ਗਈ ਆ, ਹੈ ਨਾ, ਉਹ ਰੀਚ ਪਹੁੰਚਾਉਣ ਦੇ ਲਈ ਕਲਿੱਕ ਫਾਰਮ ਬਣੇ ਹੋਏ ਨੇ। ਹੋ ਸਕਦਾ ਫੰਡਿੰਗ ਉਹਨਾਂ ਦੀ ਕਰਦੇ ਹੋਣ, ਉਹਨਾਂ ਦੇ ਥਰੂ ਇਹ ਇੱਦਾਂ ਦੇ ਕੰਮ ਕਰਾਉਂਦੇ ਹੋਣ। ਸਵਾਲ ਇਹ ਪੈਦਾ ਹੁੰਦਾ ਕਿ ਉਹ ਬੰਦ ਕਿਉਂ ਨਹੀਂ ਹੋ ਰਹੀਆਂ, ਇਹ ਆਈਡੀਆਂ ਜਾਅਲੀ ਆਈਡੀਆਂ ਬਣ ਕਿੱਦਾਂ ਰਹੀਆਂ, ਜਦ ਤੱਕ ਉਹ ਪਲੇਟਫਾਰਮ ਨੂੰ ਦੇ ਕੋਲ ਆਪਣਾ ਕੰਟਰੋਲ ਹੀ ਹੈ ਨਹੀਂ, ਉਹ ਲੋਕਾਂ ਨੂੰ ਕੰਟਰੋਲ ਕਰਨ ਲੱਗੇ ਹੋ। ਸੋ ਆਪਾਂ ਸੋਸ਼ਲ ਮੀਡੀਆ 'ਤੇ ਡਿਪੈਂਡੈਂਟ ਜਿਹੜੇ ਹੁੰਦੇ ਨੇ ਚੈਨਲਸ ਜਾਂ ਜਿਹੜੇ ਹੋਣਾ ਚਾਹੁੰਦੇ ਨੇ, ਜਿਨ੍ਹਾਂ ਦੇ ਵਿੱਚ ਅਸੀਂ ਵੀ ਕਈ ਵਾਰੀ ਹੋ ਜਾਂਦੇ ਹਾਂ, ਆਪਾਂ ਨੂੰ ਇਹ ਬੈਕ ਆਫ ਦਾ ਮਾਇੰਡ, ਇਹ ਜ਼ਿਹਨ ਦੇ ਵਿੱਚ ਗੱਲ ਰੱਖਣੀ ਚਾਹੀਦੀ ਆ ਕਿ ਇਹ ਸਾਡੇ ਨਹੀਂ ਹੈਗੇ, ਇਹ ਕਿਸੇ ਵੇਲੇ ਵੀ ਬੈਂਕਰਪਟ ਹੋ ਸਕਦੇ ਨੇ, ਕਿਸੇ ਵੇਲੇ ਵੀ ਤੁਹਾਨੂੰ ਬੰਦ ਕਰ ਸਕਦੇ ਨੇ, ਕਿਸੇ ਵੇਲੇ ਵੀ ਤੁਹਾਨੂੰ ਬੈਂਕਰਪਟ ਕਰ ਸਕਦੇ ਨੇ।
ਮੈਂ ਤਾਂ ਇੱਥੇ ਇਹ ਸੁਝਾਅ ਦੇਵਾਂਗਾ, ਜਿੰਨੇ ਵੀ ਯੂਟਿਊਬਰ ਸਾਡੇ ਯੰਗ ਮੁੰਡੇ ਆ, ਬੜੇ ਕਲਾਕਾਰ ਆ ਉਹ, ਕਿ ਤੁਸੀਂ ਸ਼ੌਕ ਪੂਰਾ ਕਰੋ, ਯੂਟਿਊਬ ਤੇ ਪਾਓ ਆਪਣਾ ਜੋ ਵੀ ਬਲੌਗ ਪਾਓ, ਜੋ ਵੀ ਕਰੋ, ਹਨਾ, ਉਹ ਕਰਨਾ ਚਾਹੀਦਾ, ਸ਼ੌਕ ਪੂਰਾ ਕਰੋ, ਲੇਕਿਨ ਇਹਨੂੰ ਕਦੇ ਵੀ ਪ੍ਰੋਫੈਸ਼ਨ ਨਾ ਬਣਾਓ। ਪ੍ਰੋਫੈਸ਼ਨ ਬਣਾਓਗੇ ਤਾਂ ਤੁਸੀਂ ਟੈਨਸ਼ਨ 'ਚ ਬਹੁਤ ਰਹੋਗੇ, ਤੁਹਾਨੂੰ ਬੋਲਣਾ ਪੈਂਦਾ ਸਰਕਾਰਾਂ ਦੇ ਖਿਲਾਫ, ਲੋਕਾਂ ਦੇ ਖਿਲਾਫ, ਇਸਟੈਬਲਿਸ਼ਮੈਂਟ ਦੇ ਖਿਲਾਫ, ਜਿੱਦਾਂ ਵੀ ਆ, ਜੋ ਵੀ ਆ, ਤੁਸੀਂ ਕੋਈ ਨਾ ਕੋਈ ਇੱਦਾਂ ਦਾ ਸੋਲਿਡ ਕੰਮ ਕਰੋ ਜਿਹੜਾ ਕਿ ਤੁਹਾਨੂੰ ਹਮੇਸ਼ਾ ਰੁਜ਼ਗਾਰ ਦੇਵੇ, ਤੁਹਾਨੂੰ ਪੈਸਾ ਕਮਾ ਕੇ ਦੇਵੇ, ਤੁਸੀਂ ਆਪਣੇ ਫੈਮਿਲੀ 'ਚ ਬੈਠੋ, ਤੁਹਾਨੂੰ ਕੱਲ੍ਹ ਇਹ ਨਾ ਫਿਕਰ ਪਵੇ ਮੈਨੂੰ ਕਿੰਨੀਆਂ ਟਿਕਸ ਮਿਲਣੀਆਂ, ਮੈਨੂੰ ਇੱਦਾਂ ਦੀ ਟੈਨਸ਼ਨ ਨਾ ਹੋਵੇ। ਟੈਨਸ਼ਨ ਫਰੀ ਜੋਬ ਜਿਹੜੀ ਆ ਕੋਈ ਵੀ ਹੋਵੇ, ਚਾਹੇ ਤੁਸੀਂ ਦਿਹਾੜੀ ਕਰ ਲਓ, ਚਾਹੇ ਤੁਸੀਂ ਟਰੱਕ ਚਲਾ ਲਓ, ਚਾਹੇ ਟੈਕਸੀ ਚਲਾ ਲਓ, ਚਾਹੇ ਤੁਸੀਂ ਆਪਣੀ ਹੋਰ ਕੋਈ ਹੁਨਰ ਵਾਲੀ ਜੋਬ ਕਰ ਲਓ, ਚਾਹੇ ਟੀਚਿੰਗ ਕਰ ਲਓ, ਜੋ ਮਰਜ਼ੀ ਕਰ ਲਓ, ਇੱਦਾਂ ਦੀਆਂ ਜੋਬਾਂ ਜਿਹੜੀਆਂ ਆ ਉਹ ਕਰਨੀਆਂ ਚਾਹੀਦੀਆਂ, ਨਾ ਕਿ ਬੁਲਸ਼ਿਟ ਜੋਬਾਂ ਜਿਹੜੀਆਂ ਕਿਸੇ ਵੀ ਬੁਲਸ਼ਿਟ ਜੋਬਾਂ ਮਿਲਣੀਆਂ।
ਤੁਸੀਂ ਇਹਨੂੰ ਬੁਲਸ਼ਿਟ ਜੋਬ 'ਚ ਲੈ ਕੇ ਆ ਰਹੇ ਹੋ।
ਨਹੀਂ ਮੈਂ ਬੁਲਸ਼ਿਟ ਜੋਬਸ ਨਹੀਂ ਲੈ ਕੇ ਆ ਰਿਹਾ, ਮੈਂ ਕਹਿੰਦਾ ਕੁਛ ਜੋਬਾਂ ਸੈਮੀ ਬੁਲਸ਼ਿਟ ਵੀ ਹੁੰਦੀਆਂ ਹਨ ਜਿਹੜੀਆਂ ਸਾਨੂੰ ਟਰਬਲ ਕ੍ਰੀਏਟ ਕਰਦੀਆਂ।
ਤੁਸੀਂ ਬੱਕਰੀ ਦੀ ਛਿੱਟ ਕਹਿ ਲਓ ਨਾ, ਬੁੱਲ ਦਾ ਮਤਲਬ ਹੁੰਦਾ, ਬੁੱਲ ਦਾ ਮਤਲਬ ਹੁੰਦਾ ਵੱਡਾ, ਬੁੱਲ ਦਾ ਮਤਲਬ ਹੁੰਦਾ, ਬੁਲਸ਼ਿਟ ਦਾ ਮਤਲਬ ਹੁੰਦਾ ਵੱਡਾ ਫੋਰਸ,
ਤੇ ਹੁਣ ਮੈਂ ਬੱਕਰੀ ਫਿਚਟ ਕਹਿ ਦਵਾਂ,
ਗੋਟ ਸ਼ਿਟ ਜੋਬ ਕਹਿ ਲਓ ਨਾ।
ਔਖੀ ਜਾਵੇ ਮਨਦੀਪ, ਰੋਜ਼ ਰੋਜ਼ ਜਿੱਦਾਂ ਕਹਾਣੀਆਂ ਦੇਖਣੀਆਂ, ਰੋਜ਼ ਹਫ਼ਤੇ ਵਿੱਚ ਇੱਕ ਅੱਧੀ ਕਹਾਣੀ ਤਾਂ ਤੁਸੀਂ ਸੁਣਾ ਸਕਦੇ ਹਾਂ ਜਿੱਦਾਂ ਅਸੀਂ ਸੁਣਾਈ ਦੀ ਹੈ, ਪਰ ਰੋਜ਼ ਉਹੀ ਤੁਹਾਡਾ ਰੁਜ਼ਗਾਰ ਆ, ਉਹੀ ਤੁਹਾਡੀ ਰੋਜ਼ੀ ਰੋਟੀ ਦਾ ਸਾਧਨ ਆ, ਉਹਦੇ ਵਿੱਚ ਕਈ ਰੁਕਾਵਟਾਂ ਆ, ਤੇ ਉਹ ਜਿਹੜੇ ਕੰਮ ਆ ਬੜੇ ਔਖੇ ਆ ਮਨਦੀਪ।
ਭਾਜੀ
ਮੈਂ ਤਾਂ ਇੱਕੋ
ਹਾਂ,
ਸਲਾਹ ਨੌਜਵਾਨਾਂ ਨੂੰ ਹੋਊਗੀ
ਨਹੀਂ ਤੁਸੀਂ
ਕਿ ਉਹ
ਤੁਸੀਂ ਭਾਜੀ ਤੁਹਾਤੋਂ ਹੱਲ ਥੋੜੋ ਮੰਗਿਆ, ਹਜੇ ਤਾਂ ਮਸਲਾ ਹੀ ਚੱਲ ਰਿਹਾ, ਤੁਸੀਂ ਹੱਲ ਪਹਿਲਾਂ ਹੀ ਦੇਈ ਜਾਂਦੇ ਆ, ਕਮਾਲ ਕਰੀ ਜਾਂਦੇ ਆ ਭਾਜੀ,
ਹੱਲ ਵੀ ਦੇਈ ਜਾਂਦੇ, ਮਸਲਾ ਹੋਰ ਅੱਗੇ ਸ਼ੁਰੂ ਕਰੋ।
ਹੋਰ ਵੀ ਕਰਦੇ ਆ। ਸਾਡੇ ਨਾਲ ਸਰ ਮਾਬਾ ਸਿੰਘ ਜੀ ਜੁੜੇ ਨੇ, ਇਹ ਵੀ ਬੜੀ ਨਿਗਾਹ ਰੱਖਦੇ ਨੇ ਟੈਕ ਕੰਪਨੀਆਂ ਦੇ। ਭਾਜੀ ਕਹਿੰਦੇ ਸਤਿ ਸ਼੍ਰੀ ਅਕਾਲ, ਮੈਟਾ ਇਜ਼ ਮੋਸਟ ਅਨਐਥੀਕਲ ਆਰਗੇਨਾਈਜੇਸ਼ਨ ਇਨ ਟੈਕ ਇੰਡਸਟਰੀ, ਨੋ ਡਾਊਟ ਅਬਾਊਟ ਇਟ। ਮਤਲਬ ਇਹਨਾਂ
ਇਹਨਾਂ ਦੀ ਗੱਲ ਤਾਂ ਇਹ ਆ, ਜਦੋਂ ਅਸੀਂ ਗਏ ਨਾ ਲਾਹੌਰ ਤੋਂ ਪਿਸ਼ੌਰ ਤੱਕ, ਇਹਨੇ ਸਾਡੀ ਸਪੌਟ ਐਨਾਲਿਸਿਸ ਕਰ ਦਿੱਤੀ। ਹੁਣ ਇਹ ਵੀ MBA ਇਹਨਾਂ ਨੂੰ ਪਤਾ ਇਹ ਸਪੌਟ ਐਨਾਲਿਸਿਸ ਕੀ ਹੁੰਦੀ ਆ, ਇਹਨਾਂ ਨੇ ਕਹਿਤਾ ਜਿਹੜੇ ਇੱਥੇ ਇੰਟੈਲੀਜੈਂਟ ਉਹ ਉੱਥੇ ਵੀ ਇੰਟੈਲੀਜੈਂਟ, ਉਹ ਗੱਲ ਕੁਛ ਹੋਰ ਕਹਿਣੀ, ਕਹਿਤੀ ਕੁਛ ਹੋਰ, ਮੇਰਾ ਸਿਰ ਜਿਹਾ ਘੁੰਮਣ ਲੱਗ ਪਏ, ਕਹਿ ਕੀ ਰਹੇ ਆ ਸਰਦਾਰ ਜੀ ਆਪਣੇ ਛੋਟੇ ਭਰਾ ਮੇਰੇ, ਇੱਕ ਸਕਿੰਟ ਦਾ ਸੋਮਾ ਇਸ ਤਰ੍ਹਾਂ ਹੁੰਦਾ ਨਾ, ਉਨੇ ਛੋਟੇ ਆ,
ਠੀਕ
ਜਨਮ
ਹੈ,
ਸਾਡੇ ਇੱਕੋ ਹੀ ਦਿਨ ਹੋਇਆ,
ਇੱਕ ਟਵਿਨ,
ਇਸੇ ਵੇਲੇ ਹੋਇਆ।
ਹਾਂ ਲਓ,
ਹਾਂਜੀ
ਹਾਂਜੀ, ਤੇ
ਮੇਰੇ
ਸਾਡੇ
ਬ੍ਰਦਰਸ ਆ ਜੀ, ਕਿਆ
ਹਾਂਜੀ ਸਾਡੇ ਨਾਲ ਹਰਦੀਪ ਸੰਧੂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਜਗਿੰਦਰ ਸੋਈ ਭਾਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਗਿਆਨੀ ਜੀ, ਸੰਤੋਖ ਸਿੰਘ ਵੱਲੋਂ, ਕੁਲਦੀਪ ਸਿੰਘ ਜੋਹਲ ਵੱਲੋਂ, ਤਾਰਾ ਸਿੰਘ ਭਮਰਾ ਵੱਲੋਂ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਤੇ ਗੱਲ ਇਹ ਚੱਲ ਰਹੀ ਹੈ ਭਾਜੀ ਹੁਣ ਯੂਟਿਊਬਰਾਂ ਦੀ, ਜਿਹੜੀ ਉਹ ਕਾਫੀ ਵੱਡੀ ਟਿੱਪਣੀ ਆਈ ਆ ਜਸਵੀਰ ਭੁੱਲਰ ਹੋਣਾ ਦੀ, ਕਹਿੰਦੇ ਭਾਜੀ ਜਿਹੜਾ ਬੰਦਾ ਹੁਣ ਫੜਿਆ, ਜਾਣੀ ਕਿ ਜਾਨਮਾਲ ਜਸਵੀਰ ਸਿੰਘ, ਇਹਨਾਂ ਸਭ ਤੋਂ ਪਹਿਲਾਂ ਯੂਟਿਊਬਰ ਬਲੌਗਰ ਸੀ ਇਹ, ਉਦੋਂ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਬਲੌਗਿੰਗ ਕੀ ਹੁੰਦੀ ਆ। ਬਾਕੀ ਭਾਜੀ ਨੇ ਜੇ ਨਾਸਰ ਢਿੱਲੋਂ ਹੀ ਇਹ ਕੰਮ ਕਰਾਉਂਦਾ ਤਾਂ ਸਭ ਤੋਂ ਪਹਿਲਾਂ ਟਰੈਵਲ ਕਪਲ ਨੂੰ ਫੜਨਾ ਚਾਹੀਦਾ ਹੈ ਜਿਹੜਾ ਨਾਸਰ ਹੋਣਾ ਦੇ ਘਰੇ ਤੱਕ ਵੀ ਜਾ ਆਏ ਨੇ। ਅੰਤ 'ਚ ਗੱਲ ਉੱਥੇ ਹੀ ਖੜੀ ਹੈ ਕਿ ਕਾਨੂੰਨ ਸਿਰਫ ਮਾੜੇ ਲੋਕਾਂ ਲਈ ਆ, ਕੱਲ੍ਹ ਓਕੇ ਓਕੇ ਤੋਂ ਵੀ ਮੈਨੂੰ ਰਿਕੁਐਸਟ ਆਈ ਸੀ। ਠੀਕ ਹੈ, ਹੁਣ ਗੱਲ ਇਹ ਆ ਭਾਜੀ, ਭਾਜੀ
ਤੁਹਾਡਾ ਵਲੌਗ ਹੈ ਭਾਜੀ?
ਨਹੀਂ, ਉਹ ਜਗਦੀਪ ਗਰਾਇਆਂ ਦੀ ਆਈਡੀ ਜਾਲੀ ਕਿਸੇ ਨੇ ਬਣਾਈ ਹੋ ਆ, ਮੇਰੀ ਆਈਡੀ ਦਾ ਨਾਂ ਹੈਗਾ ਓਮ 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 ਓਮ।
ਓਮ ਓਮ,
ਹਾਂ
ਉਹ ਥੋੜੇ ਯੋਗੇ ਯੋਗੇ ਤੋਂ ਰੱਖ ਲਿਆ।
ਹਾਂਜੀ ਹਾਂਜੀ ਭਾਜੀ, ਤੁਹਾਡੇ ਤੁਹਾਡੇ ਅੰਦਰਲਾ ਗਾਇਕ ਜਿਹੜਾ ਨਾ, ਹੈ ਨਾ,
ਉਹ ਤੜਫਦਾ,
ਉਹ ਤੜਫਦਾ ਹੈ। ਤੁਹਾਡੇ ਉਸਤਾਦ ਨਾਲ ਵੀ ਕਿਸੇ ਦਿਨ ਗੱਲ ਕਰਨੀ ਹੈ, ਖੈਰ ਐਨੀਵੇ।
ਬੰਦੇ ਉਹ ਬਹੁਤ ਬੰਦੇ ਆ, ਕੱਲ ਹੀ ਉਹਨਾਂ ਦਾ ਸ਼ੋਅ ਹੋਇਆ ਸੀਗਾ, ਮੈਂ ਰਾਤੀ ਉੱਥੇ ਗਿਆ ਸੀਗਾ, ਬਹੁਤ ਬੜਾ ਸ਼ੋਅ ਸੀਗਾ, 50 ਸਾਲ ਸਟੇਜ ਤੇ ਪੂਰੇ ਕੀਤੇ ਆ, ਤੇ ਉਹਨਾਂ ਦੇ ਗਾਣੇ ਵੀ ਚਲਾਵਾਂਗੇ, ਉਹਨਾਂ ਦੇ ਗਾਣੇ ਓਰਿਜਿਨਲ ਹੁੰਦੇ ਆ, ਤੇ ਉਹਨਾਂ ਦੇ ਕਿਸ ਵੇਲੇ ਗਾਣੇ ਸੁਣਾਵਾਂਗੇ, ਤੇ ਲਾਡੀ ਜੀ ਸਾਡੇ ਹਰਿਆਣੇ ਦੇ ਵਿੱਚ ਆ, ਆਪਣੇ ਕਰਨਾਲ ਆ, ਉਹ
ਮਲਹੋਤਰਾ
ਵੀ
ਸਾਹਿਬ,
ਬਹੁਤ ਵੱਡੇ, ਉਹ ਉਹਨਾਂ ਦਾ ਨਾਮ ਮਲਹੋਤਰਾ ਸਾਹਿਬ ਆ, ਤੇ ਉਹਨਾਂ ਨੂੰ ਲਾਡੀ ਜੀ ਪਿਆਰ ਦੇ ਨਾਲ ਕਹਿੰਦੇ ਆ, ਤੇ ਉਹ ਵੀ ਦੂਜੇ ਆ ਸੰਗੀਤਕਾਰ ਆ, ਕਿਸ ਵੇਲੇ ਉਹਨਾਂ ਦੀ ਵੀ ਇੰਟਰਵਿਊ ਮਿੱਦੀ ਵੀ ਕਰੋ।
ਹਾਂ ਕਰਾਂਗੇ ਭਾਜੀ, ਟਿੱਪਣੀਆਂ ਆ ਰਹੀਆਂ ਨੇ। ਗੁਰਿੰਦਰ ਸਿੰਘ ਭਾਜੀ ਸਾਡੇ ਵਰਜੀਨੀਆ ਵਾਲੇ ਕਹਿ ਰਹੇ ਨੇ, ਕਹਿੰਦੇ ਵੀ ਸਾਡੇ ਸ਼ਹਿਰ ਦੇ ਵਸਨੀਕ ਨਾਲ ਮੁਲਾਕਾਤ ਹੋਈ ਅਤੇ ਉਸ ਤੋਂ ਪਤਾ ਚੱਲਿਆ ਕਿ ਪੈਸੇ ਕਮਾਉਣ ਲਈ ਪੜ੍ਹਾਈ ਜ਼ਰੂਰੀ ਨਹੀਂ ਹੈਗੀ। ਠੀਕ ਹੈ, ਪਤਾ ਲੱਗਾ ਤਾਂ ਉਹ ਇੱਕ ਬਲੌਗਰ ਹੈ ਅਤੇ ਉਸਦਾ ਕੰਮ ਸਹੀ ਢੰਗ ਨਾਲ ਨਹੀਂ ਚੱਲ ਰਿਹਾ, ਅਤੇ ਇਹ ਵੀ ਮਤਲਬ ਇੱਕ ਵਿਡੰਬਣਾ ਆ। ਅਤੇ ਜਗਵੀਰ ਸੇਖੋਂ ਵੀ ਪ੍ਰੋਗਰਾਮ 'ਚ ਆ ਗਏ ਨੇ ਭਾਜੀ। ਹੁਣ ਹੁਣ ਗੱਲ ਜਿਹੜੀ ਹੈ ਨਾ, ਆਪਾਂ ਥੋੜ੍ਹੀ ਚਲੋ ਕਰ ਲੈਂਦੇ ਹਾਂ ਵੀ ਇਹ ਇਹ ਜਿਹੜਾ ਬਲੌਗਿੰਗ ਦਾ ਕੰਮ ਹੈ, ਠੀਕ ਹੈ, ਇਹ ਇੱਦਾਂ ਲੱਗਿਆ ਵੀ ਬਹੁਤ ਪੈਸੇ ਬਣਦੇ ਨੇ, ਪਰ ਮੈਂ ਜਿਹੜੀ ਅੰਦਰੋਂ ਗੱਲ ਸਾਨੂੰ ਪਤਾ ਹੀ ਆ, ਬਲੌਗਿੰਗ ਦੇ ਵਿੱਚ ਘੱਟ ਬਣਦੇ ਨੇ ਪੈਸੇ, ਇੱਕ ਬ੍ਰਾਂਡ ਬਣਦਾ ਅਸਲ ਦੇ ਵਿੱਚ, ਪੈਸੇ ਬਣਦੇ ਆ ਯੂਟਿਊਬ ਦੇ ਵਿਊਆਂ ਤਾਂ ਨਹੀਂ ਬਣਦੇ, ਜਾਂ ਫੇਸਬੁੱਕ ਦੇ ਵਿਊਆਂ ਤਾਂ ਨਹੀਂ ਬਣਦੇ, ਇਹ ਨਹੀਂ ਬਣਨ ਦਿੰਦੇ ਤੁਹਾਨੂੰ ਪੈਸੇ, ਇਨੀ ਆਨਾ ਬਹਾਨਾ ਕਰਕੇ ਇਹ ਰੂਲਸ ਚੇਂਜ ਕਰੀ ਜਾਂਦੇ ਆ, ਕਦੇ ਜੀ ਆਹ ਮਾਈਲ ਸਟੋਨ ਪੂਰਾ ਕਰੋ ਤੁਹਾਡੇ ਹੁਣ ਬੰਦ ਕਰ ਦਿੱਤੇ ਆ, ਹੁਣ ਆਹ ਕਰੋ, ਇਹ ਤੁਹਾਨੂੰ ਪੁਸ਼ ਕਰ ਰਹੇ ਨੇ ਕਿਉਂਕਿ ਯੂ ਆਰ ਕ੍ਰੀਏਟਿੰਗ ਕੰਟੈਂਟ ਫੋਰ ਦੈਮ, ਪਲੇਟਫਾਰਮ ਇਹਨਾਂ ਦਾ ਆ ਅਤੇ ਕੰਟੈਂਟ ਤੁਸੀਂ ਕ੍ਰੀਏਟ ਕਰ ਰਹੇ ਹੋ ਅਤੇ ਪੈਸੇ ਇਹ ਲੈ ਰਹੇ ਨੇ। ਚਲੋ ਮੰਨ ਹੁੰਦਾ ਵੀ ਆ ਵੀ ਫੇਅਰ ਸ਼ੇਅਰ ਨਹੀਂ ਹੈਗਾ, ਹੈ ਨਾ, ਇਹ ਐਡਵਰਟਾਈਜ਼ ਵੀ ਲੈਂਦੇ ਆ, ਇਨਫਰਾਸਟਰਕਚਰ ਵੀ ਬਣਾਉਣਾ ਪੈਂਦਾ ਆ, ਪਰ ਇਹ ਰੂਲਸ ਚੇਂਜ ਕਰਦੇ ਆ, ਆਲਵੇਜ਼ ਰੂਲਸ ਚੇਂਜ ਕਰਦੇ ਆ, ਇਹਨੀ ਪੈਸੇ ਬਣ ਨਹੀਂ ਦੇਣੇ। ਪੈਸੇ ਜਿਹੜੇ ਪੰਜਾਬੀ ਬਲੌਗਰ ਆ ਜਾਂ ਈਵਨ ਬਾਹਰਲੇ ਬਲੌਗਰ ਆ, ਉਹਨਾਂ ਨੂੰ ਇਨਫਲੂਐਂਸਰ ਵੀ ਕਹਿੰਦੇ ਆ, ਉਹ ਜੇ 2-2.5 ਲੱਖ 4 ਲੱਖ ਵਿਊ ਤੁਹਾਡਾ ਹੋ ਹੀ ਜਾਂਦਾ ਵੀਡੀਓ ਦਾ, ਲੱਖ ਵੀ ਹੋਈ ਜਾਂਦਾ ਆ, ਤਾਂ ਤੁਹਾਡਾ ਇੱਕ ਬ੍ਰਾਂਡ ਬਣ ਜਾਂਦਾ ਆ। ਉਹ ਬ੍ਰਾਂਡ ਫਿਰ ਤੁਸੀਂ ਰੈਸਟੋਰੈਂਟ ਵਾਲਿਆਂ ਕੋਲ, ਇੰਡੀਆ 'ਚ ਤਾਂ ਕੋਈ ਪੈਸੇ ਦਿੰਦਾ ਨਹੀਂ ਬਹੁਤ, ਠੀਕ ਹੈ, ਫਿਰ ਭਾਅ ਜੀ ਉਹ ਬਾਹਰ ਜਾਂਦੇ ਨੇ ਜਿੱਦਾਂ ਕਨੇਡਾ, ਅਮਰੀਕਾ, ਹੋਰ ਜਿੱਥੇ ਜਾਂਦੇ ਨੇ ਨਾ, ਫਿਰ ਜਿਹੜੇ ਉੱਥੇ ਦੇ ਲੋਕ ਆ ਲੋਕਲ, ਉਹ ਕਹਿੰਦੇ ਭਾਈ ਅਸੀਂ ਤੁਹਾਨੂੰ ਚੱਕਦੇ ਹਾਂ, ਆ ਜਾਓ, ਅਸੀਂ ਤੁਹਾਨੂੰ ਏਅਰਪੋਰਟ ਤੋਂ ਲੈ ਕੇ ਆਉਂਦੇ ਹਾਂ, ਉਹ ਸਾਰਾ ਖਰਚਾ ਉਹ ਕਰ ਦਿੰਦੇ ਨੇ, ਇੱਥੋਂ ਤੱਕ ਕਿ ਕਈ ਟਿਕਟਾਂ ਵੀ ਦੇ ਦਿੰਦੇ ਨੇ ਉਹ, ਇਸ ਕਰਕੇ ਵੀ ਸਾਡਾ ਵੀ ਇੱਕ ਅੱਧਾ ਵਲੌਗ ਵਿੱਚ ਬਣ ਜਾਊਗਾ ਉਹ, ਔਰ ਉਹ ਬਣਾ ਵੀ ਦਿੰਦੇ ਨੇ। ਫਿਰ ਕੀ ਕਰਦੇ ਨੇ ਭਾਅ ਜੀ, ਮਤਲਬ ਉਹ ਨਾ ਉੱਥੇ ਲੋਕਲ ਪਹਿਲਾਂ ਪੂਰੀ ਸੈਟਿੰਗ ਕੀਤੀ ਹੁੰਦੀ ਆ, ਮਾਰਕੀਟਿੰਗ ਕੀਤੀ ਹੁੰਦੀ ਆ, ਵੀ ਆਉਣਾ ਆ ਤੁਸੀਂ, ਬਣਾਉਣਾ ਆ ਐਪੀਸੋਡ। ਫਿਰ ਜਿੱਦਾਂ ਮੈਂ ਆਪਣੇ ਫਾਰਮ ਦਾ ਆ, ਮਤਲਬ ਹੁਣ ਸਾਡੇ ਤਾਂ ਚਲੋ ਆਪਣੇ ਮਿੱਤਰ ਆ ਪ੍ਰਾਈਮ ਏਸ਼ੀ ਵਾਲੇ, ਉਹ ਤਾਂ ਸਾਡੇ ਘਰੇ ਹੀ ਰਹਿੰਦੇ ਆ ਗਏ, ਸਾਨੂੰ ਇੱਥੇ ਹੀ ਪਤਾ ਵੀ ਕਈ ਕਈ ਫਾਰਮਰ ਨਾ ਉਹਨਾਂ ਨੂੰ ਸੱਦਦੇ ਆ ਵੀ ਭਾਈ ਆ ਜਾਓ, ਹੈਂ ਸਾਡਾ ਵੀ ਬਣਾ ਕੇ ਦਿਓ ਜੀ ਸਾਡੇ, ਫਿਰ ਉਹ ਪੈਸੇ ਵੀ ਔਫਰ ਕਰਦੇ ਨੇ। ਇੱਦਾਂ ਹੀ ਜਿਹੜੇ ਬਿਜ਼ਨਸ ਹੈ, ਕਾਰ ਯਾਰਡ ਵਾਲੇ ਆ, ਰੀਅਲ ਇਸਟੇਟ ਵਾਲੇ ਆ, ਜਾਂ ਜਿਹੜੇ ਵੀ ਪੰਜਾਬੀ ਬਿਜ਼ਨਸ ਹੈ, ਉਹ ਫਿਰ ਬਲੌਗਰਾਂ ਨੂੰ ਪੈਸੇ ਦਿੰਦੇ ਨੇ, ਅਤੇ ਉਹਨਾਂ ਦੀ ਪਹਿਲਾਂ ਹੀ ਡੀਲਾਂ ਹੁੰਦੀਆਂ, ਫਿਰ ਉਹਨਾਂ ਦੇ ਇੱਕ ਐਪੀਸੋਡ ਬਣਾਉਂਦੇ ਨੇ ਜਾ ਕੇ। ਇੱਦਾਂ ਜਿਹੜੇ ਕਪਲਸ ਨੇ, ਬਲੌਗਰ ਕਵੀ ਕਪਲ ਨੇ, ਹੋਰ ਸਿੰਗਲ ਵੀ ਆ, ਉਹ ਮਤਲਬ ਯੂਟਿਊਬ ਵਿਊ ਤੋਂ ਨਹੀਂ ਇੰਨੇ ਬਣਦੇ ਪੈਸੇ, ਜਿੰਨੇ ਪੈਸੇ ਉਹ ਫਿਰ ਜੇ ਮਤਲਬ ਕਨੇਡਾ ਹੀ ਗਏ, ਮੰਨ ਲਓ ਇੱਕ ਸ਼ਹਿਰ ਦੇ ਵਿੱਚੋਂ ਉਹਨੇ 5 ਐਪੀਸੋਡ ਵੀ ਬਣਾਏ, 5ਾਂ ਦੇ ਵਿੱਚੋਂ ਮੈਨੂੰ ਲੱਗਦਾ ਕਿ ਉਹ $5-10,000 ਬਣਾਉਂਦੇ ਹੋਣੇ ਆ ਸਪੋਂਸਰਸ਼ਿਪ ਦਾ, ਵੀ ਆਹ ਵੀ ਤੇਰੀ ਗੱਲ ਕਰਨੀ ਹੈ, ਇੱਦਾਂ ਦਾ ਪੈਸੇ ਵੀ, ਇਹਨੂੰ ਪੈਸੇ ਵੀ ਐਡਵਰਟਾਈਜ਼ਮੈਂਟ ਕਹਿੰਦੇ ਆ, ਠੀਕ ਹੈ, ਔਰ ਉਹ ਪੈਸੇ ਚਾਰਜ ਕਰਦੇ ਨਹੀਂ ਲੈਂਦੇ, ਅਤੇ ਉੱਥੋਂ ਕਾਫੀ ਪੈਸਾ ਫਿਰ ਬਣਦਾ ਆ, ਇੱਥੋਂ ਭਾਅ ਜੀ ਫਿਰ ਇਨਕਮ ਹੁੰਦੀ ਹੈ। ਦੇਖੋ ਇਟਸ ਨਥਿੰਗ ਰੋਂਗ, ਮੈਂ ਇਹ ਕਹਿੰਦਾ ਕਿ ਇਟਸ ਨੋਟ ਰੋਂਗ, ਇਟਸ ਨੋਟ ਅਨਐਥੀਕਲ, ਇਟਸ ਨੋਟ ਅਨਐਥੀਕਲ, ਇਹ ਅਨਐਥੀਕਲ ਨਹੀਂ ਹੈਗਾ, ਠੀਕ ਹੈ, ਪਰ ਜਿਹੜਾ ਮਾਡਲ ਹੈ, ਜਿਹੜੇ ਲੋਕ ਇਹ ਸਮਝਦੇ ਆ ਕਿ ਯੂਟਿਊਬ ਤੋਂ ਬਹੁਤ ਪੈਸਾ ਬਣ ਰਿਹਾ, ਫੇਸਬੁੱਕ ਤੋਂ ਬਹੁਤ ਪੈਸਾ ਬਣ ਰਿਹਾ, ਉਹ ਨਹੀਂ ਬਣਨ ਦਿੰਦੇ, ਪਰ ਜੇ ਤੁਸੀਂ ਇੱਦਾਂ ਬਣਦੇ ਆ ਪੈਸੇ, ਠੀਕ ਹੈ, ਦੈਟਸ ਵਾਏ ਇਸੇ ਕਰਕੇ ਫਿਰ ਉਹਨਾਂ ਦੀ ਜਿਹੜੀ ਲਾਈਫ ਸਟਾਈਲ ਉਹਨਾਂ ਦਾ ਚੇਂਜ ਹੋ ਜਾਂਦਾ ਆ, ਜਿਹੜੇ ਜਿੱਦਾਂ ਉਹਨਾਂ ਦੇ ਘਰ ਵੀ ਬਣਨ ਲੱਗ ਪੈਂਦੇ ਆ, ਬਣਨੇ ਚਾਹੀਦੇ ਵੀ ਆ, ਇਹ ਵੀ ਤਾਂ ਇੱਕ ਮਤਲਬ ਦੇ ਆਰ ਬਿਲਡ ਦੇਅਰ ਬ੍ਰੈਂਡਸ, ਮੈਂ ਉਹਨਾਂ ਦੇ ਵਿਰੋਧ 'ਚ ਨਹੀਂ, ਮੈਂ ਉਹਨਾਂ ਦੇ ਹੱਕ 'ਚ ਹੀ ਹਾਂ, ਪਰ ਇਨ ਦਾ ਮੀਨ ਟਾਈਮ ਜਿਹੜੀਆਂ ਹੋਰ ਬਹੁਤ ਸਾਰੀਆਂ ਫੋਰਸਿਸ ਜਿਹੜੀਆਂ ਵਿੱਚ ਲੱਗੀਆਂ ਹੁੰਦੀਆਂ, ਹੁਣ ਕੋਈ ਵੀ ਅਦਾਰਾ ਆ, ਚਲੋ ਸਾਡਾ ਅਦਾਰਾ ਆ, ਅਸੀਂ ਇੰਨਾ ਕਿਉਂ ਨਹੀਂ ਐਕਸਪੈਂਡ ਕਰਦੇ ਜਾਂ ਕਿਉਂ ਨਹੀਂ ਕਰਨਾ ਚਾਹੁੰਦੇ, ਕਿਉਂਕਿ ਇਹਦੇ ਵਿੱਚ ਜਿੰਨਾ ਅਸੀਂ ਐਕਸਪੈਂਡ ਕਰਾਂਗੇ ਉਹਦੇ ਵਿੱਚ ਗਲਤ ਐਲੀਮੈਂਟਸ ਜਿਹੜੇ ਆਉਂਦੇ ਨੇ, ਆਏ ਵੀ ਨੇ ਤੁਹਾਨੂੰ ਵੀ ਪਤਾ ਆ, ਫਿਰ ਸਾਨੂੰ ਉਹ ਵੀਡ ਆਊਟ ਕਰਨੇ ਪੈਂਦੇ ਆ, ਕੱਢਣੇ ਪੈਂਦੇ ਨੇ, ਠੀਕ ਹੈ, ਉਹ ਨੁਕਸਾਨ ਵੀ ਕਰਕੇ ਜਾਂਦੇ ਨੇ, ਠੀਕ ਹੈ, ਉਹ ਕਈ ਵਾਰੀ ਫਿਰ ਬਾਅਦ 'ਚੋਂ ਸਮਝ ਆਉਂਦੀ ਹੈ ਕਿ ਉਹ ਪਲਾਂਟਡ ਬੰਦੇ ਸੀਗੇ, ਠੀਕ ਹੈ, ਸੇਮ ਸਿਚੁਏਸ਼ਨ ਅੱਜ ਆ ਰਹੀ ਹੈ ਯੂਟਿਊਬਰਸ ਨੂੰ, ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਇਹ ਬੰਦੇ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ ਜਾਂ ਸਾਡਾ ਅਰੇਂਜਮੈਂਟ ਕਰਵਾ ਰਹੇ ਨੇ, ਇਹ ਪਲਾਂਟਡ ਬੰਦੇ ਆ ਜਾਂ ਉੱਦਾਂ ਹੀ ਸਾਡੇ ਹਿਤੈਸ਼ੀ ਨੇ। ਜੇ 100 ਦੇ ਵਿੱਚੋਂ 100 ਬੰਦਿਆਂ 'ਚੋਂ ਹੋ ਸਕਦਾ 95 ਬੰਦੇ ਤੁਹਾਡੇ ਫਰੈਂਡਸ ਹੋਣ ਜਿਹੜੇ ਤੁਹਾਨੂੰ ਔਰਗਨਾਈਜ਼ ਕਰ ਰਹੇ ਹੋ ਸਕਦਾ 5% ਜਿਹੜੇ ਉਹ ਕ੍ਰਿਮੀਨਲ ਮਾਇੰਡਡ ਹੋਣ ਜਾਂ ਏਜੰਸੀਆਂ ਦੇ ਬੰਦੇ ਹੋਣ ਜਿਹੜੇ ਤੁਹਾਡੀ ਬੈਡ ਹਿਸਟਰੀ ਹਿਸਟਰੀ ਬਣਾ ਰਹੇ ਹੋਣ, ਠੀਕ ਹੈ ਨਾ, ਹੈ ਨਾ, ਸੋ ਇਸ ਕਰਕੇ ਇਹ ਫਿਰ ਗੱਲ ਉੱਥੇ ਆ ਜਾਂਦੀ ਜਦੋਂ ਤੁਸੀਂ ਇੱਕ ਬਲੌਗਰ ਜਿਹੜਾ ਇੱਕ ਛੋਟੇ ਬਲੌਗਰ ਤੋਂ ਵੱਡਾ ਬਲੌਗਰ ਬਣ ਜਾਂਦਾ ਆ, ਉਹ ਇੱਕ ਅਦਾਰਾ ਆਪਣੇ ਆਪ 'ਚ ਬਣ ਜਾਂਦਾ, ਅਤੇ ਉਹਨੂੰ ਇੱਦਾਂ ਦੀਆਂ ਗੱਲਾਂ ਸਿੱਖਣੀਆਂ ਪੈਣੀਆਂ ਔਰ ਸਿੱਖਣੀਆਂ ਚਾਹੀਦੀਆਂ ਆ, ਠੀਕ ਹੈ।
ਮਨਦੀਪ, ਮੈਂ ਇੱਕ ਗੱਲ ਮੇਰੇ ਜ਼ਿਹਨ ਦੇ ਵਿੱਚ ਘੁੰਮਦੀ ਆ, ਸਿਆਣੇ ਕਰਦੇ ਹੁੰਦੇ ਸੀ ਜਦੋਂ ਛੋਟੇ ਛੋਟੇ ਹੁੰਦੇ ਸੀ, ਹਲੇ ਜੌਬਾਂ 'ਤੇ ਨਹੀਂ ਲੱਗੇ ਹੁੰਦੇ ਸੀ, ਉਹ ਐਡਵਾਈਸ ਕਰਦੇ ਹੁੰਦੇ ਸੀ ਸਾਨੂੰ।
ਅੱਛਾ।
ਉਹ ਕਹਿੰਦੇ ਹੁੰਦੇ ਸੀ ਪੈਸੇ ਕਮਾਉਣ ਨੂੰ ਡਾਕਟਰੀ,
ਅੱਛਾ,
ਐਸ਼ ਕਰਨ ਨੂੰ ਮਾਸਟਰੀ, ਮੁਖਤ ਦੀ ਲੜਾਈ ਡਰਾਈਵਰੀ ਅਤੇ ਕੰਡਕਟਰੀ।
ਕੀ ਬਾਤ, ਮੁਖਤ ਦੀ ਲੜਾਈ, ਦੁਬਾਰਾ ਸੁਣਾ, ਇਹ ਲਿਖਣ ਵਾਲਾ ਹੈ।
ਪੈਸੇ ਕਮਾਉਣ ਨੂੰ ਡਾਕਟਰੀ, ਐਸ਼ ਕਰਨ ਨੂੰ ਮਾਸਟਰੀ,
ਅੱਛਾ,
ਮੁਖਤ ਦੀ ਲੜਾਈ ਡਰਾਈਵਰੀ ਅਤੇ ਕੰਡਕਟਰੀ।
ਨਵਾਂ ਹੀ ਸੱਪ ਕੱਢਦੇ ਹੋ ਹਰੇਕ ਵਾਰੀ,
ਲੜਨਾ ਹੋਵੇ ਨਾ ਡਰਾਈਵਰ ਲੱਗ ਜਾਓ ਜਾਂ ਕੰਡਕਟਰ ਲੱਗ ਜਾਓ, ਸਾਨੂੰ ਹਰੇਕ ਹੀ ਲੜਨ ਨੂੰ ਪੈਂਦਾ।
ਅੱਛਾ ਭਾਜੀ, ਆਪਾਂ ਦੇਖੋ ਟਰੋਮੇ 'ਤੇ ਕਰਨੀ ਹੈ ਗੱਲ, ਉਹ 'ਤੇ ਵੀ ਕਰਨੀ, ਪਰ ਪਹਿਲਾਂ ਇਹਨੂੰ ਆਪਾਂ ਇਸ ਟੋਪਿਕ ਨੂੰ ਸਮੇਟ ਲਈਏ। ਬਹੁਤ ਚੱਲ ਰਿਹਾ ਇਹ ਕੰਮ। ਹੁਣ ਮੈਂ ਤੁਹਾਨੂੰ ਅਪਡੇਟ ਦੱਸਦਾ ਕਿ ਜਾਨ ਮਾਲ ਨੂੰ ਪੇਸ਼ ਕੀਤਾ ਗਿਆ, ਉਹਨੂੰ 2 ਦਿਨ ਦਾ ਹੋਰ ਰਿਮਾਂਡ ਲਿਆ, ਅਤੇ ਮੈਂ ਵਕੀਲ ਦੀ ਇੰਟਰਵਿਊ ਦੇਖ ਰਿਹਾ ਵੀ ਜਿਹੜੇ ਇਲਜ਼ਾਮ ਉੱਤੇ ਲਾਏ ਗਏ ਨੇ ਉਹਨਾਂ ਦੇ ਵਿੱਚ ਇੱਕ ਦੀ ਵੀ ਕੋਈ ਵੀ ਐਵੀਡੈਂਸ ਜਿਹੜੀ ਆ ਉਹ ਕੋਰਟ 'ਚ ਪੇਸ਼ ਨਹੀਂ ਕਰ ਸਕੇ, ਕੋਈ ਵੀ ਪੇਸ਼ ਨਹੀਂ ਕਰ ਸਕਿਆ। ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਵੀ ਆਪਣੇ ਦੇਸ਼ ਦੇ ਵਿੱਚ ਕੋਈ ਸੈਲੀਬ੍ਰੇਸ਼ਨ ਹੋ ਰਹੀ ਆ, ਉਹਦੇ ਵਿੱਚ ਪਾਰਟੀਸਿਪੇਟ ਕਰਨਾ ਕਿੱਥੇ ਦਾ ਗੁਨਾਹ ਆ, ਠੀਕ ਹੈ? ਔਰ ਇਹ ਕਿਹੜੇ ਇਲਜ਼ਾਮ ਹੋ ਗਏ? ਦੂਜੀ ਗੱਲ ਹੁਣ ਆਪਾਂ ਚਲੋ ਪਾਕਿਸਤਾਨ ਦੀ ਗੱਲ ਕਰਦੇ ਹਾਂ। ਪਾਕਿਸਤਾਨ ਦੇ ਵਿੱਚ ਇੱਧਰੋਂ ਹੋਰ ਬਹੁਤ ਸਾਰੇ ਯੂਟਿਊਬਰ ਜਾ ਕੇ ਬਣਾ ਚੁੱਕੇ, ਉਹਨਾਂ ਨੂੰ ਕੋਈ ਕੁਛ ਨਹੀਂ ਕਹਿ ਰਿਹਾ। ਇੱਥੋਂ ਤੱਕ ਕਿ ਪਾਕਿਸਤਾਨ ਤੋਂ ਇੱਧਰ ਵੀ ਯੂਟਿਊਬਰ ਆ ਕੇ ਬਣਾ ਕੇ ਚਲੇ ਗਏ ਨੇ, ਉਹਨਾਂ ਨੇ ਹਿੰਦੁਸਤਾਨ ਦੀ ਸਿਫਤ ਕੀਤੀ ਆ, ਬਹੁਤ ਕੁਛ ਕੀਤਾ ਆ। ਇੱਕ ਯੂਟਿਊਬ ਦੇ ਐਪੀਸੋਡ ਦੇ ਤਾਂ 20 ਮਿਲੀਅਨ ਵਿਊ ਹੋਏ ਆ ਜਿਹੜੇ ਹਿੰਦੁਸਤਾਨ 'ਤੇ ਕੀਤਾ ਗਿਆ, ਔਰ ਉੱਥੇ ਸਿਫਤ ਕੀਤੀ ਗਈ ਹਿੰਦੁਸਤਾਨ ਦੀ, ਤਰੱਕੀ ਦਿਖਾਲੀ ਗਈ, ਉਹਨੂੰ ਕਿਸੇ ਨੇ ਕੁਛ ਨਹੀਂ ਕਿਹਾ ਪਾਕਿਸਤਾਨ ਦੇ ਵਿੱਚ। ਪਰ ਉੱਥੇ ਵੀ ਇੱਕ ਕੁੜੀ ਮਾਰੀ ਆ ਯੂਟਿਊਬਰ, 17 ਸਾਲ ਦੀ ਯੂਟਿਊਬਰ ਕੁੜੀ ਮਾਰੀ ਆ, ਠੀਕ ਹੈ? ਉਹ ਕਿਸੇ ਨੇ ਮਾਰੀ ਆ, ਉਹ ਜਾਣੀ ਕਿ ਦੋਨੋਂ ਪਾਸੇ ਹੀ ਐਕਸਟ੍ਰੀਮ ਬੰਦੇ ਹੈਗੇ ਨੇ, ਇੱਦਾਂ ਦੀ ਗੱਲ ਨਹੀਂ ਹੈਗੀ, ਦੋਨੋਂ ਪਾਸੇ ਵਧੀਆ ਬੰਦੇ ਵੀ ਹੈਗੇ ਨੇ। ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਜੋ ਨੈਰੇਟਿਵ ਚਲਾਇਆ ਜਾ ਰਿਹਾ ਆ ਜੰਗ ਦੇ ਵਿੱਚ, ਜੰਗ ਦੀ ਆ ਜੰਗ ਦੇ ਤੋਂ ਬਾਅਦ ਚੱਲਿਆ ਇਹਦੇ ਵਿੱਚ ਇਕੱਠਾ ਭਾਈਚਾਰਕ ਘਟਾਉਣ ਦੀ ਤਾਂ ਗੱਲ ਪਹਿਲਾਂ ਚੱਲੀ ਸੀ, ਉਹ ਤਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਨੈਰੇਟਿਵ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਸਾਡੇ ਆਰਟਿਸਟ ਲੋਕ ਜਾਂ ਲਿਖਾਰੀ ਲੋਕ ਜਾਂ ਚਿੰਤਕ, ਸ਼ੁਭ ਚਿੰਤਕ, ਬੁੱਧੀਜੀਵੀ ਇੱਕ ਸਟ੍ਰੈੱਸ ਨੂੰ ਘਟਾਉਣਾ ਚਾਹੁੰਦੇ ਸੀਗੇ, ਉਹ ਸਟ੍ਰੈੱਸ ਵਧਾਉਣਾ ਚਾਹੁੰਦੇ ਆ ਜਿਨ੍ਹਾਂ ਨੂੰ ਇਹ ਰਾਸ ਨਹੀਂ ਆਉਂਦੀ ਦੋਨਾਂ ਪਾਸਿਆਂ ਤੋਂ, ਠੀਕ ਹੈ? ਇਸ ਕਰਕੇ ਸਾਨੂੰ ਗੁਰੇਜ਼ ਕਰਨਾ ਚਾਹੀਦਾ, ਇਹ ਟਾਈਮ ਲੰਘ ਜਾਣਾ ਇਹਨਾਂ ਨੂੰ, ਜਾਂ ਯੂਟਿਊਬਰ ਦੀ ਹੁਣ ਫੂਕ ਨਿਕਲ ਜਾਣੀ, ਕੋਈ ਕੇਸ ਪੇਸ਼ ਨਹੀਂ ਹੋਣਾ। ਆ ਦੇਖ ਲਿਓ ਪੰਜਾਬ ਸਰਕਾਰ ਨੇ, ਹਰਿਆਣਾ ਸਰਕਾਰ ਨੇ, ਇਹਨਾਂ ਨੇ ਹੋਰ, ਪਹਿਲਾਂ ਨਸ਼ਿਆਂ ਵਿਰੁੱਧ ਯੁੱਧ ਸੀ, ਉਹ ਤੋਂ ਪਹਿਲਾਂ ਟੋਇਲਟਾਂ ਦੇ ਪਖਾਨਿਆਂ ਦੇ ਉਦਘਾਟਨ ਸੀਗੇ, ਫਿਰ ਨਸ਼ਿਆਂ ਵਿਰੁੱਧ ਯੁੱਧ ਹੋ ਗਿਆ, ਹੁਣ ਯੂਟਿਊਬਰਾਂ ਦੇ ਵਿਰੁੱਧ ਹੋ ਗਿਆ, ਇਹਦੀ ਜਦ ਫੂਕ ਨਿਕਲ ਦੇਣੀ ਆ, ਇਹ ਤੋਂ ਬਾਅਦ ਅਗਲਾ ਟੌਪਿਕ ਕਿਹੜਾ ਆ, ਉਹ ਸਾਰਿਆਂ ਨੂੰ ਹੁਣ ਪਤਾ ਹੀ ਹੋਣਾ ਚਾਹੀਦਾ ਕੀ ਆ। ਪਰ ਅਗਲਾ ਟੌਪਿਕ ਇਹ ਆ ਜਿਹੜੀ ਗੱਲ ਕਿ ਜਿਹੜਾ ਬਿਊਰੋਕਰੇਸੀ ਆ ਪੰਜਾਬ ਦੀ, ਉਹਨੇ ਆਮ ਆਦਮੀ ਪਾਰਟੀ ਦੀ ਗੱਲ ਸੁਣਨੀ ਬੰਦ ਕਰ ਦਿੱਤੀ ਆ। 26 ਚੜ੍ਹਨ ਵਾਲਾ ਆ ਅਤੇ 27 'ਚ ਇਲੈਕਸ਼ਨ ਆ, ਕਰ ਦਿੱਤੀ ਆ ਬਸ। ਆਹ ਜਿਹੜੀ ਲੁਧਿਆਣੇ ਇਲੈਕਸ਼ਨਾਂ 'ਚ ਆ ਗਿਆ ਆ, ਹਾਂ ਉਹ ਬੰਦ ਕਰ ਦਿੱਤੀ ਆ। ਇਹਦਾ ਮਤਲਬ ਇਹ ਆ ਕਿ ਹੁਣ 1 ਸਾਲ ਜਿਹੜਾ ਬਿਊਰੋਕਰੇਸੀ ਨੇ ਉਹ ਦੇਖਣਾ ਆ, ਕਿਉਂਕਿ ਜੇ ਇਹਨਾਂ ਦੀ ਸੁਣੀ ਗਏ ਇਹ ਹਾਰ ਗਏ ਤਾਂ ਜਿਹੜੇ ਨਵੇਂ ਆਣੇ ਆ ਉਹ ਨਹੀਂ ਪਹਿਲਾਂ ਆ ਕੇ ਉਹਨਾਂ 'ਤੇ ਗੜਾਸਾ ਫੇਰਨਾ, ਹੈ ਨਾ? ਸੋ ਇਸ ਕਰਕੇ ਜਦੋਂ ਬਿਊਰੋਕਰੇਸੀ ਨੂੰ ਲੱਗਣ ਲੱਗ ਜਾਏ ਵੀ ਸਰਕਾਰ ਬਣਨੀ ਨਹੀਂ ਮੁੜ ਕੇ, ਠੀਕ ਹੈ, ਅਤੇ ਉਹ ਇਹੋ ਜਿਹੇ ਕੰਮ ਜਿਹੜੇ ਉਹ ਰੀਡਿੰਗ ਹੋਣ ਲੱਗ ਪੈਂਦੀ ਹੈ, ਅਤੇ ਇਹੋ ਜਿਹੀ ਹੋ ਰਹੀ ਹੈ। ਸੋ ਹੁਣ ਉਹ ਮੁੱਦਾ ਜਿਹੜਾ ਆ ਪਬਲਿਕ ਦੀ ਸਿੰਪਥੀ ਲੈਣ ਦੇ ਲਈ, ਹੁਣ ਤਾਂ ਕਹਿ ਲਓ ਕਿ ਯੂਟਿਊਬਰਾਂ ਨੂੰ ਫੜ ਰਹੇ ਨੇ ਜਾਂ ਬਲੌਗਰਾਂ ਨੂੰ ਫੜ ਰਹੇ ਨੇ ਜਿਨ੍ਹਾਂ ਨੇ ਕੁਛ ਵੀ ਨਹੀਂ ਕੀਤਾ, ਫਿਰ ਕੀ ਆ? ਮਤਲਬ ਉਹਨਾਂ ਦੇ ਵੀਡੀਓ ਸ਼ਰੇਆਮ ਪਏ ਆ, ਜੋ ਮਰਜ਼ੀ ਜਿੱਥੇ ਮਰਜ਼ੀ ਦੇਖ ਲਓ, ਹੈ ਨਾ? ਪਰ ਚਲੋ ਐਨੀਵੇ,
ਹੁਣ ਚਿੰਜੜੀ ਛੇੜੀ ਆ ਤਾਂ ਮਰਜ਼ੀ ਇੱਧਰ ਵੀ ਆ ਜਾਓ, ਲੁਧਿਆਣਾ ਬੈਸਟ ਵਿੱਚ ਕੀ ਹੋਊਗਾ, ਮਰਜ਼ੀ ਉਹ ਵੀ ਗੱਲ ਕਰ ਲਓ।
ਹਾਂ ਤੁਸੀਂ ਦੱਸੋ,
ਲੁਧਿਆਣਾ ਬੈਸਟ ਵਿੱਚ ਜਿੱਦਾਂ ਹੁਣ ਤੁਸੀਂ ਕਹਿੰਦੇ ਬਿਊਰੋਕਰੇਸੀ ਨੇ ਝੰਡਾ ਚੱਕ ਲਿਆ ਸਰਕਾਰ ਦੇ ਖਿਲਾਫ, ਮੇਰੇ ਖਿਆਲ 'ਚ ਤਾਂ ਫਿਰ ਆਸ਼ੂ ਸਾਹਿਬ ਦੀ ਜੈ ਜੈਕਾਰ ਹੋ ਜੂਗੀ ਜਾਂ ਬੀਜੇਪੀ ਜਿੱਤ ਜਾਊਗੀ ਇੱਥੋਂ ਲੁਧਿਆਣਾ ਬੈਸਟ ਦੇ ਵਿੱਚੋਂ। ਤੇ ਵੈਸੇ ਲੜਾਈ ਜਿਹੜੀ ਆ ਇਹ ਆਸ਼ੂ ਅਤੇ ਜਿਹੜੇ ਹੋਰ ਕੈਂਡੀਡੇਟ ਆ ਕੇਜਰੀਵਾਲ ਤੇ ਉਹਦੇ ਵਿਚਕਾਰ ਆ, ਕਿ ਕੇਜਰੀਵਾਲ ਜਾਣਾ ਚਾਹੁੰਦਾ ਰਾਜ ਸਭਾ ਦੇ ਵਿੱਚ, ਉਹ ਤਾਂ ਹੀ ਜਾ ਸਕਦਾ ਜੇ ਆਪਦਾ ਕੈਂਡੀਡੇਟ ਜਿੱਤੇ, ਉਹ ਸੀਟ ਖਾਲੀ ਹੋਵੇ, ਫਿਰ ਪੰਜਾਬ ਦੇ ਵਿੱਚ ਇਹਨਾਂ ਦੀ ਮੈਜੋਰਟੀ ਹੈਗੀ ਆ, ਫਿਰ ਉੱਥੋਂ ਉਹ ਰਾਜ ਸਭਾ 'ਚ ਜਾ ਸਕਦਾ। ਵੈਸੇ ਜੇ ਰਾਜ ਸਭਾ 'ਚ ਚੱਲ ਜਾਵੇ ਤਾਂ ਉੱਥੇ ਜਾ ਕੇ ਥੋੜ੍ਹੀ ਜਿਹੀ ਇਹਨਾਂ ਕੋਲ ਹੈਗੇ ਆ 15-20 ਬੰਦੇ ਹੈਗੇ ਜਿਹੜੇ ਪਹਿਲਾਂ ਗਏ ਹੋ ਆ ਪੰਜਾਬ ਦੇ ਆ, ਉੱਧਰੋਂ ਦਿੱਲੀ ਦੇ, ਦਿੱਲੀ ਦੇ ਤਾਂ ਹੁਣ ਬੰਦ ਹੋਏ ਨਾ, ਉਹ ਤਾਂ ਰਿਟਾਇਰ ਹੋਣ ਵਾਲੇ ਹੀ ਆ, ਉਹ ਤਾਂ ਉਹਦਾ ਹੀ ਛੁੱਟੀ ਹੋ ਜਾਣੀ ਆ, ਕਿਉਂਕਿ ਰਿਟਾਇਰ ਹੋ ਜਾਂਦਾ 6 ਸਾਲ ਬਾਅਦ, ਰਿਟਾਇਰ ਹੋ ਜਾਂਦਾ ਨਾ ਉਹ ਜਿਹੜਾ ਰਾਜ ਸਭਾ ਦਾ ਮੈਂਬਰ ਹੁੰਦਾ। ਤੇ ਤੁਸੀਂ ਵੀ ਥੋੜ੍ਹੀ ਜਿਹੀ ਜਾਂ ਸਾਡੇ ਜਿਹੜੇ ਲਿਸਟਰ ਆ ਉਹ ਵੀ ਟਿੱਪਣੀ ਕਰਕੇ ਦੱਸੋ ਕਿ ਜਲੰਧਰ ਵੈਸਟ ਨੇ ਲੁਧਿਆਣਾ ਵੈਸਟ ਵਿੱਚ ਕੀ ਚੱਕਰ ਪਿਆ ਆ, ਥੋੜ੍ਹੀ ਬਹੁਤੀ ਉੜਦੀ ਉੜਦੀ ਖਬਰ ਅਸੀਂ ਕਿਸੇ ਨੇ ਸੁਣ ਵੀ ਲਈ।
ਦੇਖੋ ਇੱਦਾਂ ਆ ਵੀ ਉਹ ਉੱਤੇ ਆਸ਼ੂ ਸਾਹਿਬ ਕਹਿ ਰਹੇ ਨੇ ਮੇਰੇ 'ਤੇ ਕੇਸ ਪਵਾਇਆ, ਮੈਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਐਕਚੁਅਲੀ ਉਹ ਬੁਲਿੰਗ ਤਾਂ ਹੋ ਰਹੀ ਆ, ਇਹਦੇ 'ਚ ਨੋ ਡਾਊਟ ਅਬਾਊਟ ਇਟ, ਹੈ ਨਾ? ਪਰ ਇੱਦਾਂ ਆ ਵੀ ਸਿੰਪਥੀ ਬਹੁਤੀ ਆਸ਼ੂ ਸਾਹਿਬ ਨਾਲ ਵੀ ਹੈ ਨਹੀਂ, ਕਿਉਂਕਿ ਉਹ ਵੀ ਪਹਿਲਾਂ ਬਹੁਤ ਵੱਡੇ ਕਰਪਸ਼ਨ ਕੇਸਾਂ ਦੇ ਵਿੱਚ ਘਿਰੇ ਹੋਏ ਨੇ, ਹੈ ਨਾ? ਅਤੇ
ਕਲੀਅਰ ਹੋ
ਕਲੀਅਰ ਹੋ ਗਿਆ ਪਰ ਹਾਂ ਉਹ ਜ਼ਿਆਦਾਤਰ ਪੋਲੀਟੀਕਲ ਹੁੰਦਾ ਇਹ, ਤੇ ਉਹ ਕੇਸ ਇੱਕ ਹੋਰ ਪਾ ਕੇ ਜੀ ਇਹਨਾਂ ਨੂੰ ਖੁੱਡੇ ਲੈਣ ਲਾ ਦਿਓ, ਉਹਨਾਂ ਨੂੰ ਬਾਹਰ ਕੱਢ ਦਿਓ। ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ ਨੇ। ਪਰ ਯੂ ਆਰ ਰਾਈਟ ਕਿ ਹੁਣ ਕੇਜਰੀਵਾਲ ਸਾਹਿਬ ਨੂੰ ਦਿੱਲੀ 'ਚ ਤਾਂ ਥਾਂ ਮਿਲਣਾ ਨਹੀਂ, ਹੀ ਵਿਲ ਨੈਵਰ ਕਮ ਬੈਕ ਨੈਕਸਟ 10-20 ਈਅਰਸ, ਉੱਥੇ ਤਾਂ ਕੰਮ ਖਤਮ ਹੈ। ਪੰਜਾਬ ਦੇ ਵਿੱਚ ਵੀ ਖਤਮ ਨਾਲ ਦਾ ਹੀ ਆ, ਪੰਜਾਬ ਦੇ ਵਿੱਚ ਜੇ ਖਤਮ ਹੋਣਾ ਹੈ ਕੇਜਰੀਵਾਲ ਦਾ ਕੰਮ ਤਾਂ ਉਹਦੇ ਆਪਣੇ ਕਰਕੇ ਹੀ ਹੋਣਾ ਹੈ, ਇਨੀ ਪੰਜਾਬ ਸਰਕਾਰ ਵੀ ਲੈ ਡੁੱਬਣੀ ਹੈ। ਠੀਕ ਹੈ, ਇਹਨਾਂ ਨੂੰ
ਇਨੀ ਹੁਣ ਵੈਸਟ ਵਿੱਚ ਜਿਹੜਾ ਪ੍ਰਚਾਰ ਕਰ ਰਹਾ ਹੈ ਆਪ ਵਾਲੇ ਆ ਗਏ ਦਿੱਲੀ ਵਾਲੇ ਜਿਹੜੇ ਇਹਨਾਂ ਦੇ ਧੜੱਲੇ ਤਾਂ ਆ ਰਿਹਾ, ਉਹ ਤਾਂ ਮੇਰੇ ਪੈ ਇਹਨਾਂ ਦੇ ਨੈਗੇਟਿਵ ਜਾ ਰਿਹਾ ਸਭ ਕੁਝ, ਪੰਜਾਬੀ ਲਾਇਕ ਨਹੀਂ ਕਰਦੇ, ਪੰਜਾਬੀ ਬੜੇ
ਨਹੀਂ
ਸ਼ੇਰ ਦਿਲ ਵਾਲੇ ਹੁੰਦੇ, ਸ਼ੇਰ ਦਿਲ ਵਾਲੇ ਹੁੰਦੇ ਆ, ਇਹ ਨਹੀਂ ਮੰਨਦੇ ਵੀ ਤੂੰ ਕੌਣ ਆ, ਫਲਾਨਾ ਆ ਜਾ ਆ, ਇਹ ਦੇਖਦੇ ਵੀ ਜਿਹੜੀ ਸਾਡੀ ਗੱਲ ਹੈ ਹੋਣੀ ਚਾਹੀਦੀ ਆ। ਇਹਨੀ ਇਹਨਾਂ ਨੂੰ ਸਿੰਪਥੀ ਬਹੁਤ ਦਿੱਤੀ 22 ਦੇ ਵਿੱਚ, ਇਹ
ਹੁਣ
ਸ਼ੇਰਾਂ ਨੇ ਸਾਡਿਆਂ ਨੇ ਇਹਨਾਂ ਨੂੰ ਸਿੰਪਥੀ ਦੇ ਕੇ ਨਾ ਇਹਨਾਂ ਨੂੰ ਜਿਤਾਤਾ, ਖੜੇ ਕਰਤਾ, ਇੰਨੀਆਂ ਸੀਟਾਂ ਦੇ ਦਿੱਤੀਆਂ, ਹੁਣ ਇਹ ਸ਼ੇਰ ਜਿਹੜੇ ਆ ਤੁਹਾਡੇ ਵਾਂਗ ਮੁੱਛਾਂ ਨੂੰ ਤਾ ਦੇਈ ਜਾਂਦੇ, ਹੁਣ ਇਹਨੀ ਲਾਣੇ ਆ ਇਹ।
ਭਾਅ ਜੀ ਅੱਜ ਤਾਂ ਤੁਸੀਂ ਛਿੱਕੇ ਦੇ ਛਿੱਕਾ ਮਾਰ ਰਹੇ ਹੋ। ਇੱਕ ਮਿੰਟ, ਸ਼ੇਰ ਵਾਲਾ ਤੁਸੀਂ ਕੱਪ ਵੀ ਸ਼ੇਰ ਵਾਲਾ ਹੀ ਫੜਿਆ ਹੋਇਆ, ਪਤਾ ਨਹੀਂ ਇਹ 'ਚ ਕੀ ਪਾ ਦਿੰਦੇ ਆ ਤੁਸੀਂ। ਚਾਹਲ ਸਾਹਿਬ ਸਾਡੇ ਨਾਲ ਜੁੜਨਗੇ ਥੋੜ੍ਹੀ ਦੇਰ ਬਾਅਦ, ਅਤੇ ਉਹਨਾਂ ਨੂੰ ਮੈਂ ਲਿੰਕ ਭੇਜਤਾ, ਕੰਗ ਸਾਹਿਬ ਨੂੰ ਵੀ ਭੇਜ ਦਿੱਤਾ, ਜੇ ਉੱਥੇ ਅਰੇਂਜ ਹੋਈ ਤਾਂ ਉਹ ਵੀ ਜ਼ਰੂਰ ਸਾਡੇ ਨਾਲ ਜੁੜਨਗੇ। ਅਤੇ ਮੈਸੇਜਿਸ ਦੇ ਵਿੱਚ ਗੌਰਵ ਸ਼ਰਮਾ ਹੱਸ ਰਹੇ ਨੇ, ਕਹਿੰਦੇ ਭਾਅ ਜੀ ਕਹਿੰਦੇ ਗੱਲ ਤਾਂ ਠੀਕ ਆ ਪਰ ਮੇਰੇ 1 ਲੱਖ ਰੁਪਏ ਕਦੋਂ ਵਾਪਸ ਕਰੋਗੇ ਜਿਹੜੇ ਤੁਸੀਂ ਫੇਸਬੁੱਕ ਤੋਂ ਮੈਸੇਜ ਕਰਕੇ ਮੇਰੇ ਤੋਂ ਮੰਗਵਾਏ ਸੀ। ਉਹ ਜੀ ਮੇਰੀ ਜਾਅਲੀ ਆਈਡੀ ਸੀ, ਹੋ ਸਕਦਾ ਮੈਂ ਹੀ ਬਣਾਈ ਹੋਵੇ ਜਾਅਲੀ ਆਈਡੀ, ਉੱਦਾਂ ਤਾਂ ਤੁਸੀਂ ਦਿੰਦੇ ਨਹੀਂ, ਅੱਧੇ ਲੈ ਲੈਂਦੇ।
ਇਹ ਤਾਂ ਕਹਿੰਦੇ ਹੁੰਦੇ ਵਿਨੀ ਪੈਗ ਆਓ, ਵਿਨੀ ਪੈਗ ਆਓ, ਅਸੀਂ ਵਿਨੀ ਪੈਗ ਗਏ ਨਹੀਂ, ਹੁਣ ਕੈਲਗਰੀ ਚਲ ਗਏ,
ਇਹ ਕੈਲਗਰੀ ਚਲੇ ਗਏ। ਅੱਛਾ
ਕੈਲਗਰੀ ਚਲ ਗਏ।
ਹਾਂ, ਸੁਨੇਹੇ ਆ ਰਹੇ ਨੇ, ਸੁਰਿੰਦਰ ਥਿੰਦ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਮਨਜੀਤ ਸਿੰਘ ਬਲਗੁਲਗਾ ਤੋਂ ਕੌਫਸਾਰਪੁਰ ਤੋਂ ਸਾਡੇ ਨਾਲ ਸਤਿ ਸ਼੍ਰੀ ਅਕਾਲ ਦੀ ਸਾਂਝ ਪਾ ਰਹੇ ਨੇ, ਅਤੇ ਅਵਤਾਰ ਭੁੱਲਰ ਜੀ, ਇਹਨਾਂ ਨੂੰ ਵੀ ਕਿਸੇ ਦਿਨ ਪ੍ਰੋਗਰਾਮ 'ਚ ਲੈਣਾ ਆ, ਇਹ ਵੀ ਵਧੀਆ ਲਿਖਾਰੀ ਕਵੀ ਚਿੰਤਕ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਗਵੀਰ ਸਿੱਖ ਹੁਣੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਭਾਅ ਜੀ ਹੁਣ ਆਪਾਂ ਥੋੜ੍ਹੀ ਗੱਲ ਕਰਦੇ ਹਾਂ ਟਰੋਮੇ ਦੀ, ਠੀਕ ਹੈ।
ਹਾਂਜੀ,
ਇਹ ਟਰੋਮਾ ਟਰੋਮਾ ਟਰੋਮਾ, ਇਹ ਟਰੋਮਾ ਹੁੰਦਾ ਕੀ ਹੈ, ਸਦਮਾ ਹੁੰਦਾ ਹੈ ਜਾਂ ਕਹਿ ਲਓ ਕਿ ਸੱਟ ਹੁੰਦੀ ਹੈ?
ਨਹੀਂ, ਸਦਮਾ ਵੀ ਕਹਿ ਸਕਦੇ, ਸਟਿਗਮਾ ਹੁੰਦਾ ਜਿਹੜਾ ਜਿਹੜਾ ਹੁੰਦਾ ਸਟਿਗਮਾ,
ਤੁਸੀਂ ਟਰੋਮੇ ਤੋਂ ਵੀ ਔਖਾ ਅੱਖਰ ਹੋਰ ਪੰਜਾਬੀ 'ਚ ਕੀ ਕਹਿ ਸਕਦੇ?
ਪੰਜਾਬੀ ਤਾਂ ਇਹੀ ਕਹਿ ਸਕਦੇ ਆ ਵੀ ਜਿੱਦਾਂ ਕੋਈ ਲੱਤ ਲੱਗ ਗਈ ਉਹ ਹੁੰਦੀ ਆ, ਜਿੱਦਾਂ ਲੱਤ ਲੱਗ ਗਈ ਨੀ, ਕੋਈ ਲੱਤ ਲੱਗ ਗਈ ਆ, ਸ਼ਰਾਬ ਪੀਣ ਦੀ ਲੱਤ ਲੱਗ
ਹੌਕਾ,
ਗਈ ਆ,
ਨਹੀਂ ਹੌਕਾ, ਹੌਕਾ ਟਾਈਪ
ਹੈ,
ਹੌਕਾ
ਹੌਕਾ ਕਹਿ ਸਕਦੇ, ਹੌਕਾ ਕਹਿ ਸਕਦੇ, ਹੌਕਾ ਜਿੱਦਾਂ ਮੇਰਾ ਜਿੱਦਾਂ ਇਹ ਕਹਿ ਸਕਦੇ ਵੀ ਸਾਡਾ ਜਿਹੜਾ ਡੈਡੀ ਉਹ ਗਰੀਬ ਸੀਗਾ, ਸਾਨੂੰ ਉਹ ਪੜ੍ਹਾ ਨਹੀਂ ਸਕਿਆ, ਉਹ ਹੌਕੇ 'ਚ ਹੀ ਸਾਰੀ ਜ਼ਿੰਦਗੀ ਲੰਘ ਜਾਂਦੀ ਆ, ਫਿਰ ਅਸੀਂ ਪਤਾ ਨਹੀਂ ਪੜ੍ਹ ਕੇ ਕੀ ਬਣ ਜਾਣਾ ਸੀ।
ਪਰ ਨਹੀਂ,
ਹਾਲਾਂਕਿ
ਪਰ ਜੇ ਫਿਰ ਬਾਅਦ ਚੋਂ ਯੂਟਿਊਬਰ ਬਲੌਗਰ ਬਣ ਜਾਵੇ, ਪੈਸੇ ਬਹੁਤ ਆ ਜਾਣ, ਤੇ ਉਹ ਬੰਦਾ ਹੋ ਜਾਵੇ ਅਮੀਰ, ਠੀਕ ਹੈ, ਤੇ
ਹਾਂਜੀ,
ਉਹ 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 ਫਿਰ ਟਰੋਮੇ ਦਾ ਮਤਲਬ ਇਹ ਹੈ ਵੀ ਉਹਦੇ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਗੱਲ ਹੁੰਦੀ ਹੈ ਵੀ ਅਸੀਂ ਬਹੁਤ ਗਰੀਬ ਸੀਗੇ, ਇਹਨੂੰ ਟਰੋਮਾ ਕਹਿੰਦੇ ਆ।
ਇਹਨੂੰ ਵੀ ਟਰੋਮਾ ਕਹਿੰਦੇ, ਹਾਂਜੀ,
ਪਰ
ਜੇ ਜਿਹੜੀ ਥੋੜੀ ਜਿਹੀ ਅਫਸੋਸ ਜਿਹੀ ਵਾਲੀ ਗੱਲ ਹੁੰਦੀ ਆ ਜਾਂ ਥੋੜੀ ਜਿਹੀ ਇਦਾਂ ਦੀ ਗੱਲ ਹੁੰਦੀ ਜਿੱਤੇ ਪਛਤਾਵਾ ਹੋਵੇ।
ਇਹ ਜਿੱਦਾਂ ਹੁਣ ਇੱਦਾਂ ਮੰਨ ਲਓ ਕਿ ਫੋਰ ਐਗਜ਼ਾਮਪਲ, ਮੈਂ ਹੋਰ ਐਗਜ਼ਾਮਪਲ ਦਿੰਦਾ ਵੀ ਮੰਨ ਲਓ ਕਿ ਕਿਸੇ ਦੇ ਪਰਿਵਾਰ ਦੇ ਵਿੱਚ ਕਿਸੇ ਤੋਂ ਕਤਲ ਹੋ ਗਿਆ ਸੀਗਾ 2-3 ਪੀੜ੍ਹੀਆਂ ਪਹਿਲਾਂ,
ਹਾਂਜੀ
ਹਨਾ,
ਹਾਂਜੀ,
ਉਹ ਅੱਗੇ ਤੇ ਅੱਗੇ ਚੱਲੀ ਜਾਂਦਾ, ਉਹਨਾਂ ਦੀ ਕਿਤੇ ਅੱਲ ਵੀ ਪੈ ਗਈ ਜਾਂ ਲੋਕ ਵੀ ਕਹਿਣ ਲੱਗ ਪਏ, ਪਰ ਉਹ ਤੋਂ ਬਾਅਦ ਕੀ ਆ, ਉਹਨਾਂ ਦੇ ਅਗਲੀ ਜਿਹੜੀਆਂ ਪੀੜ੍ਹੀਆਂ ਆ ਉਹ ਬੜੀਆਂ ਪੜ੍ਹ ਲਿਖ ਗਈਆਂ, ਬੜੀਆਂ ਪਰਉਪਕਾਰੀ ਬਣ ਗਈਆਂ, ਚਲੋ ਸੇਵਾਦਾਰ ਬਣ ਗਈਆਂ, ਪਰ ਉਹ ਕਿਤੇ ਨਾ ਕਿਤੇ ਕਹਿ ਲਓ ਕਿ ਟਰੋਮਾ ਉਹਨੂੰ ਕਹਿੰਦੇ ਆ ਕਿ ਉਹ ਜਿਹੜਾ ਪਿੱਛੇ ਚੀਜ਼ ਹੋਈ ਆ ਉਹ ਉਹਨਾਂ ਦੇ ਫਿਰ ਵੀ ਮਨ ਦੇ ਵਿੱਚ ਹੈਗੀ ਆ, ਉਹਨੂੰ ਟਰੋਮਾ ਕਹਿੰਦੇ ਹਨਾ।
ਉਹਨੂੰ ਟਰਾਮਾ ਕਹਿੰਦੇ, ਇੰਗਲਿਸ਼ ਦੇ ਵਿੱਚ ਕਹਿੰਦੇ ਆ ਕਿਨ ਆਰਥੋਡਾਕਸ ਬਿਹੇਵੀਅਰ, ਤੇ ਇੱਕ ਹੋਰ ਹੁੰਦਾ ਜਿਹੜੀ ਕ੍ਰਿਕਟ ਦੇ ਭਾਸ਼ਾ 'ਚ ਵਰਤਿਆ ਬਹੁਤ ਜ਼ਿਆਦਾ, ਉਹ ਮੈਨੂੰ ਯਾਦ ਨਹੀਂ ਆ ਰਿਹਾ, ਇੱਕ ਉਹ ਵੀ ਹੁੰਦਾ ਆ।
ਭਾਅ ਜੀ ਫਿਰ ਇਹ ਜਿਹੜਾ ਟਰੋਮਾ ਆ ਇਹਦਾ ਨੈਗੇਟਿਵ ਤਾਂ ਇਫੈਕਟ ਹੈਗਾ ਹੀ ਆ ਵੀ ਤੁਹਾਨੂੰ ਡਿਪਰੈਸ਼ਨ ਵੱਲ ਨੂੰ ਲੈ ਜਾਂਦਾ ਆ, ਹਨਾ,
ਹਾਂਜੀ,
ਵੀ ਸਾਰਾ ਕੁਝ ਹੋਣ ਦੇ ਬਾਵਜੂਦ ਵੀ, ਹਾਲਾਂਕਿ ਤੁਸੀਂ ਕੰਮ ਵੀ ਨਹੀਂ ਕੀਤਾ ਹੁੰਦਾ ਉਹ, ਪਰ ਉਹ ਤੁਹਾਨੂੰ ਮਤਲਬ ਪਿੱਛੇ ਖਿੱਚੀ ਜਾਂਦਾ ਤੁਹਾਡੀ ਡਿਵੈਲਪਮੈਂਟ ਨੂੰ, ਹਨਾ, ਇਹਦੇ ਇੱਦਾਂ ਹੀ ਹੁੰਦਾ ਨਾ।
ਇੱਦਾਂ ਵੀ ਹੁੰਦਾ ਬੰਦੀ ਕਿ ਜਿਹੜੇ ਟਰੋਮੇ ਹੁੰਦੇ ਨਾ, ਇਹ ਟਰੋਮੇ ਤੁਹਾਨੂੰ ਨੈਗੇਟਿਵਿਟੀ ਵੱਲ ਵੀ ਲੈ ਕੇ ਜਾਂਦੇ ਆ, ਟਰੋਮੇ ਤੁਹਾਨੂੰ ਪੋਜ਼ਿਟਿਵਿਟੀ ਵੱਲ ਵੀ ਲੈ ਕੇ ਜਾਂਦੇ ਆ।
ਉਹ ਕਿੱਦਾਂ ਮਤਲਬ,
ਕੋਈ ਬੰਦਾ
ਆਪਾਂ 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 ਪੋਜ਼ਿਟਿਵ ਲੈ ਕੇ ਜਾਣਾ ਪਿਆ, ਆਪਾਂ ਪੋਜ਼ਿਟਿਵ 'ਚ ਕੀ ਕੱਢ ਸਕਦੇ ਹਾਂ ਟਰੋਮੇ?
ਕਿਸੇ ਕੋਈ ਬੰਦਾ ਦੱਸਦਾ ਮੇਰਾ ਡੈਡੀ ਗਰੀਬ ਸੀ, ਉਹ ਕੰਮ ਨਹੀਂ ਕਰਦਾ ਹੁੰਦਾ ਸੀ, ਜਾਂ ਉਹਦੇ 'ਚ ਕੋਈ ਨੁਕਸ ਸੀਗਾ, ਜਾਂ ਉਹਦੇ 'ਚ ਕੋਈ ਇੱਦਾਂ ਦੇ ਉਹ ਕੰਮ ਨਹੀਂ ਕਰ ਸਕਦੇ ਕਿਸੇ ਕਾਰਨ ਕਰਕੇ। ਹੁਣ ਉਹਨੇ ਉਹ ਅੜਾਂਬਾ ਲਾਣਾ, ਉਹਨੂੰ ਨਿਕੰਮਾ 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 ਲੋਕ ਕਹਿਣ ਲੱਗ ਪੈਂਦੇ ਆ, ਇਹ ਤਾਂ ਨਿਕੰਮਿਆਂ ਦਾ ਮੁੰਡਾ ਹੈ, ਨਾ ਇਹਦੇ ਡੈਡੀ ਨੇ ਕੰਮ ਕੀਤਾ, ਨਾ ਇਹਦੇ ਬਾਬੇ ਨੇ ਕੰਮ ਕੀਤਾ, ਇੱਦਾਂ ਹੇਰਾ ਫੇਰੀਆਂ ਨਾਲੇ ਇਹਨੇ ਜਾਣੀ ਆਪਣੇ ਗੁਜ਼ਾਰੇ ਕੀਤੇ ਆ। ਤਾਂ ਉਸ ਵੇਲੇ ਉਹਦੇ ਮਨ ਦੇ ਵਿੱਚ ਇੱਕ ਹੋਕਾ ਜਿਹਾ ਲੱਗਦਾ ਵੀ ਕਿਉਂ ਨਾ ਇਹਨੂੰ ਹਟਾਇਆ ਜਾਵੇ, ਇਹ ਜਿਹੜਾ ਸਾਡੇ ਤੇ ਸਟਿਗਮਾ ਲੱਗਾਇਆ, ਸਾਡੇ ਤੇ ਇੱਕ ਤਰ੍ਹਾਂ ਦਾ ਧੱਬਾ ਲੱਗਾਇਆ, ਉਹਨੂੰ ਹਟਾਇਆ ਜਾਵੇ। ਉਹ ਮਿਹਨਤ ਕਰਦੇ ਆ, ਮਿਹਨਤ ਕਰਕੇ ਪੜ੍ਹ ਜਾਂਦੇ ਆ ਜਾਂ ਕੋਈ ਬਿਜ਼ਨਸ ਕਰਦੇ ਆ, ਵੱਡੇ ਆਦਮੀ ਬਣ ਜਾਂਦੇ ਆ, ਪੈਸੇ ਉਹਨਾਂ ਕੋਲ ਆ ਜਾਂਦਾ, ਫਿਰ ਇਮਾਨਦਾਰ ਬਣ ਜਾਂਦੇ ਆ। ਇਮਾਨਦਾਰ ਜਿਸ ਵੇਲੇ ਪੈਸਾ ਆ ਜਾਂਦਾ, ਚਾਹੇ ਬੇਈਮਾਨ ਬਣਦਾ ਚਾਹੇ ਇਮਾਨਦਾਰ ਬਣਦਾ, ਦੋ ਚੀਜ਼ਾਂ ਬਣਦਾ ਉਹ, ਤਾਂ ਉਹ ਇਮਾਨਦਾਰ ਬਣ ਜਾਂਦਾ। ਸਪੋਜ ਕਰੋ ਇਮਾਨਦਾਰ ਬਣ ਕੇ ਫਿਰ ਉਹਦੇ ਕੋਲ ਪੈਸਾ ਬਹੁਤ ਆ ਜਾਂਦਾ, ਉਹਨੇ ਖੇਤ ਵੀ ਲੈ ਲਏ, ਜਿੱਦਾਂ ਤੁਹਾਡੇ ਤੁਹਾਡੇ ਡੈਡੀ ਨੇ ਮੁੰਡਾ ਕੁੱਟਿਆ ਸੀਗਾ ਇੱਕ ਬਲਕਾਰਾ, ਉਹ ਕਿੱਡਾ ਵੱਡਾ ਬੰਦਾ ਬਣ ਗਿਆ, ਹਨਾ, ਉਹ ਵੀ ਡਰਾਮੇ 'ਚ ਹੀ ਸੀਗਾ
ਨਹੀਂ ਨਹੀਂ
ਦੇਖਿਆ ਜਾਵੇ ਤਾਂ।
ਉਹ ਤਾਂ ਟਰਾਮੇ 'ਚੋਂ ਨਿਕਲ ਗਿਆ, ਸਾਡੇ ਡੈਡੀ ਸਾਹਿਬ ਡਰਾਮੇ 'ਚ ਚਲੇ ਗਏ, ਮੈਂ ਤਾਂ ਕੁੱਟਿਆ ਸੀਗਾ।
ਕਹਿੰਦੀ 50-60 200 ਹੋਰ ਕੁੱਟਣੇ ਸੀ, ਤੇ ਉਹ ਵੀ ਇਦਾਂ ਬਿਜ਼ਨਸਮੈਨ ਬਣਦੇ, ਉਹ ਵੀ ਇਸੇ ਟਰਾਮੇ 'ਚ ਆ ਗਏ, ਉਹ ਪੁੱਠਾ ਪੰਗਾ ਪੈ ਗਿਆ। ਇੱਕੋ ਰਾਤ ਚੰਗੀ ਤਰ੍ਹਾਂ ਸੁੱਤੇ, ਉਹ ਜਿਸ ਵੇਲੇ ਹੋਰ ਕਈ ਗਰੀਬ ਉਹਨਾਂ ਦੇ ਸੁਪਨੇ 'ਚ ਆ ਗਏ, ਮਾਸਟਰ ਜੀ ਤੁਸੀਂ ਸਾਨੂੰ ਨਹੀਂ ਕੁੱਟਿਆ, ਮਾਸਟਰ ਜੀ ਤੁਸੀਂ ਸਾਨੂੰ ਨਹੀਂ ਕੁੱਟਿਆ, ਮਾਸਟਰ ਜੀ ਸਾਨੂੰ ਨਹੀਂ ਕੁੱਟਿਆ। ਉਹ ਸਵੇਰੇ ਉੱਠੇ ਤਾਂ ਉਹ ਪਹਿਲਾਂ ਤੋਂ ਵੀ ਜ਼ਿਆਦਾ ਡਿਪਰੈਸਡ ਹੋ ਗਏ। ਤਾਂ ਟਰਾਮੇ ਇੱਦਾਂ ਹੁੰਦੇ ਮਨਦੀਪ, ਇਹ ਟਰਾਮੇ ਤੁਹਾਨੂੰ ਪੋਜ਼ਿਟਿਵਿਟੀ ਵੱਲ ਲੈ ਕੇ ਚੱਲ ਜਾਂਦੇ ਆ, ਫਿਰ ਤੁਸੀਂ ਤਰੱਕੀਆਂ ਕਰਦੇ ਆ। ਜਿਸ ਵੇਲੇ ਦੀ ਬਹੁਤ ਜ਼ਿਆਦਾ ਤਰੱਕੀਆਂ ਕਰ ਲੈਂਦੇ ਆ, ਤੁਹਾਨੂੰ ਨਾ ਜਿੱਦਾਂ ਇਲਾਕੇ ਵਿੱਚ ਲੋਕ ਸਲਾਮਾਂ ਲੱਗ ਪੈਂਦੇ ਕਰਨ, ਫਿਰ ਕਹਿੰਦੇ ਯਾਰ ਸਰਦਾਰ ਜੀ ਆ ਗਏ ਬੈਠੋ ਇੱਧਰ, ਫਿਰ ਪਤਾ ਕੀ ਹੁੰਦਾ ਉਸ ਤੋਂ ਬਾਅਦ, ਪੁੱਛੋ ਕੀ ਹੁੰਦਾ।
ਹਾਂਜੀ ਦੱਸੋ ਕੀ ਹੁੰਦਾ।
MLA ਦੀ ਟਿਕਟ ਮਿਲ ਜਾਂਦੀ ਹੈ।
ਇਹ ਤਾਂ ਭਾਜੀ ਚਲੋ ਇਹ ਤਾਂ ਗੱਲ ਹੈਗੀ ਆ, ਪਰ ਟਰਾਮੇ ਦੀ ਅੱਜ ਇਹ ਗੱਲ ਆਪਾਂ ਇਸ ਕਰਕੇ ਛੇੜੀ ਆ ਕਿਉਂਕਿ ਇਸ ਟੌਪਿਕ 'ਤੇ ਨਾ ਬਹੁਤ ਘੱਟ ਗੱਲ ਹੋਈ ਆ ਆਪਣੇ ਪੰਜਾਬੀ ਦੇ ਵਿੱਚ। ਸਦਮਾ ਰੱਖ ਲਓ ਜਿਹੜਾ ਕਿ ਪਿੱਛੋਂ ਚੱਲੇ ਆਉਂਦਾ, ਜਿੱਦਾਂ ਆਪਾਂ ਗੱਲੇ ਕੀਤੀ ਕਿ ਗਰੀਬੀ ਦਾ ਹੋ ਗਿਆ, ਕੋਈ ਇਹੋ ਜਿਹਾ ਕੰਮ ਹੋਇਆ ਆ ਪਰਿਵਾਰ ਦੇ ਵਿੱਚ ਜਿਹਦੇ ਕਰਕੇ ਤੁਹਾਨੂੰ ਨਿੰਮੋ ਝੂਣਾ ਹੋਣਾ ਪੈਂਦਾ, ਕਈ ਵਾਰੀ ਜਾਤ ਪਾਤ ਦਾ ਵੀ ਤੁਹਾਡੇ ਅੰਦਰ ਟਰਾਮਾ ਹੁੰਦਾ ਆ, ਪਰ ਹੈ ਨਾ ਵੀ ਸਾਡਾ ਜੀ ਇੱਦਾਂ ਆ ਸਾਡਾ ਉੱਦਾਂ, ਅਤੇ ਲੋਕ ਉਹਨੂੰ ਕਈ ਵਾਰੀ ਨਾ ਹੋਰ ਜ਼ਖਮਾਂ 'ਤੇ ਲੂਣ ਪਾਉਂਦੇ ਨੇ, ਹੈ ਨਾ ਕਰਦੇ, ਪਰ ਇਹਦਾ ਜਿਹੜਾ ਹੱਲ ਹੈ ਕਿ ਡਿਪਰੈਸ਼ਨ ਵੱਲੋਂ ਆਪਾਂ ਨਾ ਲੈ ਕੇ ਜਾਈਏ, ਕਿਉਂਕਿ ਉਹ ਕੀ ਕਰਦੇ ਨੇ ਜੇ ਤੁਸੀਂ ਮਤਲਬ ਉਹ ਬੰਦਾ ਸਕਸੈਸਫੁੱਲ ਹੋ ਗਿਆ, ਇੱਕ ਪੀੜ੍ਹੀ ਤੋਂ ਬਾਅਦ ਦੂਜੀ ਪੀੜ੍ਹੀ ਵਾਲਾ ਸਕਸੈਸਫੁੱਲ ਹੋ ਗਿਆ, ਜਿਹੜੇ ਲਾਗਡਾਟ ਵਾਲੇ ਬੰਦੇ ਨਾ ਉਹਨਾਂ ਕੋਲ ਹੋਰ ਕੋਈ ਚਾਰਾ ਤਾਂ ਚੱਲਦਾ ਨਹੀਂ ਉਹਨੂੰ ਡਿਮੋਰਲਾਈਜ਼ ਕਰਨ ਦਾ, ਉਹ ਫਿਰ ਉਹ ਪਿਛਲੇ ਦਾਦੇ ਪੜਦਾਦਿਆਂ ਦੀਆਂ ਗੱਲਾਂ ਕੱਢ ਕੇ ਉਹਨੂੰ ਨੀਵਾਂ ਦਿਖਾਲਣ ਦੀ ਕੋਸ਼ਿਸ਼ ਕਰਦੇ ਨੇ, ਇੱਦਾਂ ਕਰਦੇ ਆ ਨਾ। ਹਾਂ
ਬਿਲਕੁਲ ਸੱਚੀ।
ਹਾਂ ਤੇ ਉਹਦੇ ਟਰਾਮੇ ਨੂੰ ਉਹ ਮਤਲਬ ਜਿਹੜਾ ਉਹਨੇ ਭਰਨ ਦੀ ਕੋਸ਼ਿਸ਼ ਕੀਤੀ ਉਹਨੂੰ ਮੁੜ ਕੇ ਜ਼ਖਮ ਨੂੰ ਫਿਰ ਛੇੜਦੇ ਆ, ਉਧੇੜਦੇ ਆ ਉਹਨੂੰ, ਉੱਤੇ ਉੱਤੇ ਲੂਣ ਪਾਉਂਦੇ ਆ,
ਖਦੇੜਦੇ ਆ।
ਹਾਂ ਸੋ ਇਸ ਕਰਕੇ, ਹਾਂ ਇਸ ਕਰਕੇ ਹੁਣ ਇਹ ਪ੍ਰੋਬਲਮ ਤਾਂ ਪਤਾ ਆ, ਇਹਦੇ ਇਹਦੀ ਰਿਸਪੋਂਸ ਕੀ ਹੋਣੀ ਚਾਹੀਦੀ ਆ ਕਿ ਜਦੋਂ ਤੁਹਾਨੂੰ ਕੋਈ ਮਿਹਣਾ ਤਾਨਾ ਮਾਰੇ ਪਿਛਲੀ ਰੈਫਰੈਂਸ ਦੇ ਕੇ, ਤਾਂ ਆਪਾਂ ਨੂੰ ਕਿੱਦਾਂ ਰਿਸਪੋਂਡ ਕਰਨਾ ਚਾਹੀਦਾ ਉਸ ਬੰਦੇ?
ਅਮਨਦੀਪ ਉਹਦਾ ਬਿਲਕੁਲ ਸੌਖਾ ਤਰੀਕਾ ਆ, ਜੇ ਤੁਹਾਨੂੰ ਕੋਈ ਜ਼ਿਆਦਾ ਤੰਗੀ ਤਕਲੀਫ ਦਿੰਦਾ ਹੈ ਨਾ, ਉਹ ਰਿਸਪੋਂਸ ਤੇ ਉਹਦੇ ਦੋ ਤਰੀਕੇ ਆ, ਉਹਦਾ ਜਵਾਬ ਦੇਣਾ ਚਾਹੀਦਾ ਆ, ਕੁਇਕ ਨਹੀਂ ਦੇਣਾ ਚਾਹੀਦਾ, ਉਸੇ ਵੇਲੇ ਨਹੀਂ ਦੇਣਾ ਚਾਹੀਦਾ। ਤੁਹਾਨੂੰ ਉਹਦੇ ਤੇ 36 ਘੰਟੇ ਬਾਅਦ 36 ਘੰਟੇ ਬਾਅਦ ਕੋਈ ਐਕਸ਼ਨ ਲੈਣਾ ਚਾਹੀਦਾ, ਕਿਉਂਕਿ ਜਿਹੜਾ ਦਿਮਾਗ ਹੈ ਨਾ, ਜੇ ਤੁਹਾਨੂੰ ਕੋਈ ਪਰੇਸ਼ਾਨ ਕਰਦਾ, ਉਹ 36 ਘੰਟੇ ਤੱਕ ਉਹਦਾ ਅਸਰ ਤੁਹਾਡੇ ਦਿਮਾਗ ਤੇ ਰਹਿੰਦਾ ਆ। ਜੇ ਤੁਸੀਂ 36 ਘੰਟੇ ਤੱਕ ਕੋਈ ਐਕਸ਼ਨ ਨਹੀਂ ਲੈਂਦੇ, ਤਾਂ ਜਿਹੜੇ 36 ਘੰਟੇ ਤੋਂ ਬਾਅਦ ਤੁਸੀਂ ਜਿਹੜਾ ਐਕਸ਼ਨ ਲਓਗੇ, ਉਹ ਐਕਸ਼ਨ ਬੜੀ ਸਮਝਦਾਰੀ ਦਾ ਹੋਊਗਾ। ਜਿਹੜਾ ਸਾਨੂੰ ਤੰਗ ਪਰੇਸ਼ਾਨ ਕਰਦਾ, ਉਹਨੂੰ ਕਦੇ ਵੀ ਮਾਫ਼ ਨਹੀਂ ਕਰਨਾ ਚਾਹੀਦਾ, ਉਹ ਯਾਦ ਰੱਖਣਾ ਚਾਹੀਦਾ। ਕਦੇ ਨਾ ਕਦੇ ਜਿਸ ਵੇਲੇ ਤੁਹਾਡੀ ਦਾੜ ਦੇ ਥੱਲੇ ਆ ਜਾਵੇ ਨਾ, ਫਿਰ ਐਕਸ਼ਨ ਲੈਣਾ ਚਾਹੀਦਾ, ਉਸੇ ਵੇਲੇ ਐਕਸ਼ਨ ਨਹੀਂ ਲੈਣਾ ਚਾਹੀਦਾ। ਵੈਸੇ ਇਹ ਗੱਲਾਂ ਇੱਕ ਸਿਆਣੇ ਕਹਿੰਦੇ ਹੁੰਦੇ ਆ ਕਿ ਜੇ ਤੁਸੀਂ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ, ਉਹਨੂੰ ਛੱਡੋ ਨਾ, ਉਹਦੇ ਤੇ ਅੱਖ ਰੱਖੋ, ਜਿਸ ਵੇਲੇ ਮੌਕਾ ਮਿਲੇ ਤਾਂ ਤੁਸੀਂ ਵੀ ਆਪਣਾ ਤੀਰ ਜਿਹੜਾ ਚਲਾ
ਉਹ ਚਲਾ ਸਕਦੇ। ਟਰਾਮੇ ਦੀ ਗੱਲ ਚੱਲੀ ਹੈ ਤੇ ਵੀਰਪਾਲ ਹੰਸਰਾ ਕਹਿ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਸਮਵਨ ਯੂਜ਼ ਯੂਅਰ ਫੋਟੋ ਟੂ ਆਸਕ ਅਦਰ ਫੋਰ ਮਨੀ ਐਂਡ ਨਾਓ ਪੀਪਲ ਆਸਕਿੰਗ ਯੂ ਟੂ ਰਿਟਰਨ ਦੈਟ ਮਨੀ, ਦਿਸ ਇਜ਼ ਅ ਸਿਚੁਏਸ਼ਨ ਵਿਚ ਕੈਨ ਕੌਜ਼ ਇਮੋਸ਼ਨਲ ਟਰਾਮਾ। ਇਹ ਵੀ ਟਰਾਮਾ ਹੀ ਹੈ ਕਿ ਤੁਸੀਂ ਪੈਸੇ ਮੰਗੇ ਵੀ ਨਹੀਂ ਕਿਸੇ ਨੇ, ਮੰਗੇ ਆ ਤੇ ਹੁਣ ਉਹ ਤੁਹਾਨੂੰ ਕਹਿੰਦੇ ਪੈਸੇ ਦੇ ਦਿਓ, ਇਹ ਵੀ ਟਰਾਮਾ ਹੀ ਹੈ, ਇਹ ਇਮੋਸ਼ਨਲ ਟਰਾਮਾ ਹੈ। ਦੇਖੋ ਚਾਲ ਸਾਹਿਬ ਵੀ ਆਉਂਦੇ ਹੋਣਗੇ ਪ੍ਰੋਗਰਾਮ ਦੇ ਵਿੱਚ, ਅਤੇ ਕੁਛ ਆਪਾਂ ਨਾ ਤਸਵੀਰਾਂ ਵੀ ਸਾਂਝੀਆਂ ਕਰਨੀਆਂ। ਸਾਡੇ ਨਾਲ ਸੱਜਣ ਜੁੜੇ ਸੀ ਬਲਦੇਵ ਸਿੰਘ ਵਿੱਟ ਸੰਡੇ ਵਾਲੇ, ਅਤੇ ਉਹਨਾਂ ਨੇ ਨਾ ਆਹ ਫੋਟੋ ਭਾਅ ਜੀ ਸਾਂਝੀ ਕੀਤੀ ਆ, ਆਹ ਦੇਖੋ, ਅਤੇ ਟੀਵੀ 'ਤੇ ਚੱਲ ਰਹੇ ਹੋ ਤੁਸੀਂ ਦੇਖੋ।
ਅੱਛਾ ਜੀ, ਕਿੱਥੇ
ਹਾਂ
ਅਮਰੀਕਾ ਦੇ ਵਿੱਚ? ਅੱਛਾ,
ਨਹੀਂ, ਇੱਥੇ ਕੁਈਨਜ਼ਲੈਂਡ 'ਚ ਹੀ,
ਕੁਈਨਜ਼ਲੈਂਡ ਚਲ ਗਏ ਸੀ?
ਤੁਹਾਡੀ ਬੜੀ ਚੜ੍ਹਾਈ
ਕਮਾਲ,
ਆ ਹੁਣ ਇਹ ਜੀ।
ਜਿਹੜਾ ਬੰਦਾ ਜਿਵੇਂ ਤੱਕ ਨਹੀਂ ਜਾਂਦਾ ਹੁੰਦਾ ਸੀ, ਕੁਈਨਜ਼ਲੈਂਡ 'ਚ ਬੈਠਾ ਕਮਾਲ ਹੀ ਹੋ ਗਿਆ ਤਾਂ ਮਦੀਨ।
ਹੁਣ ਤਾਂ ਜੇ ਹਿਸਾਬ ਨਾਲ ਯੂਟਿਊਬਰਾਂ ਦਾ ਹਾਲ ਚੱਲ ਰਿਹਾ, ਸਾਨੂੰ ਬੇਨਤੀ ਕਰਨੀ ਪੈਣੀ ਆ, ਪਲੀਜ਼ ਸਾਨੂੰ ਯੂਟਿਊਬ 'ਤੇ ਨਾ ਦੇਖੋ, ਪਲੀਜ਼ ਸਾਨੂੰ ਚੁਕਾ ਨਾ ਦਿਓ, ਸਾਨੂੰ ਯੂਟਿਊਬ 'ਤੇ ਨਾ ਦੇਖੋ। ਭਗਵੰਤ ਮਾਨ ਦੀ ਸਰਕਾਰ ਦੀ ਬੜੀ ਰੀਚ ਹੈ, ਹੋ ਸਕਦਾ ਸਾਨੂੰ ਮਤਲਬ ਇੱਥੇ ਆਸਟ੍ਰੇਲੀਆ ਤੋਂ ਹੀ ਚੱਕ ਲੈਣ, ਪਲੀਜ਼ ਮਤਲਬ ਸਾਨੂੰ ਯੂਟਿਊਬ 'ਤੇ ਨਾ ਦੇਖੋ, ਸਾਡਾ ਕੋਈ ਲਾਈਕ ਨਾ ਕਰਿਓ ਯੂਟਿਊਬ 'ਤੇ, ਪਲੀਜ਼, ਅਸੀਂ ਨਹੀਂ ਇਹਨਾਂ ਕੰਮਾਂ 'ਚ ਪੈਣਾ ਚਾਹੁੰਦੇ। ਅਤੇ ਖੈਰ, ਚਾਲ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਬੜੀ ਛੇਤੀ ਜੁਆਇਨ ਕਰਨਗੇ। ਚਾਲ ਸਾਹਿਬ ਥੋੜ੍ਹਾ ਜਿਹਾ, ਹਾਂਜੀ, ਇੱਕ ਮਿੰਟ ਦਾ ਇੰਤਜ਼ਾਰ ਕਰਿਓ, ਕਿਉਂਕਿ ਮੈਂ ਕੁਛ ਸੁਨੇਹੇ ਲੈਣੇ ਆ। ਅਤੇ ਸੋਹੀ ਸਾਹਿਬ ਉੱਧਰ ਗ੍ਰਿਫਤ ਦੇ ਵਿੱਚ ਲੱਗੇ ਹੋਏ ਨੇ, ਪੂਰੇ ਫੋਟੋਆਂ ਵੀ ਭੇਜ ਰਹੇ ਨੇ, ਹਾਰਮਨ ਰੇਡੀ ਦੇ ਪੇਜ 'ਤੇ ਤੁਸੀਂ ਦੇਖ ਰਹੇ ਹੋ, ਅੱਜ ਹੋਰ ਵੀ ਅਸੀਂ ਪਾਵਾਂਗੇ। ਅਤੇ ਬੜੀ ਛੇਤੀ ਅਸੀਂ ਨਾ ਸੈਕਸ਼ਨ ਕੱਟ ਕੱਟ ਕੇ ਆਪਣੇ ਪ੍ਰੋਗਰਾਮ ਦੇ ਵਿੱਚ ਵਧੀਆ ਜਿਹੜੀਆਂ ਗੱਲਾਂ ਉਹ ਵੀ ਆਪਾਂ ਪਾਇਆ ਕਰਾਂਗੇ, ਕਿਉਂਕਿ ਕੁਛ ਲੋਕ ਸ਼ੇਅਰ ਕਰਨਾ ਚਾਹੁੰਦੇ ਨੇ ਆਪਣੇ ਦੋਸਤ ਮਿੱਤਰ, ਉਨੀ ਕੁ ਗੱਲ, ਜਿੱਦਾਂ ਕੱਲ੍ਹ ਬਗਦਾਦ ਦੇ ਗੁਰਦੁਆਰੇ ਦੀ ਗੱਲ ਸ਼ੇਅਰ ਕਰਨਾ ਚਾਹੁੰਦੇ ਸੀ, ਖੇਤੀ ਦੀ ਕਰਨਾ, ਜਾਂ ਸਾਡੀ ਕੋਈ ਇੰਪੋਰਟੈਂਟ ਗੱਲ।
ਛੋਟੇ ਛੋਟੇ ਕਲਿੱਪ, ਛੋਟੇ ਛੋਟੇ ਕਲਿੱਪ,
ਹਾਂਜੀ ਹਾਂਜੀ, ਸੋ
ਦੇਖੋ ਵੱਡੀ ਗੱਲ ਕਈ ਵਾਰ ਸੁਣਨੀ ਮੁਸ਼ਕਲ ਹੋ ਜਾਂਦੀ। ਸਾਰਾ ਪ੍ਰੋਗਰਾਮ ਸੁਣਨਾ ਤਾਂ ਬੜੇ ਧੈਰੇ ਵਾਲੀ ਗੱਲ, ਕਿ ਧੈਰੇ ਕੀ ਹੁੰਦਾ, ਬੜੇ
ਧੀਰਜ, ਧੀਰਜ ਵਾਲੀ ਗੱਲ,
ਧੀਰਜ ਨਾਲ ਸੁਣੀ ਜਾ ਸਕਦੀ ਆ, ਸੁਣਦੇ ਵੀ ਬੜੇ ਲੋਕ।
ਹਾਂਜੀ
ਸਾਡੀ ਅਮਨਦੀਪ, ਆ ਜਿਹੜਾ ਸਾਡਾ ਪਿਛਲਾ ਪ੍ਰੋਗਰਾਮ ਹੋਇਆ, ਪਿਛਲੇ ਸੰਡੇ ਕੀਤਾ ਸੀਗਾ,
ਹਾਂਜੀ,
ਤੇ ਸਾਡੇ ਪਰਿਵਾਰ ਨੇ ਇੰਗਲੈਂਡ ਦੇ ਵਿੱਚ ਸੁਣਿਆ ਉਹ ਪ੍ਰੋਗਰਾਮ, ਦੇਖਿਆ ਬਾਅਦ ਦੇ ਵਿੱਚ
ਅੱਛਾ,
ਬਲੌਗ ਕੀ ਜਿਹੜਾ ਤੁਹਾਡਾ ਰਿਕਾਰਡਡ ਪ੍ਰੋਗਰਾਮ ਹੁੰਦਾ, ਤਾਂ ਮੈਨੂੰ ਮੇਰੇ ਬ੍ਰਦਰ ਦਾ ਫੋਨ ਚੱਲਦੇ ਪ੍ਰੋਗਰਾਮ 'ਚ ਆਇਆ ਕਿ ਤੂੰ ਉੱਥੇ ਗਿਆ ਸੀਗਾ ਆਪਣੇ ਟੀਕਾ ਟਿੱਪਣੀ ਕੀ ਕਹਿੰਦੇ, ਜਿੱਥੇ ਜਾ ਕੇ ਬਾਲ ਸਵਾਰਦੇ ਹੁੰਦੇ ਆ, ਬੁੱਲਾਂ ਨੂੰ ਚੀਜ਼ਾਂ ਲਾਉਂਦੇ ਹੁੰਦੇ ਆ, ਉਹਨੂੰ ਕੀ ਕਹੇ, ਸਲੂਨ, ਅੱਗੇ ਸਲੂਨ ਨੂੰ ਜਾਂਦਾ ਹੁੰਦਾ। ਮੈਂ ਨਹਾਤਾ ਵੀ ਨਹੀਂ ਹੈ, ਕੋਈ ਸਲੂਨ ਦੀ ਗੱਲ ਕਰਦੇ, ਮੈਂ ਤਾਂ ਨਹਾਤਾ ਵੀ ਨਹੀਂ ਹੈ ਉਦਣ, ਕਦੇ ਕੱਪੜੇ ਪਾ ਲਿਆ, ਕਮੀਜ਼ ਤੁਹਾਡੇ ਪੱਗ ਦੇ ਰੰਗ ਦੀ ਪਾ ਲਈ,
ਸਲੂਨ,
ਤੇ ਸਲੂਨ, ਹਾਂਜੀ ਸਲੂਨ, ਨਾ ਇੱਦਾਂ ਜਾਂਦੇ ਹੁੰਦੇ ਸਲੂਨ ਨੂੰ, ਜੇ ਵਿਆਹ ਜਾਣਾ ਹੋਵੇ ਪਹਿਲਾਂ ਸਲੂਨ ਜਾ ਕੇ ਬਾਲ ਬੂਲ ਠੀਕ ਕਰਾਉਂਦੇ ਆ, ਉੱਪਰ ਜਿੱਦਾਂ ਜੱਜੀ ਬੈਂਸ ਰੱਖੇ ਹੁੰਦੇ ਉੱਪਰ
ਹੁਣ
ਨੂੰ,
ਹੁਣ ਨਹੀਂ ਜਾਣਾ,
ਠੀਕ ਜਾ
ਨਾ, ਹੁਣ ਬਹੁਤ ਮਾੜਾ
ਰੱਖ।
ਹਾਲ ਹੈ, ਹੁਣ ਨਹੀਂ ਜਾਣਾ। ਚਲੋ ਭਾਅ ਜੀ, ਸਾਡੇ ਨਾਲ ਚਾਲ ਸਾਹਿਬ ਪ੍ਰੋਗਰਾਮ 'ਚ ਜੁੜ ਗਏ ਨੇ, ਅਤੇ ਆਪਾਂ ਉਹਨਾਂ ਨੂੰ ਵੀ ਲਈਏ, ਸਵਾਗਤ ਕਰੀਏ। ਚਾਲ ਸਾਹਿਬ, ਗੁੱਡ ਮਾਰਨਿੰਗ, ਥੋੜ੍ਹਾ ਜਿਹਾ ਨੀਚੇ ਨੂੰ ਕਰੋ, ਹਾਂ ਹਾਂ ਹੁਣ ਐਨ ਬਿਲਕੁਲ ਸਹੀ ਹੈ।
ਹਾਂਜੀ ਹਾਂਜੀ,
ਸਤਿ ਸ਼੍ਰੀ ਅਕਾਲ ਜੀ ਭਾਅ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਅਮਰੀਕ ਭਾਅ ਜੀ ਤੇ ਸਾਰੇ ਸਰੋਤਿਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਠੀਕ ਠਾਕ ਜੀ, ਮੈਂ ਤੁਹਾਡਾ ਚਿਹਰਾ ਵੇਖ ਕੇ ਇੱਦਾਂ ਆ ਰਿਹਾ ਵੀ ਜੇ ਕੋਈ ਕਸ਼ਮੀਰ ਦਾ ਸੇ ਮਿਸ ਕਾਂਡਿਆ ਹੋਵੇ ਤੇ ਅਮਰੀਕ ਭਾਅ ਜੀ ਦਾ ਚਿਹਰਾ ਵੇਖ ਲਓ, ਤੇ ਕਸ਼ਮੀਰ ਦੇ ਸੇ ਦੇ ਦਰਸ਼ਨ ਹੀ ਆ ਜੀ।
ਪਹਿਲਾਂ ਦਾ ਸਵੇਰ ਤਾਂ ਮਨ ਲਾਈ ਜਾਂਦਾ ਮੇਰੀ, ਹੁਣ ਤੁਸੀਂ ਆ ਕੇ ਚੱਕਣਾ ਕੰਮ,
ਇਹਨਾਂ ਨੂੰ ਵਿਚਾਲੇ ਲੈ ਲਿਆ ਆਪਾਂ ਦੋਨਾਂ ਨੇ।
ਹਾਂਜੀ,
ਤੇ
ਅੱਜ ਅੱਜ ਵਿਚਾਰ ਆ ਗਿਆ ਜੀ।
ਹਾਂਜੀ, ਹੁਣ ਮੇਰੇ ਨਾਲ ਯਾਦ ਹੋ ਗਿਆ ਜ਼ਿਆਦਾ।
ਚਾਲ ਸਾਹਿਬ, ਗ੍ਰਿਫ ਤੋਂ ਜਾਂ ਸਿਡਨੀ?
ਨਹੀਂ ਜੀ, ਸਿਡਨੀ ਤੋਂ ਹੀ ਆ ਜੀ, ਸਿਡਨੀ ਤੋਂ ਹੀ।
ਅੱਛਾ ਅੱਛਾ, ਚਲੋ ਬਹੁਤ ਵਧੀਆ, ਮਾਹੌਲ ਠੀਕ ਲੱਗ ਰਿਹਾ, ਠੰਡ ਕਾਫੀ ਆ?
ਠੰਡ ਕਾਫੀ ਆ ਜੀ, ਪਰ ਉਦਾਂ ਏਦਾਂ ਵਾ ਕਿ ਧੁੱਪ ਲੱਗੀ ਹੋਈ ਆ, ਤੇ ਆਸ ਕੀਤਾ ਜਾਂਦਾ ਵੀ ਲੌਂਗ ਵੀਕਐਂਡ ਤੇ ਵਧੀਆ ਦਿਨ ਰਹੂਗਾ ਤੇ ਸਾਰੇ ਇੰਜੋਏ ਕਰਨਗੇ ਜੀ।
ਠੀਕ,
ਬਾਰਿਸ਼ ਨਹੀਂ ਹੈਗੀ ਤੇ ਧੁੱਪ ਹੈਗੀ ਆ, ਤੇ ਚਲੋ ਥੋੜੀ ਹਵਾ ਹੈਗੀ ਆ।
ਹਾਂ ਚਾਲ ਸਾਹਿਬ, ਥੋੜੀ ਦੇਰ ਤੱਕ ਨਾ ਕੰਗ ਸਾਹਿਬ ਵੀ ਆਉਣਗੇ, ਤੇ ਆਪਾਂ ਦਿਲ ਦੀਆਂ ਪੜਾਸਾਂ ਕੱਢਣੀਆਂ, ਇੱਕ ਦਿਲ ਦੀ ਗੱਲ ਹੁੰਦੀ ਹੈ, ਇੱਕ ਦਿਲ ਦੀ ਪੜਾਸ ਹੁੰਦੀ ਆ, ਤੇ ਮੇਰੀ ਤੁਹਾਡੇ ਨਾਲ ਗੱਲਬਾਤ ਚੱਲੀ ਸੀ, ਤੇ ਅਸੀਂ ਤਾਂ ਸਵੇਰ ਦੇ 1.5 ਘੰਟੇ ਦੀ ਕੱਢ ਲਈ ਆ ਪੜਾਸ, ਤੇ ਤੁਹਾਡੇ ਅੰਦਰ ਵੀ ਕੋਈ ਟਰੋਮਾ ਸੀ, ਤੁਸੀਂ ਵੀ ਟਰੋਮੇ ਦੇ ਸ਼ਿਕਾਰ ਹੋਏ ਹੋ ਪਿਛਲੇ 1.5 ਹਫ਼ਤੇ ਤੋਂ,
ਹਾਂਜੀ,
ਤੇ ਮੈਂ ਸੋਚਿਆ ਵੀ ਜਿਹੜੀਆਂ ਗੱਲਾਂ
ਹਾਂਜੀ
ਤੁਸੀਂ ਮੈਨੂੰ ਕਰ ਰਹੇ ਸੀ, ਇਹ ਲੋਕਾਂ ਦੇ ਵਿੱਚ ਵੀ ਕਰਨ ਵਾਲੀਆਂ ਨੇ, ਸਾਰਿਆਂ ਨੂੰ ਦੱਸਣ ਵਾਲੀਆਂ ਨੇ, ਇਸੇ ਕਰਕੇ ਅਸੀਂ ਟਰੋਮੇ ਦਾ ਟੋਪਿਕ ਛੇੜਿਆ ਸੀ।
ਮੈਂ ਕਿਹਾ ਪਹਿਲਾਂ ਉਹ ਮਾੜਾ ਜਿਹਾ ਅਮਰੀਕ ਭਾਜੀ ਨੂੰ ਵੀ ਦੱਸ ਦਿੰਦੇ ਹਾਂ, ਤੇ ਉਹ ਪੁੱਛ ਲੈਂਦੇ ਵੀ ਉਹਦਾ ਹੱਲ ਕੀ ਹੈ, ਫਿਰ ਉਹ ਗੱਲ ਆਪਾਂ ਦੱਸ ਦਿੰਦੇ ਵੀ ਜੇ ਕਿਸੇ ਦੇ ਨਾਂ ਦੇ ਨਾਲ ਕਿਸੇ ਦਾ ਨਾਂ ਮਿਲ ਜੇ ਤੇ ਉਹ ਬੰਦੇ ਨੇ ਉਹ ਕੰਮ ਕੀਤਾ ਨਾ ਹੋਵੇ ਤੇ ਉਹ ਵੀ ਟਰੋਮੇ 'ਚ ਚੱਲ ਜਾਂਦਾ ਜੀ ਕਈ ਵਾਰੀ।
ਬਿਲਕੁਲ, ਤੇ ਗੱਲ ਸੱਚੀ ਬੁੱਝ ਲਈ ਆ।
ਸਹੀ,
ਹਾਂਜੀ, ਇਹੋ ਇਹੋ ਜਿਹਾ ਹੀ ਕੁਛ ਜੀ ਮੇਰੇ ਨਾਲ ਵਾਪਰਿਆ ਵਾ।
ਅੱਛਾ
ਪਿਛਲੇ ਹਫਤੇ ਡੇਢ ਹਫਤੇ ਤੋਂ।
ਅੱਛਾ ਜੀ,
ਤੇ ਚਲੋ ਚਲੋ ਹੁਣ ਉਹਦੇ ਬਾਰੇ ਗੱਲ ਕਰਦੇ ਹਾਂ ਜੀ, ਵੀ
ਖੁੱਲ੍ਹ ਕੇ
ਖਬਰ
ਦੱਸੋ।
ਹੈਗੀ ਆ ਪਿਛਲੇ ਪਿਛਲੇ ਹਫਤੇ ਦੀ,
ਹਾਂਜੀ
ਪਿਛਲੇ ਹਫਤੇ ਦੀ ਸੋਰੀ, ਵੀ ਕੋਈ ਫੋਨ ਲੈ
ਕੋਈ ਨਹੀਂ
ਰਿਹਾ ਸੀ ਉਹਦੇ ਘਰ ਚੋਂ ਗਿਆ,
ਕੋਈ ਨਹੀਂ ਕੋਈ ਨਹੀਂ।
ਤੇ ਉਹ ਮੇਰੇ ਮੇਰੇ ਨਾਂ ਦਾ ਜੀ ਮਿਲਦਾ, ਗਿੱਲ ਦੇ ਨਾਂ ਦਾ ਹੀ ਬੰਦਾ, ਤੇ ਖਬਰ ਸਾਰਿਆਂ ਨੂੰ ਆਲਮੋਸਟ ਪਤਾ ਹੀ, ਆਪਾਂ ਫਿਰ ਵੀ ਦੱਸ ਦਿੰਦੇ ਹਾਂ ਵੀ ਇਹਦੀ ਭੂਮਿਕਾ ਪਹਿਲਾਂ ਬਣ ਲੈਂਦੇ ਹਾਂ ਕਿ ਕੁਝ ਦਿਨ ਪਹਿਲਾਂ ਨਾ ਜੀ, 2 ਕੁ ਵੀਕ ਪਹਿਲਾਂ, ਜਦੋਂ 2 ਤੋਂ 3 ਵੀਕ ਪਹਿਲਾਂ ਜਦੋਂ ਕਾਫੀ ਜ਼ਿਆਦਾ ਬਾਰਿਸ਼ਾਂ ਹੋਈਆਂ,
ਅੱਛਾ
ਤੇ ਉਹ ਫਲੱਡ ਦਾ ਜਦੋਂ ਸਾਰਾ ਹੋਇਆ, ਤੇ ਉਸ ਤੋਂ ਬਾਅਦ ਚ ਸਿੱਖ ਸੰਗਤ ਨੇ, ਗੁਰਦੁਆਰਿਆਂ ਨੇ, ਸਾਰਿਆਂ ਨੇ ਸਹਿਯੋਗ ਕਰਕੇ ਤੇ ਗਵਰਨਮੈਂਟ ਦੇ ਨਾਲ ਮਿਲ ਕੇ ਤੇ ਬਹੁਤ ਵਧੀਆ ਕੰਮ ਕੀਤਾ। ਜਿਹੜੀ ਜਿੰਨੀ ਜ਼ਿਆਦਾ ਤਾਰੀਫ ਕੀਤੀ ਜਾਵੇ ਜੀ, ਉਨੀ ਘੱਟ ਆ। ਤੇ ਉਹਦੇ ਤੋਂ ਬਾਅਦ ਜਿਹੜੇ ਜਿਹੜੇ ਈਵਨ ਕਿ ਗੋਰਿਆਂ ਦੇ ਵੀ ਉਹ ਹੈਲਪ ਹੈਲਪ ਵਾਲੇ ਪੇਜ ਬਣੇ ਹੋਏ ਸੀਗੇ, ਜਾਂ ਜਿਹੜੇ ਸਾਡੇ ਵੀ ਕੁਝ ਪੇਜ ਬਣੇ ਹੋਏ ਸੀ, ਉਹਦੇ ਦੇ ਥੱਲੇ ਜਾ ਕੇ ਜਦੋਂ ਅਸੀਂ ਕਮੈਂਟ ਪੜ੍ਹੇ, ਤੇ ਜੀ ਮਤਲਬ ਐਜ ਏ ਸਿੱਖ ਹੋਣ ਤੇ ਜਿੰਨਾ ਪ੍ਰਾਊਡ ਉਸ ਵੇਲੇ ਮੈਨੂੰ ਫੀਲ ਹੋਇਆ, ਮੈਨੂੰ ਲੱਗਦਾ ਹੁਣ ਤੱਕ ਵੀ ਮੈਨੂੰ ਕਦੀ ਫੀਲ ਹੋਇਆ, ਹਰ ਬੰਦੇ ਨੇ ਐਪਰੀਸ਼ੀਏਟ ਕੀਤਾ ਸੀ ਜੀ, ਹਰ ਬੰਦੇ ਨੇ। ਤੇ ਬਾ ਕਮਾਲ ਕੰਮ ਹੋਇਆ ਸੀਗਾ। ਉਹਦੇ ਤੋਂ ਬਾਅਦ ਜੀ ਹੁਣ ਪਿਛਲੇ ਵੀਕ ਦੀ ਗੱਲ ਆ, ਇਹ ਜਿਹੜੀ ਨਿਊਜ਼ ਜੀ ਆਪਣੇ ਸਾਹਮਣੇ ਆਈ ਕਿ ਵੀ ਆਪਣੇ 5 ਭਾਈਬੰਦ ਫੜੇ ਗਏ ਸਿਡਨੀ ਦੇ ਵਿੱਚ ਡਰੱਗ ਟ੍ਰੈਫਿਕ ਦੇ ਵਿੱਚ। ਉਹਦੇ ਚ ਕੁਝ ਬੰਦੇ ਜੀ ਸਿਡਨੀ ਤੋਂ ਆ, ਤੇਰੇ 2 ਭੱਦਰਪੁਰਸ਼ ਹੀ ਕਹੂੰਗਾ ਮੈਂ, ਤੇ ਉਹਨਾਂ ਨੂੰ ਉਹ ਕੈਨੇਡਾ ਵਾਲੇ ਆ ਜੀ, ਜਿਹਨਾਂ ਨੂੰ ਲੱਗਦਾ ਉੱਥੇ ਹੁਣ ਥੋੜੀ ਜ਼ਿਆਦਾ ਤੰਗੀ ਹੋ ਗਈ ਆ, ਤੇ ਉਹ ਆਪਣੇ ਆਪਣੇ ਜਿਹੜੇ ਪੈਰ ਹੁਣ ਇੱਧਰ ਨੂੰ ਵੀ ਪਸਾਰਨ ਦੀ ਕੋਸ਼ਿਸ਼
ਨਹੀਂ
ਕਰ
ਨਹੀਂ
ਰਿਹਾ।
ਉਹ ਫਰੈਂਚਾਈਜ਼ ਖੋਲੀ ਆ ਉਹਨਾਂ ਨੇ, ਐਕਸਪੈਂਡ ਕੀਤਾ ਬਿਜ਼ਨਸ।
ਹਾਂਜੀ ਹਾਂਜੀ, ਮਤਲਬ ਉਹ ਦੇਣੀਆਂ ਸ਼ੁਰੂ ਕਰ ਰਹੇ ਆ, ਵੰਡ ਰਹੇ ਆ, ਤੇ ਕੁਝ ਸਾਡੇ ਬੰਦੇ ਹੁਣ ਇੱਧਰ ਨੂੰ ਵੀ ਹੋਏ ਆ ਵੀ ਚਲੋ ਜੇ ਵਗਦੀ ਗੰਗਾ ਤੇ ਸਾਨੂੰ ਵੀ ਫਰੈਂਚਾਈਜ਼ੀ ਮਿਲ ਜੇ ਤੇ ਅਸੀਂ ਲੈ ਲਈਏ।
ਬਿਲਕੁਲ।
ਤੇ ਉਹਦੇ ਚ ਟਰੋਮਾ ਚ ਜਾਣ ਵਾਲੀ ਗੱਲ ਇਹ ਹੋਈ ਜੀ ਵੀ ਜਿਹੜਾ ਮੇਨ ਬੰਦਾ ਸੀਗਾ ਉਹਦਾ ਨਾਮ ਵੀ ਗੁਰਵਿੰਦਰ ਆ, ਪਰ ਮੇਰਾ ਨਾਂ ਉਦਾਂ ਹੈਗਾ ਗੁਰਵਿੰਦਰ ਆ, ਪਰ ਮੈਨੂੰ ਸਾਰੇ ਕਹਿੰਦੇ ਗੁਰਵਿੰਦਰ ਆ।
ਗੁਰਵਿੰਦਰ, ਓਕੇ ਓਕੇ, ਠੀਕ ਹੈ।
ਤੇ ਉਹ ਜੀ ਜਦੋਂ ਨਿਊਜ਼ ਚੱਲੀ, ABC ਤੇ ਵੀ ਚੱਲੀ ਤੇ 7 ਤੇ ਵੀ ਚੱਲੀ, ਤੇ ਨੈਕਸਟ ਡੇ ਜਦੋਂ ਵਰਕ ਪਲੇਸ ਤੇ ਗਏ ਤੇ ਹੁਣ ਸਾਰੇ ਬੰਦੇ ਜਾਣਦੇ ਆ, ਤੇ ਉਹ ਜੀ ਕਹਿਣ ਵੀ ਸਾਨੂੰ ਤੇ ਲੱਗਾ ਵੀ ਚੱਕਿਆ ਗਿਆ ਰਾਤ, ਤੇ ਮੈਂ ਕਿਹਾ ਵੀ ਚੱਕਿਆ ਤੇ ਗਿਆ ਕੋਈ ਨਾ ਕੋਈ, ਪਰ ਮੈਂ ਕਿਹਾ ਯਾਰ ਮੈਂ ਤੇ ਏਦਾਂ ਦਾ ਕੋਈ ਕੰਮ ਕਰਨ ਵਾਲਾ ਬੰਦਾ ਨੀ, ਤੁਸੀਂ ਇਹ ਕਿਹੜੀ ਗੱਲ ਕਰ। ਕਹਿੰਦੇ ਨਹੀਂ ਅਸੀਂ ਤੇ ਰਾਤ ਦੀ ਵੀ ਫੁਸਰ ਫੁਸਰ ਚੱਲ ਪਈ ਆ,
ਚਾਲ ਸਾਹਿਬ
ਬੜਾ ਚੰਗਾ ਸੀ,
ਚਾਲ ਸਾਹਿਬ ਚਾਲ ਸਾਹਿਬ ਤੁਸੀਂ ਕਹਿਣਾ ਸੀਗਾ, ਤੂੰ ਕਹਿ ਮੈਂ ਤਾਂ ਫਾਰਮੇਸੀ ਦੇ ਮੋਹਰਿਓ ਨੀ ਲੰਘਦਾ ਡਰਦਾ, ਪਰ ਜਿਹੜੀ ਜਿਹੜੀ ਉਸ ਗੁਰਵਿੰਦਰ ਦੀ ਫੋਟੋ ਸ਼ੋ ਕੀਤੀ ਮੀਡੀਆ ਨੇ, ਉਹ ਬਿਲਕੁਲ ਤੁਹਾਡੇ ਸਟਾਈਲ ਦੀ ਸੀ, ਹੈਨਾ, ਸਾਈਡ ਤੋਂ ਐਵੇਂ ਲੱਗ ਰਿਹਾ ਸੀ, ਹੈਨਾ।
ਬਿਲਕੁਲ ਜੀ ਬਿਲਕੁਲ, ਹੋ ਸਕਦਾ ਵੀ ਉਹ ਈਵਨ ਕਿ ਸੀਜ਼ੀ ਇੰਡੀਅਨ ਬੰਦੇ, ਤੁਸੀਂ ਬਲੀਵ ਨਹੀਂ ਕਰੋਗੇ, ਜਿਹੜੇ ਮੇਰੇ ਵਰਕ ਪਲੇਸ ਤੇ ਕੰਮ ਕਰਦੇ ਆ।
ਅੱਛਾ।
ਤੇ ਉਹ ਮੈਨੂੰ ਹਿੰਦੀ ਚ ਕਹਿ ਰਿਹਾ ਕਿ ਹਮਕੋ ਤੋਂ ਲਗਾ ਕਿ ਉਠਾ ਲਿਆ, ਉਹ ਮੈਂ ਕਿਹਾ ਭਰਾਵਾ ਕਿੱਥੇ ਉਠਾ ਲਿਆ ਮੈਨੂੰ, ਕਿੰਨੇ ਚੱਕ ਲਿਆ, ਨਹੀਂ ਚੱਕਿਆ ਕਿੰਨੇ, ਰੱਬ ਰੱਬ ਕਰੋ ਤੁਸੀਂ।
ਉਹ ਕਹਿੰਦੇ ਉਹਨੇ ਚੰਗਾ ਭਲਾ ਬੰਦਾ ਸੀ, ਮਤਲਬ ਡਿਪੂ ਚ ਬੜਾ ਵਧੀਆ ਕੰਮ ਕਰ, ਏਦਾਂ ਦੇ ਕੰਮਾਂ ਚ ਪੈ ਗਿਆ।
ਬਿਲਕੁਲ ਜੀ ਬਿਲਕੁਲ, ਉਹ ਮੁੜ ਕੇ ਕਹਿਣ ਵੀ ਯਾਰ ਬੰਦਾ ਤੇ ਚੰਗਾ ਹੀ ਤੇ ਗੱਲਾਂ ਚੰਗੀਆਂ ਕਰਦਾ ਹੈ, ਪਰ ਇਹ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੌਣ ਅੰਦਰ ਕੀ ਕਰਦੇ ਆ ਨਾ ਇਹ ਕੰਮ,
ਕਿੱਸਾ ਕੀ ਹੋਇਆ।
ਹਾਂ, ਤੇ ਉਹ ਜੀ ਫਿਰ ਇਹਦੇ ਬਾਰੇ ਆਪਾਂ ਦੱਸ ਦਿੰਦੇ ਹਾਂ ਜੀ ਥੋੜੀ ਜਿਹੀ ਡਿਟੇਲ, ਜਿਹੜੀ ਇਹਨਾਂ ਦੇ ਪਿੱਛੇ 2 ਸਾਲ ਤੋਂ ਪੁਲਿਸ 1.5-2 ਸਾਲ ਤੋਂ ਲੱਗੀ ਹੋਈ ਸੀ ਜੀ।
ਅੱਛਾ ਜੀ।
ਤੇ ਜੋ ਸਾਹਮਣੇ ਨਿਕਲ ਕੇ ਆਇਆ ਵਾ ਉਹਦੇ ਵਿੱਚ ਦੁਬਈ ਤੋਂ ਜੀ 20 ਲੱਖ ਦੇ ਕਰੀਬ ਸਿਗਰਟਾਂ ਇਹਨਾਂ ਨੇ ਮੰਗਾਈਆਂ।
ਅੱਛਾ।
ਪਨਾਮਾ ਤੋਂ 50 ਕਿਲੋ ਕੋਕੇਨ ਆਈ ਆ ਜੀ, ਸੀਮਿੰਟ ਦੇ ਬੈਗਾਂ ਦੇ ਵਿੱਚ ਭਰ ਕੇ।
ਅੱਛਾ।
ਪੋਰਟ ਬੋਟਨੀ ਤੇ ਉਤਰੀ ਆ ਜੀ, ਤੇ ਇਹਨਾਂ ਬੰਦਿਆਂ ਨੇ ਲੈਣੀ ਸੀ ਇਹ ਸ਼ਿਪਮੈਂਟ।
ਅੱਛਾ ਜੀ।
ਤੇ 280 ਕਿਲੋ ਮੈਥ ਜਿਹੜੀ ਡਰੱਗ ਤੋਂ ਇਹਨਾਂ ਨੇ ਗਾੜੀ ਡਰੱਗ ਬਣਾਉਣੀ ਸੀ ਉਹ ਕੈਨੇਡਾ ਤੋਂ ਇੱਥੇ ਆਈ ਹੈ।
ਅੱਛਾ ਜੀ।
ਤੇ ਕਾਫੀ ਦੇਰ ਦੇ ਪੁਲਿਸ ਵਾਲੇ ਇਹਨਾਂ ਦੇ ਪਿੱਛੇ ਲੱਗੇ ਹੋਏ ਸੀਗੇ, ਤੇ ਇਹ ਆਪੇ ਆਪਣੇ ਜੰਗਲ ਚ ਫਸ ਗਏ, ਅੰਡਰ ਕਵਰ ਪੁਲਿਸ ਵਾਲਿਆਂ ਦੇ ਨਾਲ ਗੱਲਾਂ ਬਾਤਾਂ ਚੱਲਦੀਆਂ ਰਹੀਆਂ।
ਅੱਛਾ।
ਇਹ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਕਿਸੇ ਐਪ ਦੇ ਥਰੂ ਕਮਿਊਨੀਕੇਸ਼ਨ ਕਰਦੇ ਸੀਗੇ।
ਅੱਛਾ ਜੀ।
ਤੇ ਪੁਲਿਸ ਫਿਰ ਬੜੀ ਸਮਾਰਟਲੀ ਜੀ ਉਹਦੇ ਵਿੱਚ ਐਂਟਰ ਹੁੰਦੀ ਆ, ਤੇ ਇਹ ਇਹਨਾਂ ਨੂੰ ਨੀ ਪਤਾ ਲੱਗਦਾ ਵੀ ਅਸੀਂ ਅੰਡਰ ਕਵਰ ਪੁਲਿਸ ਵਾਲਿਆਂ ਨਾਲ ਡੀਲ ਕਰ ਰਹੇ, ਤੇ ਉਹਦੇ ਚ ਹੀ ਇਹ ਫੜੇ ਜਾਂਦੇ ਆ।
ਇੱਕ ਕਹਿੰਦੇ ਇਹ ਵੀ ਗੁਰਵਿੰਦਰ ਇਹ ਵੀ ਫੜ ਮਾਰ ਰਿਹਾ ਸੀਗਾ ਤੇ यार मैनू दसो की लियाना ऑस्ट्रेलिया नू, पता भी नहीं लगूगा किदां आऊगा, बंदा लियाना कोई समान लियाना, दसो मैनू इहो जिहियां फड़ां भी मारदा उत्तों, कहिंदे शक पई आ।
हाँ जी हाँ जी, ते ये कुछ फेक फेक भी कर रहा सी ना, भी जिदा फेक आ फेक आ, वो जो भी ओदे रिपोर्ट दे विच पुलिस ने दस्या वा भी ओदे विच इदा इन्हां ने कीता, इहदा कोई पहला क्रिमिनल रिकॉर्ड नहीं सीगा, ये लगदा किसी वड्डियां मच्छियां दे इन्फ्लुएंस च आके छेती अमीर होने के चक्कर च जां पैसे बनाने के चक्कर दे विच ये बंदे उन्हां दे संपर्क च आए आ जी। मतलब सवेरे उठण नूं जी नहीं करदा, लगदा मेहनत करन जाण नूं जी नहीं करदा।
यही गल अज आप कर रहे हैं चाल साहब, कि छेती मशहूर होने के चक्कर, छेती पैसे बनाने के चक्कर च कई बार असं फिसल जाने। 95% तो ठीक रह जाते, 5% कई बार गलत इन्फ्लुएंस भी आ जाते हैं, जो उन्होंने कोई मैनिपुलेट भी कर लगा है। अच्छा, आप यूट्यूबर के मामले च भी यही कुछ कर रहे हैं ना, तो यही गल्लां कर रहे हैं कि अपना एथिक्स सही रखो, मंशा सही रखो, आपां नूं पोलिटिकली मोटिवेटेड।
करदा 1980 ਦੇ ਵਿੱਚ ਜਾਂ 1990 ਦੇ ਵਿੱਚ ਜਦੋਂ ਨਵੇਂ ਨਵੇਂ ਕੰਪਿਊਟਰ ਚਾਲੂ ਹੋਏ ਆ ਨਾ, ਤਾਂ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇਹ ਆਫਰ ਆਉਂਦੀ ਹੁੰਦੀ ਸੀ, ਤੁਸੀਂ ਸਿੰਗਾਪੁਰ ਨੂੰ ਜਾਣਾ, ਬਸ ਤੁਸੀਂ ਦੋ ਆਪਣੇ ਲੈਪਟਾਪ ਹੀ ਚੱਕ ਕੇ ਉੱਥੋਂ ਲਿਆਣੇ, ਹੋਰ ਕੁਝ ਨਹੀਂ ਕਰਨਾ, ਦੋ ਲੈਪਟਾਪ ਲੈਣੇ ਆ ਉਹ ਲੈਣੇ ਆ, ਜਾਂ ਚੀਨ ਨੂੰ ਜਾਣਾ ਉੱਥੋਂ ਲੈਪਟਾਪ ਲੈਣੇ ਆ, ਉਹਨਾਂ ਦੇ ਵਿੱਚ ਸਟੋਰੀ ਕੀ ਛੁਪੀ ਹੋਊਗੀ। ਲੈਪਟਾਪ ਤੁਸੀਂ ਉੱਦਾਂ ਵੀ ਤਾਂ ਮੰਗਾ ਸਕਦੇ ਆ ਕਿ ਬੰਦਾ ਹੀ ਭੇਜ ਕੇ ਲਿਆਣੇ ਆ, ਹੋ ਸਕਦਾ ਕੋਈ ਚੀਜ਼ ਆਉਂਦੀ ਹੋਵੇ ਉਹਨਾਂ ਨਾਲ।
ਹਾਂਜੀ ਹਾਂਜੀ, ਹੋ ਸਕਦਾ ਜੀ ਕੋਈ ਖੋਲ ਕੇ ਜਾਂ ਉਹਦੇ ਵਿੱਚ ਕੁਝ ਕਰਦੇ ਹੋਣ ਜਾਂ ਕੁਝ ਨਾ, ਵੀ ਇਹ ਬੜਾ ਜਿੱਦਾਂ ਪਹਿਲਾਂ ਦੀਆਂ ਵੀ ਸਟੋਰੀਆਂ ਸੁਣਦੇ ਰਹੇ ਆ ਵੀ ਜਿੱਦਾਂ ਕੈਨੇਡਾ ਲੋਕ ਕੋਈ ਗਿੱਲਾ ਕੰਬਲ ਅਫੀਮ ਦੇ ਵਿੱਚ ਭੇਜ ਕੇ ਤੇ ਉਹਨੂੰ ਲੈ ਜਾਂਦੇ ਸੀ ਸਰਕਾਰ ਕੋਲ, ਪੁਰਾਣੀਆਂ ਸਟੋਰੀਆਂ ਜਿਹੜੀਆਂ ਅਸੀਂ ਸੁਣੀਆਂ ਵਾ ਉਹ ਉਹਦੇ 'ਚ ਜਿੱਦਾਂ ਇੱਦਾਂ ਦੱਸਦੇ ਆ ਵੀ ਇਹ ਕਰਦੇ ਸੀਗੇ। ਬਟ ਇਹ ਜਿਹੜਾ ਕਿਸੇ ਦੇ ਬੱਚੇ ਲਈ ਜਾਂ ਅਛੇਤੀ ਤੇ ਆਉਣ ਵਾਲੀ ਜਨਰੇਸ਼ਨ ਨੂੰ ਨਸ਼ੇ ਤੇ ਲਾਉਣਾ, ਇਹਨਾਂ ਇਹਨਾਂ ਚੀਜ਼ਾਂ ਦੇ ਸਤਾਏ ਹੋਏ ਅਸੀਂ ਉੱਥੋਂ ਨਿਕਲ ਕੇ ਇੱਥੇ ਆਏ ਹਾਂ, ਤੇ ਜੇ ਅਸੀਂ ਇਹਨਾਂ ਨੂੰ ਇਹਨਾਂ ਦੇਸ਼ਾਂ ਨੂੰ ਵੀ ਨਹੀਂ ਸਾਫ਼ ਸੁਥਰਾ ਰਹਿਣ ਦੇਣਾ ਤੇ ਫਿਰ ਤੇ ਜੀ ਸਾਡੇ ਲਈ ਬਹੁਤ ਮਾੜੀ ਗੱਲ, ਤੇ ਹਰ ਬੰਦੇ ਨੂੰ
ਸੱਚੇ ਸੱਚੇ ਕੀ ਕਹਿੰਦੇ ਹੋ ਬਿਊਰੋਕ੍ਰੇਸੀ
ਸਮਾਜ ਨੂੰ।
ਆਏ ਆ ਪ੍ਰਸ਼ਾਸਨ ਲਈ,
ਹਾਂਜੀ
ਆਏ
ਹਾਂਜੀ
ਸੱਚੇ ਪ੍ਰਸ਼ਾਸਨ ਦੇ ਲਈ, ਆਪਣਾ ਜੀਵਨ ਚੰਗਾ ਕਰਨ ਦੇ ਲਈ, ਪੈਸਾ ਚੰਗੇ ਢੰਗ ਨਾਲ ਇਮਾਨਦਾਰੀ ਦੇ ਨਾਲ ਕਮਾਉਣ ਦੇ ਲਈ ਇੱਥੇ ਆਏ ਆ। ਅਮਨਦੀਪ ਹੁਣ ਵੀ ਹੋਣਗੇ ਇਹਦੇ ਨਾਲ
ਹਾਂਜੀ ਹਾਂਜੀ
ਸਹਿਮਤ?
ਭਾਜੀ, ਮੈਂ ਥੋੜ੍ਹੀ ਹੋਰ ਚਾਲ ਸਾਹਿਬ ਗੱਲ ਕਰਨਾ ਚਾਹੁੰਦਾ ਕਿ ਇਸ ਟੌਪਿਕ ਦੇ ਨਾਲ ਲੱਗਦੀ, ਬ੍ਰਿਸਬਨ ਤੋਂ 2-3 ਹਫ਼ਤੇ ਪਹਿਲਾਂ ਇੱਕ ਸੱਜਣ ਦਾ ਫੋਨ ਆਇਆ ਸੀਗਾ, ਅਤੇ ਉੱਥੇ ਵੀ ਹਰਿਆਣੇ ਦੇ ਕੁਛ ਮੁੰਡੇ ਸੀ ਜਿਨ੍ਹਾਂ ਨੂੰ ਨਸ਼ੇ ਦੀ ਲੱਤ ਲਾ ਦਿੱਤੀ ਗਈ ਹੈ, ਹੋਰ ਹਰਿਆਣੇ ਦੇ ਮੁੰਡਿਆਂ ਨੇ, ਠੀਕ ਹੈ, ਉਹਨਾਂ 'ਚ ਪੰਜਾਬੀ ਵੀ ਇਨਵੋਲਵ,
ਅੱਛਾ
ਅਤੇ ਉਹ ਕਹਿੰਦੇ ਸੀਗੇ ਵੀ ਮੈਂ ਕੀ ਕਰਾਂ, ਵੀ ਉਹ ਵਿਚਾਰੇ ਪਿੱਛੇ ਕੁਛ ਨਹੀਂ ਹੈਗਾ। ਮੈਂ ਕਿਹਾ ਦੇਖੋ, ਪਹਿਲੀ ਗੱਲ ਤਾਂ ਤੁਸੀਂ ਅਥਾਰਟੀਜ਼ ਨੂੰ ਕਾਲ ਕਰੋ, ਹੈ ਨਾ, ਇਹ ਮੈਂ ਇਹ ਕਰਨਾ ਚਾਹੁੰਦਾ ਗੱਲ, ਵੀ ਉਹ ਗਾਂ ਦੇ ਗਾਂ ਲਾਉਂਦੇ ਆ, ਲਾ ਕੇ ਫਿਰ ਉਹਨਾਂ ਨੂੰ ਡਿਸਟ੍ਰੀਬਿਊਟਰ ਬਣਾਉਂਦੇ ਆ, ਅਤੇ ਗਾਂ ਹੋਰ ਲਾਉਂਦੇ ਆ, ਇੱਕ ਇੱਕ ਪਿਰਾਮਿਡ ਸਕੀਮ ਵਾਂਗਰ ਜਿੱਦਾਂ ਚੇਨ ਬਣਾਉਂਦੇ ਨੇ ਇਹ ਬੰਦੇ, ਠੀਕ ਹੈ, ਅਤੇ
ਇਹ ਮੈਂਬਰ ਬਣਾਉਣ ਵਾਲੀ ਸਕੀਮ ਵਾਲਾ ਕੰਮ ਆ ਜੀ, ਜਿੱਦਾਂ ਮੈਂਬਰ MK ਦੇ
ਹਾਂ,
ਬਣਦੇ ਸੀ ਪਹਿਲਾਂ। ਹਾਂਜੀ ਹਾਂ,
ਔਰ ਬ੍ਰਿਸਬਨ ਦੇ ਵਿੱਚ ਇਹ ਬਹੁਤ ਵੱਡੀ ਸਮੱਸਿਆ ਆ ਰਹੀ ਆ ਸਾਡੇ ਭਾਈਚਾਰੇ 'ਚ, ਅਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਸਾਡੇ ਬੰਦਿਆਂ ਨੂੰ ਇਸ ਗੱਲ ਤੋਂ ਪਤਾ ਨਹੀਂ ਕਾਹਦੀ ਸ਼ਰਮ ਆਉਂਦੀ ਹੈ, ਉੱਦਾਂ ਚੁਗਲੀਆਂ ਕਰਨ ਦੇ ਲਈ ਅਸੀਂ ਫੋਨ ਕਰੀ ਜਾਂਦੇ ਹਾਂ, ਲੋਕਾਂ ਨੂੰ ਤੰਗ ਕਰੀ ਜਾਂਦੇ ਹਾਂ, ਪਰ ਜਦੋਂ ਕੋਈ ਸਹੀ ਕੰਮ ਕਰਨਾ ਹੁੰਦਾ ਅਸੀਂ ਅਥਾਰਟੀ ਨੂੰ ਚੱਕ ਕੇ ਕਾਲ ਨਹੀਂ ਕਰਦੇ, ਹਾਲਾਂਕਿ ਉਹ ਟੋਟਲੀ ਅਨੋਨਮਸ ਹੁੰਦੀ ਆ, ਤੁਹਾਡੀ ਪ੍ਰਾਈਵੇਸੀ ਪੂਰੀ ਰੱਖਦੇ ਆ, ਪਰ ਗਲਤ ਕੰਮ ਹੁੰਦਾ ਦੇਖ ਕੇ ਅਸੀਂ ਉਹਨਾਂ ਨੂੰ ਨਹੀਂ ਰਿਪੋਰਟ ਕਰਦੇ ਵੀ ਆਹ ਗੱਲ। ਇਹੀ ਅਥਾਰਟੀ ਸਾਨੂੰ ਕਹਿੰਦੀਆਂ ਨੇ ਜਦ ਵੀ ਗੁਰਦੁਆਰਾ ਸਾਹਿਬ ਆਉਂਦੀਆਂ ਸਾਡੇ ਮੀਟਿੰਗਾਂ ਹੁੰਦੀਆਂ, ਭਈ ਗੱਲਾਂ ਤੁਸੀਂ ਕਰੀ ਜਾਂਦੇ ਆ ਹੈ, ਅਤੇ ਜਦੋਂ ਗੱਲ ਆਉਂਦੀ ਹੈ ਸਾਡੇ ਨਾਲ ਸਹਿਯੋਗ ਦੇਣ ਦੀ, ਤੁਸੀਂ ਫੋਨ ਕਰਕੇ ਅਨੋਨਮਸ ਫੋਨ ਕਰਕੇ ਵੀ ਨਹੀਂ ਦੱਸਦੇ ਬੰਦੇ ਦਾ ਨਾਂ ਲੈ ਕੇ ਵੀ ਆਹ ਬੰਦਾ ਕਰ ਰਿਹਾ ਹੈ ਨਾ, ਵੀ ਇਹ ਤਾਂ ਸਾਰਿਆਂ ਨਾਲ ਵੱਡਾ ਹੱਲ ਆਸਟ੍ਰੇਲੀਆ 'ਚ ਤਾਂ ਇਹੀ ਹੈ ਵੀ ਤੁਸੀਂ ਫੋਨ ਕਰੋਗੇ ਜਾਂ ਈਮੇਲ ਪਾਓਗੇ ਨਾ, ਉਹ ਰਜਿਸਟਰ ਹੋ ਜਾਏਗੀ, ਉਹਦੀ ਇਨਕੁਆਇਰੀ ਹੋਣੀ ਹੀ ਹੋਣੀ ਹੈ, ਜੋ ਨੋ ਮੈਟਰ ਵੱਟ, ਪਰ ਜੇ ਹਵਾ 'ਚ ਹੀ ਗੱਲਾਂ ਕਰੀ ਜਾਣੀਆਂ ਉਹ 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 ਕੋਈ ਹੱਲ ਨਹੀਂ ਹੈਗਾ ਮਸਲੇ ਦਾ, ਹੈ ਨਾ।
ਬਿਲਕੁਲ ਜੀ ਬਿਲਕੁਲ ਬਿਲਕੁਲ, ਇਹਦੀ ਥੋੜੀ ਜਿਹੀ ਹੋਰ ਵੀ ਗੱਲ ਕਰ ਲੈਂਦੇ ਹਾਂ ਕਿ ਵੀ ਇਹ ਸਾਰਾ ਇੰਨਾ ਜ਼ਿਆਦਾ ਨਗਾਰਾ ਲਿਜਾਣ ਦੇ ਕੀ ਕਾਰਨ, ਇੰਨਾ ਜਿੱਦਾਂ ਤੇਜ਼ ਵੀ ਹੋ ਰਹੇ ਆ ਕੁਝ ਨਾ, ਇਹ ਗਾਇਕਾਂ ਦਾ ਵੀ ਤੁਸੀਂ ਦੱਸੋ ਕਿ ਉਦਾਂ ਜਿਹੜਾ ਚੰਗਾ ਜਿਹੜੇ ਚੰਗੇ ਪਲੇਟਫਾਰਮ ਆ ਉਹਨਾਂ ਦੇ ਨਾਲ ਲੋਕਾਂ ਦਾ ਨਾਂ ਜੋੜਨਾ, ਤੇ ਇਹ ਫੁਕਰੇ ਗਾਇਕਾਂ ਦੇ ਪਿੱਛੇ ਨੌਜਵਾਨ ਪੀੜ੍ਹੀ ਦਾ ਲੱਗਣਾ, ਤੇ ਉਹ ਉਹ ਫਿਰ ਜੋ ਉਹ ਧਾਰੀਆਂ ਕਾਰਾਂ ਮੰਨ ਕੇ ਜੋ ਆਪਣੇ ਗਾਣੇ ਬਣਾਉਂਦੇ ਆ ਉਹਦੇ 'ਚ ਸ਼ੋਅ ਕਰਦੇ ਆ ਵੀ ਅਸੀਂ ਤੇ ਹੈ ਹੀ ਏਦਾਂ ਦੇ ਆ, ਅਸੀਂ ਤੇ ਵੈਲੀ ਆ, ਪੰਜਾਬੀ ਹੁੰਦੇ ਹੀ ਏਦਾਂ ਦੇ ਆ, ਤੇ ਉਹ 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 ਜਿਹੜੀਆਂ ਗੱਲਾਂ ਦਾ ਬਹੁਤ ਜ਼ਿਆਦਾ ਅਸਰ ਹੈ, ਬਹੁਤ ਜ਼ਿਆਦਾ।
ਚਾਲ ਸਾਹਿਬ, ਸਾਡੇ ਮਿੱਤਰ ਸਰਮਾ ਬਦਵਣੀ ਸੁਣਦੇ ਵੀ ਹੋਣਗੇ, ਦੇਖਦੇ ਵੀ ਹੋਣਗੇ, ਇਹਨਾਂ ਦੇ ਨਾ ਕਈ ਕਾਰਵਾਸ਼ ਹੁੰਦੇ ਸੀ ਮੈਲਬਨ 'ਚ, ਇਹ ਦੱਸਦੇ ਹੁੰਦੇ ਆ ਜਿੰਨੇ ਕੁ ਵੀ ਆਸਟ੍ਰੇਲੀਆ 'ਚ ਵੀਡੀਓ ਬਣੇ ਹੋਏ ਨਾ ਉਹ ਸਾਰੀ ਇਹਨਾਂ ਦੀ ਕਾਰ ਵਾਸ਼ ਤੋਂ ਕਾਰਾਂ ਧਾਰੀਆਂ ਲੈ ਲੈ ਕੇ ਬਣੇ ਹੋਏ ਆ।
ਬਿਲਕੁਲ ਜੀ ਬਿਲਕੁਲ 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 ਇਹ ਫੁਕਰੇ ਬੰਦੇ ਇੰਨੇ ਜ਼ਿਆਦਾ ਵੱਡੇ ਫੁਕਰੇ ਆ ਵੀ ਹੁਣ ਇਹਨਾਂ ਦੇ ਬਾਰੇ ਕੀ ਗੱਲ ਕੀਤੀ ਜਾਵੇ ਤੇ ਕੀ ਨਾ ਕੀਤੀ ਜਾਵੇ ਜੀ, ਵੀ ਇਹਨਾਂ ਬੰਦਿਆਂ ਨੂੰ ਚਾਹੀਦਾ ਵੀ ਅਸੀਂ ਕਿਹੜੇ ਬੰਦੇ ਨੂੰ ਤੁਰਦੇ ਹਾਂ। ਪੈਸੇ ਤੇ ਚੰਗੇ ਗਾਣੇ ਗਾ ਕੇ ਵੀ ਬਣ ਜਾਣ ਜੇ ਤੁਹਾਡਾ ਕੰਟੈਂਟ ਸਹੀ ਆ ਤੇ ਲੋਕਾਂ ਨੇ ਤੁਹਾਨੂੰ ਸੁਣਨਾ ਹੀ ਸੁਣਨਾ।
ਬਿਲਕੁਲ ਬਿਲਕੁਲ। ਦੇਖੋ ਸਾਡੇ ਨਾਲ ਅੰਮ੍ਰਿਤਪਾਲ ਮਨਿਆਸ ਜੁੜੇ ਨੇ ਅਕਾਊਂਟੈਂਟ ਸੀਨੀ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰੁਪਿੰਦਰ ਗਿੱਲ ਘਾਲਕਲਾਂ ਵਾਲੇ ਪ੍ਰੋਗਰਾਮ 'ਚ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੁਲਵਿੰਦਰ ਧਾਲੀਵਾਲ ਇਹ ਵੀ ਪਹੁੰਚੇ ਹੋਏ ਨੇ ਗ੍ਰਿਫਤ, ਇਹ ਵੀ ਫਤਿਹ ਬੁਲਾ ਰਹੇ ਨੇ। ਵੀਰਪਾਲ ਜੀ ਸਾਡੇ ਭੈਣ ਜੀ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵੀਰ ਜੀ। ਅਤੇ ਮਹਿੰਦਰਪਾਲ ਹੰਸ ਕਹਿੰਦੇ ਲਿਸਨਿੰਗ ਟੂ ਵੈਰੀ ਗੁੱਡ ਟਾਕ ਸ਼ੋ, ਥੈਂਕਸ ਐਵਰੀ ਵਨ, ਅਤੇ ਧੰਨਵਾਦ ਕਰ ਰਹੇ ਨੇ। ਇਹ ਸਾਡੇ ਟੋਰੋਂਟੋ ਬਰੈਂਪਟਨ ਤੋਂ ਸੱਜਣ ਮਿੱਤਰ ਪਿਆਰੇ ਨੇ। ਅਤੇ ਸਾਡੇ ਨਾਲ ਗੁਰਜੀ ਆਪਣੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਨੇਡਾ, ਮੋਦੀ ਸਾਹਿਬ ਕਨੇਡਾ ਆ ਰਹੇ ਨੇ ਅਤੇ ਕੀ ਲਿਆ ਰਹੇ ਨੇ, ਭਾਰਤ ਤੋਂ ਜਾਂ ਅਫਗਾਨਿਸਤਾਨ ਤੋਂ? ਚਾਲ ਸਾਹਿਬ ਤੁਸੀਂ ਆਏ ਹੋ, ਦੱਸ ਦਿਓ ਵੀ ਉਹ ਵੀ ਬੜਾ ਰੌਲਾ ਪਿਆ, ਪਹਿਲਾਂ ਸੱਦਿਆ ਨਹੀਂ ਤਾਂ ਮੀਡੀਆ ਨੇ, ਉਹ ਸਾਨੂੰ ਲੋੜ ਹੀ ਨਹੀਂ ਜਾਣ ਦੀ ਅਤੇ ਹੁਣ ਸੱਦ ਲਿਆ ਤਾਂ ਕਹਿੰਦੇ ਕਿਆ ਬਾਤ ਹੈ।
ਬਿਲਕੁਲ ਜੀ, ਹੁਣ ਦੂਜੇ ਬੰਨੇ ਹੋ ਗਏ ਆ ਹੁਣ ਇਹ ਤੇ, ਮਤਲਬ ਪਹਿਲਾਂ ਜੇ ਸੱਦਿਆ ਨਹੀਂ ਤੇ ਦੇਖਿਆ ਉਹਨਾਂ ਨੇ ਸੱਦਿਆ ਨਹੀਂ, ਉਹ ਇਹ ਤੇ ਵਿਗਾੜ ਪੈ ਗਿਆ। ਜੇ ਹੁਣ ਗੱਲ ਕਿਸੇ ਬੰਨੇ ਲੱਗੇਗੀ, ਚਲੋ ਜਦੋਂ ਜਾਣਗੇ ਉੱਥੇ ਕੀ ਨਿਕਲ ਕੇ ਆਉਂਦਾ ਉਹਦੇ ਤੋਂ ਬਾਅਦ ਗੱਲ ਕਰਾਂਗੇ ਤੇ ਮੈਨੂੰ ਲੱਗਦਾ ਥੋੜੀ ਜ਼ਿਆਦਾ ਚੰਗੀ ਗੱਲ। ਹੁਣ ਜੇ ਸੱਦ ਲਿਆ ਤੇ ਹੁਣ ਜੀ ਦੂਜੇ ਬੰਨੇ ਹੋ ਗਏ ਆ।
ਇਹ ਤਾਂ ਇੰਡੀਅਨ ਮੀਡੀਆ, ਪਹਿਲੀ ਗੱਲ ਤਾਂ ਯੂਟਿਊਬਰਾਂ ਤੋਂ ਪਹਿਲਾਂ ਇੰਡੀਅਨ ਮੀਡੀਆ ਵਾਲੇ ਚੱਕਣੇ ਚਾਹੀਦੇ ਆ, ਹਨਾ, ਪੰਜਾਬ ਪੁਲਿਸ ਨੂੰ, ਭਗਵੰਤ ਮਾਨ ਸਾਹਿਬ ਨੂੰ ਬੇਨਤੀ ਹਨਾ, ਕਿਉਂਕਿ ਉਹ ਇੰਡੀਆ ਵਾਲਿਆਂ ਨੇ ਤਾਂ ਚੱਕਣੇ ਨਹੀਂ, ਭਗਵੰਤ ਮਾਨ ਸਾਹਿਬ ਦੀ ਇਹ ਜ਼ਿੰਮੇਵਾਰੀ ਹੈ ਨਾ, ਸੋ ਇਸ ਕਰਕੇ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਚੱਕੋ ਉਹਨਾਂ ਨੂੰ, ਅਤੇ ਜੇ ਹੋ ਸਕੇ ਤਾਂ ਆਸਟ੍ਰੇਲੀਆ 'ਚ ਵੀ ਕਈ ਚੁਕਾਉਣ ਵਾਲੇ ਆ, ਦੱਸ ਦਿਓ ਜੀ ਇੱਥੇ ਤੱਕ ਵੀ ਰੀਚ ਹੈਗੀ। ਇੱਕ ਤਾਂ ਸਾਹਮਣੇ ਵਿਚਾਲੇ ਬੈਠੇ ਨੇ ਜਿਹੜੇ ਸਿਡਨੀ ਵਾਲੇ, ਇਹਨਾਂ ਨੂੰ ਚੁਕਾਉਣ ਲਈ
ਚਲੋ ਅਮਰੀਕ ਭਾਜੀ ਵਰਗੇ ਸੱਜਣ ਹੁੰਦੇ ਆ ਤੇ ਉਹ ਮੇਨ ਸਟ੍ਰੀਮ ਨਾਲ ਕੰਮ ਕਰਦੇ ਆ ਤੇ ਯੂਟਿਊਬਰਾਂ ਨਾਲ, ਇਹ ਜਦੋਂ ਚੱਕਣੇ ਸ਼ੁਰੂ ਹੋਏ ਤੇ ਉਹ ਯੂਟਿਊਬਰ ਮੇਨ ਸਟ੍ਰੀਮ ਵਾਲਿਆਂ ਨੂੰ ਪੁੱਛਦਾ ਵੀ ਹਾਂ ਤੁਸੀਂ ਨੀ ਘਬਰਾਉਂਦੇ ਵੀ ਕੀ ਗੱਲ ਆ ਵੀ ਸਾਨੂੰ ਤੇ ਕਦੇ ਲੱਤ ਨੀ ਲੱਗਣ ਦੇਣਦੇ ਵੀ ਇਹਨੇ ਖਤਰਿਆਂ ਨਾਲ ਖੇਡ ਕਿੱਦਾਂ ਲੈਂਦੇ ਆ। ਉਹ ਕਹਿੰਦੇ ਸਾਡਾ ਵੀ ਕੰਮ ਹੀ ਖਤਰਿਆਂ ਨਾਲ ਖੇਡਣਾ ਵਾ। ਕਹਿੰਦੇ ਨਹੀਂ ਫੇਰ ਵੀ ਤੁਸੀਂ ਦੱਸੋ ਕਿੱਦਾਂ ਖੇਡ ਲੈਂਦੇ ਆ ਨਾ, ਵੀ ਤੁਸੀਂ ਇੰਨੇ ਖਤਰਿਆਂ ਨਾਲ ਖੇਡ ਕਿੱਦਾਂ ਲੈਂਦੇ। ਸੋ ਅਮਰੀਕ ਭਾਜੀ ਆਪਣਾ ਬੜੂਆ ਕੱਢਦੇ ਆ ਜੀ ਤੇ ਉਹਦੇ ਵਿੱਚ ਭਾਬੀ ਜੀ ਦੀ ਫੋਟੋ ਹੁੰਦੀ ਆ, ਉਹ ਕਹਿੰਦੇ ਜਿਹੜਾ ਬੰਦਾ ਐਡੇ ਵੱਡੇ ਖਤਰਿਆਂ ਨਾਲ ਖੇਡ ਸਕਦਾ ਇਹ ਖਤਰੇ ਕਿਹੜੇ ਆ,
ਹਮ ਤੋਂ ਖਤਰੋਂ ਕੇ ਖਿਲਾੜੀ ਆਪਣੇ ਸਾਡੇ ਨਾਲ ਨਾ ਕੰਗ ਸਾਹਿਬ ਵੀ ਟਰਾਈ ਕਰ ਰਹੇ ਜੁੜਨ ਦੀ, ਆਪਾਂ ਉਹਨੂੰ ਲੈ ਲਈਏ ਕੰਗ ਸਾਹਿਬ,
ਸ਼ੇਰ ਦਾ ਕੱਪ ਚ ਚਾਹ ਕਾਹਦੇ ਪੀਂਦੇ ਆ, ਇਹ ਵੀ ਕਹਾਣੀ ਸੁਣਾਵਾਂਗੇ ਅਗਲੇ ਪ੍ਰੋਗਰਾਮ ਸੁਣਾਵਾਂਗੇ। ਚਾਹ ਸਾਹਿਬ ਨੇ ਕਈ ਕਹਾਣੀਆਂ ਸੁਣਾ ਦਿੱਤੀਆਂ,
ਕੰਗ ਸਾਹਿਬ ਵੀ ਆ ਗਏ, ਇਹ ਵੀ ਗ੍ਰਿਫਤ ਪਹੁੰਚੇ ਨੇ। ਸਤਿ ਸ਼੍ਰੀ ਅਕਾਲ ਹਰਮੰਦਰ ਕੰਗ ਜੀ,
ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੋ ਵੀ ਸੁਣ ਰਹੇ ਨੇ ਜਾਂ ਤੁਸੀਂ ਜੋ ਜੋ ਹੋਸਟ ਕਰ ਰਹੇ ਹੋ, ਧੰਨਵਾਦ ਜੀ।
ਹਾਂਜੀ ਹਾਂਜੀ, ਇਹ ਹਾਂਜੀ ਹਾਂਜੀ
ਕੰਗ ਸਾਹਿਬ ਜੀ, ਲੁੱਕ ਚੇਂਜ ਹੋ ਗਈ ਜਿੱਦਾਂ ਨੀ ਹੁਣ ਪੱਗ ਬੰਨ ਲੈ, ਪਹਿਲਾਂ ਜਿੱਦਾਂ ਆਪਣੇ ਐਕਟਰ ਹੁੰਦੇ ਹੁੰਦੇ ਸੀ ਧਰਮਿੰਦਰ ਹੁਣੀ ਉਦਾਂ ਲੱਗਦੇ ਹੁੰਦੇ ਸੀ, ਹੁਣ ਵੀ ਠੀਕ ਹੀ ਆ,
ਹੁਣ ਭਾਜੀ ਕਹਿ ਰਹੇ
ਐਕਟਰ ਹੁਣ ਪੱਗਾਂ ਵਾਲੇ ਹੀ ਆ,
ਉਹ ਕਹਿੰਦੇ ਨੇ ਵੀ ਜੈਸਾ
ਉਹ ਪੱਗਾਂ ਵਾਲੇ ਹੀ ਆ,
ਜਿੱਥੇ ਜਾਈਏ ਉਹੋ ਜਿਹੇ ਹੋ ਜਾਈਏ ਜੀ, ਹੋ ਜਾਇਆ ਕਰਦਾ ਜੀ, ਤੁਸੀਂ ਕਹਿੰਦੇ ਹੁੰਦੇ ਨੇ ਵੀ ਜਿੱਥੇ ਜਾਈਏ ਉਹੋ ਜਿਹੇ ਹੋ ਜਾਈਏ, ਉਦਾਂ ਦਾ ਹੀ ਮਾਹੌਲ ਹੈ ਜੀ।
ਯੂਟਿਊਬਰ ਤੁਸੀਂ ਜ਼ਿਆਦਾ ਲੱਗ ਰਹੇ ਹੋ,
ਇਹਨਾਂ ਤੋਂ ਰੱਬ ਬਚਾਵੇ ਜੀ ਯੂਟਿਊਬਰਾਂ ਤੋਂ।
ਉਹ ਗੱਲ ਇਹ ਆ ਆਪਾਂ ਇਸ ਸੈਕਸ਼ਨ ਦਾ ਨਾ ਸੰਡੇ ਨੂੰ ਜਿਹੜਾ ਅੱਧਾ ਘੰਟਾ ਕਰੀਏ, ਉਹਦਾ ਨਾਂ ਹੀ ਰੱਖੀਏ ਦਿਲ ਵਾਲੀ ਪੜਾਸ, ਇੱਕ ਦਿਲ ਵਾਲੀ ਗੱਲ ਹੁੰਦੀ ਹੈ ਨਾ
ਬਿਲਕੁਲ ਜੀ ਬਿਲਕੁਲ
ਆਪਾਂ ਹੋਰ ਵੀ ਇਨਵਾਈਟ ਕਰ ਸਕਦੇ ਹਾਂ ਆਪਣੇ ਸੱਜਣ ਮਿੱਤਰ ਨੂੰ, ਇੱਕ ਨੂੰ ਆਪਾਂ ਇਨਵਾਈਟ ਕਰ ਲਿਆ ਕਰਾਂਗੇ ਜੇ ਕੋਈ ਗੱਲ ਕਰਨਾ ਚਾਹੁੰਦਾ ਤਾਂ ਸਾਨੂੰ ਅਗਲੇ ਹਫ਼ਤੇ ਲਈ ਹੁਣੇ ਬੁਕਿੰਗ ਕਰਾ ਦਿਓ ਇੱਕ ਇੱਕ ਕਰਕੇ ਸਾਰੇ ਦਿਲ
ਬਿਲਕੁਲ ਜੀ। ਕਈ ਵਾਰੀ ਰੀਜਨਲ ਏਰੀਆ ਚ ਕੁਝ ਗੱਲਾਂ ਇਹੋ ਜਿਹੀਆਂ ਜਿਹੜੀਆਂ ਸਾਡੇ ਅੱਖੋਂ ਪਰੋਖੀਆਂ ਰਹਿ ਜਾਂਦੀਆਂ ਤੇ ਬਹੁਤ ਸਾਰੇ ਸੱਜਣ ਸਾਡੇ ਉੱਥੇ ਰਹਿੰਦੇ ਆ, ਉਹ ਸਾਨੂੰ ਵਧੀਆ ਜਾਣਕਾਰੀ ਦੇ ਸਕਦੇ ਆ।
ਬਿਲਕੁਲ ਕੰਗ ਸਾਹਿਬ ਤੁਸੀਂ ਗ੍ਰਿਫਤ ਤੋਂ ਤੇ ਗ੍ਰਿਫਤ ਦਾ ਮਾਹੌਲ ਵਰਣਨ ਕਰੋ।
ਭਾਜੀ ਗ੍ਰਿਫਤ ਦੇ ਵਿੱਚ ਨਾ ਬਹੁਤ ਸੋਹਣਾ ਮਾਹੌਲ, ਪਤਾ ਹੀ ਹੈ ਜਦੋਂ ਦੋ ਦਿਨ ਖੇਡ ਮੇਲਾ ਚੱਲਦਾ ਤਾਂ ਬਹੁਤ ਹੀ ਸੋਹਣਾ ਮਾਹੌਲ ਹੁੰਦਾ
ਜੀ।
ਤੇ ਕੱਲ੍ਹ ਦਾ ਮੈਂ ਕੱਲ੍ਹ ਸਵੇਰ ਦਾ ਪਹੁੰਚਿਆ ਹੋਇਆ ਜੀ।
ਅੱਛਾ।
ਤੇ ਇੱਕ ਨਾ ਪ੍ਰੈਡਿਕਸ਼ਨ ਸੀ ਕਿ ਇੱਥੇ ਬਾਰਿਸ਼ ਹੋਏਗੀ 2 ਦਿਨ ਜੀ।
ਹਾਂਜੀ।
ਤੇ ਉਹ ਕਹਿ ਲਓ ਵੀ ਨਹੀਂ ਹੋਈ, ਵਧੀਆ ਹੋ ਗਿਆ ਜੀ। ਪਰ ਕੱਲ ਇਦਾਂ ਲੱਗਦਾ ਸੀ ਕਿ ਸੰਗਤ ਘੱਟ ਹੈ ਤੇ ਬਹੁਤੇ ਲੋਕ ਇਸ ਕਰਕੇ ਨਹੀਂ ਆਏ ਕਿ ਬਾਰਿਸ਼ ਦੀ ਪ੍ਰੈਡਿਕਸ਼ਨ ਸੀਗੀ ਤਾਂ ਕਰਕੇ ਲੋਕ ਕਹਿੰਦੇ ਵੀ ਨਹੀਂ ਜਾਣਾ ਉੱਥੇ। ਪਰ ਦੁਪਹਿਰ ਤੋਂ ਬਾਅਦ ਮੇਲਾ ਦੇਖਣ ਵਾਲਾ ਸੀ ਜੀ, ਪੂਰਾ ਇਕੱਠ ਸੀ ਭਰਿਆ ਹੋਇਆ ਸੀ
ਜੀ।
ਤੇ ਜਿੱਦਾਂ ਤੁਹਾਨੂੰ ਪਤਾ ਤੁਸੀਂ ਵੀ ਇਸ ਮੇਲੇ ਚ ਸ਼ਿਰਕਤ ਕਰਦੇ ਰਹੇ ਹੋ ਸਮੇਂ ਤੋਂ ਸਮੇਂ, ਤੇ ਪੂਰਾ ਜੀ ਲੰਗਰਾਂ ਦਾ ਬਹੁਤ ਵਧੀਆ ਪ੍ਰਬੰਧ ਸੀਗਾ ਜੀ। ਜੂਸ ਪਾਣੀ ਚਾਹ ਪਾਣੀ ਫਰੂਟ ਤੇ ਕਬੱਡੀ ਦੇ ਬਹੁਤ ਸੋਹਣੇ ਮੈਚ ਹੋਏ ਵੀ ਬਿਨਾਂ ਕਿਸੇ ਲੜਾਈ ਤੋਂ, ਬਹੁਤ ਸੋਹਣੇ ਮੈਚ ਹੋਏ ਜੀ ਕਬੱਡੀ ਦੇ।
ਹੋ ਗਏ ਯਾਨੀ ਕਿ
ਲੰਗਰ ਦਾ ਤੇ ਇਦਾਂ ਲੱਗ ਰਿਹਾ ਸੀ ਕਿ ਕਰਨਵੀਰ ਦਾ ਜ਼ੋਰ ਜ਼ਿਆਦਾ ਲੱਗ ਗਿਆ, ਉਹਦੇ ਸੁੱਤੇ ਰਹਿ ਗਏ ਲੱਗਦਾ, ਫਿਰ ਆਏ ਨਹੀਂ ਆ ਜਾਂ ਸੇਵਾ ਕਰਦਾ ਕਰਦੀ ਹੈ
ਕਰਨਵੀਰ ਦੀ, ਮਤਲਬ ਅੱਖ ਨਹੀਂ ਖੁੱਲੀ, ਉਹਨੇ ਸਵੇਰੇ ਆਣਾ ਸੀ ਪ੍ਰੋਗਰਾਮ 'ਚ ਤੇ।
ਮੈਂ ਕਰਨਵੀਰ ਨੂੰ ਸਵੇਰੇ 7:15 ਮਿਲਿਆ ਜੀ ਸ਼ੈਪਟਨ ਗੁਰੂ ਘਰ, ਉਹ ਸੇਵਾ ਦੇ ਵਿੱਚ ਸੀਗੇ ਜੀ ਕੱਲ,
ਮੈਨੂੰ ਲੱਗ ਗਿਆ ਸੀ ਪਤਾ
ਥਕਾਵਟ ਹੋ ਗਈ
ਕਹਿ ਸਕਦੇ ਆ ਜੀ।
ਅੱਛਾ।
ਤੇ ਅੱਜ ਰਾਤ ਜਦੋਂ ਕੱਲ ਸ਼ਾਮੀ ਮੇਲਾ ਸਮਾਪਤ ਹੋਇਆ ਤਾਂ ਜੀ ਜਿੰਨੇ ਵੀ ਸੱਜਣ ਸੀ ਸਮੇਤ ਮੇਰੇ ਬਹੁਤੇ ਲੋਕਾਂ ਨੂੰ ਜਿਹੜੇ ਨਹੀਂ ਪਹੁੰਚੇ ਸੀ ਲੋਕ, ਉਹਨਾਂ ਨੂੰ ਫੋਨ ਆਏ ਕਿ ਯਾਰ ਵੀ ਮੌਸਮ ਕਿੱਦਾਂ ਦਾ ਇੱਥੇ, ਸਾਨੂੰ ਦੱਸੋ, ਅਸੀਂ ਕੱਲ ਨੂੰ ਆਖਰੀ ਦਿਨ ਜਿਹੜਾ ਹੈ ਮੇਲੇ 'ਚ ਸ਼ਿਰਕਤ ਕਰਨੀ ਹੈ। ਤੇ ਯਕੀਨ ਕਰੋ ਕਿ ਬਹੁਤ ਲੋਕਾਂ ਦੇ ਮੈਸੇਜ ਔਰ ਫੋਨ ਆਏ, ਤੇ ਅਸੀਂ ਉਹਨਾਂ ਨੂੰ ਦੱਸਿਆ ਕਿ ਭਾਈ ਕੋਈ ਇੱਥੇ ਮੌਸਮ ਦਾ ਇੱਦਾਂ ਦੀ ਸਮੱਸਿਆ ਨਹੀਂ ਹੈ। ਹਾਂ ਠੰਡ ਬਹੁਤ ਹੈ, ਹਵਾ ਬਹੁਤ ਚੱਲ ਰਹੀ ਹੈ ਜੀ, ਤੇ ਮੈਦਾਨ ਰਾਤ ਥੋੜਾ ਜਿਹਾ ਬਾਰਿਸ਼ ਹੋਈ ਹੈ, ਮੈਦਾਨ ਥੋੜੇ ਜਿਹੇ ਗਿੱਲੇ ਹੋਣਗੇ ਪਰ ਸੁੱਕ ਜਾਣਗੇ ਮੈਨੂੰ ਲੱਗਦਾ। ਤੇ ਅੱਜ ਬਹੁਤ ਸੋਹਣਾ ਮੌਸਮ ਤੇ ਮੈਨੂੰ ਲੱਗਦਾ ਵੀ ਕੱਲ੍ਹ ਨਾਲੋਂ ਦੁੱਗਣੀ ਸੰਗਤ ਆਉਣ ਦਾ ਖਦਸ਼ਾ ਹੈ ਜੀ ਅੱਜ।
ਹਾਂਜੀ ਦੇਖੋ ਡੇ ਟ੍ਰਿਪ ਬਹੁਤ ਕਰਨਗੇ ਮੈਲਬਨ ਤੋਂ, ਜਿਹੜੇ ਸਿਡਨੀ ਜਾਂ ਇੱਧਰੋਂ ਉਹ ਤਾਂ ਆ ਜਾਂਦੇ ਨੇ, ਉਹਨਾਂ ਉਹ ਡੇ ਟ੍ਰਿਪ ਨਹੀਂ ਕਰਦੇ, ਸਿਡਨੀ ਤੋਂ ਨਹੀਂ ਹੁੰਦਾ ਡੇ ਟ੍ਰਿਪ, ਪਰ ਮੈਲਬਨ ਤੋਂ ਜ਼ਰੂਰ ਡੇ ਟ੍ਰਿਪ ਬਹੁਤ ਜ਼ਿਆਦਾ। ਬੱਸਾਂ ਵੀ ਆ ਰਹੀਆਂ ਅੱਜ ਸੰਧੂ ਟਰਾਂਸਪੋਰਟ ਵਾਲੇ,
ਹਾਂਜੀ ਬਿਲਕੁਲ ਜੀ,
ਤੇ ਇਸ ਕਰਕੇ ਵੈਸੇ ਸ਼ੈਪਟਨ ਵਾਲਿਆਂ ਨੂੰ ਛੇਤੀ ਖਬਰ ਮਿਲ ਜਾਂਦੀ ਕਿਉਂਕਿ ਉਹਨਾਂ ਦੇ ਤਾਂ ਰਾਹ ਚੋਂ ਲੰਘਦੇ ਜਾਂਦੇ ਨਾ, ਉਹਨਾਂ ਨੂੰ ਫੋਨ ਕਰਕੇ ਪੁੱਛ ਲਿਓ ਵੀ ਕਿੰਨੀ ਕੁ ਸੰਗਤ ਆ ਰਹੀ ਹੈ, ਤੁਹਾਡੇ ਪਕੌੜੇ ਕਿੰਨੇ ਕੁ ਲੱਗ ਰਹੇ ਨੇ।
ਨਹੀਂ ਉਹਦੀ ਵੀ ਮਿਲ ਗਈ ਜੀ ਰਿਪੋਰਟ, ਸੰਗਤ ਕੱਲ ਸ਼ਾਮੀ 5 ਵਜੇ ਤੱਕ ਸੰਗਤ ਗੁਰਦੁਆਰਾ ਸਾਹਿਬ ਵਿੱਚ ਦੀ ਹੋ ਕੇ ਆ ਰਹੀ ਸੀਗੀ ਜੀ। ਤੇ ਉਹਨਾਂ ਵਿੱਚੋਂ ਬਹੁਤ ਇਸ ਵਾਰੀ ਕੈਰਾਵਨ ਬਹੁਤ ਲੈ ਕੇ ਆਏ ਹੋਏ ਨੇ ਲੋਕ ਜੀ, ਗੁਰੂ ਘਰ ਕਾਫੀ ਸਾਰੀਆਂ ਕੈਰਾਵਨ ਪਾਰਕ ਕੀਤੀਆਂ ਹੋਈਆਂ ਸੀਗੀਆਂ। ਤੇ ਪਿਛਲੇ ਸਾਲ ਤਾਂ ਟੈਂਟਿੰਗ ਵੀ ਮਤਲਬ ਹੋਈ ਸੀ ਗੁਰੂ ਘਰ ਦੇ ਵਿੱਚ, ਟੈਂਟਿੰਗ ਲੱਗੇ ਹੋਏ ਸੀਗੇ, ਤੇ ਪਰ ਇਸ ਵਾਰੀ ਥੋੜਾ ਜਿਹਾ ਬਾਰਿਸ਼ ਕਰਕੇ ਮੈਨੂੰ ਲੱਗਦਾ ਲੋਕਾਂ ਨੇ ਇਸ ਗੱਲ ਤੋਂ ਪਰਹੇਜ਼ ਕੀਤਾ ਟੈਂਟ ਲਾਉਣ ਤੋਂ। ਤੇ ਪਰ ਗੁਰੂ ਘਰ ਵੀ ਸ਼ਾਮੀ ਕੱਲ ਦੀਵਾਨ ਸੀਗੇ ਜੀ, ਬੜਾ ਭਰਮਾ ਇਕੱਠ ਸੀ ਉੱਥੇ ਵੀ, ਤੇ ਖੇਡ ਦੇ ਮੈਦਾਨਾਂ 'ਚ ਤਾਂ ਬਹੁਤ ਜ਼ਿਆਦਾ ਇਕੱਠ ਹੁੰਦਾ ਹੀ ਹੁੰਦਾ ਜੀ। ਇੱਕ ਹੋਰ ਬਹੁਤ ਸੋਹਣੀ ਗੱਲ ਕੀਤੀ ਜੀ, ਕਿਉਂਕਿ ਕਬੱਡੀ ਜਿਹੜਾ ਮੇਨ ਅਟ੍ਰੈਕਸ਼ਨ ਹੈ ਇੱਥੋਂ ਦਾ ਗ੍ਰਿਫਤ ਦਾ, ਤੇ ਪਤਾ ਸੀ ਕਿ ਰਾਤ ਬਾਰਿਸ਼ ਹੋਏਗੀ ਤੇ ਕਬੱਡੀ ਦੇ ਮੈਦਾਨਾਂ ਨੂੰ ਨਾ ਤਰਪਾਲ ਨਾਲ ਢੱਕ ਦਿੱਤਾ ਸੀ ਕੱਲ ਸ਼ਾਮੀ ਜੀ। ਤੇ ਹਾਂਜੀ ਇਹ ਬਹੁਤ ਸੋਹਣੀ ਮਤਲਬ ਪ੍ਰਬੰਧ, ਇਸ ਵਾਰੀ ਪ੍ਰਬੰਧ ਦੇਖਣ ਯੋਗ ਹੈ ਜੀ, ਗ੍ਰਿਫਤ ਦੀ ਸੰਗਤ ਦਾ ਧੰਨਵਾਦ ਕਰਨਾ ਬਣਦਾ ਜਿਨ੍ਹਾਂ ਨੇ ਬਹੁਤ ਹੀ ਸੋਹਣੇ ਪ੍ਰਬੰਧ ਕੀਤੇ ਨੇ ਜੀ। ਤੇ ਲੰਗਰਾਂ ਦਾ ਮਤਲਬ ਤੁਸੀਂ ਪੁੱਛ ਕਹਿ ਨਹੀਂ ਸਕਦੇ ਵੀ ਬਹੁਤ ਹੀ ਸੋਹਣਾ ਪ੍ਰਬੰਧ ਹੈ ਜੀ, ਔਰ ਬਾਕੀ ਖਾਣ ਪੀਣ ਤਾਂ ਲੋਕਾਂ ਨੂੰ ਵਾਜਾਂ ਮਾਰ ਮਾਰ ਬੁਲਾ ਰਹੇ ਹੁੰਦੇ ਨੇ ਵੀ ਭਾਈ ਆ ਜਾਓ।
ਅਸੀਂ ਪਿਛਲੇ ਸਾਲ ਗਏ ਸੀਗੇ, ਮੈਂ ਤਾਂ ਮਨਦੀਪ ਗਏ ਸੀਗੇ ਗ੍ਰਿਫਤ ਮੇਲਾ ਦੇਖਣ, ਉੱਥੇ ਪਿਛਲੇ ਸਾਲ ਤਾਂ ਏਦਾਂ ਪੰਗਤਾਂ ਲੱਗਦੀਆਂ ਸੀਗੀਆਂ, ਜਿੱਦਾਂ ਟਿੱਕੀ ਸਮੋਸੇ ਵਾਲੇ ਅਲੱਗ ਗਿਆ, ਜੂਸ ਵਾਲੇ ਅਲੱਗ ਗਿਆ, ਮੋਹਰੇ ਗੁਜੀਏ ਵਾਲੇ ਅਲੱਗ ਗਿਆ, ਪਰੌਂਠਿਆਂ ਵਾਲੇ ਅਲੱਗ ਗਿਆ, ਅਸੀਂ ਤਾਂ ਟਿੱਕੀ ਤੋਂ ਵਾਲੇ ਰਹੇ ਜ਼ਿਆਦਾ ਪਰ ਕੀਤੀ ਸੀਗੀ।
ਹਾਂਜੀ ਇਸ ਵਾਰੀ ਨਾ ਜਿਹੜਾ ਮੈਲਵਨ ਗੁਰੂ ਘਰ ਹੈ ਬਾਬਾ ਬਿਧੀ ਚੰਦ ਖਾਲਸਾ ਛਾਉਣੀ ਵਾਲੇ, ਉਹਨਾਂ ਨੇ ਬਹੁਤ ਹੀ ਵੱਡਾ ਲੰਗਰ ਲਾਇਆ ਹੋਇਆ ਜੀ, ਛੋਲੇ ਪੂਰੀਆਂ ਕੜਾਹ ਪ੍ਰਸ਼ਾਦ ਤੇ ਬਦਾਮਾਂ ਵਾਲਾ ਦੁੱਧ ਜੀ, ਤੇ ਉਹਦੇ ਨਾਲ ਹੀ ਇੱਕ ਕੈਨਬਰਾ ਗੁਰੂ ਘਰ ਵਾਲਿਆਂ ਦਾ ਲੰਗਰ ਲੱਗਿਆ ਹੋਇਆ ਜੀ, ਕੜੀ ਚਾਵਲ ਤੇ ਹੋਰ ਜਿਹੜਾ ਖਾਣ ਪੀਣ ਦਾ ਨਿੱਕਾ ਮੋਟਾ ਸਮਾਨ ਹੁੰਦਾ, ਤੇ ਨਾਲ ਹੀ ਫਿਰ ਇੱਕ ਹੋਰ ਚਾਹ ਦਾ ਲੰਗਰ ਲੱਗਿਆ ਹੋਇਆ ਜੀ, ਪਕੌੜੇ ਚਾਹ ਬਰਫੀ, ਤੇ ਗ੍ਰਿਫਤ ਦੀ ਜਿਹੜੀ ਲੋਕਲ ਸੰਗਤ ਉਹਦੇ ਵੱਲੋਂ ਵੀ ਇੱਕ ਲੰਗਰ ਲੱਗਿਆ ਹੋਇਆ ਜੀ, ਤੇ ਨਾਲ ਹੀ ਫਿਰ ਜਿਹੜੇ ਸੰਤਰਿਆਂ ਦੇ ਜੂਸ ਵਾਲਾ ਜਿਹੜਾ ਲੰਗਰ ਹੁੰਦਾ ਹਰ ਸਾਲ ਉਹ ਹੁੰਦਾ ਜੀ,
ਉਹ ਮੇਰੇ ਖਿਆਲ ਮੰਡੂਰੇ ਵਾਲਿਆਂ ਦਾ ਹੁੰਦਾ ਸ਼ਾਇਦ।
ਹਾਂਜੀ 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 ਉਹ ਭਾਜੀ ਸੀਗੇ ਉੱਥੇ ਬਚਿੱਤਰ ਸਿੰਘ, ਹਾਂਜੀ ਹਮਾਵੀ ਹੋਣੀ ਭਾਜੀ, ਤੇ ਮੈਦਾਨਾਂ ਦੇ ਵਿੱਚ ਜੀ ਪੂਰਾ ਰੌਣਕ ਸੀ ਕੱਲ ਜੀ, ਬਹੁਤ ਇੰਜੋਏ ਕੀਤਾ ਲੋਕਾਂ ਨੇ ਜੀ।
ਠੀਕ ਠੀਕ
ਤੇ ਮਤਲਬ ਮਾਹੌਲ ਪੂਰਾ ਕਹਿ ਸਕਦੇ ਵੀ ਇਹਨੂੰ ਸ਼ਬਦਾਂ ਚ ਬੈਲਣਾ ਔਖਾ ਜੀ, ਬਹੁਤ ਹੀ ਸੋਹਣਾ ਮਾਹੌਲ ਸੀਗਾ ਜੀ।
ਨਹੀਂ ਬਹੁਤ
ਵਧੀਆ ਸਾਹਿਬ ਨੇ ਇੱਕ ਬੇਨਤੀ ਕਰਦੇ ਆ ਜੀ ਵੀ ਫੋਟੋਆਂ ਤੇ ਵੀਡੀਓ ਜਿੰਨੀ ਕੁ ਵੇ ਬਣਾ ਕੇ ਅਪਲੋਡ ਕਰ ਸਕਦੇ ਨੇ।
ਹਾਂਜੀ ਹਾਂਜੀ ਕੁਛ ਮੈਂ ਕੀਤੀ ਹੈ ਜੀ, ਅੱਜ ਹੋਰ ਹੋਰ ਕਰਾਂਗੇ ਜੀ।
ਹਾਂ ਮੈਂ ਵੀ ਰੇਡੀਓ ਤੇ ਵੀ ਸ਼ੇਅਰ ਤੁਹਾਡੀਆਂ ਕਰ ਦਾਂਗਾ ਉਧਰੋਂ, ਕਿਉਂਕਿ ਉਹ ਸਾਰੇ ਜੁੜਦੇ ਨੇ। ਤੇ ਚਲੋ ਬਹੁਤ ਬਹੁਤ ਵਧੀਆ ਗੱਲ ਹੈ। ਤੇ ਹੁਣ ਜਿਹੜੀ ਜਦੋਂ ਮੇਲਿਆਂ ਚ ਜਾਂਦੇ ਆ ਤੇ ਇੱਕ ਨਾ ਇੱਕ ਨੈਰੇਟਿਵ ਚੱਲਦਾ ਹੁੰਦਾ, ਦੋ ਤਿੰਨ ਟੌਪਿਕ ਚੱਲਦੇ ਹੁੰਦੇ, ਕੋਈ ਖਾਸ ਟੌਪਿਕ ਜਿਹੜਾ ਚੱਲ ਰਿਹਾ ਸੋਸਾਇਟੀ ਦੇ ਵਿੱਚ, ਕੋਈ ਪੜਾਸ ਵਾਲਾ ਕੰਮ
ਉਹ ਹਰ ਇੱਕ ਬੰਦੇ ਦਾ, ਮੈਂ ਸਮਝਦਾ ਜੀ ਹਰ ਇੱਕ ਬੰਦੇ ਦਾ ਆਪਣਾ ਆਪਣਾ ਟੌਪਿਕ ਹੁੰਦਾ। ਤੇ ਮੈਂ ਮਤਲਬ ਕਹਿਣ ਤੋਂ ਭਾਵ ਕਿ ਦੇਖੋ ਜਿੱਥੇ ਜੇ ਪੰਜਾਬੀ ਇਕੱਠੇ ਹੋਣ ਤੇ ਪੰਜਾਬ ਦੀ ਗੱਲ ਨਾ ਹੋਵੇ ਹੋ ਨਹੀਂ ਸਕਦਾ ਜੀ। ਕੱਲ ਕੁਛ ਮਿੱਤਰਾਂ ਕੋਲੇ ਖੜੇ ਬੈਠੇ ਤੇ ਉਹਨਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੀ, ਪੰਜਾਬ ਦੀ ਧਾਰਮਿਕ ਜਿਹੜੀ ਰਾਜਨੀਤੀ ਹੈ ਜਾਂ ਧਾਰਮਿਕ ਜਿਹੜੇ ਮਸਲੇ ਹੈ ਉਹਨਾਂ ਬਾਰੇ ਗੱਲ ਚੱਲ ਰਹੀ ਸੀ। ਜੇ ਇੱਧਰ ਮੁੰਡਿਆਂ 'ਚ ਖੜੇ ਜੀ ਮੁੰਡੀਰ ਜਿਹਨੂੰ ਕਹਿੰਦੇ ਆ ਆਪ ਤੋਂ ਛੋਟੀ ਉਮਰ ਦੇ, ਉਹਨਾਂ ਦੇ ਵਿੱਚ ਗ੍ਰਿਫਤ ਕਸਬੇ ਬਾਰੇ ਜਾਂ ਰੂਰਲ ਏਰੀਏ 'ਚ ਜਾ ਕੇ ਪੱਕੇ ਹੋਣ ਦੇ ਇੱਦਾਂ ਦੀਆਂ ਗੱਲਾਂ ਚੱਲ ਰਹੀਆਂ ਸੀ। ਔਰ ਇਸ ਵਾਰ ਨਾ ਸਟਾਲ ਬਹੁਤ ਲੱਗੇ ਹੋਏ ਨੇ ਜੀ, ਤੇ ਮਤਲਬ ਸੂਟਾਂ ਦੇ ਸਟਾਲ, ਬੀਬੀਆਂ ਦੇ ਜੁੱਤੀਆਂ ਦੇ ਜਿਹੜੇ ਹੋਰ ਗਹਿਣੇ ਹੁੰਦੇ ਨੇ ਨਕਲੀ ਜੋ ਵੀ ਹੈ ਏਦਾਂ ਦੇ, ਤੇ ਇਹਨਾਂ ਤੇ ਬੀਬੀਆਂ ਦੀ ਭੀੜ ਬਹੁਤ ਸੀ। ਔਰ ਜਿਹੜੀ ਸਭ ਤੋਂ ਖੁਸ਼ੀ ਦੀ ਗੱਲ ਸਾਡੇ ਵਾਸਤੇ ਉਹ ਸੀਗੀ, ਕਿਤਾਬਾਂ ਦੇ ਤਿੰਨ ਵੱਡੇ ਸਟਾਲ ਲੱਗੇ ਹੋਏ ਸੀ ਜੀ, ਔਰ ਲੋਕਾਂ ਦੀ ਭੀੜ ਕਿਤਾਬਾਂ ਵਾਲੇ ਸਟਾਲਾਂ ਤੇ ਬਹੁਤ ਜ਼ਿਆਦਾ ਸੀਗੀ। ਔਰ ਲੋਕਾਂ ਦੇ ਹੱਥਾਂ ਚ ਨਾ ਕੱਲ ਸ਼ਾਮ ਨੂੰ ਜਦੋਂ ਮੇਲਾ ਮਤਲਬ ਸਮਾਪਤ ਹੋ ਰਿਹਾ ਸੀ ਤਾਂ ਲੋਕ ਆਪਣੋ ਆਪਣੇ ਟਿਕਾਣੇ ਵੱਲ ਵੱਧ ਰਹੇ ਸੀ, ਤਾਂ ਲਗਭਗ 40% ਲੋਕਾਂ ਦੇ ਹੱਥਾਂ ਦੇ ਵਿੱਚ ਕਿਤਾਬਾਂ ਚੁੱਕੀਆਂ ਦੇਖੀਆਂ ਜੀ। ਇਹ ਮੈਂ ਸਮਝਦਾ ਵੀ ਬਹੁਤ ਖੁਸ਼ੀ ਦੀ ਗੱਲ ਹੈ ਜੀ।
ਜੀ ਜੀ ਕੰਗ ਸਾਹਿਬ, ਇਸ ਸਾਲ ਤਾਂ ਤੁਸੀਂ ਦੱਸਿਆ ਕਿਹੜੇ ਕਿਹੜੇ ਵਿਸ਼ੇ ਡਿਸਕਸ ਕੀਤੇ ਗਏ ਆ, ਚਾਰ ਸਾਹਿਬ ਨੂੰ ਵੀ ਦੱਸ ਦਿੰਦੇ ਹਾਂ ਤੇ ਅਮਨਦੀਪ ਨੂੰ ਪੁੱਛ ਲੈਂਦੇ ਹਾਂ ਕਿ ਪਿਛਲੇ ਸਾਲ ਜਿਹੜਾ ਟੌਪ ਜਿਹੜਾ ਹੌਟ ਟੌਪਿਕ ਸੀਗਾ ਉਸ ਮੇਲੇ ਦੇ ਵਿੱਚ ਉਹ ਕਿਹੜਾ ਸੀਗਾ, ਜੇ ਤੁਸੀਂ ਨਹੀਂ ਦੱਸਦਾ ਤਾਂ ਮੈਂ ਹੀ ਦੱਸ ਦਿੰਦਾ। ਉਸ ਪਿਛਲੇ ਸਾਲ ਟੌਪਿਕ ਇਹ ਸੀ ਕਿ ਕੁਲਵਿੰਦਰ ਕੌਰ ਨੇ ਕੰਗਣਾ ਰਣੌਤ ਦੇ ਥੱਪੜ ਮਾਰਿਆ ਸੀ ਦੋ ਦਿਨ ਪਹਿਲਾਂ, ਮੇਲੇ ਤੇ ਇਹੀ ਗੱਲ ਚੱਲੀ ਗੱਲ ਜਿਹੜੀ ਢਾਣੀ ਤੇ ਜਾਈਏ ਉਹ ਥੱਪੜ ਕਿਉਂ ਨੀ, ਇਹ ਕਹਿੰਦਾ ਵੀ ਸੱਜੇ ਹੱਥ ਨਾਲ ਮਾਰੇ ਖੱਬੇ ਹੱਥ ਨਾਲ, ਇਹ ਤਾਂ ਨੀ ਕਹਿੰਦੇ ਪਤਾ ਮਾਰਿਆ ਜ਼ਰੂਰ। ਕਿਹੜੀ ਲਾਣਾ ਹੁੰਦਾ ਦਵਾਈ ਗੋਡਿਆਂ ਤੇ,
ਹਾਂਜੀ ਉਹ ਜ਼ਰੂਰ ਜੀ। ਇੱਕ ਨਾ ਗੱਲ ਜਿਹੜੀ ਸਭ ਤੋਂ ਮੇਨ ਭਾਜੀ ਜਿਹੜੀ ਜ਼ਰੂਰੀ ਹੈ, ਔਰ ਕੱਲ ਮੈਦਾਨਾਂ ਦੇ ਵਿੱਚ ਵੀ ਵਾਰੀ ਵਾਰੀ ਅਨਾਊਂਸਮੈਂਟ ਕੀਤੀ, ਔਰ ਕੁਛ ਲੋਕ ਆਸ ਵਿੱਚ ਵੀ ਟੌਪਿਕ ਦਾ ਵਿਸ਼ਾ ਇਹ ਵੀ ਰਿਹਾ ਕਿ ਤੁਹਾਨੂੰ ਪਤਾ ਕਿ ਸੰਗਤ ਬਹੁਤ ਜ਼ਿਆਦਾ ਪਹੁੰਚਣ ਲੱਗ ਗਈ ਜੀ ਦੋ ਦਿਨਾਂ ਮੇਲੇ ਦੇ ਵਿੱਚ, ਤਾਂ ਬਹੁਤੇ ਸੰਗਤ ਜਿੱਦਾਂ ਅਮਨਦੀਪ ਭਾਜੀ ਨੇ ਕਿਹਾ ਕਿ ਕਈ ਤਾਂ ਡੇ ਟ੍ਰਿਪ ਵਾਲੇ ਹੁੰਦੇ ਨੇ, ਪਰ ਉਹ ਡੇ ਟ੍ਰਿਪ ਵਾਲੇ ਵੀ ਰਹਿਣਾ ਚਾਹੁੰਦੇ ਹੁੰਦੇ ਨੇ ਜੀ, ਕਿਉਂਕਿ ਪਬਲਿਕ ਹੋਲੀਡੇ ਅੱਗੇ ਮੰਡੇ ਦੀ ਜੀ ਵਿਕਟੋਰੀਆ ਔਰ ਸਾਊਥ ਵੇਲ ਦੇ ਵਿੱਚ, ਤਾਂ ਉਹਨਾਂ ਨੂੰ ਹੁੰਦਾ ਕਿ ਰਹਿ ਕੇ ਆਈਏ, ਪਰ ਇੱਕੋ ਸਮੱਸਿਆ ਮਿਲਦੀ ਹੈ ਕਿ ਇੱਥੇ ਹੋਟਲ ਮੋਟਲ ਜਾਂ ਜਿੰਨੇ ਵੀ ਲੋਕਲ ਜੋ ਵੀ ਹੈ ਘਰ ਜਾਂ ਜਿਹੜੇ ਕਿਰਾਏ ਤੇ ਮਿਲਦੇ ਆ ਜਾਂ ਉਹ ਨਹੀਂ ਮਿਲ ਰਹੇ ਜੀ। ਮਤਲਬ ਇਸ ਬਾਰੇ ਹਾਂਜੀ ਕੱਲ ਉੱਥੇ ਲੋਕ ਗੱਲਾਂ ਕਰ ਰਹੇ ਸੀ ਕਿ ਯਾਰ ਅਸੀਂ ਜਨਵਰੀ ਫਰਵਰੀ ਦੇ ਲੱਗੇ ਹੋਏ ਆ ਕਿ ਸਾਨੂੰ ਕੋਈ ਇੱਕ ਕਮਰਾ ਹੀ ਮਿਲ ਜੇ ਕੋਈ ਹਨਾ, ਪਰ ਕਿਸੇ ਨੂੰ ਨਹੀਂ ਮਿਲਿਆ ਜੀ।
ਅੱਜ ਤੁਸੀਂ ਫੋਨ ਕਰਕੇ ਦੇਖ ਲਿਓ ਜਾਂ ਤੁਸੀਂ ਦੇਖ ਲਿਓ ਅਗਲੇ ਸਾਲ ਹੈਗੇ ਆ, ਉਹਨੇ
ਕਹਿਣਾ ਜੀ ਹਾਂਜੀ ਹਾਂ ਬੁੱਕ ਹੋ ਗਏ ਜੀ ਬੁੱਕ ਹੋ ਗਏ, ਇਹ ਇਦਾਂ ਹੀ ਆ ਜੀ ਇਦਾਂ ਹੀ ਆ।
ਇਹਦਾ ਫਿਰ ਕੀ ਹਾਲ
ਹੈ, ਇਹਨਾਂ ਗੱਲਾਂ 'ਚ ਇੱਕ ਗੱਲ ਨਿਕਲ ਕੇ ਆਈ ਆ ਕਿ ਜਿਹੜੇ ਆ ਆਪਣੇ ਯੰਗ ਹੈਗੇ ਬੰਦੇ ਜਿਹੜੇ ਕੰਮ ਕਰਨਾ ਚਾਹੁੰਦੇ ਆ ਜਾਂ ਜਿੱਦਾਂ, ਤੇ ਜਿਹੜੇ ਆਪਾਂ ਪਹਿਲਾਂ ਹੀ ਗੱਲ ਉਹ ਕਰਕੇ ਹਟੇ ਆ ਕਿ ਜਿਹੜੇ ਬੰਦੇ ਛੇਤੀ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ ਆ ਗਲਤ ਰਸਤਿਆਂ ਨੂੰ ਜਾ ਰਹੇ ਆ, ਅਕਾਂਗ ਸਾਹਿਬ ਨੇ ਦੱਸ ਹੀ ਦਿੱਤਾ ਕਿ ਆ ਵੇਖੋ ਜੀ ਮੋਟਰ ਖੋਲੋ ਉੱਥੇ ਜਿੱਥੇ ਮਰਜ਼ੀ ਕੰਮ ਕਰੋ, ਆਸਟ੍ਰੇਲੀਆ ਦੇ ਵਿੱਚ ਕਿੰਨਾ ਕੰਮ ਆ ਕਰਨ ਵਾਲਾ ਬੰਦਾ ਚਾਹੀਦਾ, ਪੈਸੇ ਬਣਾਉਣ ਦੀ ਕੋਈ ਕਮੀ ਨਹੀਂ ਆ, ਸਹੀ ਰਸਤੇ ਪੈਸੇ ਬਣ।
ਬਿਲਕੁਲ ਜੀ ਬਿਲਕੁਲ।
ਤੇ ਕੰਗ ਸਾਹਿਬ ਫੇ ਉੱਥੇ ਨੌਜਵਾਨੀ ਨੇ ਫੇ ਕੀ ਇਹਦਾ ਹੱਲ ਕੱਢਿਆ?
ਇਹਦਾ ਹੱਲ ਤਾਂ ਭਾਜੀ ਆਪਣੇ ਪੰਜਾਬੀ ਨੂੰ ਆਦਤ ਹੁੰਦੀ ਹੈ ਵੀ ਗੱਲ ਮਜ਼ਾਕ ਚ ਪਾ ਲੈਂਦੇ ਨੇ ਜੀ, ਉਹ ਤਾਂ ਕੱਲ ਸੰਗਤ ਨੂੰ ਮਜ਼ਾਕ ਦੇ ਵਿੱਚ ਵਾਰੀ ਵਾਰੀ ਕਹਿ ਰਹੇ ਸੀ ਲੋਕਲ ਸੰਗਤ ਨੂੰ ਕਿਤੇ ਕਿ ਭਾਈ 2 ਕਿੱਲੇ ਆਪਣੇ ਫਾਰਮ ਵਾਹ ਕੇ ਨਾ ਕਿਤੇ ਜਾਂ ਕਿਤੇ ਖਾਲੀ ਮੈਦਾਨਾਂ ਦੇ ਵਿੱਚ ਟੈਂਟ ਲਾ ਦਿਓ ਤੇ ਅਸੀਂ ਟੈਂਟ ਦਾ ਪੇ ਕਰਦਾ ਕਰਾਂਗੇ ਜੀ ਹਰ ਸਾਲ।
ਨਹੀਂ ਦੇਖੋ ਕੰਗ ਸਾਹਿਬ ਇਹ ਬੈਡ ਆਈਡੀਆ ਨਹੀਂ ਹੈਗਾ, ਜਦੋਂ ਅਸੀਂ ਕਰਤਾਰ ਆਪਾਂ ਨਨਕਾਣਾ ਸਾਹਿਬ ਗਏ 550 ਸਾਲਾਂ ਤੇ ਉੱਥੇ ਮਤਲਬ 10-10, 20-20 ਏਕੜਾਂ ਚ ਟੈਂਟ ਲੱਗੇ ਹੋਏ ਸੀ, ਬਿਸਤਰੇ ਲੱਗੇ ਹੋਏ ਸੀ ਲਾਈਨ ਵਾਈਜ਼, ਜਿੱਦਾਂ ਹੋਸਟਲਾਂ ਚ ਅੱਗੇ ਲੱਗਦੇ ਹੀ ਹੁੰਦੇ ਸੀ। ਦੇਖੋ ਇਟਸ ਨਾਟ ਅ ਬੈਡ ਆਈਡੀਆ, ਪਰ ਗੱਲ ਇਹ ਹੈ ਵੀ
ਕੰਪਲਾਈਂਸ ਦਾ ਕਰਕੇ ਭਾਜੀ ਹੋ ਸਕਦਾ ਇਸ਼ੂ ਆਉਣ ਇੱਥੇ ਫਿਰ ਡਿਫਰੈਂਟ
ਠੰਡ ਬਹੁਤ ਜ਼ਿਆਦਾ ਹੁੰਦੀ ਹੈ ਜੀ, ਤੇ ਮਤਲਬ ਤੁਸੀਂ ਅੱਜ ਸਵੇਰੇ ਮਤਲਬ ਬਾਹਰ ਇੰਨੀ ਹਵਾ ਚੱਲ ਰਹੀ ਸੀ ਕਿ ਬਾਹਰ ਨਿਕਲਣਾ ਮੁਸ਼ਕਿਲ ਸੀ, ਮੈਨੂੰ ਲੱਗਦਾ ਵੀ ਇੱਕ ਇਹ ਵੀ ਇਸ਼ੂ ਹੈ ਜੀ, ਜਿਹੜਾ ਵੈਦਰ ਇਸ਼ੂ ਹੈ ਇਸ ਕਰਕੇ ਵੀ।
ਕੰਗ ਸਾਹਿਬ ਤੇ ਅਮਨਦੀਪ, ਇਹਦਾ ਜਿਹੜਾ ਹੱਲ ਆ ਰਿਕਮੈਂਡੇਸ਼ਨ ਦਾ, ਉਹ ਤਾਂ ਅੰਮ੍ਰਿਤਪਾਲ ਮਿਨਹਾਸ ਨੇ ਕੱਢੇ ਲਿਆ ਸੀ ਪਿਛਲੇ ਸਾਲ, ਉਹ ਆਪਣੀ ਕਾਰ ਹੀ ਲੈ ਗਿਆ ਸੀ, ਕੰਬਲ ਵੀ ਵਿੱਚ ਰੱਖਿਆ, ਹੀਟਰ ਵੀ ਵਿੱਚ ਰੱਖਿਆ ਸੀ,
ਗੈਸ ਵਾਲਾ ਹੀਟਰ ਵੀ,
ਫਿਰ ਵੀ ਪਹਾੜ ਤੇ ਜਾ ਕੇ ਸੁੱਤੇ।
ਅਸੀਂ ਇਹਨਾਂ ਨੂੰ ਕਿਹਾ ਸਾਡੇ
ਨਾਲ ਕਰਕੇ ਭਾਜੀ,
ਅਸੀਂ ਇਹਨਾਂ ਨੂੰ ਕਿਹਾ ਸਾਡੇ ਨਾਲ
ਬਹੁਤ ਗੁਰਦੁਆਰੇ, ਸੋਰੀ ਮੈਂ ਗੱਲ ਕੱਟ ਰਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਆਲੇ ਆਪਣੇ ਕੋਈ ਮਾੜੇ ਮੋਟੀ ਜਾਣ ਪਛਾਣ ਵਾਲੇ ਘਰਾਂ, ਜਿਹੜੇ ਪੰਜਾਬੀ ਘਰ ਰਹਿੰਦੇ ਨੇ ਇੱਥੇ ਪਰਿਵਾਰ, ਉਹਨਾਂ ਦੇ ਘਰਾਂ ਦੇ ਬਾਹਰ ਨਾ ਅਸੀਂ ਘੁੰਮ ਕੇ ਦੇਖਿਆ, ਕੈਰਾਵਨ ਬਹੁਤ ਖੜੀਆਂ ਹੋਈਆਂ ਸੀ ਜੀ, ਤੇ ਬਹੁਤੇ ਲੋਕ ਜਿਹੜੇ ਮਤਲਬ ਬਾਹਰ ਕੈਰਾਵਨ ਦੇ ਵਿੱਚ ਸੌ ਸਕਦੇ ਨੇ ਉਹ ਕੈਰਾਵਨ ਵੀ ਲੈ ਕੇ ਆਏ ਨੇ, ਤੇ ਕਈ ਨਹੀਂ ਵੀ ਲੈ ਕੇ ਆਏ ਜੀ, ਉਹ ਵਾਪਸ ਮੁੜ ਜਾਣਗੇ ਜਾਂ ਕਿਸੇ ਮਿੱਤਰ ਪਿਆਰੇ ਕੋਲੇ ਰਹੇ ਨੇ। ਪਰ ਇੱਕ ਗੱਲ, ਇੱਕ ਹੋਰ ਵੀ ਗੱਲ ਸਾਹਮਣੇ ਆਈ, ਦੋ ਤਿੰਨ ਮਿੱਤਰਾਂ ਨਾਲ ਗੱਲ ਹੋਈ, ਉਹ ਕਹਿੰਦੇ ਯਾਰ ਸਾਡੇ ਕੋਲ ਇੱਕ ਕਮਰਾ ਵਾਧੂ ਸੀ, ਅਸੀਂ ਵਾਧੂ ਬੁੱਕ ਕਰਾਤਾ ਸੀਗਾ, ਤੇ ਜੇ ਕਿਸੇ ਨੂੰ ਚਾਹੀਦਾ ਤਾਂ ਦੱਸੋ। ਮੈਂ ਕਿਹਾ ਯਾਰ ਵੀ ਅੱਜ ਹੁਣ ਥੋੜੀ ਕੋਈ ਆਊਗਾ ਕਮਰਾ ਲੈਣ ਤੁਹਾਡਾ, ਤੁਸੀਂ ਪਹਿਲਾਂ ਜੇ ਇਹ ਆਪਣੀ ਸੰਗਤ ਨੂੰ ਵੀ ਚਾਹੀਦਾ ਕਿ ਉਨੇ ਕੁ ਕਮਰੇ ਬੁੱਕ ਕਰਾਉਣ ਜਾਂ ਉਨੇ ਕੀ ਮਤਲਬ ਅਕੋਮੋਡੇਟ ਆਪਣੇ ਕਰਨ ਆਪਣੇ ਆਪ ਨੂੰ, ਕਿ ਜਿੰਨੇ ਚ ਉਹਨਾਂ ਨੇ ਜਿੰਨੇ ਬੰਦਿਆਂ ਨੇ ਆਉਣਾ ਹੁੰਦਾ ਪਹਿਲਾਂ ਪਲਾਨ ਬਣਾ ਕੇ ਆਉਣ। ਇੱਕ ਘਰ ਦੇ ਵਿੱਚ ਦੋ ਕਮਰੇ ਖਾਲੀ ਪਏ ਨੇ ਜੀ, ਉਹਨਾਂ ਨੇ ਪੇ ਤਾਂ ਕਰਤਾ, ਪਰ ਹੁਣ ਹੋ ਸਕਦਾ ਜੇ ਪਹਿਲਾਂ ਗੱਲ ਕੀਤੀ ਹੁੰਦੀ ਤਾਂ ਕੋਈ ਲੋੜਵੰਦ ਉੱਥੇ ਆ ਕੇ ਰਹਿ ਸਕਦਾ ਸੀ। ਇਹ ਵੀ ਗੱਲ ਨਾ ਵਿਚਾਰਨ ਵਾਲੀ ਹੈ ਜੀ।
ਕੰਗ ਸਾਹਿਬ ਤੇ ਚਾਲ ਸਾਹਿਬ, ਇੱਕ ਨਾ ਮੈਂ ਸੋਰੀ ਮੈਂ ਗੱਲ ਕੱਟ ਰਿਹਾ, ਥੋੜੀ ਐਡ ਕਰਨਾ ਚਾਹਾਂਗਾ, ਕਿਉਂਕਿ ਕ੍ਰਿਸਚਨ ਭਾਈਚਾਰੇ ਦੇ ਵਿੱਚ ਜਦੋਂ ਪੋਪ ਆਉਂਦੇ ਨੇ ਜਾਂ ਹੋਰ ਆਉਂਦੇ ਨੇ, ਉਦੋਂ ਵੀ ਇਹੋ ਜਿਹੀ ਸਮੱਸਿਆ ਆਉਂਦੀ ਹੈ, ਫੋਲੋਅਰ ਬਹੁਤ ਹੁੰਦੇ ਨੇ।
ਅੱਛਾ ਜੀ।
ਉਹ ਕੀ ਕਰਦੇ ਨੇ, ਹਾਲ ਲੈ ਕੇ ਤਾਂ ਮੇਕ ਸ਼ਿਫਟ ਇੱਦਾਂ ਬਿਸਤਰੇ ਲਾਉਂਦੇ ਨੇ, ਜਿੱਦਾਂ ਕਰਤਾਰਪੁਰ ਸਾਹਿਬ ਲਾਏ ਸੀ, ਇੱਧਰ ਸੁਲਤਾਨਪੁਰ ਲੋਧੀ ਵੀ ਲਾਏ ਸੀ ਜਦੋਂ 550 ਸਾਲਾਂ ਦੇ। ਇਹੋ ਜਿਹੇ ਦੇਖੋ, ਜੇ ਤਾਂ ਕਮੇਟੀ ਕਰਦੀ ਹੈ, ਕਮੇਟੀ ਦੇ ਗਲ ਪੈ ਜਾਂਦਾ ਹੈ ਸਾਰਾ ਕੁਛ, ਫਿਰ ਲੋਕ ਯੂਜ਼ ਨਹੀਂ ਕਰਦੇ। ਆਪਾਂ ਕੀ ਕਰ ਸਕਦੇ ਹਾਂ ਕਿ ਉਹ ਕੌਂਸਲ ਦੇ ਅਪਰੂਵਲ ਲਈ ਉੱਥੇ ਸਰਟਨ ਨੰਬਰਸ ਆਫ ਟੋਇਲਟਸ ਰੱਖਣੀਆਂ ਹੁੰਦੀਆਂ ਨੇ ਟੈਂਪਰੇਰੀ, ਉਹ ਕਮੇਟੀ ਕਰ ਸਕਦੀ ਹੈ, ਠੀਕ ਹੈ। ਫਿਰ ਇੱਕ ਬਿਜਲੀ ਦੇਣੀ ਹੁੰਦੀ ਹੈ, ਮਤਲਬ ਜੇ ਆਪਾਂ ਇੱਕ ਫਾਰਮ ਸੈੱਟ ਕਰ ਲਈਏ ਕਿਸੇ ਵੀ ਮਿੱਤਰ ਸੱਜਣ ਦਾ, ਵੀ ਉੱਥੇ ਇੰਨੀਆਂ 20 ਟੋਇਲਟਾਂ ਰਖਾ ਦੇਣੀਆਂ, 40 ਟੋਇਲਟਾਂ ਰਖਾ ਦੇਣੀਆਂ, ਤੇ ਉੱਥੇ ਨਹਾਉਣ ਦੀ ਤਾਂ ਲੋੜ ਹੀ ਨਹੀਂ, ਤੇ ਛੱਡੋ ਪਰੇ, ਇੰਨੀ ਠੰਡ 'ਚ ਕਿਹੜਾ ਨਹਾਉਣਾ ਆ, ਅਤੇ ਮੁੜ ਕੇ ਬਿਜਲੀ ਦੀ ਤਾਰ ਲਾ ਦਿਓ, ਅਤੇ ਉੱਥੇ ਕਹੋ ਵੀ ਜ਼ਿਆਦਾ ਆਪਣੇ ਕੈਰਾਵਨ ਇੱਥੇ ਖੜ੍ਹੇ ਕਰ ਲਓ ਲਿਆ ਕੇ, ਠੀਕ ਹੈ, ਜਨਰੇਟਰ ਰੱਖ ਦਿਓ ਸਾਈਡ ਦੇ ਉੱਤੇ, ਅਤੇ ਆਪਣੇ ਆਪਣੇ ਹੀਟਰ ਲਿਆਓ, ਠੀਕ ਹੈ, ਆਪਣੇ ਆਪਣੇ ਤੁਸੀਂ ਉੱਥੇ ਨੀਚੇ ਗੱਦੇ ਵਿਛਾ ਕੇ ਥੋੜ੍ਹਾ ਟੈਂਟ ਵਗੈਰਾ ਲਾ ਕੇ, ਉਹ ਥੋੜ੍ਹਾ ਜਿਹਾ ਖਰਚ ਕਰ, ਉਹਦਾ ਚਾਰਜ ਕੀਤਾ ਜਾ ਸਕਦਾ ਵੀ $50 ਨਾਈਟ ਦਾ। ਉਹ ਵੀ ਇੱਕ ਜੀ, ਮੈਂ ਪੜਾਸ ਕੱਢਣੀ ਅਗਲੇ ਹਫ਼ਤੇ, ਪੜਾਸ ਮੈਂ ਨੀ ਕੱਢਣੀ, ਮੈਨੂੰ ਕਿਸੇ ਨੇ ਕਿਹਾ ਵੀ ਸਾਡੀ ਪੜਾਸ ਤੁਸੀਂ ਕੱਢ ਦਿਓ, ਉਹ ਇੱਕ ਨਵੇਂ ਤਰ੍ਹਾਂ ਦਾ, ਇੱਕ ਨਵੇਂ ਤਰ੍ਹਾਂ ਦਾ ਟੂਣਾ, ਨਵੇਂ ਤਰ੍ਹਾਂ, ਤੁਸੀਂ ਸੋਚਿਆ ਵੀ ਨੀ ਹੋਣਾ, ਚਿਤਵਿਆ ਨੀ ਹੋਣਾ ਕਦੇ, ਗੈਰੀ ਨਾਤੂਣੀ ਕਹਿੰਦੇ ਵੀ ਭਾਜੀ ਇਹ ਨਸ਼ੇ ਦਾ ਅਸੀਂ ਭਾਰਤੀ ਸਟੇਟ ਤੇ ਗਾਲਾਂ ਕੱਢਦੇ ਹਾਂ ਵੀ ਉਹ ਸਾਡੇ ਪੰਜਾਬ ਵਿੱਚ ਨਸ਼ਾ ਫੈਲਾਉਂਦੇ ਆ, ਜੋ ਹੋ ਵੀ ਸਕਦਾ, ਪਰ ਇੱਥੇ ਤਾਂ ਇਹ ਕੰਮ ਵੱਡੇ ਪੱਧਰ ਤੇ ਜੋ ਪਿੱਛੇ ਜੇ ਨਿਊਜ਼ੀਲੈਂਡ ਜਾਂ ਹੁਣ ਸਿਡਨੀ 'ਚ ਹੋਇਆ, ਇਹ ਧਾਰਮਿਕ ਬੈਕਗਰਾਊਂਡ ਵਾਲੇ ਗੁਰਦੁਆਰੇ ਨਾਲ ਜੁੜੇ ਹੋਏ ਮੰਨਿਆ ਜਾ ਰਿਹਾ, ਪਰ ਇਹਨਾਂ ਵਿਰੁੱਧ ਹੁਣ ਫੇਸਬੁੱਕ ਤੇ ਭਾਰਤ ਨਸ਼ੇ ਵਿਰੁੱਧ ਇੱਥੇ ਬੈਠੇ ਤੇ ਅੜਿੰਗਣ ਵਾਲੇ ਬਿਲਕੁਲ ਚੁੱਪ ਨੇ। ਇਹ ਨਸ਼ਾ ਸਾਡੇ ਬੱਚਿਆਂ ਤੱਕ ਜਾਣਾ ਹੈ, ਜੇ ਵਪਾਰੀ ਪੰਜਾਬੀ ਆ ਤਾਂ ਗਾਹ ਵੀ ਪੰਜਾਬੀ ਬਣਾਉਣੇ ਆ। ਸੋ ਇਹ ਗੱਲ ਉੱਦਾਂ ਇਹਨਾਂ ਦੀ ਦਿਲ ਵਾਲੀ ਸਹੀ ਆ, ਵੀ ਇੰਡੀਆ ਦਾ ਹੀ ਇਲਜ਼ਾਮ ਲਾਈਦਾ ਵੀ ਇਹ ਪਾਕਿਸਤਾਨ ਕਰਾ ਰਿਹਾ, ਭਾਰਤੀ ਸਟੇਟ ਕਰਾ ਰਹੀ ਹੈ, ਜੋ ਹੁਣ ਆਸਟ੍ਰੇਲੀਆ ਦੇ ਵਿੱਚ ਖੇਪ ਫੜ ਹੁੰਦੀ ਹੈ ਚਾਲ ਸਾਹਿਬ ਤੇ ਕੰਗ ਸਾਹਿਬ, ਇਹਨੂੰ ਹੁਣ ਆਪਾਂ ਫੇਰ ਭਾਰਤੀ ਸਟੇਟ ਦਾ ਕਵਾਂਗੇ ਜਾਂ ਪਾਕਿਸਤਾਨ ਦੇ ਬਲੇਮ ਕਰਾਂਗੇ, ਅਸੀਂ ਆਪੇ ਇਦਾਂ
ਦੇ ਸੋਚਣ ਦੀ ਲੋੜ ਹੈ।
ਨਹੀਂ, ਇਹ ਸਾਡੇ ਇਹਦੇ ਤੋਂ ਇੱਕ ਹੋਰ ਗੱਲ ਨਿਕਲ ਕੇ ਆਈ, ਥੋੜੇ ਦਿਨ ਪਹਿਲਾਂ ਕੈਨੇਡਾ ਦੇ ਕੁਝ ਗੁਰੂ ਘਰਾਂ ਨੇ ਇੱਕ ਮਤਾ ਪਾਤਾ ਵਾ ਕਿ ਅਸੀਂ ਜਿਹੜੇ ਬੰਦੇ ਇਹਦੇ ਚ ਕਨਵਿਕਟਡ ਹੋਣਗੇ ਉਹਨਾਂ ਨੂੰ ਕੋਈ ਸੇਵਾ ਅਸੀਂ ਨਹੀਂ ਦੇਵਾਂਗੇ, ਉਹਨਾਂ ਦਾ ਜਿੱਦਾਂ ਸੋਸ਼ਲੀ ਜਿੱਦਾਂ ਉਹਨਾਂ ਦਾ ਬਾਈਕਾਟ ਕੀਤਾ ਜਾਏਗਾ, ਤੇ ਇਹ ਇੱਕ ਵਧੀਆ ਉਪਰਾਲਾ ਵਾ, ਇੱਦਾਂ ਹੋਣਾ ਚਾਹੀਦਾ ਵਾ ਕਿ ਤੁਸੀਂ ਇੱਦਾਂ ਦੇ ਕੰਮ ਤੋਂ ਪੈਸੇ ਬਣਾ ਕੇ ਤੇ ਮੁੜ ਕੇ ਕਮਿਊਨਿਟੀ ਦੇ ਵਿੱਚ ਆਪਣਾ ਨਾਂ ਬਣਾਉਣਾ ਚਾਹੁੰਦੇ ਆ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ।
ਬਿਲਕੁਲ ਸਹੀ ਗੱਲ ਹੈ। ਤੇ ਕੰਗ ਸਾਹਿਬ
ਅੱਛਾ
ਤੁਹਾਡੀ ਤੁਹਾਡੀ ਕੀ ਰਾਏ?
ਸਾਹਿਬ ਇੱਕ
ਜੀ
ਗੱਲ ਦੱਸਿਓ ਕਿ
ਜੀ
ਹੁਣ ਤੁਹਾਡਾ ਦੌਲਤਖਾਨਾ ਕਿੱਥੇ ਆ? ਮੈਲਬੋਰਨ ਹੈ, ਵੈਸਟ ਇੰਡੀ, ਸੌਰੀ ਵੈਸਟ ਇੰਡੀ
ਦੌਲਤ ਖਾਨ
ਇਹਨਾਂ ਕਈਆਂ ਦੇ ਪੈਰਾਂ ਚ ਭਾਜੀ ਚੱਕਰ ਹੁੰਦਾ, ਇਹਨੂੰ ਚੱਕਰਵਰਤੀ ਕਿਹਾ ਜਾਂਦਾ, ਚੱਲਦਾ ਵੀ ਹੀਰ। ਵੈਸੇ ਮੈਂ ਹੁਣ ਪੱਕੇ ਤੌਰ ਤੇ ਜਿਹੜਾ ਮੇਰਾ ਕਿੱਲਾ ਉਹ ਮੈਲਬਨ ਕੱਢਿਆ ਹੋਇਆ ਜੀ, ਤੇ ਰੱਸੀ ਬੰਨ ਕੇ ਬਾਂਦਰ ਕਿੱਲੇ ਵਾਂਗੂ ਰੱਸੀ ਫੜ ਕੇ ਘੁੰਮਦੇ ਹਰ ਥਾਂ ਰਹੀਦਾ ਜੀ, ਪਰ ਕਿੱਲਾ ਮੈਲਬਨ ਪੱਕਾ ਜੀ।
ਚੱਲਦਾ ਤੁਹਾਡਾ ਦੌਲਤ ਖਾਨਾ ਤਾਂ ਇੱਥੇ ਹੀ ਆ ਨਾ?
ਹਾਂਜੀ ਹਾਂ
ਬਿਲਕੁਲ ਜੀ, ਬਿਲਕੁਲ
ਠੀਕ ਹੈ।
ਤੇ
ਏਦਾਂ ਕਰਦੇ ਹਾਂ ਵੀ ਅੱਜ ਆਪਾਂ ਹੁਣ ਵਿਦਾ ਲੈਂਦੇ ਕਿਉਂਕਿ ਟਾਈਮ 2-3 ਮਿੰਟ ਉੱਪਰ ਹੋ ਗਏ ਨੇ, ਤੇ
ਜੀ
ਕੰਗ ਸਾਹਿਬ ਤੇ ਚਾਲ ਸਾਹਿਬ ਅਗਲੇ ਹਫ਼ਤੇ ਵੀ ਆਪਾਂ ਪੜਾਸ ਕੱਢਣੀ ਆ।
ਜੀ ਜੀ ਸ਼ੁਕਰੀਆ ਭਾਜੀ,
ਬਿਲਕੁਲ ਜੀ
ਕੋਈ ਵੀ ਆਪਾਂ ਆਪਾਂ ਇੱਕ ਮਿੱਤਰ
ਕੱਲ ਵਾਲੇ ਪ੍ਰੋਗਰਾਮ ਬਾਰੇ ਇੱਕ ਗੱਲ ਕਰਨੀ ਸੀ ਵੀ ਜੀ ਤੁਸੀਂ ਕਿੱਥੋਂ ਹੀਰੇ ਬੰਦੇ ਲੱਭ ਕੇ ਲਿਆਏ ਆ ਜੀ? ਬਹੁਤ ਬਹੁਤ ਧੰਨਵਾਦ ਤੁਹਾਡਾ ਕੱਲ ਵਾਲੇ ਪ੍ਰੋਗਰਾਮ ਲਈ, ਕਿ ਕਦੀ ਸੋਚਿਆ ਵੀ ਨਹੀਂ ਹੋਏਗਾ ਕਿ ਮਤਲਬ ਕਿਸੇ ਬੰਦੇ ਨੇ ਇੰਨੀ ਦੇਰ ਪਹਿਲਾਂ ਜਾ ਕੇ ਉੱਥੇ ਇਹ ਕੰਮ ਕੀਤਾ ਸੀ ਤੇ ਉਹ ਲੁਕੇ ਰਹਿ ਗਏ, ਜ਼ਿਆਦਾ ਨਜ਼ਰਾਂ ਚ ਨਹੀਂ ਆਏ ਤੇ ਪਤਾ ਲੱਗਾ ਕੱਲ ਜਦੋਂ ਸੁਣਿਆ, ਬਹੁਤ ਚੰਗਾ ਲੱਗਾ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ।
ਥੈਂਕ ਯੂ ਚਾਲ
ਉਹ ਕੱਲ ਵਾਲੇ ਪ੍ਰੋਗਰਾਮ।
ਥੈਂਕ ਯੂ ਜੀ, ਉਹ ਵੀ ਸੁਣਦੇ ਹੋਣਗੇ।
ਸ਼ੁਕਰੀਆ ਭਾਜੀ,
ਸ਼ੁਕਰੀਆ ਜੀ ਕੰਗ ਸਾਹਿਬ, ਤੇ ਆਪਾਂ ਲੈਂਦੇ ਹਾਂ ਵਿਦਾ ਤੇ ਮਿਲਦੇ ਹਾਂ ਜੀ ਅਗਲੇ ਹਫ਼ਤੇ। ਸੋ ਭਾਜੀ ਅਸੀਂ ਵੀ ਹੁਣ ਵਿਦਾ ਲਈਏ ਪ੍ਰੋਗਰਾਮ ਦਿਲ ਵਾਲੀ ਗੱਲ ਚ, ਤਾਂ ਅੱਜ ਤਾਂ ਕਿਆ ਬਾਤ ਹੀ ਹੋ ਗਈ, ਮਹਿਫਲਾਂ ਰੌਣਕਾਂ ਲੱਗ ਗਈਆਂ।
ਠੀਕ, ਸਤਿ ਸ੍ਰੀ ਅਕਾਲ,
ਚੰਗਾ, ਸਤਿ ਸ੍ਰੀ ਅਕਾਲ ਭਾਜੀ। ਸੋ ਅਮਰੀਕ ਫਲੋਰਾ ਭਾਜੀ ਸਾਡੇ ਨਾਲ ਜੁੜੇ ਹੋਏ ਸਨ, ਤੇ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ, ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਿ ਇੰਨੇ ਪਿਆਰ ਸਤਿਕਾਰ ਦੇ ਨਾਲ ਤੁਸੀਂ ਸਾਡੇ ਨਾਲ ਜੁੜਦੇ ਹੋ। ਤੇ ਗ੍ਰਿਫਿਥ ਤੋਂ ਸੋਹੀ ਸਾਹਿਬ ਦਾ ਵੀ ਧੰਨਵਾਦ ਜਿਹੜੇ ਸਾਨੂੰ ਵੀਡੀਓ ਫੋਟੋਆਂ ਭੇਜ ਰਹੇ ਨੇ, ਤੇ ਆਪ ਸਭ ਨੂੰ ਅੱਜ ਦਿਨ ਦੀਆਂ ਸ਼ੁਭ ਕਾਮਨਾਵਾਂ, ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਰਹੋਗੇ, ਚੜ੍ਹਦੀ ਕਲਾ 'ਚ ਰਹੋਗੇ, ਔਰ ਆਪਣੇ ਕੰਮਾਂ ਕਾਰਾਂ ਦੇ ਵਿੱਚ ਬੜੇ ਸੁਚੱਜੇ ਤਰੀਕੇ ਦੇ ਨਾਲ ਕੰਮ ਕਰੋਗੇ, ਵਿਚਰੋਗੇ, ਤੇ ਆਪਣਾ ਰੱਖਿਓ ਖਿਆਲ। ਤੇ ਪ੍ਰੋਗਰਾਮ ਇੱਥੇ ਬੰਦ ਕਰਦੇ ਹਾਂ, ਪੋਡਕਾਸਟ 'ਤੇ ਬੜੀ ਛੇਤੀ ਇਹ ਪ੍ਰੋਗਰਾਮ ਅਵੇਲੇਬਲ ਹੋ ਜਾਏਗਾ। ਕੱਲ੍ਹ ਨੂੰ ਅਮਰਦੀਪ ਦਾ ਪ੍ਰੋਗਰਾਮ ਆ ਰਿਹਾ, ਅਤੇ ਹੁਣ ਥੋੜ੍ਹੀ ਦੇਰ ਬਾਅਦ ਸਾਡੇ ਨਾਲ ਗੱਜਣ ਵਾਲਾ ਜੀ ਦਾ ਇੱਕ ਐਪੀਸੋਡ ਸਾਂਝਾ ਕਰਾਂਗੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।